आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी।
जेकर तुहाडी समस्या दा हल है ता चिंता क्यों करदे हो, जेकर तुहाडी समस्या दा हल है ही नहीं ता फिर चिंता क्यों करदे हो। चीनी कहावत अजिहे चंगे विचारां लई जुड़े रहो खूबसूरत आवाज दी परवाज हरमन रेडियो आस्ट्रेलिया।
सत श्री अकाल दोस्तो, हाजरा जी प्रोग्राम लेके लहरा, मैं तुहाडा दोस्त मिंटू बराड़ एडलेट दे स्टूडियो तो। तरीक है जी 19 सितंबर 2016 ਤੇ ਅੱਜ ਦਿਨ ਸੋਮਵਾਰ ਆ। ਨਾਨਕ ਸ਼ਾਹੀ ਸੰਮਤ ਮੁਤਾਬਕ 548ਵਾਂ ਵਰ੍ਹਾ ਤੇ ਅੱਸੂ ਦਾ ਮਹੀਨਾ ਚੜ ਚੁੱਕਿਆ ਜੀ 4 ਅੱਸੂ ਤੇ ਬਿਕਰਮੀ ਸੰਮਤ ਮੁਤਾਬਕ 2073ਵਾਂ ਸਾਲ। ਸੋ ਆਵਾਜ਼ ਦੀ ਦੁਨੀਆਂ ਨਾਲ ਜਿੱਥੋਂ ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜੇ ਹੋ ਆਪ ਸਭ ਦਾ ਸਵਾਗਤ ਹੈ ਜੀ ਤੇ ਦੁਆ ਕਰਦੇ ਹਾਂ ਵੀ ਪਰਮਾਤਮਾ ਆਪ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਜੋ ਰੱਬ ਚ ਵਿਸ਼ਵਾਸ ਕਰਦੇ ਆ ਉਹਨਾਂ ਲੋਕਾਂ ਲਈ ਇਹ ਦੁਆ ਵੀ ਭਾਈ ਉਹਨਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ। ਬਹੁਤ ਸਾਰੇ ਲੋਕ ਮੁਨਕਰ ਹੁੰਦੇ ਆ ਇਹਨਾਂ ਤੋਂ, ਇਸ ਗੱਲਾਂ ਤੋਂ। ਸੋ ਉਹਨਾਂ ਨੂੰ ਵੀ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਉਹ ਰਹਿਣ, ਚਾਹੇ ਉਹ ਵਿਗਿਆਨ ਨਾਲ ਰਹਿਣ, ਇਹ ਵੱਖਰੀ ਗੱਲ ਆ। ਹਰ ਬੰਦੇ ਦੀ ਆਪਣੀ ਸੋਚ ਆ, ਆਪਣੀ ਆਜ਼ਾਦੀ ਆ, ਆਪਣਾ ਦਾਇਰਾ। ਸੋ ਹਰ ਦਾਇਰੇ ਵਾਲੇ ਬੰਦੇ ਲਈ ਅਸੀਂ ਦੁਆ ਮੰਗਦੇ ਆ ਵੀ ਉਹ ਖੁਸ਼ ਰਹਿਣ। ਇਹ ਵੱਖਰੀ ਗੱਲ ਆ ਵੀ ਵਿਗਿਆਨ ਵਾਲਾ ਬੰਦਾ ਸ਼ਾਇਦ ਹੋ ਸਕਦਾ ਦੁਆ ਮੰਗਣ ਚ ਜਾਂ ਇਹਨਾਂ ਚੀਜ਼ਾਂ ਚ ਵਿਸ਼ਵਾਸ ਨਹੀਂ ਰੱਖਦਾ ਤੇ ਉਹਨੂੰ ਆਪਣੇ ਆਪ ਦੇ ਉੱਤੇ ਹੀ ਜ਼ਿਆਦਾ ਭਰੋਸਾ ਹੁੰਦਾ। ਸੋ ਭਰੋਸਾ ਹੋਣਾ ਵੀ ਚਾਹੀਦਾ ਆਪਣੇ ਆਪ ਦੇ ਉੱਤੇ, ਪਰ ਇਹ ਇੱਕ ਵੱਖਰੋ ਵੱਖਰੀ ਆਪੋ ਆਪਣੇ ਦਾਇਰੇ ਆ। ਮੇਰਾ ਮੰਨਣਾ ਜਿਹੜਾ ਹੈ ਤੇ ਉਹ ਮੇਰਾ ਭਰੋਸਾ ਇੱਕ ਦੇ ਵਿੱਚ ਹੈ ਤੇ ਉਹ ਰਹੇਗਾ। ਸੋ ਜਿਹਦਾ ਵੀ ਜਿੱਥੇ ਭਰੋਸਾ ਹੈ ਸਾਨੂੰ ਕੋਈ ਇਸ ਦੇ ਵਿੱਚ ਕੋਈ ਇਤਰਾਜ਼ ਨਹੀਂ, ਕਿਉਂਕਿ ਦੁਨੀਆਂ ਬਹੁਤ ਰੰਗੀ ਹੈ, ਬਹੁਤ ਰੰਗ ਹੋਣੇ ਚਾਹੀਦੇ ਦੁਨੀਆਂ ਦੇ ਵਿੱਚ। ਸੋ ਸਾਰੇ ਰੰਗਾਂ ਨਾਲ ਹੀ ਇੱਕ ਵਧੀਆ ਗੁਲਦਸਤਾ ਬਣਦਾ, ਪਰ ਜੇ ਅਸੀਂ ਇਹਨਾਂ ਚੀਜ਼ਾਂ ਤੋਂ ਉੱਚੇ ਉੱਠ ਕੇ ਸੋਚੀਏ, ਪਰ ਜਦੋਂ ਅਸੀਂ ਸੋਚ ਥੋੜੀ ਜਿਹੀ ਨੀਵੀਂ ਰੱਖ ਕੇ ਤੇ ਇੱਕ ਦੂਜੇ ਨੂੰ ਛੋਟਾ ਦਰਸਾਉਣ ਦੇ ਵਿੱਚ ਪੈ ਜਾਂਦੇ ਆ, ਉਦੋਂ ਸ਼ਾਇਦ ਹੋ ਸਕਦਾ ਵੀ ਇਹ ਜਿਹੜੀਆਂ ਗੱਲਾਂ ਕਿਤੇ ਨਾ ਕਿਤੇ ਬੇਅਰਥੀਆਂ ਬਣ ਜਾਂਦੀਆਂ, ਜਿਨ੍ਹਾਂ ਦਾ ਕੋਈ ਮਤਲਬ ਨਹੀਂ ਰਹਿੰਦਾ, ਮਤਲਬ ਵਿਹੋਣੀਆਂ ਗੱਲਾਂ ਹੋ ਜਾਂਦੀਆਂ। ਪਰ ਦੋਸਤੋ ਮਤਲਬ ਤੋਂ ਬਿਨਾਂ ਵੀ ਬਹੁਤ ਕੁਛ ਆ ਦੁਨੀਆਂ ਦੇ ਉੱਤੇ ਦੇਖਿਆ ਜਾਂਦਾ। ਜ਼ਿਆਦਾਤਰ ਅਸੀਂ ਇੱਕ ਦੂਜੇ ਨਾਲ ਮਤਲਬ ਦੇ ਤੌਰ ਦੇ ਉੱਤੇ ਹੀ ਵਰਤਦੇ ਹਾਂ, ਪਰ ਦੁਨੀਆਂ ਦੇ ਵਿੱਚ ਮਤਲਬ ਨਾਲੋਂ ਉੱਤੇ ਵੀ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਹੁੰਦੀਆਂ ਵੀ ਜਦੋਂ ਬਾਅਦ ਦੇ ਵਿੱਚ ਜਦੋਂ ਵਾਪਰਦੀਆਂ ਤੇ ਉਦੋਂ ਸਾਡੀ ਸੋਚ ਆਉਂਦੀ ਹੈ, ਸਾਡਾ ਮੰਨਣਾ ਆਉਂਦਾ ਵੀ ਮੈਨੂੰ ਉਸ ਟਾਈਮ ਦੇ ਉੱਤੇ ਇਹੋ ਜਿਹਾ ਵਰਤਾਰਾ ਨਹੀਂ ਕਰਨਾ ਚਾਹੀਦਾ ਸੀ। ਕਿਉਂਕਿ ਪਤਾ ਨਹੀਂ ਬੰਦੇ ਨੂੰ ਬੰਦੇ ਦੀ ਲੋੜ ਕਿੱਥੇ ਕਦੋਂ ਕਿਵੇਂ ਪੈ ਜਾਵੇ। ਸੋ ਕੋਸ਼ਿਸ਼ ਕਰਿਆ ਕਰੋ ਦੋਸਤੋ ਸਭ ਨਾਲ ਵਧੀਆ ਪਿਆਰ ਮੁਹੱਬਤ ਨਾਲ ਵਿਚਰੋ, ਬਿਨਾਂ ਮਤਲਬ ਤੇ ਕਿਸੇ ਨਾਲ ਗੱਲਬਾਤ ਕਰਕੇ ਦੇਖੋ, ਬਿਨਾਂ ਮਤਲਬ ਤੇ ਵੀ ਕਿਸੇ ਨਾਲ ਜਾਰੀ ਪੁਗਾ ਕੇ ਦੇਖੋ, ਬਿਨਾਂ ਮਤਲਬ ਦੇ ਵੀ ਉਹਦੀ ਖੁਸ਼ੀ ਦਾ ਹਿੱਸਾ ਬਣ ਕੇ ਦੇਖੋ ਤੇ ਤੁਹਾਨੂੰ ਦੁੱਗਣੀ ਖੁਸ਼ੀ ਹੋਵੇਗੀ। ਹਾਂ, ਮੈਂ ਦਾਅਵੇ ਨਾਲ ਕਹਿ ਸਕਦਾ ਜਦੋਂ ਤੁਸੀਂ ਕਿਸੇ ਮਤਲਬ ਦੇ ਲਈ ਕਿਸੇ ਨਾਲ ਖੁਸ਼ੀ ਸਾਂਝੀ ਕਰਦੇ ਹੋ ਜਾਂ ਕਿਸੇ ਨਾਲ ਕੋਈ ਇਹੋ ਜਿਹਾ ਵਰਤਾਰਾ ਕਰਦੇ ਹੋ ਜਦੋਂ ਤੁਹਾਨੂੰ ਖਾਸ ਉਹਦਾ ਮਤਲਬ ਹੁੰਦਾ, ਤਾਂ ਇੰਨੀ ਖੁਸ਼ੀ ਨਹੀਂ ਤੁਹਾਨੂੰ ਮਿਲਦੀ, ਤੁਹਾਨੂੰ ਇੱਕ ਆਪਣੇ ਆਪ ਚ ਇਹ ਫੀਲ ਆਉਂਦਾ ਵੀ ਮੈਂ ਕੋਈ ਚਲਾਕੀ ਕੀਤੀ ਆ। ਸੋ ਕੁਝ ਨਾ ਕੁਝ ਇਹ ਜਿਹੀਆਂ ਗੱਲਾਂ ਆਪਾਂ ਕਰਨੀਆਂ ਅੱਜ ਦੇ ਪ੍ਰੋਗਰਾਮ ਚ ਵੀ, ਪਰ ਫਿਲਹਾਲ ਮੈਨੂੰ ਲੱਗਦਾ ਇੱਕ ਗੀਤ ਸੁਣ ਲਈਏ ਕਿਉਂਕਿ ਲੱਗਦਾ ਨੈੱਟ ਚ ਥੋੜੀ ਜਿਹੀ ਪ੍ਰੋਬਲਮ ਆ, ਤੇ ਗੀਤ ਤੋਂ ਬਾਅਦ ਮੈਂ ਹਾਜ਼ਰ ਹੁੰਦਾ ਛੇਤੀ।
ਗਾਕ ਲੋਹੇ ਦੇ ਨੇ ਲੱਖਾਂ ਬਾਜ਼ਾਰ ਅੰਦਰ, ਗਾਕ ਹੀਰਿਆਂ ਦੇ ਹੁੰਦੇ ਨੇ ਘੱਟ ਸੱਜਣਾ, ਮੁਰੀਦ ਸੱਚ ਨਹੀਂ ਵਿਕਦਾ ਹੱਟੀਆਂ ਤੇ, ਪਰ ਝੂਠ ਤੇ ਵਿਕ ਜਾਏ ਝੱਟ ਸੱਜਣਾ। ਤੇਰਾ ਤੇਰਾ ਸੀ ਜਿਸਨੇ ਤੋਲਿਆ ਬਈ, ਤੇਰਾ ਤੇਰਾ ਸੀ ਜਿਸਨੇ ਤੋਲਿਆ ਬਈ, ਬਾਬੇ ਨਾਨਕ ਦੀ ਸੱਚੀ ਸੀ ਹੱਕ ਸੱਜਣਾ। ਛੱਡੀਏ ना सादा ते पखंडियां दे डेरे भरिए ना सादा ते पखंडियां दे डेरे भरिए जिथे होवे लोड दान ओथे करिए जिथे होवे लोड दान ओथे करिए जिथे होवे लोड दान ओथे करिए नशे वाला तोड़ लाके ना शरीर नू रखी तू मुरी ता जाग दी जुमीर नू पाके गुरुआ दी फोटो करे शेर सब नू पाके गुरुआ दी फोटो करे शेर सब नू फेसबुक दी ना पिंदी लोड रब नू फेसबुक दी ना पिंदी लोड रब नू फेसबुक दी ना पिंदी लोड
ताकि संवाद हुंदा रहे, आवाज चलती रहे, सुनेहे मिलदे रहन अते गल बनदी रहे। सानू सहयोग कर रहे ने इस प्रोग्राम दे लई पंजाब ग्रोसरी हाउस केंद्रा तो राजनदीप सिंह, सीडी बैटरीज ब्लैक टाउन तो दविंदर सिंह, ईसीटी ऑटोमोटिव केंद्रा तो सुखपाल सिंह, नवी पड्डा फ्रॉम बगबस्टर पेस्ट कंट्रोल सर्विस मेलबर्न, यूएसए तो प्रदीप तूर।
कौन आवाज दोस्तों माफी चाहते हैं, थोड़ी जी दिक्कत आई सी, गाना चलाना पिया, पर उम्मीद है भी हुण आवाज दुरुस्त हो गई होनी है। पर जे हजे भी कोई दिक्कत आ तां जरूर सानू दस्सिओ, असीं इहनूं सुधारन दी अपने मनियों कोशिश करांगे। तकनीक दा युग आ जी, थोड़ी बहुत दिक्कत आ जांदी आ। सो अज दे प्रोग्राम दी जे मैं रूपरेखा दी गल करां जी, ते अज दे प्रोग्राम दे विच असीं कोशिश करांगे जी तुहाडे मसले कोई ना कोई नजिठण दी, तुहाडे मसलियां दे उत्ते गल्लबात करन दी। पिछले हफ्ते एक ध्यान दवाया सी साडे मित्र ने सिडनी दे उत्तों वी, असीं अक्सर हुण जिहड़ा भारत जाण दा टाइम आ गया आपदे जिहड़े कह सकदे आ सानू जिहड़ी वेला ओह आ गया वी जदों असीं सारयां ने आपदे पिंडां दी फेरी पाउणी आ, ते उदों फेरी पाउण वेले बहुत सारे मसले उठदे आ, बहुत सारियां गल्लां ध्यान च रखण वालियां हुंदियां। सो उन्हां मसलियां चो एक मसला सी जी ड्राइविंग दा, इंडिया दे विच जाके ड्राइविंग लाइसेंस दा। भी इंडिया च तकरीबन हुण असीं सारे इत्थे पक्के हो चुके आ जां सिटीजन हो चुके आ, बहुत सारे सज्जन मित्र, तां उन्हां चों जिहड़ी ड्राइविंग लाइसेंस आ उन्हां दा इंडिया वाला ऑटोमैटिकली खत्म हो जांदा जदों तुसीं सिटीजन आस्ट्रेलिया दे हो गए हो, तां ओह सानूं कई वारी असीं अवेयर नहीं हुंदे ते असीं उत्थे जाके गड्डियां चलाउणे आ, तां उहदे की हाल आ, की हल होने चाहिए आ, इन्हां विषयां ते असीं कोशिश करांगे साडे सज्जन मित्र नूं कॉल करन दी जिन्हां ने इस सारे विषय दे उत्ते घोख पड़ताल कीती आ, ते की असली हल होने चाहिए आ। ते मेरी भी थोड़ी जी गलबात होई सीगी इत्थों इंडियन कौंसलेट ऑफिस दे विच इस विषय दे उत्ते। सो जे तुहानूं कोई इस विषय दे उत्ते ज्यादा जानकारी आ तां तुसीं भी अज जरूर इह जी राय दिओ। बाकी जिहड़ियां सियासी गल्लां खबरां दीआं गल्लां उह तां नाल नाल चलदीआं रहणगीआं, उह तां ऑटोमैटिकली जदों साडे असीं कोई भी विशा हुंदा ते उहदे च गल्लां छेड़ी जांदीआं, पर मैं चाहुंदा वी नाल नाल इक अद्धा कोई इह जिहा मसले दे उत्ते वी जरूर विचार गल कीती जावे, जिहदे नाल कि आउण वाले दिनां दे विच सानूं अवेयर हो के असीं आपदा कोई भी कम करिए, क्योंकि ਵੇਲਾ ਲੰਘਣ ਤੋਂ ਬਾਅਦ ਲੀਕ ਪਿੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ। ਜੇ ਸਾਨੂੰ ਪਹਿਲਾਂ ਨੌਲੇਜ ਹੈ ਕਿਸੇ ਚੀਜ਼ ਦੀ ਤਾਂ ਅਸੀਂ ਉਸ ਢੰਗ ਨਾਲ ਹੀ ਆਪਦਾ ਵਰਤਾਰਾ ਤੈਅ ਕਰ ਸਕਦੇ ਹਾਂ। ਜੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਮੌਸਮ ਦੀ ਜਾਣਕਾਰੀ, ਥੋੜੀਆਂ ਬਹੁਤ ਖ਼ਬਰਾਂ ਦੇ ਝਾਤ ਤੇ ਉਸ ਤੋਂ ਬਾਅਦ ਫੋਨ ਕਾਲਸ ਲਵਾਂਗੇ ਤੁਹਾਡੀਆਂ, ਤੇ ਫੋਨ ਕਾਲਸ ਦੇ ਵਿੱਚ ਵੈਸੇ ਤਾਂ ਤੁਸੀਂ ਤੁਹਾਨੂੰ ਖੁੱਲ੍ਹਾ ਜੀ, ਜਿਹੜੇ ਮਰਜ਼ੀ ਗੱਲਾਂ ਤੁਸੀਂ ਕਰ ਸਕਦੇ ਹੋ, ਪਰ ਮੈਂ ਚਾਹੂੰਗਾ ਵੀ ਅੱਜ ਇਹ ਇੱਕ ਦੋ ਮਸਲੇ ਆ ਵੀ ਭਾਰਤ ਜਾਣ ਤੋਂ ਪਹਿਲਾਂ ਸਾਨੂੰ ਕੀ ਚੀਜ਼ਾਂ ਜਿਹੜੀਆਂ ਧਿਆਨ ਚ ਰੱਖਣੀਆਂ ਚਾਹੀਦੀਆਂ। ਸੋ ਅੱਜ ਇੱਕ ਜਿਹੜੀ ਦੁਖਦਾਈ ਖਬਰ ਆ ਚਾਰ ਸਵੇਰੇ ਕੱਲ ਤੋਂ ਅੱਜ ਆ ਰਹੀ ਆ, ਉਹਦੇ ਬਾਰੇ ਚ ਸਾਰੇ ਅਖਬਾਰ ਵੀ ਭਰੇ ਆਉਂਦੇ ਆ, ਤੇ ਰਮਨਜੀਤ ਸਿੰਘ ਜੌਂਦਰੀਆ ਹੋਰਾਂ ਨੇ ਵੀ ਤੜਕੇ ਤੜਕੇ ਇੱਕ ਮੈਸੇਜ ਭੇਜਿਆ, ਕਹਿੰਦੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਅੱਜ ਫਿਰ ਉੱਡ ਗਈ ਨੀਂਦ ਜੇ ਸੋਚ ਕਰਕੇ ਸਰਹੱਦ ਪਰ ਵਹਾ ਵੋ ਖੂਨ ਮੇਰੀ ਨੀਂਦ ਕੇ ਲੀਏ ਥਾ। ਵਾਹ ਜੈ ਹਿੰਦ ਇਹਨਾਂ ਨੇ ਕਿਹਾ ਜੀ। ਸੋ ਦੋਸਤੋ ਇਹ ਇੱਕ ਬਹੁਤ ਗੰਭੀਰ ਮਸਲਾ, ਇਸ ਮਸਲੇ ਦੇ ਉੱਤੇ ਆਪਾਂ ਜ਼ਰੂਰ ਵਿਚਾਰਾਂ ਅੱਜ ਕਰਨੀਆਂ ਬਣਦੀਆਂ ਤੇ ਕਰਾਂਗੇ, ਤੇ ਇਸ ਦੇ ਉੱਤੇ ਅਸੀਂ ਟਿੱਪਣੀਆਂ ਵੀ ਤੁਹਾਡੀਆਂ ਲੈਣੀਆਂ ਚਾਹਾਂਗੇ, ਤੇ ਆਪਣੇ ਵੱਲੋਂ ਵੀ ਜਿੰਨੀ ਕੁ ਸੋਝੀ ਆ ਉਹਦੇ ਤੇ ਵੀ ਗੱਲ ਕਰਨੀ ਚਾਹਾਂਗੇ। ਪਰ ਜਿਹੜੀ ਗੱਲ ਅਖੀਰ ਇਹ ਆ ਜਾਂਦੀ ਆ ਵੀ ਇਹ ਜੇ ਮਸਲੇ, ਇਹ ਜੇ ਹਮਲੇ ਹੁੰਦੇ ਉਦੋਂ ਜਦੋਂ ਕੋਈ ਰਾਹ ਪੈਂਦੀ ਹੁੰਦੀ ਆ ਗੱਲ, ਕੋਈ ਗੱਲਬਾਤ ਹੋਣ ਦੀ ਕੋਸ਼ਿਸ਼ ਹੁੰਦੀ ਆ ਜਾਂ ਕਿਸੇ ਪਾਸੇ ਸਿਰੇ ਲਾਉਣ ਦੀ ਕੋਸ਼ਿਸ਼ ਹੁੰਦੀ ਆ। ਪਿਛਲੇ ਮਹੀਨੇ ਕੁ ਦੌਰਾਨ ਡਿਪਲੋਮੈਟਿਕ ਪੱਧਰ ਤੇ ਜਿਉਂ ਰਾਜਨਾਥ ਸਿੰਘ ਪਾਕਿਸਤਾਨ ਦਾ ਦੌਰਾ ਕਰਕੇ ਆਇਆ, ਉਦੋਂ ਤੋਂ ਲੈ ਕੇ ਹੁਣ ਤੱਕ ਡਿਪਲੋਮੈਟਿਕ ਪੱਧਰ ਦੇ ਉੱਤੇ ਭਾਰਤ ਨੇ ਕਾਫੀ ਪ੍ਰੈਸ਼ਰ ਜਿਹੜਾ ਪਾਕਿਸਤਾਨ ਤੇ ਕ੍ਰੀਏਟ ਕਰ ਲਿਆ ਸੀ, ਤੇ ਜਿਹੜੀ ਯੂਐਨਓ ਦੀ ਜਿਹੜੀ ਮਹਾਸਭਾ ਹੋਣ ਜਾ ਰਹੀ ਆ, ਜਿਹੜੀ ਸ਼ਾਇਦ ਅੱਜ ਤੋਂ ਸ਼ੁਰੂ ਆ ਜਾਂ ਕੱਲ ਤੋਂ, ਉਸ ਦੇ ਲਈ ਉਸ ਦੇ ਵਿੱਚ ਜਿਹੜਾ ਇੱਕ ਪੂਰੇ ਦਾ ਪੂਰਾ ਖਰੜਾ ਇਸ ਵਿਸ਼ੇ ਦੇ ਉੱਤੇ ਵਿਚਾਰਿਆ ਜਾਣਾ ਸੀ, ਤੇ ਹੋਰ ਵੀ ਬਹੁਤ ਸਾਰੇ ਕੰਟਰੀ ਨੇ ਇਸ ਦੇ ਉੱਤੇ ਜਿਹੜੀ ਇਕੱਲੀ ਨਿੰਦਿਆ ਪ੍ਰਸਤਾਵ ਨਹੀਂ ਪਾਸ ਕੀਤਾ, ਉਹਨਾਂ ਨੇ ਇਹ ਹੁਣ ਮੰਨਣ ਲੱਗ ਪਏ ਆ ਵੀ ਪਾਕਿਸਤਾਨ ਆ ਜਿਹੜਾ ਉਹ ਕਿਤੇ ਨਾ ਕਿਤੇ ਉਹਨੂੰ ਜਿਹੜਾ ਇੱਕ ਅੱਤਵਾਦੀਆਂ ਨੂੰ ਹੈਲਪ ਦੇਣ ਵਾਲਾ ਮੁਲਕ ਅਲਾਣਿਆ ਜਾਵੇ, ਅੱਧ ਪਛੜ ਤਾਂ ਅਲਾਣਾ ਹੀ ਹੋਇਆ ਪਰ ਪੂਰਨ ਰੂਪ ਦੇ ਵਿੱਚ ਅਲਾਣਿਆ ਜਾਵੇ। ਅਮਰੀਕਾ ਨੇ ਜਿੱਥੇ ਆਪਦੀ 70% ਜਿਹੜੀ ਹੱਥ ਆ ਪਾਕਿਸਤਾਨ ਦੇ ਪਿੱਛੋਂ ਖਿੱਚ ਲਿਆ, ਉੱਥੇ 30% ਜਿਹੜਾ ਰਹਿੰਦਾ ਉਹ ਵੀ ਪਾਕਿਸਤਾਨ ਤੋਂ ਵਾਪਸ ਲਿਆ ਜਾਵੇ, ਕਿਉਂਕਿ ਕਰੋੜਾਂ ਅਰਬਾਂ ਡਾਲਰ ਦੀ ਜਿਹੜੀ ਗ੍ਰਾਂਟਾਂ ਉਹ ਪਾਕਿਸਤਾਨ ਨੂੰ ਮਿਲ ਰਹੀਆਂ ਸਨ, ਇੱਕ ਸਿਰਫ ਆਪਦੇ ਆਪ ਨੂੰ ਵਿਚਾਰਾ ਸ਼ੋ ਕਰਕੇ ਉਹ ਇਹ ਲੈ ਰਿਹਾ ਸੀਗਾ, ਤੇ ਅਮਰੀਕਾ ਨੂੰ ਕੁਆਬੜੀ ਧਿਰ ਜਿੱਦਾਂ ਅਸੀਂ ਅਕਸਰ ਦੱਸਦੇ ਹਾਂ ਏਸ਼ੀਆ ਦੇ ਵਿੱਚ ਰੱਖਣ ਲਈ ਉਹਨੂੰ ਇਹ ਦੇ ਰਿਹਾ ਸੀ, ਪਰ ਹੁਣ ਅਮਰੀਕਾ ਦੀ ਵੀ ਸਮਝ ਦੇ ਵਿੱਚ ਕੁਝ ਕੁ ਗੱਲਾਂ ਆ ਰਹੀਆਂ, ਤੇ ਜੇ ਹੁਣ ਕੱਲ ਨੂੰ ਸਰਕਾਰ ਹਜੇ ਤਾਂ ਜੇ ਦੇਖੋ ਹਿਲੇਰੀ ਕਲਿੰਟਨ ਦਾ ਹੱਥ ਉੱਚਾ, ਪਰ ਜੇ ਕੱਲ ਨੂੰ ਟਰੰਪ ਵਰਗੇ ਦੀ ਸਰਕਾਰ ਆ ਜਾਂਦੀ ਹੈ ਜਿਹਨੂੰ ਕੱਟੜ ਮੰਨਿਆ ਜਾਂਦਾ, ਭਾਵੇਂ ਉਹਦੀ ਸਰਕਾਰ ਹੋ ਸਕਦਾ ਮਾੜੀ ਹੋਵੇ, ਪਰ ਪਾਕਿਸਤਾਨ ਪ੍ਰਤੀ ਉਹਦਾ ਰੁੱਖ ਕਲੀਅਰ ਆ ਜੀ, ਬਹੁਤ ਸਖ਼ਤ ਹੋਣ ਦਾ ਜਿਹੜਾ ਆਸ ਆ ਵੀ ਉਹਨਾਂ ਨੇ ਬਹੁਤ ਸਖ਼ਤ ਰੁੱਖ ਰੱਖਣਾ ਪਾਕਿਸਤਾਨ ਪ੍ਰਤੀ, ਪਰ ਇਹ ਤਾਂ ਹੁਣ ਵਕਤ ਦੀ ਗੱਲ ਹੈ। ਕਈ ਵਾਰੀ ਜਿਹੜਾ ਰੁੱਖ ਤਾਂ ਭਾਜਪਾ ਦਾ ਵੀ ਲੱਗਦਾ ਸੀ ਸ਼ੁਰੂ ਦੇ ਵਿੱਚ ਵੀ ਜਦੋਂ ਭਾਜਪਾ ਦੀ ਸਰਕਾਰ ਆ ਗਈ ਤੇ ਪਾਕਿਸਤਾਨ ਨੂੰ ਜਿਹੜਾ ਉਹ ਮਲੀਆ ਮੇਟ ਕਰ ਦੇਣਗੇ, ਪਰ ਇਹ ਵੱਖਰੀ ਗੱਲ ਵੀ ਇਕੱਲੇ ਬਿਆਨ ਬਾਜ਼ੀਆਂ ਤੋਂ ਬਾਅਦ ਕੁਝ ਨਹੀਂ ਹੋਇਆ, ਹੁਣ ਥੋੜਾ ਜਿਹਾ ਵੇਲਾ ਆਇਆ ਜਾਂ ਥੋੜਾ ਜਿਹਾ ਐਕਸ਼ਨ ਦੇਖਿਆ। ਕੱਲ ਵੀ ਸਾਡੀ ਜਿਹੜੀ ਮੀਟਿੰਗ ਹੋਈ ਆ ਗ੍ਰਹਿ ਮੰਤਰੀ ਦੇ ਜਿਹੜੀ ਪ੍ਰਧਾਨਗੀ ਹੇਠ, ਉਸ ਦੇ ਵਿੱਚ ਵੀ ਸਖ਼ਤ ਜਿਹੜੀ ਭਾਸ਼ਾ ਤੇ ਸਖ਼ਤ ਜਿਹੜੇ ਸਟੈਪ ਚੱਕਣ ਦੀ ਜਿਹੜੀ ਗੱਲ ਕੀਤੀ ਗਈ ਆ, ਉਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ। ਮੈਂ ਇਸ ਗੱਲ ਦੇ ਉੱਤੇ ਪੂਰਨ ਤੌਰ ਤੇ ਸਹਿਮਤ ਹਾਂ ਵੀ ਇੱਕ ਗੱਲ ਪਿੱਛੇ ਜਾਂ ਇੱਕ ਘਟਨਾ ਪਿੱਛੇ ਯੁੱਧ ਨਹੀਂ ਲਾਏ ਜਾਂਦੇ ਹੁੰਦੇ, ਯੁੱਧ ਨਹੀਂ ਛੇੜੇ ਜਾਂਦੇ ਹੁੰਦੇ। ਲੜਾਈ ਪਾਕਿਸਤਾਨ ਵੇਲੇ ਵੇਲੇ ਸਿਰ ਸਿਰਫ ਉਕਸਾ ਕਿਉਂ ਰਿਹਾ ਲੜਾਈ ਨੂੰ, ਉਹਨੂੰ ਪਤਾ ਵੀ ਭਾਰਤ ਏਦਾਂ ਹਮਲਾ ਨਹੀਂ ਕਰੂਗਾ, ਉਹਨੂੰ ਉਹਨੂੰ ਉਹਨੇ ਲੰਮੀ ਸੋਚ ਦੇ ਵਿੱਚ ਇਹੀ ਹੁੰਦਾ ਜੀ ਵੀ ਜੇ ਅਸੀਂ ਅੱਜ ਸਾਡੇ ਭਾਵੇਂ 17 ਜਵਾਨ ਸ਼ਹੀਦ ਹੋਏ ਆ ਤੇ ਅਸੀਂ ਉਹ 17 ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਇੱਕ ਮਿੰਟ ਦੇ ਵਿੱਚ ਵੀ ਅਟੈਕ ਸ਼ੁਰੂ ਕਰ ਸਕਦੇ ਸੀ, ਪਰ ਖੂਨ ਫੇਰ ਨਿਰਦੋਸ਼ਾਂ ਦਾ ਬਹਿਣਾ, ਹੁਣ 17 ਫਿਰ 17,000 ਵੀ ਹੋ ਸਕਦਾ। ਸੋ ਬਾਅਦ ਦੇ ਵਿੱਚ ਉਹੀ ਜਿਹੜੇ ਬੰਦੇ ਨੇ ਇਸ ਚੀਜ਼ ਦਾ ਹੁਕਮ ਦਿੱਤਾ ਜਾਂ ਜਿਹੜੀ ਪਾਰਟੀ ਨੇ ਇਹਦਾ ਹੁਕਮ ਦਿੱਤਾ, ਤਾਂ ਸਾਰੀ ਉਮਰ ਦਾ ਉਹਦੇ ਲਈ ਪਛਤਾਵਾ ਵੀ ਮੈਂ ਜੇ ਹੋਰ ਥੋੜਾ ਜਿਹਾ ਸਬਰ ਕਰ ਲੈਂਦਾ ਤਾਂ ਹੋ ਸਕਦਾ ਗੱਲ ਬਾਤ ਨਾਲ ਜਿਹੜਾ ਮਸਲਾ ਹੱਲ ਹੋ ਜਾਂਦਾ, ਪਰ ਕਈ ਵਾਰੀ ਕੀ ਹੁੰਦਾ ਪਾਣੀ ਪੁਲਾਂ ਦੇ ਉੱਤੋਂ ਦੀ ਲੰਘ ਜਾਂਦਾ ਤੇ ਸਬਰ ਸੰਤੋਖ ਵੀ ਕੁਛ ਨਹੀਂ ਕਰਦਾ। ਪਰ ਹੁਣ ਜਿਹੜੀ ਮਸਲਾ ਇਹਦਾ ਇੱਕ ਵਿਚਾਰਨ ਵਾਲੀ ਗੱਲ ਇਹ ਆਉਂਦੀ ਹੈ ਵੀ ਮਸਲਾ ਇਹਦੇ ਵਿੱਚ ਇੱਕੋ ਹੀ ਢੰਗ ਨਾਲ ਹੱਲ ਹੋ ਸਕਦਾ ਜੇ ਇਹਦਾ ਬਾਇਕਾਟ ਕੀਤਾ ਜਾਵੇ। ਸਾਊਥ ਅਫਰੀਕਾ ਦਾ ਚੇਤੇ ਹੋਣਾ ਤੁਹਾਨੂੰ, ਸਾਊਥ ਅਫਰੀਕਾ ਦਾ ਜਿਹੜਾ 90 ਤੋਂ ਪਹਿਲਾਂ ਦਾ ਦੌਰ ਸੀ ਤੇ ਉਸ ਦੌਰ ਦੇ ਵਿੱਚ ਉਹਨਾਂ ਨੇ 200-300 ਸਾਲ ਜਿਹੜੀ ਗੁਲਾਮੀ ਹੰਢਾਈ ਤੇ ਨੈਲਸਨ ਮੰਡੇਲਾ ਵਰਗੇ ਬੰਦੇ ਨੇ 30 ਸਾਲ ਜੇਲ੍ਹ ਕੱਟੀ ਤਾਂ ਉਸ ਟਾਈਮ ਜਿਹੜਾ ਮਾਹੌਲ ਹੀ ਬਣਿਆ ਸੀ ਵੀ ਉਹਨਾਂ ਦਾ ਭਾਂਡਾ ਟਾਲ ਦਿੱਤਾ ਗਿਆ ਸੀ, ਉਹਨਾਂ ਦਾ ਭਾਂਡਾ ਟਾਲ ਕੇ ਉਹਨਾਂ ਨੂੰ ਦੁਨੀਆਂ ਭਰ ਨੇ ਉਹਨਾਂ ਨੂੰ ਇੱਕ ਪਾਸੇ ਕਰ ਦਿੱਤਾ ਸੀ। ਉਹ ਕਹਿੰਦੇ ਜੀ ਨਹੀਂ, ਤੁਸੀਂ ਆਪਦਾ ਜੇ ਇਹ ਕੁਛ ਕਰਨਾ ਤਾਂ ਸਾਡੇ ਨਾਲ ਕੋਈ ਵਰਤਾਰਾ ਨਾ ਰੱਖੋ। ਕੋਈ ਮੁਲਕ ਉਹਨਾਂ ਨਾਲ ਖੇਡ ਦੀ ਸਾਂਝ ਨਹੀਂ ਪਾਉਂਦਾ ਸੀ। ਉਹਨਾਂ ਦੀਆਂ ਭਾਵੇਂ ਟੀਮ ਤੁਸੀਂ ਦੇਖਿਆ ਸਾਊਥ ਅਫਰੀਕਾ ਦੀ ਕਿੰਨੀ ਕ੍ਰਿਕਟ ਦੀ ਤਕੜੀ ਟੀਮ ਆ, ਪਰ 90 ਤੋਂ ਪਹਿਲਾਂ ਤੱਕ ਉਹਨੂੰ ਕਿਸੇ ਵੀ ਕਿਤੇ ਖੇਡਦਾ ਨਹੀਂ ਸੀ ਕੋਈ ਵੀ ਕੰਟਰੀ ਉਹਦੇ ਨਾਲ, ਕਿਸੇ ਓਲੰਪਿਕ ਚ ਨਹੀਂ ਉਹ ਹਿੱਸਾ ਲੈ ਸਕਦੇ ਸੀ। ਸੋ ਇਸ ਢੰਗ ਨਾਲ ਪੂਰਨ ਰੂਪ ਦੇ ਵਿੱਚ ਜਦੋਂ ਭਾਂਡਾ ਟਾਲਿਆ ਗਿਆ ਤਾਂ ਜਾ ਕੇ ਨੈਲਸਨ ਮੰਡੇਲਾ ਦੀ ਜਿਹੜੀ ਕੁਰਬਾਨੀ ਜਾਂ ਉੱਥੇ ਜਿਹੜੀ ਅਫਰੀਕਨ ਲੋਕਾਂ ਦੀ ਕੁਰਬਾਨੀ ਕੰਮ ਆਈ ਸੀ ਤੇ ਉੱਥੇ ਸਰਕਾਰ ਬਣੀ ਸੀ। ਤੇ ਅੱਜ ਉਹੀ ਅਫਰੀਕਾ ਜਿਹੜਾ ਭਾਰਤ ਤੋਂ ਮਗਰੋਂ ਆਜ਼ਾਦ ਹੋ ਗਏ ਤੇ ਕਈ ਚੀਜ਼ਾਂ 'ਚ ਤਰੱਕੀ ਕਰਕੇ ਭਾਰਤ ਤੋਂ ਅੱਗੇ ਨਿਕਲ ਚੁੱਕਿਆ। ਸੋ ਇਹੋ ਜਿਹਾ ਹੀ ਇੱਕ ਡਿਪਲੋਮੈਟਿਕ ਪ੍ਰੈਸ਼ਰ ਹੋ ਸਕਦਾ ਜਿਹੜਾ ਪਾਇਆ ਜਾਵੇ ਪਾਕਿਸਤਾਨ ਦੇ ਉੱਤੇ, ਤੇ ਜੰਗ ਨਾਲੋਂ ਇਹ ਪਹਿਲ ਕਰਨੀ ਬਣਦੀ ਆ। ਪਰ ਕਿਤੇ ਨਾ ਕਿਤੇ ਜਿਹੜੇ ਮਨਸੂਬੇ ਆ ਉਹ ਹੁਣ ਤੱਕ ਅਮਰੀਕਾ ਦੇ ਸਹੀ ਨਹੀਂ ਰਹੇ ਸੀ, ਇਹ ਗੱਲ ਕਿਤੇ ਨਹੀਂ ਆਪਾਂ ਮੁਨਕਰ ਹੋ ਸਕਦੇ। ਅਮਰੀਕਾ ਨੇ ਉਹ ਸਾਥ ਨਹੀਂ ਦਿੱਤਾ ਸੀ ਜੋ ਦੇਣਾ ਬਣਦਾ ਸੀ, ਪਰ ਪਿਛਲੇ ਦਿਨਾਂ ਦੇ ਜਿਹੜੇ ਮੋਦੀ ਓਬਾਮਾ ਦੇ ਦੀਆਂ ਮਿਲਣੀਆਂ ਹੋਈਆਂ ਜਾਂ ਨੇੜਤਾ ਵਧੀਆ ਅਮਰੀਕਾ ਨਾਲ, ਉਹਦੇ ਨਾਲ ਹੁਣ ਕਿਤੇ ਨਾ ਕਿਤੇ ਮਹਿਸੂਸ ਹੋ ਰਿਹਾ ਵੀ ਅਮਰੀਕਾ ਨੂੰ ਵੀ ਲੱਗ ਰਿਹਾ ਵੀ ਪਾਕਿਸਤਾਨ ਆ ਜਿਹੜਾ ਉਹ ਇਹ ਸਾਰੇ ਦੇ ਪਿੱਛੇ ਉਹਦੀ ਹੱਥ ਹੈ ਸਾਰੇ ਕੰਮਾਂ ਦੇ ਪਿੱਛੇ। ਪਰ ਦੂਜੇ ਪਾਸੇ ਅਮਰੀਕਾ ਵੀ ਜਿਹੜੀ ਇਹਦੀ ਲਪੇਟ ਚ ਆਇਆ, ਕੱਲ ਨਿਊਯਾਰਕ ਦੇ ਵਿੱਚ ਬਹੁਤ ਭੈੜਾ ਹਮਲਾ ਹੋਇਆ ਤੇ ਉੱਥੇ ਕਿਉਂਕਿ ਸੰਮੇਲਨ ਹੀ ਉੱਥੇ ਹੋ ਰਿਹਾ, ਇਹ ਅਕਸਰ ਹੀ ਹੁੰਦਾ ਆਇਆ ਜੀ ਜਦੋਂ ਕੋਈ ਵੱਡੀ ਸਭਾ ਵੱਡਾ ਸੰਮੇਲਨ ਹੁੰਦਾ ਤੇ ਉਦੋਂ ਧਿਆਨ ਉਹਨਾਂ ਦਾ ਭੰਗ ਕਰਨ ਲਈ ਆਪਣੇ ਵੱਲ ਧਿਆਨ ਖਿੱਚਣ ਲਈ ਇਹੋ ਜਿਹੀਆਂ ਜਥੇਬੰਦੀਆਂ ਇਹੋ ਜਿਹੇ ਮੁਲਕ ਇਹੋ ਜਿਹੀਆਂ ਗੱਲਾਂ ਕਰਦੇ ਆ। ਹੁਣ ਸਾਡੇ ਬਹੁਤ ਸਾਰੇ ਲੋਕ ਕਹਿ ਰਹੇ ਆ ਵੀ ਪਾਕਿਸਤਾਨ ਦਾ ਹੱਥ ਆ, ਮੈਂ ਵੀ ਸੁਬਾਹ ਦਾ ਕਹਿ ਰਿਹਾ ਵੀ ਪਾਕਿਸਤਾਨ ਨੇ ਕੀਤਾ ਤੇ ਉਹਦਾ ਜਿਹੜਾ ਮੇਨ ਸਾਡਾ ਕਾਰਨ ਇਹ ਆ ਵੀ ਉੱਥੇ ਕੋਈ ਗੱਲ ਪਾਕਿਸਤਾਨੀ ਮੋਹਰ ਲੱਗੀ ਹੋਈ ਸੀ, ਪਰ ਮੈਂ ਇਸ ਨੂੰ ਪੁਖਤਾ ਸਬੂਤ ਨਹੀਂ ਮੰਨਦਾ। ਇਹ ਕੋਈ ਪੁਖਤਾ ਸਬੂਤ ਨਹੀਂ ਹੈ ਕੱਲ ਦੇ ਹਮਲੇ ਲਈ। ਪੁਖਤਾ ਸਬੂਤ ਹੋ ਸਕਦਾ ਵੀ ਇਹ ਜਾਣ ਬੁੱਝ ਕੇ ਕਿਸੇ ਸ਼ਰਾਰਤੀਆਂ ਵੱਲੋਂ ਹੋਰ ਕਿਸੇ ਅਨਸਰਾਂ ਵੰਨੀਓ ਜਾਣ ਬੁੱਝ ਕੇ, ਇੱਥੋਂ ਤੱਕ ਕਿ ਕਈ ਵਾਰੀ ਮੁਲਕ ਵੀ ਆਪਦੇ ਉੱਤੇ ਆਪ ਹਮਲਾ ਕਰਵਾਉਂਦੇ ਆ ਕੋਈ ਨਾ ਕੋਈ ਚੀਜ਼ ਦਾ ਪ੍ਰੈਸ਼ਰ ਵਧਾਉਣ ਸਕਦੇ, ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾਂਦਾ। ਜਿਵੇਂ ਪਾਕਿਸਤਾਨ ਕੱਲ ਦਾ ਇਹ ਕਹਿ ਰਿਹਾ ਵੀ ਮਹਾਸਭਾ ਦੇ ਵਿੱਚ ਜਿਹੜੀ ਹੋ ਰਹੀ ਆ ਉੱਥੇ ਆਪਦਾ ਗੱਲ ਨੂੰ ਪੁਖਤਾ ਕਰਨ ਲਈ ਭਾਰਤ ਆਪ ਹੀ ਇਹੋ ਜਿਹੀਆਂ ਕਾਰਵਾਈਆਂ ਕਰਾਉਂਦਾ, ਭਾਵੇਂ ਇਹੋ ਜਿਹੀਆਂ ਕਾਰਵਾਈਆਂ ਕਹਿਣੀ ਤੇ ਕਰਨੀ ਚ ਬਹੁਤ ਔਖੀਆਂ ਹੁੰਦੀਆਂ, ਕਰਵਾਈਆਂ ਜਾਣੀਆਂ ਜਾਈਆਂ ਨਹੀਂ ਜਾ ਸਕਦੀਆਂ ਜਿੱਥੇ ਜਾਣਾ ਜਾਣ ਤੇ ਉਹਦਾ ਵੀ ਜਵਾਬਦੇਹ ਹੋਣਾ ਪੈਂਦਾ ਕਿਤੇ ਨਾ ਕਿਤੇ, ਪਰ ਇਹ ਤੋਂ ਮੁਨਕਰ ਇਸ ਗੱਲ ਤੋਂ ਵੀ ਨਹੀਂ ਹੋਇਆ ਜਾ ਸਕਦਾ। ਤੇ ਕੱਲੀ ਪਾਕਿਸਤਾਨ ਦੀ ਮੋਹਰ ਲਾ ਕੇ ਇਹ ਸਾਬਤ ਕਰਨ ਹਥਿਆਰ ਦਿੱਤੇ ਵੀ ਇਹ ਪਾਕਿਸਤਾਨੀ ਬੰਦੇ ਸਨ, ਇਹ ਕਿਤੇ ਵੀ ਨਹੀਂ ਹੈ। ਕਿਉਂਕਿ ਜੇ ਕੋਈ ਇੱਕ ਜਥੇਬੰਦੀ ਜਾਂ ਇੱਕ ਮੁਲਕ ਐਡੀ ਵੱਡੀ ਪਲਾਨਿੰਗ ਕਰਕੇ ਤੁਹਾਡੇ ਘਰ ਚ ਆ ਕੇ ਤੁਹਾਨੂੰ ਮਾਰ ਸਕਦਾ ਤੇ ਉਹਨੂੰ ਇੰਨੀ ਕੁ ਅਕਲ ਤਾਂ ਹੈ ਹੀ ਵੀ ਉਹ ਆਪਦੇ ਜਿਹੜਾ ਸਬੂਤ ਆਪਦੀਆਂ ਪੈੜਾਂ ਜਾਂ ਜਿਹੜੀ ਐਡਾ ਈਜ਼ੀ ਸਬੂਤ ਜਿਹਦੇ ਹਥਿਆਰ ਦੇ ਉੱਤੇ ਮੋਹਰ ਦਾ ਉਹ ਤਾਂ ਮਿਟਾਈ ਸਕਦਾ ਨਾ। ਸੋ ਇਹ ਚੀਜ਼ਾਂ ਤੱਕ ਬਚਕਣੀਆਂ ਗੱਲਾਂ ਦੇ ਤਹਿਤ ਅਸੀਂ ਦੋਸ਼ ਨਹੀਂ ਲਾ ਸਕਦੇ, ਸਾਨੂੰ ਕੋਈ ਪੁਖਤਾ ਚੀਜ਼ਾਂ ਲਿਆਉਣੀਆਂ ਪੈਣਗੀਆਂ। ਦੂਜਾ ਮੈਂ ਅੱਜ ਖਬਰ ਪੜ੍ਹ ਰਿਹਾ ਸੀ ਤੇ ਖਬਰ ਦੇ ਵਿੱਚ ਇੱਕ ਬੜੀ ਗੱਲ ਜਿਹੜੀ ਦੇਖਣ ਚ ਮਿਲੀ ਉਹ ਆਇਆ ਜੀ, ਕਹਿੰਦੇ ਤਾਰ ਕੱਟੀ ਹੋਈ ਸੀ ਸੜਕ ਵਾਲੇ ਪਾਸਿਓਂ ਕਿਉਂਕਿ ਉਥੋਂ ਘਾਹ ਖੋਤਣ ਵਾਲੀਆਂ ਬੀਬੀਆਂ ਰੋਜ਼ ਆਉਂਦੀਆਂ ਸੀ ਤੇ ਇੱਕ ਬੇਸ ਦੇ ਵਿੱਚੋਂ ਆਰਮੀ ਬੇਸ ਚੋਂ ਘਾਹ ਖੋਤ ਕੇ ਲਿਜਾਂਦੀਆਂ ਸਨ। ਤੇ ਹੱਸੋਹੀਣੀ ਜੀ ਗੱਲ ਲੱਗਦੀ ਹੈ ਜੀ, ਇੱਕ ਮੁਲਕ ਦੀ ਸੁਰੱਖਿਆ ਮੂਹਰੇ ਇੱਕ ਫੌਜ ਦੇ ਕੈਂਪ ਵਾਸਤੇ ਇਹ ਜੀ ਗੱਲ ਵੀ ਏਦਾਂ ਤਾਰ ਕੱਟ ਕੇ ਜਿਹੜੀਆਂ ਲੋਕਲ ਉਥੋਂ ਦੇ ਵਸਿੰਦੇ ਆ ਉਹ ਆਪਣੇ ਪਸ਼ੂਆਂ ਲਈ ਘਾਹ ਕੱਟਣ ਉੱਥੇ ਆਉਂਦੇ ਸਨ। ਦੇਖੋ ਮੈਨੂੰ ਇੰਨਾ ਤਾਂ ਪਤਾ ਵੀ ਬਾਰਡਰ ਦੇ ਪਾਰ ਵੀ ਖੇਤੀ ਹੁੰਦੀ ਹੈ, ਸਾਡਾ ਬਾਰਡਰ ਥੋੜਾ ਜਿਹਾ ਜ਼ਮੀਨ ਤੋਂ ਪਿੱਛੇ ਲਾਇਆ ਹੋਇਆ ਤੇ ਜਿਹੜੇ ਉਦਲੇ ਖੇਤਾਂ ਖਾਸ ਕਰਕੇ ਫਾਜ਼ਿਲਕਾ ਸੈਕਟਰ ਦੇ ਵਿੱਚ ਤੇ ਉੱਥੇ ਲੋਕ ਜਾਂਦੇ ਆ ਖੇਤੀ ਕਰਦੇ ਆ, ਪਰ ਉੱਥੇ ਵੀ ਇੱਕ ਪਰਮਿਟ ਬਣੇ ਹੋਏ ਆ, ਸਿਸਟਮ ਆ, ਸਿਸਟਮ ਨਾਲ ਜਾਇਆ ਜਾਂਦਾ ਤੇ ਜਿੱਥੇ ਇੱਕ ਬੇਸ ਆ ਤੇ ਬੇਸ ਚਾਰਜ ਫਿਰ ਉਹ ਕਵਰ ਕੀਤਾ ਹੋਇਆ ਉਹਦੇ ਤਾਰ ਲਾਈ ਹੋਈ ਆ, ਉਸ ਬੇਸ ਚੋਂ ਜੇ ਤਾਰਾਂ ਕੱਟ ਕੇ ਤੇ ਨੋਟਿਸ ਦੇ ਵਿੱਚ ਇਹ ਗੱਲ ਵੀ ਰੋਜ਼ ਆਉਂਦੀਆਂ ਆ ਉੱਥੇ ਘਾਹ ਖੋਤਣ ਵਾਲੀਆਂ, ਤਾਂ ਫਿਰ ਇਹ ਸਿਕਿਉਰਿਟੀ ਦੂਜਿਆਂ ਨੂੰ ਦੋਸ਼ ਦੇਣਾ ਵੀ ਉਹਨਾਂ ਨੇ ਸਾਡੀ ਸਿਕਿਉਰਿਟੀ ਤੋੜ ਦਿੱਤੀ ਸਾਡਾ ਤੇ ਸਾਡੇ ਦੇ ਉੱਤੇ ਹਮਲਾ ਕਰ ਦਿੱਤਾ, ਤਾਂ ਇਹ ਤਾਂ ਕਿਤੇ ਨਾ ਕਿਤੇ ਮੈਨੂੰ ਆਪਣੀ ਵੀ ਕਮੀ ਲੱਗਦੀ ਹੈ। ਇਹਦੇ ਲਈ ਮੈਨੂੰ ਲੱਗਦਾ ਫੌਜ ਨੂੰ ਵੀ ਆਪਦੇ ਜਿਹੜੇ ਉਹਨਾਂ ਸੰਬੰਧਿਤ ਲੋਕਾਂ ਨੂੰ ਤਲਬ ਕਰਨਾ ਚਾਹੀਦਾ ਤੇ ਗ੍ਰਹਿ ਮੰਤਰੀ ਨੂੰ ਵੀ ਇਸ ਲਈ ਤਲਬ ਕਰਨਾ ਚਾਹੀਦਾ ਵੀ ਐਡੀ ਵੱਡੀ ਊਨਤਾਈ ਕਿਵੇਂ ਰਹੀ, ਇੱਕ ਜਿੱਥੇ ਕੈਂਪ ਚ ਫੌਜੀ ਜਾ ਕੇ ਆਰਾਮ ਕਰਦੇ ਆ ਤੇ ਉੱਥੋਂ ਤੱਕ ਪਹੁੰਚਣ ਚ ਕਿਵੇਂ ਕਾਮਯਾਬ ਹੋਏ। ਸੋ ਬਹੁਤ ਸਾਰੇ ਸ਼ੰਕੇ ਇਹਨਾਂ ਗੱਲਾਂ ਦੇ ਵਿੱਚ ਖੜੇ ਹੁੰਦੇ ਆ। ਇਹਨਾਂ ਤੇ ਆਪਾਂ ਜਰੂਰ ਕਿਸੇ ਨਾ ਕਿਸੇ ਵੇਲੇ ਜਰੂਰ ਵਿਚਾਰ ਕਰਾਂਗੇ ਤੇ ਆਪਦੇ ਬੰਨਿਓ ਵੀ ਦੁਆ ਅਰਦਾਸ ਕਰਦੇ ਆ ਵੀ ਜਾਣ ਨਾ ਕਿਸੇ ਦੀ ਜਾਵੇ ਜੀ, ਉਹ ਵੀ ਇੱਕ ਕੁਰਸੀਆਂ ਲਈ, ਇਹ ਕੁਰਸੀਆਂ ਲਈ ਜੋ ਜਾਣ ਜਾਂਦੀ ਆ ਉਦੋਂ ਬਹੁਤ ਦਿਲ ਦੁਖੀ ਹੁੰਦਾ। ਸੋ ਦੋਸਤਾਂ ਮਿੱਤਰਾਂ ਦੇ ਜੀ ਸਨੇਹ ਵੀ ਲੈਣੇ ਆਪਾਂ ਦੋਸਤਾਂ ਮਿੱਤਰਾਂ ਦੇ, ਤੇ ਨਾਲ ਨਾਲ ਆਪਾਂ ਜੀ ਜਿਹੜੀ ਇੱਕ ਗੀਤ ਦੀ ਵੀ ਸਾਨੂੰ ਫਰਮਾਇਸ਼ ਹੋਈ ਹੈ ਤੇ ਅਸੀਂ ਗੀਤ ਵੀ ਸੁਣਨਾ, ਤੇ ਨਿਊਜ਼ੀਲੈਂਡ ਤੋਂ ਵੀ ਜਿਹੜੀ ਸਪਾਈਸ ਰੇਡੀਓ ਵੰਨਿਓ ਅੱਜ ਖਬਰਾਂ ਭੇਜੀਆਂ ਹੋਈਆਂ ਜੀ, ਤੇ ਅਸੀਂ ਉਹ ਵੀ ਅੱਜ ਸੁਣਾਵਾਂਗੇ ਜ਼ਰੂਰ। ਸੋ ਮੈਂ ਰਸੀਦਾਂ ਦੇ ਦਿਆਂ ਜੀ, ਸਨੀ ਸਿੰਘ, ਰੁਪਿੰਦਰ ਸਿੰਘ, ਅਮਰਪ੍ਰੀਤ ਸਿੰਘ, ਦਰਸ਼ਨ ਸਿੰਘ ਰਿਵਰਲੈਂਡ, ਰਾਜੀ ਪੰਗੂ ਸਿੰਘਾਪੁਰ ਤੋਂ ਜੁੜੇ ਆ ਜੀ, ਤੇ ਅਸੀਂ ਇਹਨਾਂ ਸਾਰਿਆਂ ਨੂੰ ਜੀ ਆਇਆਂ ਕਹਿਣੇ ਆ, ਤੇ ਛੇਤੀ ਮੈਂ ਇੱਕ ਗੀਤ ਸੁਣਾਉਣਾ ਤੇ ਗੀਤ ਤੋਂ ਬਾਅਦ ਮੈਂ ਫਿਰ ਦੁਬਾਰਾ ਹਾਜ਼ਰ ਹੁੰਦਾ ਜੀ।
ਗਲੀ ਵਿੱਚ ਮਫਲਰ ਨਾਇਕੀ ਦੇ ਤੇ ਕੈਪਾਂ ਐਡੀਡਾਸੀਆਂ, ਗਲੀ ਵਿੱਚ ਮਫਲਰ ਨਾਇਕੀ ਦੇ ਤੇ ਕੈਪਾਂ ਐਡੀਡਾਸੀਆਂ, ਮਹਿੰਗੇ ਮਹਿੰਗੇ ਕੋਟ ਜੈਕਟਾਂ ਠਰੀਆਂ ਠਰੀਆਂ ਜਾਪਦੀਆਂ, ਉਹਦੇ ਹੱਥਾਂ ਵਿੱਚ ਜਾਦੂ ਸੀ, ਉਹਦੇ ਹੱਥਾਂ ਵਿੱਚ ਜਾਦੂ ਸੀ, ਸਾਰੇ ਬੰਦੇ ਉਸ ਦੇ ਗੁਣ ਦੀ ਉਹਨਾਂ ਵਰਗਾ ਨਿਗ ਨਹੀਂ ਦਿੰਦੇ ਜਿਹੜੇ ਮਾਸ ਵਾਟਰ ਗੁਣਦੀ ਸੀ, ਉਹਨਾਂ ਵਰਗਾ ਨਿਗ ਨਹੀਂ ਦਿੰਦੇ ਜਿਹੜੇ ਮਾਸ ਵਾਟਰ ਗੁਣਦੀ ਸੀ, ਉਹ ਮੇਰੀ ਬੇਬੇ ਸਵਾਟਰ ਗੁਣਦੀ ਸੀ। ਭੱਜੀ ਭੱਜੀ ਫਿਰਦੀ ਸੀ, ਅੱਕਦੀ ਸੀ ਨਾ ਥੱਕਦੀ ਸੀ, ਮਾਂ ਭੱਜੀ ਭੱਜੀ ਫਿਰਦੀ ਸੀ, ਕੋਈ ਮਾੜੀ ਗੱਲ ਨਾ ਕਰਦੀ ਸੀ, ਕੋਈ ਮਾੜੀ ਗੱਲ ਨਾ ਕਰਦੀ ਸੀ, ਮਾਂ ਰੱਜੀ ਰੱਜੀ ਫਿਰਦੀ ਸੀ, ਚਰਖਾ ਕੱਤਦੀ ਘੋੜੀਆਂ ਗਾਉਂਦੀ ਅੱਧੀ ਰਾਤ ਤੱਕ ਸੁਣਦੀ ਸੀ, ਇਹ ਉਹਨਾਂ ਵਰਗਾ ਨਿਗ ਨਹੀਂ ਦਿੰਦੇ ਜਿਹੜੇ ਮਾਸ ਵਾਟਰ ਗੁਣਦੀ ਸੀ, ਉਹਨਾਂ ਵਰਗਾ ਨਿਗ ਨਹੀਂ ਦਿੰਦੇ ਜਿਹੜੇ ਮਾਸ ਵਾਟਰ ਗੁਣਦੀ ਸੀ, ਉਹ ਮੇਰੀ ਬੇਬੇ ਸਵਾਟਰ ਗੁਣਦੀ ਸੀ। ਤੱਤੀਆਂ ਠੰਡੀਆਂ ਸਿੰਦੀ ਸੀ, ਮੈਨੂੰ ਨਾ ਲੱਗੇ ਵਾਤੀ ਖੁਦ ਤੱਤੀਆਂ ਠੰਡੀਆਂ ਸਿੰਦੀ ਸੀ, ਮੇਰੇ ਦਿਲ ਵਿੱਚ ਜੋ ਵੀ ਹੁੰਦਾ ਸੀ, ਮੇਰੇ ਦਿਲ ਵਿੱਚ ਜੋ ਵੀ ਹੁੰਦਾ ਸੀ, ਮਾਂ ਚਿਹਰੇ ਤੋਂ ਬੁਝ ਲੈਂਦੀ ਸੀ, ਉਹ ਸਭ ਕੁਝ ਜਾਣੀ ਜਾਣ ਜਾਈ, ਰਮਜ਼ਾਂ ਵੀ ਮੇਰੀਆਂ ਪੁਣਦੀ ਸੀ, ਇਹ ਉਹਨਾਂ ਵਰਗਾ ਨਿਗ ਨਹੀਂ ਦਿੰਦੇ ਜਿਹੜੇ ਮਾਸ ਵਾਟਰ ਗੁਣਦੀ ਸੀ, ਉਹਨਾਂ ਵਰਗਾ ਨਿਗ ਨਹੀਂ ਦਿੰਦੇ ਜਿਹੜੇ ਮਾਸ ਵਾਟਰ ਗੁਣਦੀ ਸੀ, ਉਹ ਮੇਰੀ ਬੇਬੇ ਸਵਾਟਰ ਗੁਣਦੀ ਸੀ। जहानू सुपनिया दे विच हुंदेगा जद मैं कर गई कूच जहानू सुपनिया दे विच हुंदेगा पिंड पदनी दी चूचों सुखी पिंड पदनी दी चूचों सुखी मां दियां पैड़ां टूंदेगा हसदी हसदी कह जांदी गल बिल्कुल सची हुंदी उना वर्गा निग नहीं दिंदे जेड़े मास वाटर बुण दीसी उना वर्गा निग नहीं दिंदे जेड़े मास वाटर बुण दीसी ओ मेरी बेबे स्वाटर बुण दीसी।
लो जी दोस्तो, मैं इधर एक पासे अपनी टेक्निकल सेटअप कर रहा सी, दूजे पासे मैं जब गीत सुनिया, मैं गीत है किवें चल रहा, तो मैं सरबजीत होरां नूं पुछिया जो कि मैनूं पटियाले तो टेक्निकल सपोर्ट दे रहे, मैं क्या किवें, कहिंदे जी तुसीं हुणे तां कह के गए सी ठंड लग गई ते हीटर लाई बैठे, सो फिर कहिंदे मैं ठंड जी वाला स्वैटर जी वाला गीत चलाता भी मैं भी कोई हैल्प करदा निग लैण च। सो उम्मीद है जी इह गीत सुन के क्लीयर कंट दा तुहानूं बहुत सारी निग आई होणी आ, चाहे स्वैटर नाल निग आई होवे ते मां दा जिहड़ा जिक्र होया मां की सोच नए। सो मां जो बच्चे लिए सदा ही निग रही है, तो मां की गोद बच्चे अहमियत जी रखती है, होर कोई नहीं रखती, चीज मनी गई है दुनिया के। साडे कोले हुण मैसेजां का सिलसिला जी झड़ी लगी हुई है, मैं चाहांगा सारयां दे मैसेज जरूर लवां। दलजीत सिंह मेहता चौक होर ने जी सत श्री अकाल बुलाई है, तो उन्होंने एक विचार भेजा, ते पर मैं थोड़ा जा इस विचार नूं होर विशालता देनी चाहूंगा। उन्होंने ये स्ट्रोंग वूमन लिखा, मैं चाहना भी स्ट्रोंग ह्यूमन बीइंग कर दिए जे इहदी थां ते, ज्यादा वधिया रहूगा। बाकी गल्लां सारियां सेम ही आ, क्योंकि जिहड़ा बंदा जिवें उन्होंने लिखा, मे रिमेन साइलेंट वैन पीपल टाक बिहाइंड हर बैक। सो हर दी थां ते हुण तुसीं आप ही लाउंदे जायो चीजां है जिहड़ियां, ਤਾਂ ਮੈਂ ਪੰਜਾਬੀ ਜੀ ਕਰ ਦਿੰਦਾ ਜੀ ਗੱਲ, ਕਹਿੰਦੇ ਜਦੋਂ ਲੋਕ ਪਿੱਠ ਪਿੱਛੇ ਕਿਸੇ ਦੇ ਗੱਲਾਂ ਕਰਦੇ ਆ ਤੇ ਉਹ ਚੁੱਪ ਰਹਿੰਦੇ ਆ, ਇਹਦਾ ਮਤਲਬ ਇਹ ਨਹੀਂ ਉਹਨੂੰ ਪਤਾ ਨਹੀਂ, ਉਹਨੂੰ ਪਤਾ, ਪਰ ਉਹਨੂੰ ਪਤਾ ਵੀ ਮੈਂ ਆਪਣੀ ਐਨਰਜੀ ਆ ਜਿਹੜੀ ਇਹਨਾਂ ਮੂਰਖਤਾ ਭਰੀਆਂ ਗੱਲਾਂ ਚ ਖਰਾਬ ਕਰਨ ਨਾਲੋਂ ਬਹੁਤ ਸਾਰਾ ਚੰਗਾ ਕਾਰਜ ਮੈਂ ਕਰਾਂ। ਸੋ ਇਹ ਹੁੰਦੀ ਹੈ ਇੱਕ ਸਟਰੋਂਗ ਬੰਦੇ ਦੀ ਨਿਸ਼ਾਨੀ, ਸਟਰੋਂਗ ਬੰਦੇ ਨੂੰ ਇਹ ਪਤਾ ਹੁੰਦਾ ਵੀ ਮੇਰੇ ਪਿੱਠੇ ਪਿੱਛੇ ਕੀ ਗੱਲਾਂ ਹੋ ਰਹੀਆਂ, ਮੇਰੇ ਬਾਰੇ ਕੀ ਗੱਲਾਂ ਹੋ ਰਹੀਆਂ, ਪਰ ਉਹਨਾਂ ਨੂੰ ਨੋਟਿਸ ਇਸ ਲਈ ਨਹੀਂ ਕਰਦਾ, ਇਗਨੋਰ ਇਸ ਲਈ ਕਰਦਾ ਵੀ ਉਹਨੂੰ ਪਤਾ ਵੀ ਮੈਂ ਹੋਰ ਬਹੁਤ ਸਾਰੇ ਜ਼ਰੂਰੀ ਕਾਰਜ ਆ ਉਹ ਕਰਾਂ ਇਸ ਦੌਰਾਨ, ਉਹ ਨਾ ਕਿਤੇ ਮਿਸ ਹੋ ਜਾਣ, ਕਿਉਂਕਿ ਵਕਤ ਆ ਜਿਹੜਾ ਦੂਜੀ ਵਾਰ ਨਹੀਂ ਮਿਲਦਾ। ਸਨੀ ਸਿੰਘ ਜੁੜਿਆ ਜੀ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾ ਰਿਹਾ ਹਰਮਨ ਪਰਿਵਾਰ ਨੂੰ, ਤੇ ਗੁੱਡ ਮਾਰਨਿੰਗ ਜੀ ਕਹਿ ਰਿਹਾ ਜੀ, ਵੀ ਗੁੱਡ ਮਾਰਨਿੰਗ ਤੁਹਾਨੂੰ ਵੀ ਸਨੀ ਸਿੰਘ ਜੀ, ਹਾਜ਼ਰੀ ਲੱਗ ਗਈ ਆ ਤੁਹਾਡੀ। ਰੁਪਿੰਦਰ ਸਿੰਘ ਗਿੱਲ ਘੱਲ ਕਲਾਂ ਵਾਲੇ ਜੁੜਿਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਇੰਜੋਏ ਕਰ ਰਹੇ ਆ ਪ੍ਰੋਗਰਾਮ, ਤੇ ਬਿਲਕੁਲ ਜੀ ਘੱਲ ਕਲਾਂ ਵਾਲਿਓ ਜ਼ਰੂਰ ਇੰਜੋਏ ਕਰੋ, ਤੇ ਉਮੀਦ ਕਰਦੇ ਹਾਂ ਅਸੀਂ ਵੀ ਕੁਝ ਨਾ ਕੁਝ ਚੰਗਾ ਕਰ ਸਕਾਂਗੇ ਤਾਂ ਕਿ ਤੁਸੀਂ ਹੋਰ ਇੰਜੋਏ ਤੁਹਾਡਾ ਵਧਾ ਸਕਾਂਗੇ। ਅਮਰਪ੍ਰੀਤ ਸਿੰਘ ਜੁੜਿਆ, ਗੁੱਡ ਮਾਰਨਿੰਗ ਬੁਲਾ ਰਹੇ ਆ ਜੀ, ਕਹਿੰਦੇ ਅਮਰ ਫਰੋਮ ਗ੍ਰਿਫਤ, ਸਤਿ ਸ੍ਰੀ ਅਕਾਲ ਆਲ ਲਿਸਨਰ ਐਂਡ ਮਿੰਟੂ ਬਰਾਡ, ਪਲੀਜ਼ ਪਲੇ ਸੌਂਗ ਜਦ ਬੱਚੇ ਦੇ ਹੋਠੋਂ ਰੋਟੀ ਕਾਂ ਖੋਵੇ। ਅੱਛਾ ਅੱਛਾ, ਬੱਚੇ ਦੇ ਹੱਥੋਂ ਰੋਟੀ ਕਾਂ ਖੋਵੇ, ਬਿਲਕੁਲ ਜੀ ਬੜਾ ਵਧੀਆ ਗਾਣਾ ਆਇਆ ਸੀਗਾ, ਤੇ ਜ਼ਰੂਰ ਜੇ ਟਾਈਮ ਹੋਇਆ ਤਾਂ ਸੁਣਾਵਾਂਗੇ ਜੀ। ਦਰਸ਼ਨ ਸਿੰਘ ਰਿਵਰਲੈਂਡ ਵਾਲੇ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਿਹਾ ਮਿੰਟੂ ਬਾਈ ਜੀ, ਕਹਿੰਦੇ ਸ਼ੁਭ ਸਵੇਰ, ਬਿਲਕੁਲ ਜੀ ਤੁਹਾਨੂੰ ਵੀ ਸ਼ੁਭ ਸਵੇਰ, ਤੇ ਰਿਵਰਲੈਂਡ ਦੇ ਵਿੱਚ ਉਮੀਦ ਆ ਮੌਸਮ ਸਾਫ਼ ਸੁਥਰਾ ਹੋਣਾ ਤੇ ਤੁਸੀਂ ਆਪਣੇ ਕੰਮ ਕਾਜ ਚ ਜੁਟੇ ਹੋਵੋਗੇ। ਰਾਜੀਵ ਭੰਗੂ ਸਿੰਘਾਪੁਰ ਵਾਲੇ ਜੁੜੇ ਆ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕੀ ਹਾਲ ਆ ਕਹਿੰਦੇ ਸਾਰੇ ਪਰਿਵਾਰ ਦਾ ਜੀ। ਪਾਕਿਸਤਾਨ ਨੇ ਕਿਹਾ ਕਿ ਜੇਕਰ ਇੰਡੀਆ ਉਹਨਾਂ ਤੇ ਅਟੈਕ ਕਰੂ ਤਾਂ ਪਾਕਿਸਤਾਨ ਪਰਮਾਣੂ ਅਟੈਕ ਕਰੇਗਾ, ਤੁਹਾਨੂੰ ਕੀ ਲੱਗਦਾ? ਦੇਖੋ ਇਹ ਚ ਕੋਈ ਸ਼ੱਕ ਨਹੀਂ ਹੈ, ਮਾੜਾ ਬੰਦਾ ਹਮੇਸ਼ਾ ਹੀ ਪਹਿਲ ਕਰ ਜਾਂਦਾ ਹੁੰਦਾ, ਮਾੜਾ ਬੰਦਾ ਹਮੇਸ਼ਾ ਹੀ ਮਾਰ ਜਾਂਦਾ ਹੁੰਦਾ, ਕਦੇ ਵੀ ਜੇ ਕਿਤੇ ਕੋਈ ਲੜਾਈ ਹੁੰਦੀ ਆ ਜਾਂ ਕਿਤੇ ਵੀ ਗੱਲ ਹੁੰਦੀ ਆ, ਸੱਟ ਤਕੜੇ ਬੰਦੇ ਤੇ ਦਿੰਦੀ ਆ, ਮਾੜਾ ਬੰਦਾ ਪਹਿਲਾਂ ਅਟੈਕ ਕਰ ਜਾਂਦਾ ਹੁੰਦਾ, ਇਹ ਤੇ ਤਕੜਾ ਅਟੈਕ ਕਰ ਜਾਂਦਾ ਹੁੰਦਾ, ਸਿਆਣਾ ਹਜੇ ਸੋਚਦਾ ਰਹਿ ਜਾਂਦਾ, ਤਕੜਾ ਸੋਚਦਾ ਵੀ ਕਾਹਨੂੰ ਮਰਜੂ ਐਵੇਂ ਇਹ, ਕਾਹਨੂੰ ਇਹ ਜਾ ਸਟੈਪ ਵੱਟਣਾ, ਤੇ ਮਾੜਾ ਬੰਦਾ ਇੱਕ ਡਲਾ ਚੱਕ ਕੇ ਸਿਰ ਉਹਦੀ ਪਾੜ ਦਿੰਦਾ ਹੁੰਦਾ। ਸੋ ਇਸ ਚੀਜ਼ ਦੇ ਤੋਂ ਮੁੱਕਰ ਨਹੀਂ ਹੋ ਸਕਦੇ, ਜੇ ਅਮੈਰੀਕਾ ਕਿਸੇ ਗੱਲ ਤੋਂ ਦੁੱਧਾ, ਕੋਰੀਆ ਵਰਗੇ, ਉੱਤਰੀ ਕੋਰੀਆ ਵਰਗੇ ਮੁਲਕ ਤੋਂ ਜਾਂ ਪਾਕਿਸਤਾਨ ਤੋਂ ਜੇ ਕੋਈ ਗੱਲ ਆਉਂਦੀ ਆ, ਤਾਂ ਭਰਾ ਨੂੰ ਵਾਲਾ ਵੱਡੀ ਸੋਚ ਆ, ਬਿਲਕੁਲ ਇਹਦੇ ਨਾਲ ਉਹਨਾਂ ਦੀ ਉਹਨਾਂ ਦਾ ਆਪਦਾ ਵੀ ਨੁਕਸਾਨ ਹੋਊਗਾ, ਕੱਲਾ ਭਾਰਤ ਦਾ ਨਹੀਂ, ਤੇ ਪਰ ਇਹ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਇਹ ਤਾਂ ਇੱਕ ਬੜੀ ਨੋਰਮਲ ਜੀ ਗੱਲ ਆ ਵੀ ਉਹੀ ਕਰੂਗਾ, ਕਿਉਂਕਿ ਉਹਦਾ ਉਹਦੀ ਸ਼ਕਤੀ ਹੈ ਜਿਹੜੀ ਉਹ ਭਾਰਤ ਮੂਹਰੇ ਉਨੀ ਨਹੀਂ ਹੈ, ਫਿਰ ਉਹਨੂੰ ਆਪਦਾ ਉਹ ਹਥਿਆਰ ਤਾਂ ਵਰਤਣਾ ਹੀ ਪੈਣਾ ਜੀ ਜਿਹੜਾ ਉਹਨਾਂ ਕੋਲ ਰਿਜ਼ਰਵ ਆ। ਅਗਲੀ ਜਿਹੜੀ ਆਈ ਹੈ ਜੀ ਸਾਡੇ ਕੋਲੇ ਮੈਸੇਜ ਸੁਖਦੀਪ ਸਿੰਘ ਰਿਆੜ ਕੋਬਰਮ ਵਾਲਿਆਂ ਦਾ, ਸਤਿ ਸ੍ਰੀ ਅਕਾਲ ਬੁਲਾ ਰਿਹਾ, ਵੈਦਰ ਇਜ ਕਲੀਅਰ ਐਂਡ ਸਨੀ, ਜੇ ਕੋਈ ਕੱਲ ਇਹੋ ਜਿਹਾ ਵੈਦਰ ਹੁੰਦਾ ਤਾਂ ਗੇਮਸ ਦਾ ਹੋਰ ਇੰਜੋਏ ਹੁੰਦਾ। ਹਾਂਜੀ ਮੈਨੂੰ ਪਤਾ ਲੱਗਿਆ ਅੱਜ ਸ਼ੈਪਟਨ ਦੇ ਵਿੱਚ ਗੇਮਸ ਨੂੰ ਜਿਹੜਾ ਵੈਦਰ ਨੇ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ। ਸੋ ਦੇਖੋ ਇਹ ਸਾਡੇ ਸਾਰੇ ਨਹੀਂ ਹੈ, ਪਰ ਮੈਂ ਇੱਥੇ ਇੱਕ ਬੇਨਤੀ ਕਰਨੀ ਚਾਹੂੰਗਾ ਵੀ ਕੋਸ਼ਿਸ਼ ਕਰਿਆ ਕਰੋ ਉਹੋ ਜਿਹੇ ਮਹੀਨੇ ਉਹੋ ਜਿਹੇ ਟਾਈਮ ਚੂਜ਼ ਕੀਤੇ ਜਾਣ ਖੇਡਾਂ ਲਈ ਜਦੋਂ ਬਰਸਾਤ ਦੇ ਚਾਂਸ ਘੱਟ ਹੁੰਦੇ ਆ, ਕਿਉਂਕਿ ਬਰਸਾਤ ਦੀ ਮਹੀਨਾ 20 ਦਿਨ ਪਹਿਲਾਂ ਤਾਂ ਅਗਾਊ ਤੁਹਾਨੂੰ ਸੂਚਨਾ ਮਿਲ ਸਕਦੀ ਆ, 6 ਮਹੀਨੇ ਪਹਿਲਾਂ ਨਹੀਂ ਤੁਹਾਨੂੰ ਪਤਾ ਲੱਗ ਸਕਦਾ। ਪਰ ਕੋਸ਼ਿਸ਼ ਇਹ ਕਰੋ, ਬਰਸਾਤੀ ਮੌਸਮ ਅੱਜ ਕੱਲ੍ਹ ਤਾਂ ਇਹਦੇ 'ਚ ਚਾਂਸਿਸ ਆ ਜਿਹੜੇ ਵੱਧ ਜਾਂਦੇ ਆ, ਸੇ ਅੱਗੇ ਪਿੱਛੇ ਟਾਈਮ ਕੀਤਾ ਜਾ ਸਕਦਾ, ਇਹ ਵੀ ਇੱਕ ਤਰੀਕਾ। ਰਾਜ ਜੁੜਿਆ ਜੀ ਸਾਡੇ ਨਾਲ ਸਿਡਨੀ ਤੋਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ, ਸਤਿ ਸ੍ਰੀ ਅਕਾਲ ਰਾਜ ਜੀ, ਤੇ ਉਮੀਦ ਕਰਦੇ ਆ ਤੁਸੀਂ ਵੀ ਤੁਹਾਡੀ ਗੱਡੀ ਵੀ ਟਣਾ ਟਣ ਭੱਜ ਰਹੀ ਹੋਣੀ ਹੈ ਸਿਡਨੀ ਦੀਆਂ ਸੜਕਾਂ ਦੇ ਉੱਤੇ। ਇਧਰੋਂ ਬ੍ਰੈਂਟਨ ਵਾਲੇ ਮਹਿੰਦਰ ਸਿੰਘ ਹਾਂਸ ਜੀ ਜੁੜੇ ਆ, ਕਹਿੰਦੇ ਆਈ ਐਮ ਹੇਅਰ, ਵੈਰੀ ਗੁੱਡ, ਕੀਪ ਇਟ ਅਪ, ਵੈਰੀ ਗੁੱਡ ਸੌਂਗ ਕੰਠ ਜੀ ਦਾ, ਕੰਠ ਜੀ ਦਾ ਜਿਹੜਾ ਗਾਣਾ ਲਾਇਆ ਸੀ ਆਪਾਂ ਨੇ ਪਸੰਦ ਆਇਆ ਹੰਸ ਸਾਹਿਬ ਨੂੰ, ਤੇ ਬ੍ਰੈਂਪਟਨ ਤੋਂ ਜੀ ਆਪਣਾ ਪ੍ਰੋਗਰਾਮ ਉਹ ਸੁਣ ਰਹੇ ਇਸ ਟਾਈਮ। ਰਾਜਾ ਧਾਲੀਵਾਲ ਜੁੜਿਆ ਜੀ, ਵੈਰੀ ਗੁੱਡ ਮਾਰਨਿੰਗ ਬਰਾੜ ਸਾਹਿਬ ਤੇ ਆਲ ਲਿਸਨਰ ਨੂੰ, ਜੀਓ ਬਾਈ ਜੀ ਲਵ ਯੂ। ਸੋ ਤੁਹਾਡਾ ਪਿਆਰ ਹੀ ਆ ਜੀ ਜਿਹੜਾ ਸਾਨੂੰ ਰਾਜਾ ਜੀ ਇੱਥੋਂ ਤੱਕ ਲੈ ਕੇ ਆਉਂਦਾ ਤੇ ਤੜਕੇ ਸਦਿਆ ਉੱਠਣ ਲਈ ਮਜਬੂਰ ਕਰ ਦਿੰਦਾ। ਹਰਜੀਤ ਚਾਨਾ ਜੁੜਿਆ ਜੀ ਸਾਡੇ ਨਾਲ ਸ਼ੈਪਟਨ ਤੋਂ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਜੀ, ਤੇ ਕਹਿੰਦੇ ਜੀ ਲਹਿਰਾਂ ਇੰਜੋਏ ਕਰ ਰਹੇ ਆ, ਨਾਲ ਉਹਨਾਂ ਦੇ ਬੱਬੂ ਤੇ ਧੀਰਾ ਵੀ ਆ ਜੀ ਕੋਬਰਮ ਤੋਂ, ਤੇ ਸਰਬਜੀਤ ਭਾਈ ਜੀ ਦਾ ਲਿਸਨਰ ਨੂੰ ਵੀ ਉਹਨਾਂ ਨੇ ਨਾਲ ਨਾਲ ਸਤਿ ਸ੍ਰੀ ਅਕਾਲ ਬੁਲਾਈ ਆ। ਕਹਿੰਦੇ ਅਸੀਂ ਸਾਰੇ ਬਹੁਤ ਵਧੀਆ, ਜੈਸਟਰਡੇ ਕਹਿੰਦਾ ਖੇਡ ਮਿਲਿਆ ਸ਼ੈਪਟਨ ਵਾਜ ਇੰਟਰਪਟਡ ਬਾਈ ਰੇਨ ਵੈਰੀ ਬੈਡਲੀ, ਐਨੀ ਹੋ ਆਲ ਇਨ ਦਾ ਹੈਂਡਸ ਆਫ ਨੇਚਰ, ਓਕੇ ਬਾਏ, ਰੱਬ ਰਾਖਾ, ਟਿਲ ਟਮੋਰੋ, ਟਿਲ ਦੈਨ ਵੀ ਹਰਮਨ ਲਿਸਨ, ਹਰਮਨ ਸੌਂਗ ਲਿਸਨਿੰਗ ਯੂਅਰ ਚੋਇਸ। ਸੋ ਬਹੁਤ ਮਿਹਰਬਾਨੀ ਜੀ, ਤੁਸੀਂ ਅੱਜ ਸਾਡੀ ਚੋਇਸ ਦੇ ਉੱਤੇ ਗਾਣੇ ਸੁਣ ਰਹੇ ਹੋ, ਗਾਣੇ ਅਸੀਂ ਕੋਸ਼ਿਸ਼ ਕਰਾਂਗੇ ਥੋੜੇ ਸੁਣਾਉਣ ਦੀ, ਜ਼ਿਆਦਾ ਨਹੀਂ ਸੁਣਾ ਸਕਣੇ। ਪਰ ਉਹਨਾਂ ਨੇ ਨਾਲ ਇੱਕ ਮੈਸੇਜ ਭੇਜਿਆ, ਜ਼ਿੰਦਗੀ ਗੁਜ਼ਰ ਗਈ ਸਭ ਕੋ ਖੁਸ਼ ਕਰਨੇ ਮੈਂ, ਜੋ ਖੁਸ਼ ਹੋਏ ਵੋ ਆਪਣੇ ਨਹੀਂ ਥੇ, ਜੋ ਆਪਣੇ ਥੇ ਵੋ ਕਭੀ ਖੁਸ਼ ਨਹੀਂ ਹੋਏ। ਵਾਕਈ ਸਹੀ ਗੱਲ ਕਹੀ ਹੈ ਜੀ, ਆਪਣੇ ਜਿਹੜੇ ਖੁਸ਼ ਕਰਨੇ ਔਖੇ ਹੁੰਦੇ ਆ, ਬਗਾਨੇ ਤਾਂ ਬਹੁਤ ਛੇਤੀ ਖੁਸ਼ ਹੋ ਜਾਂਦੇ ਆ, ਆਪਣੇ ਨੂੰ ਸ਼ਾਇਦ ਤੁਹਾਡੇ ਤੋਂ ਐਕਸਪੈਕਟੇਸ਼ਨ ਜ਼ਿਆਦਾ ਹੁੰਦੀ ਆ ਤਾਂ ਨਹੀਂ ਖੁਸ਼ ਹੁੰਦੇ, ਇਹ ਵੀ ਇੱਕ ਕਾਰਨ ਹੋ ਸਕਦਾ। ਮਾਫੀ ਚਾਹੁੰਦਾ ਜੀ, ਨਾਲ ਨਾਲ ਚਾਹ ਪੀਣੀ ਪੈਂਦੀ ਆ, ਮੇਲਾਂ ਬਹੁਤ ਜ਼ਿਆਦਾ ਆਈਆਂ। ਬਿੰਦਰ ਸਿੰਘ ਨਿੱਧਰ ਜੁੜੇ ਆ ਜੀ ਸਾਡੇ ਨਾਲ, ਤੇ ਕਹਿੰਦੇ ਜਨਤਾ ਘਰ ਭਾਵੇਂ ਡੱਕਾ ਨਹੀਂ ਤੋੜਦੀ ਪਰ ਫੇਸਬੁੱਕ ਤੇ ਸਟੇਟਸ ਪਾਉਣਗੇ, ਰੱਬਾ ਟਾਈਮ ਤੋਂ ਚੱਕ ਲਈ ਜ਼ਿੰਮੇਵਾਰੀਆਂ ਬੜੀਆਂ। ਸਤਿ ਸ੍ਰੀ ਅਕਾਲ ਜੀ। ਸੋ ਬਿਲਕੁਲ ਜੀ, ਦੇਖੋ ਇਹ ਵੀ ਇੱਕ ਨਜ਼ਰੀਆ ਵੀ ਉਹ ਆਪਦੇ ਆਪ ਨੂੰ ਜਿਹੜੀ ਇਸ ਕੰਮਾਂ ਦੀ ਉਹਨਾਂ ਨੂੰ ਲੱਗਦਾ ਵੀ ਇਹ ਕੰਮ ਆ ਜਿਹੜੇ ਉਹ ਕਰ ਰਹੇ ਆ। ਸੋ ਜਿਹਦਾ ਰਾਂਝਾ ਜਿੱਥੇ ਰਾਜੀ ਜੀ ਉਹਨੂੰ ਰੱਖਣਾ ਚਾਹੀਦਾ। ਨਰਿੰਦਰ ਸਿੰਘ ਬਸਰਾ ਬੈਡਫੋਰਡ ਵਾਲੇ ਜੁੜਿਆ ਜੀ ਟੋਰਾਂਟੋ ਤੋਂ, ਕਹਿੰਦੇ ਹੈਲੋ ਜੀ ਸਾਰਿਆਂ ਨੂੰ, ਕਹਿੰਦੇ ਸੌਂਗ ਲਾ ਦਿਓ ਜੀ ਗੈਰੀ ਸੰਧੂ ਦਾ, ਸ਼ੁਕਰ ਦਾਤਿਆ। ਬਿਲਕੁਲ ਜੀ ਕੋਸ਼ਿਸ਼ ਕਰਾਂਗੇ ਨਰਿੰਦਰ ਭਾਈ ਤੁਹਾਨੂੰ ਗਾਣਾ ਸੁਣਾਉਣ ਦੀ, ਪਰ ਮੈਨੂੰ ਲੱਗਦਾ ਕੱਲ ਪਰਸੋਂ ਗੈਰੀ ਸੰਧੂ ਵੀ ਸਮੱਸਿਆ ਚ ਘਿਰਿਆ ਹੋਇਆ ਸੀ ਇੱਕ ਦੋ ਗੱਲਾਂ ਦੇ, ਤੇ ਉਹਨਾਂ ਦੇ ਉੱਤੇ ਵੀ ਕਿਸੇ ਨੇ ਕੇਸ ਪਰਚਾ ਜਾ ਕਰ ਦਿੱਤਾ ਸੀ, ਪਤਾ ਨੀ ਉਹਦੀ ਕੀ ਅਪਡੇਟ ਆ, ਕਿਸੇ ਸੱਜਣ ਮਿੱਤਰ ਕੋਲੇ ਹੋਈ ਤਾਂ ਜ਼ਰੂਰ ਦੇ। ਰਜੀਤ ਸਿੰਘ ਚਹਿਲ ਮੈਲਬਨ ਵਾਲੇ ਜੁੜੇ ਆ ਜੀ, ਤੇ ਉਹਨਾਂ ਨੇ ਕਾਫੀ ਲੰਮੀ ਚੌੜਾ ਮੈਸੇਜ ਭੇਜਿਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਕੋਈ ਗੱਲ ਨੀ ਜੀ ਮੈਸੇਜ ਆਪਾਂ ਜ਼ਰੂਰ ਪੜਾਂਗੇ। ਤੇ ਨਾਲ ਨਾਲ ਉਹਨਾਂ ਨੇ ਨਾ ਹਾਰਲੇ ਡੇਵਿਡਸਨ ਦੀਆਂ ਫੋਟੋਆਂ ਭੇਜੀਆਂ, ਤੇ ਫੋਟੋਆਂ ਵੀ ਇੰਡੀਆ ਚ ਭੇਜੀਆਂ। ਦੇਖੋ ਹੁਣ ਇੰਡੀਆ ਦੇ ਵਿੱਚ ਇਹ ਜੇ ਮੋਟਰਸਾਈਕਲ ਦੀਆਂ ਫੋਟੋਆਂ ਭੇਜਣੀਆਂ ਤਾਂ ਕਹਿੰਦੇ ਨੀ ਹੁੰਦੇ ਇੱਕ ਲੂਤੀ ਇੱਕ ਪਿੰਡਾਂ ਚ ਇੱਕ ਸ਼ਬਦ ਹੁੰਦਾ ਸੀ ਵੀ ਦੂਜਿਆਂ ਦੇ ਜਵਾਕਾਂ ਨੂੰ ਲੂਤੀ ਲਾਤੀ ਭਾਈ ਇਹਨੇ ਵੀ ਇਹੋ ਜਿਹਾ ਮੋਟਰਸਾਈਕਲ ਲਿਆ ਕੇ। ਸੋ ਇਹ ਤਾਂ ਲੂਤੀ ਲਾਉਣ ਵਾਲਾ ਕੰਮ ਕਰ ਰਹੇ ਹੋ ਤੁਸੀਂ ਗੁਰਜੀਤ ਬਾਈ। ਤੇ ਨਾਲ ਨਾਲ ਉਹਨਾਂ ਨੇ ਇੱਕ ਫੋਟੋ ਭੇਜੀ ਹੈ ਜੀ ਕਾਰ ਦਾ ਬਹੁਤ ਭੈੜਾ ਐਕਸੀਡੈਂਟ ਹੋਇਆ, ਤੇ ਇੱਕ ਹੋਰ ਫੋਟੋ ਦੇ ਵਿੱਚ ਕਾਰਨ ਉਹਦਾ ਦੱਸਿਆ ਗਾਂ ਅਵਾਰਾ ਪਸ਼ੂ ਦੇ ਵਿੱਚ ਵੱਜਣ ਕਾਰਨ ਜਿਹੜਾ ਉਹ ਮੌਤ ਹੋਈ ਲੱਗਦੀ ਹੈ ਜਾਂ ਕਿਸੇ ਦੀ ਜਾਂ ਕਾਰ ਦਾ ਐਕਸੀਡੈਂਟ ਜਿਹੜਾ ਬਹੁਤ ਹੀ ਭੈੜਾ ਦੇਖਣ ਚ ਲੱਗ ਰਿਹਾ। ਤਾਂ ਬਾਕੀ ਜੀ ਇੱਕ ਸਮੱਸਿਆ ਗੁਰਜੀਤ, ਤੇ ਇਸ ਤੇ ਅਸੀਂ ਅਕਸਰ ਵਿਚਾਰਾਂ ਕਰਦੇ ਹਾਂ। ਸਤਨਾਮ ਸਿੰਘ ਗਿੱਲ ਜੁੜੇ ਆ ਜੀ, ਕਹਿੰਦੇ ਸਤਿ ਸ੍ਰੀ ਅਕਾਲ ਮਿੰਟੂ ਜੀ, ਗੁੱਡ ਮਾਰਨਿੰਗ। ਸੋ ਗੁੱਡ ਮਾਰਨਿੰਗ ਜੀ, ਤੇ ਸਾਰੇ ਪਰਿਵਾਰ ਨੂੰ ਵੀ ਉਹ ਸਤਿ ਸ੍ਰੀ ਅਕਾਲ ਬੁਲਾ ਰਿਹਾ। ਗਿੱਲ ਸਾਹਿਬ ਤੁਹਾਨੂੰ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਅਵਤਾਰ ਸਿੰਘ ਭੁੱਲਰ ਮੈਲਬਨ ਵਾਲੇ ਜੁੜੇ ਆ। ਲਓ ਜੀ, ਉਹਨਾਂ ਨੇ ਇੱਕ ਹੱਡ ਬੀਤੀ ਸਾਂਝੀ ਕੀਤੀ ਆ ਤੇ ਸੁਣਾਈ ਦਿੰਨੇ ਆ। ਅਵਤਾਰ ਸਿੰਘ ਭੁੱਲਰ ਦੀ ਕਹਿੰਦੇ, ਕੇਰਾਂ ਭਰਾਵਾ ਸਾਡੇ ਪਿੰਡ ਵਾਲਾ ਨਿੰਦਰ ਢਾਬੇ ਵਾਲਿਆਂ ਦਾ, ਸਾਡੇ ਪਿੰਡ ਵਾਲੇ ਬੱਸ ਅੱਡੇ ਤੇ ਚਾ ਖੜਾ ਜਗਰਾ ਵੀ ਜਾਣ ਨੂੰ, ਇੰਨੇ ਨੂੰ ਸਾਡੇ ਪਿੰਡ ਹੋਰ ਚੰਦ ਭਾਣ ਆ ਗਿਆ, ਇੱਕ ਹੋਰ ਚੰਦ ਭਾਣ ਆ ਗਿਆ। ਅੱਛਾ, ਕੰਨ ਨੂੰ ਚਪੇੜ ਜਾਣੀ ਕਿ ਫੋਨ ਜਾ ਲਾ ਕੇ, ਨਿੰਦਰ ਬੱਸ ਡੀਕਦਾ ਡੀਕਦਾ ਉਹਦੀਆਂ ਗੱਲਾਂ ਵੱਲ ਕੰਨ ਕਰ ਗਿਆ। ਉਹ ਫੋਨ ਤੇ ਕਹੀ ਜਾਵੇ, ਹਾਂਜੀ ਡੈਡੀ, ਠੀਕ ਆ ਡੈਡੀ ਜੀ, ਕੋਈ ਨਾ ਡੈਡੀ ਜੀ, ਮਖਾ ਫਿਕਰ ਨਾ ਕਰੋ ਡੈਡੀ ਜੀ, ਜਦੋਂ ਕਹੇ ਡੈਡੀ ਜੀ ਕੋਈ ਚੱਕਰੀ ਨੀ ਜੀ ਡੈਡੀ ਜੀ। ਨਿੰਦਰ ਨੂੰ ਤਾਂ ਭਰਾਵਾ ਬੱਟ ਆਉਣ ਲੱਗੇ, ਇੰਨੀ ਵਾਰੀ ਡੈਡੀ ਜੀ ਸੁਣ ਕੇ ਉਹਨੇ ਸੋਚਿਆ ਇਹਨਾਂ ਦਾ ਤਾਂ ਖਾਨਦਾਨ ਚ ਬਿਸਕੁਟ ਖਰੀਦਣ ਵੇਲੇ ਕਿਸੇ ਨੇ ਪਾਰਲੇ ਨੂੰ ਨੀ ਜੀ ਲਾਇਆ, ਅੱਜ ਉਲਟੀ। ਅੱਛਾ, ਪਾਰਲੇ ਨੂੰ ਵੀ ਨਹੀਂ ਜੀ ਲਾਇਆ, ਕਿਉਂਕਿ ਪਾਰਲੇ ਜੀ ਦੇ ਬਿਸਕੁਟ ਆਉਂਦੇ ਨਾ, ਤੇ ਅੱਜ ਉਲਟੀ ਗੰਗਾ ਕਿੱਧਰ ਨੂੰ ਬਹਿ ਗਈ। ਜਦੋਂ ਭਰਾਵਾ ਉਹਨੇ ਫੋਨ ਕੱਟਿਆ ਤਾਂ ਨਿੰਦਰ ਨੇ ਪੁੱਛ ਹੀ ਲਿਆ, ਚਾਚੇ ਦਾ ਫੋਨ ਸੀ ਹੋਏ ਤਾਂ ਉਹ ਕਹਿੰਦਾ, ਬੁੜੇ ਨੂੰ ਨਾ ਜੀ ਸਾਲੇ ਨੂੰ, ਇਹ ਤਾਂ ਮੇਰਾ ਸਹੁਰਾ ਸੀ। ਨਿੰਦਰ ਕਿਤੇ ਉਹਦੇ ਮੂੰਹ ਬੰਨੀ ਵੇਖੇ ਤੇ ਕਿਤੇ ਪੌਣੇ ਅੱਠ ਵਾਲੀ ਪੈਪਸੂ ਵਾਲੀ ਬੱਸ ਵੱਲ। ਸੋ ਬਹੁਤ ਵਧੀਆ ਸੁਨੇਹਾ ਦਿੱਤਾ ਜੀ, ਇੱਕ ਜਿਹੜੀ ਇੱਕ ਵਿਅੰਗ ਦੇ ਜ਼ਰੀਏ ਤੇ ਦੇਖੋ, ਕਹਿੰਦੇ ਤਾਂ ਮੇਰੇ ਸਹੁਰਾ ਸਾਹਿਬ ਸੀ ਜਿਹਨਾਂ ਨੂੰ ਡੈਡੀ ਜੀ ਕਹਿ ਰਿਹਾ ਸੀ, ਹੁਣ ਆਪਣੇ ਬੁੜੇ ਨੂੰ ਨਾ ਕਹਿੰਦਾ ਸਾਲੇ ਨੂੰ ਕਿਤੇ ਮੈਂ ਡੈਡੀ ਕਹਾਂ। ਸੋ ਇਹ ਜਿਹੇ ਵਿਚਾਰ ਰੱਖਦੀ ਹੈ ਜੀ ਅੱਜ ਦੀ ਜਨਰੇਸ਼ਨ, ਤੇ ਕੀ ਉਸ ਤੋਂ ਤੁਸੀਂ ਆਸ ਰੱਖੋਗੇ, ਤੇ ਇਹਦੇ ਚ ਕੋਈ ਇਕੱਲਾ ਵਿਅੰਗ ਨਹੀਂ, ਸੱਚ ਵੀ ਬਹੁਤ ਨੇੜੇ। ਕੁਲਦੀਪ ਸਿੰਘ ਵੱਲਭ ਜੁੜੇ, ਸਤਿ ਸ੍ਰੀ ਅਕਾਲ। ਤੇ ਅੱਜ ਉਹਨਾਂ ਨੂੰ ਪਿਛਲੇ ਮਹੀਨੇ ਹਫਤੇ ਵਾਲਾ ਤਾਨਾ ਮਾਰਿਆ ਕੰਮ ਆ ਗਿਆ ਲੱਗਦਾ, ਅੱਜ ਉਹਨਾਂ ਨੇ ਮੇਲ ਥੋੜੀ ਜਿਹੀ ਵੱਡੀ ਲਿਖੀ ਆ। ਕਹਿੰਦੇ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ। ਇਸ ਸਾਲ ਪੰਜਾਬ ਦਾ ਗੇੜਾ ਇਸ ਲਈ ਵੀ ਔਖਾ ਹੋ ਸਕਦਾ ਕਿਉਂਕਿ ਇਸ ਵਾਰ ਵੋਟਾਂ ਵੀ ਤੁਹਾਡਾ ਮਜ਼ਾ ਖਰਾਬ ਕਰ ਸਕਦੀਆਂ। ਕੀ ਬਾਜ਼ਾਰ ਹੈ, ਕੰਜੂਸੀ ਕੋਈ ਨੀ। ਸੋ ਬਲ ਸਾਹਿਬ, ਮੈਂ ਤਾਂ ਦੇਖ ਲਿਆ ਪਹਿਲਾਂ ਕੰਜੂਸੀ ਨਹੀਂ ਕੀਤੀ ਤੁਸੀਂ, ਬਾਕੀ ਵੋਟਾਂ ਤੁਸੀਂ ਕਿਵੇਂ ਕਹਿ ਸਕਦੇ ਮਜ਼ਾ ਖਰਾਬ ਕਰਨੀਆਂ? ਵੋਟਾਂ ਦਾ ਹੋਰ ਮਜ਼ਾ ਵਧਾਉਣੀਆਂ, ਤੁਹਾਡਾ ਕਿੰਨਾ ਨਜ਼ਾਰਾ ਆਊ ਤੁਸੀਂ ਲਾਈਵ ਚ, ਜਿਹੜਾ ਹੁਣ ਇੱਥੇ ਦੂਰ ਬੈਠੇ ਫਿਕਰਾਂ ਕਰਦੇ ਹੋ ਆਪਦੇ ਮੁਲਕ ਦੀਆਂ, ਜਿਵੇਂ ਸਾਰੇ ਕੁਝ ਇੱਕ ਭਰਾ ਕਰਦੇ ਆ ਤੇ ਇੱਥੇ ਬੈਠ ਕੇ ਕ੍ਰਾਂਤੀ ਲਿਆਉਣ ਕੋਸ਼ਿਸ਼ ਕਰਦੇ ਰਜਾਈਆਂ ਚ, ਤੇ ਉਹਨਾਂ ਨੂੰ ਪਤਾ ਤਾਂ ਲੱਗੇ ਨਾ ਉੱਥੇ ਜਾ ਕੇ ਗਰਾਊਂਡ ਦੇ ਪੱਧਰ ਤੇ ਕਿਵੇਂ ਕੰਮ ਕਰੀਦਾ। ਸੋ ਮੈਨੂੰ ਤਾਂ ਲੱਗਿਆ ਵੀ ਬਹੁਤ ਮਜ਼ੇ ਵਾਲਾ ਕੰਮ ਵੋਟਾਂ ਦੇ ਟਾਈਮ ਦੇ ਵਿੱਚ ਭਾਰਤ ਹੋਣਾ, ਨੇੜੇ ਤੋਂ ਬਹੁਤ ਕੁਝ ਦੇਖਿਆ ਜਾਊਗਾ। ਸੋ ਨਵਦੀਪ ਐਲਵਰੀ ਵਾਲੇ ਜੁੜੇ ਆ ਜੀ, ਤੇ ਕਹਿੰਦੇ, ਨਮਸਕਾਰ ਸਤਿ ਸ੍ਰੀ ਅਕਾਲ ਮਿੰਟੂ ਭਾਜੀ, ਕੀ ਹਾਲ ਚਾਲ ਨੇ, ਤੁਹਾਡਾ ਸਭ ਰਾਜੀ ਖੁਸ਼ੀ ਚੰਗਾ ਜੀ, ਰੱਬ ਰਾਖਾ। ਸੋ ਬਿਲਕੁਲ ਨਵਦੀਪ ਜੀ, ਰਾਜੀ ਖੁਸ਼ੀ ਆ ਤੇ ਰੱਬ ਵੀ ਰਾਖਾ। ਤੇ ਇੱਧਰ ਸਾਡੇ ਨਾਲ ਈ ਮੇਲ ਟੂ ਟੈਲੀਗ੍ਰਾਮ, ਬਹੁਤ ਸਾਰੀਆਂ ਈਮੇਲਾਂ ਆਈਆਂ ਜਿਹੜੀਆਂ ਕਿ ਟੈਲੀਗ੍ਰਾਮ ਦੇ ਜ਼ਰੀਏ ਸਾਡੇ ਕੋਲੇ ਪਹੁੰਚੀਆਂ। ਚਲੋ ਮੈਂ ਉਹ ਈਮੇਲ ਤੇ ਹੀ ਲੈਣਾ ਗਾ। ਤੇ ਇੱਧਰ ਗੁਰਪ੍ਰੀਤ ਸਿੰਘ ਪਰਥ ਸਾਡੇ ਨਾਲ ਜੁੜੇ ਆ, ਗੁੱਡ ਮਾਰਨਿੰਗ ਭਾਜੀ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ। ਸੋ ਬਹੁਤ ਮਿਹਰਬਾਨੀ ਜੀ, ਉਹਨਾਂ ਨੇ ਇੱਕ ਨਾਲ ਨਾ ਫੋਟੋ ਭੇਜੀ ਆ, ਕਾਰ ਦੇ ਹੈਂਡਲ ਦੇ ਵਿੱਚ ਪੈਸੇ ਜੇ ਪਾ ਰੱਖੇ ਆ, ਇਹ ਮੈਂ ਜ਼ਰੂਰ ਪੜਦਾ। ਕਹਿੰਦੇ, ਅਟੈਂਸ਼ਨ ਪਲੀਜ਼, Here is a new way to stealing car by thieves. When you leave, nothing happen, but when you stop the close your car, the central locking will not function normally and the car will therefore remain open. As soon as you leave, the thieves who have followed you will be able to gain access into your car and steal everything that interests them. Achha ji, inna ne jehde ik photo bheji aa, photo ch na handle de vich kise ne bahut bariki naal ik sikka usar kya, te ohna da kehna vi jadon proper dhang naal lock na hoyi hove ta tuhadi center locking kam nahi kardi. So koshish karo vi jadon tusi car nu chhadan ton pehla ohdi center locking double check karo ji. Eh baqai ji ਹੋ ਸਕਦਾ, ਕਿਉਂਕਿ ਅਸੀਂ ਦੇਖਿਆ ਵੀ ਕਾਰ ਦੀ ਜੇ ਵਾਰੀ ਥੋੜੀ ਜਿਹੀ ਲੂਜ਼ ਰਹਿ ਜਾਂਦੀ ਹੈ ਜਾਂ ਹੈਂਡਲ ਵੀ ਲੂਜ਼ ਰਹਿ ਜਾਂਦਾ ਤਾਂ ਉਹਦੇ ਨਾਲ ਸੈਂਟਰ ਲੋਕਿੰਗ ਨਹੀਂ ਕੰਮ ਕਰਦੀ। ਸੋ ਧਿਆਨ ਰੱਖਿਆ ਕਰੋ ਜੀ, ਬਹੁਤ ਸਾਰੀਆਂ ਚੋਰੀਆਂ ਅੱਜ ਕੱਲ ਆਸਟ੍ਰੇਲੀਆ ਦੇ ਵਿੱਚ ਵੀ ਹੋ ਰਹੀਆਂ। ਤੇ ਇੱਧਰ ਸਾਡੇ ਨਾਲ ਜੁੜੇ ਆ ਜੀ ਮੈਨੀ ਸਿੰਘ, ਗੁੱਡ ਮਾਰਨਿੰਗ ਬੁਲਾ ਰਹੇ ਆ ਤੇ ਕਹਿੰਦੇ, ਮਨਿੰਦਰ ਚਹਿਲ ਫਰੋਮ ਪਰਥ ਇੰਜੋਇੰਗ ਲਿਸਨ ਰੇਡੀਓ। ਸੋ ਬਹੁਤ ਮਿਹਰਬਾਨੀ ਜੀ, ਮੈਂ ਛੇਤੀ ਛੇਤੀ ਮੇਲਾਂ ਲੈ ਕੇ ਨਾ ਤੇ ਫਿਰ ਮੇਰੀ ਸਲਾਹ ਵੀ ਅੱਜ ਫੋਨ ਕਾਲਾਂ ਖੋਲ ਲਈਏ ਛੇਤੀ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰੀਏ। ਬਲਰਾਜ ਸਿੰਘ ਸਾਡੇ ਨਾਲ ਜੁੜੇ ਆ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਹਰਮਨ ਪਰਿਵਾਰ ਨੂੰ, ਹੈਵਿੰਗ ਸਨੀ ਮਾਰਨਿੰਗ ਇਨ ਮੈਲਬਨ। ਸੋ ਮੈਲਬਨ ਦੇ ਵਿੱਚ ਵਧੀਆ ਆਨੰਦ ਮਾਣ ਰਹੇ ਆ ਜੀ, ਤੇ ਭੁਪਿੰਦਰ ਸਿੰਘ ਹੋਰਾਂ ਨੇ ਵੀ ਹਾਜ਼ਰੀ ਲਵਾਈ ਆ ਤੇ ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ ਵੀ। ਸੋਨੀ ਸਰਾਏ ਹੋਰਾਂ ਨੇ, ਕੁਲਵਿੰਦਰ ਗੋਲਡ ਕੋਸਟ ਹੋਰਾਂ ਨੇ ਵੀ, ਮੈਨੂੰ ਤੇ ਸਰਬਜੀਤ ਹੋਰਾਂ ਨੂੰ, ਸਾਰਿਆਂ ਨੂੰ, ਸਾਰੇ ਦੋਸਤਾਂ ਨੂੰ ਜੁੜੇ ਰਹਿਣ ਲਈ ਵਧਾਈ ਕਹਿੰਦੇ ਜੀ। ਸੋ ਜੀ ਬਹੁਤ ਮਿਹਰਬਾਨੀ ਜੀ। ਸਤਨਾਮ ਗਿੱਲ ਹੋਰਾਂ ਨੇ ਕਿਹਾ ਜੀ ਇਹ ਵਿਜੇ ਵਿਵੇਕ ਜੀ ਦੀ ਗਜ਼ਲ ਹੈ, ਸਾਰੇ ਦੋਸਤਾਂ ਨਾਲ ਸਾਂਝੀ ਕਰਨਾ ਜੀ, ਬੜੀ ਕਿਰਪਾ ਹੋਏਗੀ। ਸੋ ਕਹਿੰਦੇ ਜੇ ਮੇਰੀ ਮੌਤ ਦਾ ਸਮਾਨ ਸੀ ਉਹ ਵੀ ਗਿਆ, ਜਿਹੜੇ ਤੋਤੇ ਚ ਮੇਰੀ ਜਾਨ ਸੀ ਉਹ ਵੀ ਗਿਆ, ਅਸਾਂ ਨੂੰ ਆਬੂ ਐ ਵਧੂਆਂ ਨੇ ਮਾਣ ਤਾਂ ਮਿਲਣਾ ਹੀ ਕੀ ਸੀ, ਉਹ ਜੇ ਥੋੜਾ ਜਿਹਾ ਐ ਵਾਧੂਆਂ ਨੂੰ। ਅੱਛਾ, ਐ ਵਾਧੂਆਂ ਨੇ ਨਵਾਂ ਸ਼ਬਦ ਆ ਜੀ, ਕਈ ਵਾਰੀ ਗਜ਼ਲ ਦੇ ਵਿੱਚ ਖੁੱਲ ਹੁੰਦੀ ਹੈ ਨਾ, ਜਾਂ ਵਰਤ ਸਕਦੇ ਹਾਂ। ਅਸਾਂ ਨੂੰ ਐ ਵਾਧੂਆਂ ਨੂੰ ਮਾਣ ਤਾਂ ਮਿਲਣਾ ਹੀ ਕੀ ਸੀ, ਉਹ ਜੇ ਥੋੜਾ ਜਿਹਾ ਅਪਮਾਨ ਸੀ ਉਹ ਵੀ ਗਿਆ, ਹਜ਼ਾਰਾਂ ਸੂਰਜਾਂ ਚੰਨ ਤਾਰਿਆਂ ਦੀ ਭੀੜ ਅੰਦਰ ਮੈਂ ਜਿਸ ਨੂੰ ਵੇਖ ਕੇ ਹੈਰਾਨ ਸੀ ਉਹ ਵੀ ਗਿਆ, ਖਫਾ ਪੈਗੰਬਰਾਂ ਸੰਗ ਸਾਂ ਤੇ ਮੁਨਕਰ ਖੁਦਾ ਤੋਂ ਮੈਂ ਇੱਕ ਪੱਥਰ ਦਾ ਸ਼ਰਧਾਵਾਨ ਸੀ ਉਹ ਵੀ ਗਿਆ, ਭਰੀ ਦੁਨੀਆਂ ਚ ਵੇਖੋ ਮੈਂ ਨਿਖਸਮਾ ਹੋ ਗਿਆ ਹਾਂ, ਜਿਹਦੀ ਦੇਹਲੀ ਤੇ ਮੈਂ ਦਰਵਾਨ ਸੀ ਉਹ ਵੀ ਗਿਆ, ਜਦੋਂ ਤੋਂ ਉੱਠ ਗਿਆ ਸਿਰ ਤੇ ਉਹ ਸਾਹਿਬਾਨ ਮੇਰੇ, ਜੋ ਪੈਰਾਂ ਹੇਠ ਪਾਏਦਾਨ ਸੀ ਉਹ ਵੀ ਗਿਆ, ਜਦੋਂ ਕਬਰ ਚ ਖੜ ਕੇ ਸ਼ੇਰ ਪੜ੍ਹਨੇ ਪੈ ਗਏ ਤਾਂ ਜੋ ਸ਼ਾਇਰ ਹੋਣ ਦਾ ਆਹਵਾਨ ਸੀ ਉਹ ਵੀ ਗਿਆ। ਸੋ ਸਤਨਾਮ ਲਾਜ਼ਮੀ ਹੋਰਾਂ ਨੇ ਜੀ ਪੁਰਤਗਾਲ ਤੋਂ ਇਹ ਜਿਹੜੀ ਕਵਿਤਾ ਸਾਨੂੰ ਭੇਜੀ ਆ, ਗਜ਼ਲ ਭੇਜੀ ਆ। ਸੋ ਬਹੁਤ ਮਿਹਰਬਾਨੀ ਲਾਜ਼ਮੀ ਸਾਹਿਬ। ਤੇ ਬਲਰਾਜ ਸਿੰਘ ਹੋਰਾਂ ਨੇ ਆਪਾਂ ਮੇਲ ਪੜ੍ਹ ਲਈ ਸੀ, ਉਹਨਾਂ ਨੇ ਗੁੱਡ ਮਾਰਨਿੰਗ ਬੁਲਾਈ ਸੀ ਜੀ। ਤੇ ਸਤਦੇਵ ਜੀ ਜੁੜੇ ਆ ਜੀ, ਕਹਿੰਦੇ ਸਤਦੇਵ ਪੰਜੇਟਾ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ, ਪਲੀਜ਼ ਕੋਈ ਪੈਟਰੋਟਿਕ ਸੌਂਗ ਚਲਾ ਦਿਓ ਜੀ ਹਮਾਰੇ ਸ਼ਹੀਦੋਂ ਕੇ ਲੀਏ। ਬਿਲਕੁਲ ਜੀ, ਦੇਖੋ ਜਿੰਨੀ ਕੁ ਸ਼ਰਧਾਂਜਲੀ ਅਸੀਂ ਸ਼ਬਦਾਂ ਨਾਲ ਦੇ ਸਕਦੇ ਹਾਂ ਉਹ ਦਿੱਤੀ ਆ, ਪਰ ਇਹ ਇੱਕ ਸ਼ਰਧਾਂਜਲੀ ਨਾਲ ਹੱਲ ਨਹੀਂ ਹੋਣ ਵਾਲਾ, ਸਾਡਾ ਕੋਸ਼ਿਸ਼ ਹੈ ਇਹਦੇ ਲਈ ਅਸੀਂ ਹੋਰ ਪ੍ਰੈਸ਼ਰ ਕ੍ਰੀਏਟ ਕਰਕੇ ਆਪਦਾ ਬਣਦਾ ਪ੍ਰੈਸ਼ਰ ਪਾ ਕੇ ਇਹਦਾ ਹੱਲ ਕੱਢਣ ਦੀ ਕੋਸ਼ਿਸ਼ ਕਰੀਏ। ਕੁਲਵੀਰ ਸਿੰਘ ਜੁੜਿਆ, ਸਤਿ ਸ੍ਰੀ ਅਕਾਲ ਬੁਲਾ ਰਹੇ ਤੇ ਕਹਿੰਦੇ ਪ੍ਰੋਗਰਾਮ ਇੰਜੋਏ ਕਰ ਰਹੇ ਆ, ਯੂਅਰ ਮਾਇੰਡ ਇਜ਼ ਏ ਪਾਵਰਫੁਲ ਥਿੰਗ ਵੈਨ ਯੂ ਫਿਲ ਇਟ ਵਿਦ ਪੋਜ਼ਿਟਿਵ ਥਾਟਸ ਯੂਅਰ ਲਾਈਫ ਵਿਲ ਸਟਾਰਟ ਟੂ ਚੇਂਜ। ਸੱਚਾਈ ਹੈ ਜੀ, ਦਿਮਾਗ ਆ ਇਹਨੂੰ ਚੰਗੀਆਂ ਚੀਜ਼ਾਂ ਨਾਲ ਭਰ ਲਓ ਚਾਹੇ ਮਾੜੀਆਂ ਨਾਲ ਭਰ ਲਓ। ਸੋ ਇਹੀ ਸੱਚਾਈ ਸਾਡੇ ਕੋਲ ਹੈ ਤੇ ਬਹੁਤ ਸਾਰੇ ਸੱਜਣਾ ਮਿੱਤਰਾਂ ਦੀਆਂ ਮੇਲਾਂ ਆ ਰਹੀਆਂ, ਪਰ ਉਹ ਆ ਰਹੀਆਂ ਬਿੰਗੇ ਟੇਢੇ ਜੇ ਰਾਸਤੇ ਚੋਂ, ਤੇ ਪਰ ਕੋਈ ਚੱਕਰ ਨਹੀਂ ਜੀ, ਅਸੀਂ ਮੇਲਾਂ ਵੀ ਲੈਂਦੇ ਹਾਂ। ਪਰ ਹੁਣ ਮੇਰਾ ਵੀ ਸਾਹ ਚੜ ਗਿਆ ਤੇ ਚਾਹ ਦਾ ਕੱਪ ਵੀ ਮੇਰੇ ਠੰਡਾ ਹੋ ਗਿਆ, ਤੇ ਮੈਂ ਚਾਹੁੰਦਾ ਵੀ ਇੱਕ ਛੋਟਾ ਜਿਹਾ ਆਪਾਂ ਬ੍ਰੇਕ ਲੈ ਲਈਏ ਤੇ ਨਾਲ ਖੋਲ ਲਈਏ ਫੋਨ ਲਾਈਨਾਂ, ਤੇ ਨਾਲੇ ਸਾਡੇ ਜਿਹੜੇ ਸਪੋਂਸਰ ਦੇ ਸਨੇਹ ਚਲਾ ਦਈਏ ਜਿਹੜੇ ਅੱਜ ਦਾ ਪ੍ਰੋਗਰਾਮ ਸਪੋਂਸਰ ਕਰਦੇ ਆ। ਸੋ ਤੁਸੀਂ ਜੁੜੇ ਰਹੋ ਜੀ ਹਰਮਨ ਰੇਡੀਓ ਨਾਲ, ਤੇ ਫਿਰ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਸ਼ੁਰੂ ਕਰਦੇ ਹਾਂ
ਤਾਂ ਕਿ ਸੰਵਾਦ ਹੁੰਦਾ ਰਹੇ, ਆਵਾਜ਼ ਚੱਲਦੀ ਰਹੇ, ਸੁਨੇਹੇ ਮਿਲਦੇ ਰਹਿਣ ਅਤੇ ਗੱਲ ਬਣਦੀ ਰਹੇ। ਸਾਨੂੰ ਸਹਿਯੋਗ ਕਰ ਰਹੇ ਨੇ ਇਸ ਪ੍ਰੋਗਰਾਮ ਦੇ ਲਈ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, USA ਤੋਂ ਪ੍ਰਦੀਪ ਤੂਰ। ਮੈਂ ਜੋ ਮੰਗਿਆ ਸੋ
मेहनत दा पै जावे करा दुआवां मैं बस इना बख्श दे हुनर दा ਦਿੱਤਾ ਕਿਉਂ ਨਾ ਸ਼ੁਕਰ ਮਨਾਵਾਂ ਸੌਖਾ ਕੀਤਾ ਸਾਹਾਂ ਦਾ ਸਫ਼ਰ ਦਾ ਤੇਰਾ
ਜੀ ਦੋਸਤੋ ਗੱਲਾਂ ਬਾਤਾਂ ਦਾ ਸਿਲਸਿਲਾ ਆਪਾਂ ਸ਼ੁਰੂ ਕਰਨਾ ਸੀ ਤੇ ਫੋਨ ਕਾਲਾਂ ਮੈਂ ਨੰਬਰ ਤੁਹਾਨੂੰ ਦੱਸਣਾ ਸੀ 02-8599-11 ਕਾਲਾਂ ਲਈ ਖੋਲ ਦਿੱਤਾ ਗਿਆ ਤੇ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਆ ਰਹੇ ਪਰ ਸਾਡੇ ਨਾਲ ਸਵਾਨਹਿਲ ਤੋਂ ਹਰਵਿੰਦਰ ਸਿੰਘ ਜੁੜ ਚੁੱਕੇ ਆ ਸੋ ਦੇਖਦੇ ਆ ਜੀ ਉਹ ਅੱਜ ਕਿਸ ਵਿਸ਼ੇ ਤੇ ਕੀ ਗੱਲ ਕਰਨੀ ਚਾਹੁੰਦੇ ਆ ਪਰ ਮੈਨੂੰ ਨਾਲ ਨਾਲ ਇੰਨਾ ਕੁ ਪਤਾ ਲੱਗਿਆ ਵੀ ਕੱਲ ਕਹਿੰਦੇ ਜਿੱਥੇ ਬਰਸਾਤ ਨੇ ਗੇਮਾਂ ਰੋੜੀਆਂ ਉੱਥੇ ਠੰਡ ਤੇ ਗਰਮੀ ਵੀ ਬਹੁਤ ਫੈਲ ਗਈ ਸੀ ਉਹ ਗਰਮੀ ਕਿਵੇਂ ਫੈਲੀ ਸੀ ਆਪਾਂ ਪਤਾ ਕਰਦੇ ਆ ਸੋ ਹਰਵਿੰਦਰ ਜੀ ਸਤਿ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਜੀ ਵਿਰਾਟ ਸਾਹਿਬ
ਹਾਂ ਜੀ ਕੀ ਹਾਲ ਆ ਜੀ
ਹਾਂਜੀ ਬਹੁਤ ਵਧੀਆ ਜੀ ਟ੍ਰੇਨਿੰਗ ਕਰ ਰਹੇ ਹਾਂ ਬਹੁਤ ਸੋਹਣਾ ਮੌਸਮ ਹੈ ਸਵਾਨਹਿਲ ਦੇ ਵਿੱਚ ਅੱਜ
ਅੱਛਾ ਜੀ ਸੋ ਹੁਣ ਸਟੋਨ ਫੀਲਡ ਟ੍ਰੇਨਿੰਗ ਚੱਲ ਰਹੀ ਹੋਣੀ ਹੈ ਸਵਾਨ ਫੀਲਡ
ਹਾਂਜੀ 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 ਇਸ ਵੇਲੇ ਟ੍ਰੇਨਿੰਗ ਕਰ ਰਹੇ ਹਾਂ ਬੰਦਿਆਂ ਨੇ ਜੀ ਉਹ ਸ਼ਬਦਾਵਲੀ ਉੱਥੇ ਵਰਤੀ ਜਿਹੜਾ ਬੰਦਾ ਆਪਣੀ ਫੈਮਿਲੀ ਦਾ ਖੜ ਕੇ ਸੁਣ ਨਹੀਂ ਸੀ ਸਕਦਾ
ਅੱਛਾ ਜੀ
ਸਿੱਧੀਆਂ ਮਾਵਾਂ ਭੈਣਾਂ ਦੀਆਂ ਗਾਲਾਂ ਇੱਕ ਦੂਏ ਨੂੰ ਬੈਟ ਇੱਕ ਦੂਏ ਦੇ ਪੁਲਿਸ ਦੀਆਂ ਗੱਡੀਆਂ 15-16 ਉੱਥੇ ਬਹੁਤ ਬੁਰਾ ਹਾਲ ਹੋਇਆ ਜੀ
ਨਹੀਂ ਕੀ ਕੀ ਉਹ ਪ੍ਰਬੰਧਕਾਂ ਨਾਲ ਲੜਾਈ ਸੀ ਜਾਂ ਕੋਈ ਆਪਸ ਵੀ ਧੜੇਬਾਜ਼ੀ ਸੀ ਕੋਈ
ਪਤਾ ਨਹੀਂ ਮੇਰੇ ਹਿਸਾਬ ਨਾਲ ਕੋਈ ਹੁੰਦੀਆਂ ਤਾਂ ਜੀ ਪਹਿਲਾਂ ਦੀਆਂ ਇਹਨਾਂ ਦੀਆਂ ਮੁੜ ਕੇ ਇਹਨਾਂ ਨੂੰ ਟਾਈਮ ਮਿਲਦਾ ਹੁੰਦਾ ਕਿਸੇ ਇੱਦਾਂ ਦੇ ਪ੍ਰੋਗਰਾਮ ਦੇ ਕੱਢਣ ਦਾ ਮੇਰੇ ਹਿਸਾਬ ਨਾਲ ਬਾਕੀ ਆਪਾਂ ਹੁਣ ਉਹਨਾਂ ਨੂੰ ਪਰਸਨਲੀ ਕਿਉਂ ਜਾਣਦੇ ਨਹੀਂ ਸੀ ਬੰਦਿਆਂ ਨੂੰ ਤੇ ਉਹ ਬੰਦੇ ਦੋ ਗਰੁੱਪ ਸੀਗੇ ਉਹ ਮੈਚ ਖੇਡ ਕੇ ਆਇਆ ਕ੍ਰਿਕਟ ਦਾ ਤੇ ਉਹਦੇ ਬਾਅਦ ਉੱਥੇ ਜੀ ਕੰਮ ਸ਼ੁਰੂ ਹੋ ਗਿਆ ਇੱਕ ਦੂਏ ਦਾ ਜੀ ਇੱਕ ਦੂਏ ਦੇ ਬੈਟ ਮਤਲਬ ਬੈਟ ਨਾਲ ਵੀ ਉਹਨਾਂ ਨੇ ਵਾਰ ਕੀਤਾ ਇੱਕ ਬੰਦਿਆਂ ਨੇ ਇੱਕ ਦੂਏ ਤੇ
ਮਾੜੀ ਖਬਰ ਆ ਜੀ ਸੁਣਨ ਚ ਬਹੁਤ ਸਾਡਾ ਗਾਹ ਨੂੰ ਆਉਣ ਵਾਲੇ ਸ਼ੈਪਟਨ ਦੇ ਵਿਚ ਇੱਕ ਆਸ ਜਾਗੀ ਸੀ ਵੀ ਇਹ ਟੂਰਨਾਮੈਂਟ ਵੀ ਬਹੁਤ ਵਧੀਆ ਆਪਦਾ ਰੁਤਬਾ ਬਣਾਊਗਾ ਗ੍ਰਿਫਤ ਤੇ ਸਿੱਖ ਖੇਡਾਂ ਵਾਂਗ ਪਰ ਇਹੋ ਜਿਹੇ ਹਾਦਸੇ ਵਾਪਰਨ ਤੋਂ ਬਾਅਦ ਤਾਂ ਸਾਨੂੰ ਕਿਸੇ ਨੇ ਗਰਾਊਂਡ ਨੀ ਦੇਣੇ ਉੱਥੇ
ਗਰਾਊਂਡ ਨੀ ਜੀ ਉੱਥੇ ਮੈਂ ਤਾਂ ਡੈਡੀ ਜੀ ਇੰਡੀਆ ਤੋਂ ਆਏ ਹੋਏ ਮੈਂ ਕਿਹਾ ਚਲੋ ਤੁਹਾਨੂੰ ਦਿਖਾ ਕੇ ਲਿਆਉਣੇ ਮੇਰੀ ਪੰਜਾਬ ਬਣਿਆ ਹੋਇਆ ਸਾਡਾ ਸ਼ੈਪਟਨ ਜੀ ਅਸੀਂ ਉੱਥੇ ਗਏ ਤੇ ਡੈਡੀ ਕਹਿੰਦਾ ਉੱਥੇ ਇੰਡੀਆ ਨੂੰ ਵੀ ਮੈਂ ਕਹਿੰਦੇ ਮਾੜਾ ਹਾਲ ਆ ਮੈਂ ਕਿਹਾ ਲੋਕ ਤਾਂ ਉਹੀ ਆਏ ਹੋਏ ਨੇ
ਜੀ 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 ਸੋ ਬਹੁਤ ਬਹੁਤ ਹੀ ਦੁੱਖ ਲੱਗਿਆ ਜੀ ਇਹ ਗੱਲ ਸੁਣ ਕੇ ਸੋ ਲੰਮੀ ਲੈਣ ਲੱਗ ਗਈ ਜੀ ਕਾਲਰਾਂ ਦੀ ਹਰਵਿੰਦਰ ਕੋਈ ਖਾਸ ਗੱਲ ਹੋਰ ਕਹਿਣੀ ਕੋਈ ਤਾਂ ਛੇਤੀ ਛੇਤੀ ਪਲੀਜ਼
ਬਾਕੀ ਜੀ ਉਹਨਾਂ ਦਾ ਪ੍ਰਬੰਧ ਬਹੁਤ ਵਧੀਆ ਸੀ ਕੱਲ ਉੱਥੇ ਬਾਜੀ ਵੀ ਪਾਰਟਿਸਪੇਟ ਕੀਤਾ ਆਪਣੇ ਸੀਫ ਦੀ ਬਾਜੀ ਲਾਈ ਔਰ ਸਾਡੇ ਪਹਿਲਾ ਨੰਬਰ ਤੇ ਅਸੀਂ ਆਏ ਸੀਗੇ ਸਵਾਨਹਿਲ ਤੋਂ ਤੇ ਇਹੀ ਸੀਗਾ ਬਾਕੀ
ਵਧਾਈਆਂ
ਓਕੇ ਥੈਂਕ ਯੂ ਜੀ
ਸੋ ਬਹੁਤ ਮਿਹਰਬਾਨੀ ਹਰਵਿੰਦਰ ਤੁਸੀਂ ਇਹ ਅਪਡੇਟ ਦਿੱਤੀ ਹੈ ਬਹੁਤ ਮਿਹਰਬਾਨੀ
ਓਕੇ ਜੀ
ਸੋ ਹਰਵਿੰਦਰ ਸਿੰਘ ਸਵਾਨਹਿਲ ਤੋਂ ਜੁੜੇ ਸੀ ਜੀ ਪਹਿਲਾਂ ਤਾਂ ਉਹਨਾਂ ਨੇ ਜਿਹੜੀ ਗੱਲ ਦੱਸੀ ਹੈ ਹੈਰਾਨੀ ਕਰਨ ਗੱਲ ਆ ਤੇ ਜਿਹੀਆਂ ਚੀਜ਼ਾਂ ਨਾ ਵਾਪਰਨ ਤਾਂ ਚੰਗਾ ਬੜਾ ਦੁੱਖ ਲੱਗਿਆ ਜੀ ਸੁਣ ਕੇ। ਤੇ ਦੂਜੀ ਗੱਲ, ਉਹਨਾਂ ਨੇ ਜਿਹੜੀ ਸੀਫ ਦੀ ਬਾਜੀ ਜਿੱਤੀ ਆ, ਹੁਣ ਇਹਦੇ ਚ ਵਧਾਈ ਦੇਵਾਂਗੇ, ਕਹਾਂ ਵੀ ਵਿਹਲੜ ਬੰਦੇ ਇੱਥੇ ਸੀਫ ਖੇਡਣ ਵਾਲਾ, ਇਹ ਮੁਲਕ ਨਹੀਂ ਹੈਗਾ ਜੀ, ਇਹ ਇੰਡੀਆ ਚ ਹੀ ਰੱਖੋ, ਤਾਂ ਇਹ ਵੀ ਇੱਕ ਪੱਖ ਹੈਗਾ। ਪਰ ਕੋਈ ਗੱਲ ਨੀ ਜੀ, ਇਹ ਵੀ ਇੱਕ ਇੰਟਰਟੇਨਮੈਂਟ ਕਰਨ ਦਾ ਸਾਧਨ ਆ, ਤੇ ਤੁਸੀਂ ਸੀਫ ਚ ਜਿੱਤੇ ਹੋ, ਤੁਸੀਂ ਵਧਾਈ ਦੇ ਹੱਕਦਾਰ ਹੋ। ਸਾਡੇ ਨਾਲ ਅਗਲੇ ਕਾਲਰ ਜੁੜ ਚੁੱਕੇ ਆ, ਮਗਰੋਂ ਨੰਬਰ ਆ ਜੀ 4244। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਭਾਈ ਜੀ, ਮੈਂ ਗੁਰਪ੍ਰੀਤ ਬੋਲ ਰਿਹਾ ਜੀ, ਬੇਸਮੈਂਟ ਤੋਂ ਜੀ।
ਕੀ ਹਾਲ ਆ ਗੁਰਪ੍ਰੀਤ ਭਾਜੀ?
ਬਸ ਵਧੀਆ ਜੀ। ਬਾਈ ਬਾਈ ਜੀ, ਆਪਣੇ ਆਸਟ੍ਰੇਲੀਅਨ ਮਿਨਿਸਟਰ ਜੀ ਥੋੜੇ ਦਿਨ ਹੋ ਗਏ ਬਿਆਨ ਆਇਆ ਜੀ, ਉਹ ਕਹਿੰਦਾ ਜਿਹੜੇ ਆਪਣੇ ਇੰਡੀਅਨ ਟਰੱਕ ਡਰਾਈਵਰ ਨੇ ਜੀ, ਉਹ ਕਹਿੰਦਾ ਵੀ ਤਿੰਨ ਤਿੰਨ ਜਾਣੇ ਰਹਿੰਦੇ ਆ ਟਰੱਕ ਦੇ ਵਿੱਚ ਵੀ, ਤੇ ਦੋ ਜਾਣੇ ਇੱਕ ਡਰਾਈਵਰ ਚਲਾਉਂਦਾ, ਇੱਕ ਡਰਾਈਵਰ ਸਾਈਡ ਤੇ ਬੈਠਦਾ, ਇੱਕ ਪਿੱਛੇ ਸੌਂਦਾ ਹੈਗਾ, ਤੇ ਉਹਨਾਂ ਨੇ ਇੱਕ ਪਿੱਛੇ ਬੈਕ ਸਾਈਡ ਤੇ ਇੱਕ ਹੋਲ ਕਰਾਇਆ ਹੋਇਆ, ਜਿਹਦੇ ਵਿੱਚ ਕਹਿੰਦਾ ਵੀ ਉਹ ਉੱਥੇ ਬੈਠਦੇ ਆਪਣੀ ਫਲਸ਼ ਕਰਦੇ ਆ, ਬਾਥਰੂਮ ਕਰਦੇ ਹੈਗੇ, ਤੇ ਉਹ ਏਦਾਂ ਰਹਿੰਦੇ ਹੈਗੇ ਵੀ ਉਹ ਬਾਥਰੂਮ ਕਰਨ ਲਈ ਵੀ ਸਾਡੇ ਬਾਹਰ ਉਤਰਦੇ ਹੈਗੇ, ਤੇ ਵੀ ਉਹ ਜਿਹੜੇ ਨੇਗੇ ਕਿ ਜਦੋਂ ਵੀ ਟਰੱਕ ਉਹਨਾਂ ਨੇ ਵੀ ਮਕੈਨਿਕ ਕੋਲੇ ਜਾਂਦਾ ਹੈਗਾ ਠੀਕ ਕਰਾਉਣ ਲਈ, ਪਹਿਲਾਂ ਉਹਨਾਂ ਨੂੰ ਟਰੱਕ ਵਾਸ਼ ਕਰਨਾ ਪੈਂਦਾ, ਤੇ ਫਿਰ ਉਸ ਤੋਂ ਬਾਅਦ ਉਹਨੂੰ ਮਤਲਬ ਕਿ ਮਕੈਨਿਕ ਠੀਕ ਕਰਦਾ ਹੈਗਾ। ਵੀ ਕਹਿੰਦਾ ਵੀ ਇਹਨਾਂ ਦੇ ਜਿਹੜੇ ਇੰਡੀਅਨ ਕਮਿਊਨਿਟੀ ਆਏ ਨੇ ਇਹਨਾਂ ਦੇ ਟਰੱਕ ਡਰਾਈਵਰਾਂ ਸਾਰੇ ਦੇ ਲਾਇਸੈਂਸ ਕੈਂਸਲ ਹੋਣੇ ਚਾਹੀਦੇ ਹੈਗੇ, ਤੁਹਾਡਾ ਕੀ ਵਿਚਾਰ ਹੈ ਜੀ ਇਸ ਬਾਰੇ?
ਚਲੋ ਜੇ ਕੋਸ਼ਿਸ਼ ਕਰਿਓ ਬਾਈ ਜੀ, ਕੋਈ ਲਿੰਕ ਇਹ ਜਾ ਮਿਲ ਜੇ ਤਾਂ ਸਾਨੂੰ ਜਰੂਰ ਭੇਜੋ। ਪਰ ਇਹ ਤਾਂ ਬੜੀ ਹੈਰਾਨੀ ਦੀ ਗੱਲ ਹੋਈ ਆ, ਜੇ ਕੋਈ ਕਿਤੇ ਇੱਕ ਅੱਧੀ ਕੋਈ ਘਟਨਾ ਹੋ ਜੇ ਤਾਂ ਮੈਨੂੰ ਤਾਂ, ਅਸੀਂ ਤਾਂ ਇੱਕ ਗੱਲ ਤਾਂ ਜਰੂਰ ਜਾਣਦੇ ਆ ਵੀ ਸਾਡੀ ਰਹਿਣੀ ਸਹਿਣੀ ਕਿਤੇ ਵਧੀਆ ਸਾਫ਼ ਸੁਥਰਾ ਰਹਿੰਦੇ ਆ ਮੁੰਡੇ ਨੌਜਵਾਨ, ਇਹ ਜੀ ਤਾਂ ਗੱਲ ਨੀ ਹੈ ਵੀ ਕੋਈ ਆਪ ਹੀ ਕੰਧ ਦੇ ਉੱਤੇ ਰਹਿ ਸਕਦਾ।
ਇਹ ਆਪਣੇ ਤਾਂ ਹੀ ਲੋਕੀ ਨੇ ਜਿਹੜੇ ਆਪਣੇ ਕੰਮ ਤੇ ਆਪਦਾ ਕਿਤੇ ਨੂੰ ਤਾਂ ਭਗਵਾਨ ਦੀ ਤਰ੍ਹਾਂ ਮੰਨਦੇ, ਤਾਂ ਆਪਣੇ ਟਰੱਕ ਦੇ ਟਾਇਰ ਤੇ ਬਾਥਰੂਮ ਵੀ ਨੀ ਕਰਦਾ ਕੋਈ ਜੀ, ਇਹ ਤਾਂ ਆਪਣੇ ਲਈ ਬਹੁਤ ਵੱਡੀ ਜਿਹੜੀ ਹੈਗੀ ਹੈਰਾਨੀ ਵਾਲੀ ਗੱਲ
ਜੀ। ਇਹਦੇ ਪਿੱਛੇ ਜਰੂਰ ਕੋਈ ਜੈਲਸ ਫੈਕਟਰ ਦੀ ਗੱਲ ਹੋਣੀ ਆ, ਜਾਂ ਕੋਈ ਇੱਕ ਅੱਧਾ ਇੱਕ ਅੱਧੀ ਮੱਛੀ ਹੁੰਦੀ ਆ ਜਿਹੜੀ ਉਹ ਸਾਰਿਆਂ ਨੂੰ ਬਦਨਾਮ ਕਰਕੇ ਰੱਖ ਦਿੰਦੀ ਆ। ਹੋ ਸਕਦਾ ਕੋਈ ਇੱਕ ਅੱਧਾ ਇਹੋ ਜਿਹਾ ਬੰਦੇ ਨੇ ਕੋਈ ਇਹੋ ਜਿਹੀ ਗੱਲ ਹੋ ਗਈ ਹੋਵੇ, ਤੇ ਉਹਨੇ ਸਾਡੇ ਦੂਜੇ ਉਹਨਾਂ ਬੰਦਿਆਂ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਖੜਾ ਕਰਤਾ। ਜੇ ਅਕਸਰ ਬਾਰੀ ਦੇ ਬਾਹਰ ਲਿਖਦੇ ਆ ਵੀ ਜੁੱਤੀ ਵੀ ਝਾੜ ਕੇ ਚੜੇ ਭਾਈ ਜੇ ਸਾਡੀ ਟਰੱਕ ਚ ਚੜਦੇ ਹੋ ਤਾਂ, ਸੋ ਬਹੁਤ ਦੁੱਖ ਦੀ ਤੇ ਇੱਕ ਹੈਰਾਨੀ ਕਰਨ ਗੱਲ ਆ ਜੀ ਇਹ ਤੁਸੀਂ ਜਿਹੜੀ ਦੱਸੀ ਆ ਗੁਰਪ੍ਰੀਤ।
ਹਾਂ ਜੀ ਬਾਈ ਜੀ, ਮੈਨੂੰ ਵੀ ਜਦੋਂ ਸੁਣਿਆ ਜੀ, ਮੈਂ ਉਹਨਾਂ ਨੂੰ ਉਹ ਬਾਈ ਜੀ ਕਹਿੰਦੇ ਮੈਂ ਤੈਨੂੰ ਲਿੰਕ ਸੈਂਡ ਕਰਦਾ ਇਹਦਾ, ਤੇ ਮੈਂ ਤੁਹਾਨੂੰ ਉਹ ਲਿੰਕ ਸੈਂਡ ਕਰੂੰਗਾ ਜੀ।
ਪਲੀਜ਼ ਮੈਨੂੰ ਲਿੰਕ ਸੈਂਡ ਕਰਿਓ, ਤੇ ਮੈਂ ਜ਼ਰੂਰ ਇਸ ਦੀ ਭੁੱਖ ਪੜਤਾਲ ਤੇ ਉਸ ਮੰਤਰੀ ਨਾਲ ਸਿੱਧੀ ਗੱਲ ਵੀ ਕਰਨੀ ਚਾਹਾਂਗਾ ਵੀ ਤੂੰ ਇਹ ਕਿਸ ਵਿਆਪ ਤੇ ਕਿਵੇਂ ਏਡਾ ਵੱਡਾ ਇੱਕ ਕਮਿਊਨਿਟੀ ਦੇ ਉੱਤੇ ਦੋਸ਼ ਲਾਇਆ। ਸੋ ਬਹੁਤ ਮਿਹਰਬਾਨੀ ਜੀ, ਤੁਸੀਂ ਇਹ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਆ।
ਥੈਂਕ ਯੂ ਬਾਈ ਜੀ, ਓਕੇ ਥੈਂਕ ਯੂ।
ਓਕੇ ਸਤਿ ਸ੍ਰੀ ਅਕਾਲ ਜੀ। ਸੋ ਗੁਰਪ੍ਰੀਤ ਸਿੰਘ ਕੁਇਨਜ਼ਲੈਂਡ ਬ੍ਰਿਸਬਨ ਤੋਂ ਜੁੜੇ ਸੀ, ਤੇ ਉਹਨਾਂ ਨੇ ਬੜੀ ਅਜੀਬ ਕਿਸਮ ਦੀ ਜਾਣਕਾਰੀ ਸਾਨੂੰ ਦਿੱਤੀ ਹੈ, ਤੇ ਬਹੁਤ ਦੁੱਖ ਦੀ ਗੱਲ ਵੀ ਆ ਵੀ ਜੇ ਇਹੋ ਜਿਹਾ ਦੋਸ਼ ਲੱਗਿਆ, ਹੋ ਸਕਦਾ ਕੋਈ ਇੱਕ ਅੱਧਾ ਇਹੋ ਜਿਹਾ ਬੰਦਾ ਗਲਤ ਹੋਵੇ, ਪਰ ਇਹ ਸਾਰੇ ਨੇ ਇਸ ਚੀਜ਼ ਚ ਲਪੇਟੇ ਜਾ ਸਕਦੇ। ਗੁਰਪ੍ਰੀਤ ਗਿੱਲ ਕੈਨਬਰਾ ਵਾਲੇ ਜੁੜ ਚੁੱਕੇ ਆ, ਗਿੱਲ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮਿੰਟੂ ਭਾਈ ਜੀ, ਤੇ ਮੈਂ ਤੁਹਾਨੂੰ ਇੱਕ ਦੱਸ ਦਵਾਂ ਵੀ ਜਦੋਂ ਹੋਲਡ ਤੇ ਆ ਨਾ ਬੰਦਾ ਕਾਲ ਤੇ, ਰੇਡੀਓ ਨੀ ਸੁਣ ਹੁੰਦਾ, ਮੈਂ ਤਾਂ ਦੂਜੇ ਫੋਨ ਤੇ ਸੁਣ ਰਿਹਾ ਸੀ, ਤੇ ਆਹ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਕੁਇਨਜ਼ਲੈਂਡ ਦਾ ਟਰਾਂਸਪੋਰਟ ਮਿਨਿਸਟਰ ਇਹ ਬਿਆਨ ਦੇ ਰਿਹਾ, ਜੇ ਬਾਈ ਦੀ ਗੱਲ ਸੱਚੀ ਆਵੇ, ਪਾਰਟੀਕੁਲਰਲੀ ਇੱਕ ਕਮਿਊਨਿਟੀ ਨੂੰ ਕਿਉਂ ਟਾਰਗੇਟ ਕਰ ਰਿਹਾ? ਇਹ ਤਾਂ ਮੈਂ ਪਹਿਲੇ ਵੀ ਰੌਲਾ ਪਾਉਂਦਾ ਹੁੰਦਾ ਵੀ ਇੱਕ ਕਮਿਊਨਿਟੀ ਦਾ ਜੇ ਇੱਕ ਬੰਦਾ ਗਲਤ ਆ, ਤੇ ਇਹ ਥੋੜੀ ਵੀ ਸਾਰੀ ਕਮਿਊਨਿਟੀ ਗਲਤ ਹੋਗੀ,
ਐਕਸ਼ਨ ਲੈਣਾ ਪਊਗਾ। ਅਸੀਂ ਸਾਡੇ ਮਿੱਤਰ ਪਿਆਰੇ ਸਾਰੇ ਕੁਇਨਜ਼ਲੈਂਡ ਦੇ ਵਿੱਚ ਜਿੰਨੇ ਵੀ ਸਾਡੇ ਮੀਡੀਆ ਦੇ ਮਿੱਤਰ ਆ ਬੜੇ ਐਕਟਿਵ ਆ, ਤੇ ਉਹਨਾਂ ਨੂੰ ਅੱਜ ਬੇਨਤੀ ਕਰਾਂਗੇ ਵੀ ਘੇਰੋ ਜਾ ਕੇ ਇਹਨਾਂ ਨੂੰ, ਇਸ ਬੰਦੇ ਨੂੰ, ਤੇ ਪੁੱਛੋ ਵੀ ਤੂੰ ਕਿਸ ਢੰਗ ਨਾਲ ਸਾਰੀ ਕਮਿਊਨਿਟੀ ਦੇ ਉੱਤੇ ਉਂਗਲ ਚੱਕ ਰਿਹਾ ਇਹ ਜੀ।
ਗੱਲ ਇਹ ਵੀ ਹੈ ਨਾ ਵੀ ਇਹਨਾਂ ਦਾ ਪੂਰਾ ਡਿਪਾਰਟਮੈਂਟ ਹੁੰਦਾ ਆ ਟਰੱਕਸ ਨੂੰ ਟਾਰਗੇਟ ਕਰਨ ਦਾ, ਟਰੱਕਸ ਨੂੰ ਟੈਕਲ ਕਰਨ ਦਾ, ਤੇ ਉਹਨਾਂ ਦੇ ਸਾਹਮਣੇ ਇਹ ਗੱਲ ਕਿੱਦਾਂ ਨਿਕਲ ਗਈ ਵੀ ਤਿੰਨ ਬੰਦੇ ਡਰਾਈਵ ਕਰ ਰਹੇ ਨੇ ਤੇ ਉਹ ਅੰਦਰ ਹੀ ਸਾਰਾ ਕੁਛ ਕਰ ਰਹੇ ਨੇ? ਫੇਰ ਵੀ ਉਹ ਵੀ ਡਜ਼ਨਟ ਮੈਟਰ ਹੈ ਜੀ, ਉਹ ਜੇ ਤਿੰਨ ਡਰਾਈਵਰ ਕਿਸੇ ਕੰਪਨੀ ਨੇ ਰੱਖੇ ਆ, ਕਿਸੇ ਬਿਜ਼ਨਸ ਨੇ ਰੱਖੇ ਆ, ਉਹ ਅਫੋਰਡ ਕਰ ਸਕਦੇ, 8-8 ਘੰਟੇ ਸ਼ਿਫਟਾਂ ਲਾ ਰਹੇ ਆ, ਦੈਟਸ ਟੋਟਲੀ ਲੀਗਲ, ਇਹਦੇ ਵਿੱਚ ਕੋਈ ਪ੍ਰੋਬਲਮ ਨੀ ਹੈਗੀ। ਮੈਨੂੰ ਇਹ ਨੀ ਸਮਝ ਲੱਗ ਰਿਹਾ ਵੀ ਇਸ਼ੂ ਕਿੱਥੇ ਉਠਾਇਆ ਜਾ ਰਿਹਾ ਵੀ ਹਾਂ ਵੀ ਉਹ ਦੂਜਾ ਨਹਾਉਂਦੇ ਵੀ ਅੰਦਰ ਆ, ਟੋਇਲਟ ਵੀ ਅੰਦਰ ਕਰਦੇ, ਇਹ ਇਸ਼ੂ ਉਠਾਇਆ ਜਾ ਰਿਹਾ ਕਿ ਵੀ ਉਹ ਤਿੰਨ ਬੰਦੇ ਕੰਮ ਕਰ ਰਹੇ, ਇਹ ਇਸ਼ੂ ਉਠਾਇਆ ਜਾ ਰਿਹਾ?
ਦੇਖੋ ਕਾਫੀ ਹੈਰਾਨੀਜਨਕ ਜਿਹੜੀ ਇਹ ਗੱਲ ਸੁਣਨ ਨੂੰ ਮਿਲੀ ਆ।
ਕੋਈ ਨੀ, ਮੈਂ ਇਹਨੂੰ ਗੂਗਲ ਕਰਕੇ ਦੇਖਦੇ ਆ ਟ੍ਰਾਂਸਪੋਰਟ ਮਿਨਿਸਟਰ ਉਹ ਕਿਵੇਂ ਦਾ ਲੇਟੈਸਟ ਬਿਆਨ ਕੀ ਆ, ਦੇਖਦੇ ਹੋ ਕੀ ਕਹਿੰਦਾ। ਤੇ ਬਾਕੀ ਮੈਂ ਜਿਹੜੀ ਨਾ ਗੱਲ ਮੈਂ ਕਰਨੀ ਚਾਹੁੰਦਾ, ਕਿਉਂਕਿ ਸਾਡਾ ਤਾਂ ਆਮ ਆਦਮੀ ਪਾਰਟੀ ਨਾਲ ਰਿਲੇਸ਼ਨ ਆ, ਵੀ ਸਿੱਖ ਫਾਰ ਜਸਟਿਸ ਨੇ ਜਿਹੜਾ ਘੁੱਗੀ ਦੇ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਸੀ, ਹੁਣ ਸਿੱਖ ਫਾਰ ਜਸਟਿਸ ਵਾਲੇ ਉਹ ਸਾਰੇ ਜਵਾਬ ਤੋਂ ਭੱਜ ਰਹੇ ਨੇ। ਉਹਨਾਂ ਨੇ ਘੁੱਗੀ ਨੂੰ ਕਾਲੀ ਬਿੱਲੀ ਕਿਹਾ ਸੀ ਜਾਂ ਬਲੈਕ ਕੈਟ ਕਿਹਾ ਸੀ, ਤੇ ਉਹਨਾਂ ਨੇ ਕਿਹਾ ਵੀ ਘੁੱਗੀ ਪੰਜਾਬ ਪੁਲਿਸ ਲਈ ਕੰਮ ਕਰਦਾ ਰਿਹਾ। ਤੇ ਘੁੱਗੀ ਨੇ, ਹੁਣ ਮੈਂ ਵੀ ਵੀਡੀਓ ਆਪਣੇ ਪ੍ਰੋਫਾਈਲ ਤੇ ਸ਼ੇਅਰ ਕੀਤੀ ਸੀ, ਵੀ ਘੁੱਗੀ ਨੇ ਜਵਾਬ ਦੇ ਦਿੱਤਾ ਵੀ ਜੇ ਮੈਂ ਇੱਕ ਮਿੰਟ ਲਈ ਵੀ ਪੰਜਾਬ ਪੁਲਿਸ ਨੂੰ ਜੁਆਇਨ ਕੀਤਾ ਹੋਵੇ ਨਾ, ਤੇ ਮੈਂ ਸਿਆਸਤ ਛੱਡ ਦੂੰਗਾ, ਤੁਸੀਂ ਪ੍ਰੂਫ ਲੈ ਕੇ ਆਓ। ਤੇ ਹੁਣ ਸਿੱਖ ਫਾਰ ਜਸਟਿਸ ਵਾਲੇ ਇਸ ਗੱਲ ਤੋਂ ਭੱਜ ਰਹੇ ਆ, ਹੁਣ ਉਹ ਕੋਈ ਜਵਾਬ ਨਹੀਂ ਦੇ ਰਹੇ। ਹੁਣ ਦੇਖੋ ਵੀ ਤੁਸੀਂ ਪਤਾ ਨੀ ਉਹਨਾਂ ਨੂੰ ਕਿਹੜਾ ਕਿਹੜਾ ਮੋਟੀਵੇਟ ਕਰਦਾ ਵੀ ਪੰਜਾਬ ਤੋਂ ਕੋਈ ਵੀ ਲੀਡਰ ਆਉਂਦਾ ਹੈ ਉਹਦੇ ਵਿਰੁੱਧ ਝੰਡੀਆਂ ਚੱਕ ਕੇ ਪੈ ਜਾਓ। ਠੀਕ ਹੈ, ਅਮਰਿੰਦਰ ਸਿੰਘ ਦੇ ਵਿਰੁੱਧ ਪਏ ਸੀ ਕਿਉਂਕਿ ਅਮਰਿੰਦਰ ਸਿੰਘ ਨੇ ਇਹ ਬਿਆਨ ਦਿੱਤਾ ਵੀ ਸਾਨੂੰ 84 ਦਾ ਮਸਲਾ ਹੈ ਨਾ ਜਿਹੜਾ ਮਾਮਲਾ ਉਹ ਭੁੱਲ ਜਾਣਾ ਚਾਹੀਦਾ, ਤੇ ਉਹ ਨਿੰਦਣਯੋਗ ਬਿਆਨ ਸੀ ਉਹਦੇ ਉਹ ਬਣਦਾ ਵੀ ਠੀਕ ਹੈ ਪ੍ਰੋਟੈਸਟ ਕੀਤਾ। ਪਰ ਘੁੱਗੀ ਦੇ ਵਿਰੁੱਧ ਪ੍ਰੋਟੈਸਟ ਕਰਨਾ ਫਿਰ ਇੱਕ ਟੋਟਲੀ ਅਨਵੈਲਿਡ ਰੀਜ਼ਨ ਬਣਾ ਕੇ ਦੱਸਣਾ ਵੀ ਹਾਂ ਜੀ ਇਹ ਪੰਜਾਬ ਪੁਲਿਸ ਦੇ ਵਿੱਚ ਰਿਹਾ ਆ, ਮੇਰਾ ਭਰਾ ਪੰਜਾਬ ਪੁਲਿਸ ਦੇ ਵਿੱਚ ਆ, ਹੁਣ ਉਹਦੇ ਵਿਰੁੱਧ ਵੀ ਪ੍ਰੋਟੈਸਟ ਹੋਊਗਾ ਜੇ ਉਹ ਮੇਰੇ ਕੋਲ ਆਊਗਾ ਇੱਥੇ। ਇਹ ਤਾਂ ਬੜੀ ਮੂਰਖਾਂ ਵਾਲੀ ਗੱਲ ਹੋ ਰਹੀ ਵੀ ਜੇ ਕਿਸੇ ਕੋਈ ਬੰਦਾ ਜੋਬ ਵੀ ਕਰਦਾ ਹੋਵੇ ਕਿਸੇ ਡਿਪਾਰਟਮੈਂਟ 'ਚ ਤਾਂ ਤੁਸੀਂ ਉਹਨੂੰ ਵੀ ਮਾੜਾ ਕਹਿ ਦੋਗੇ ਜਦਕਿ ਘੁੱਗੀ ਹੈ ਹੀ ਨਹੀਂ ਪੰਜਾਬ ਪੁਲਿਸ ਦੇ ਵਿੱਚ। ਤੇ ਹੁਣ ਤੁਸੀਂ ਜਦੋਂ ਝੂਠੇ ਇਲਜ਼ਾਮ ਲਾ ਕੇ ਬਾਅਦ ਵਿੱਚ ਜਵਾਬ ਨਹੀਂ ਦਿੰਦੇ ਫਿਰ ਤੁਹਾਡੀ ਕ੍ਰੈਡੀਬਿਲਿਟੀ ਦੇ ਕੁਸ਼ਚਨ ਹੁੰਦੇ ਨੇ। ਤੇ ਹੁਣ ਸਿੱਖ ਫਾਰ ਜਸਟਿਸ ਵਾਲੇ ਦੀ ਕ੍ਰੈਡੀਬਿਲਿਟੀ ਦੇ ਕੁਸ਼ਚਨ ਹੋ ਰਹੇ ਨੇ, ਜਿੱਦਾਂ ਸ਼ਨੀਵਾਰ ਨੂੰ ਭਾਜੀ ਉਹਨਾਂ ਨੇ ਵੀ ਕਿਹਾ ਸੀ ਵੀ ਇਹ ਬਸ ਰੋਜ਼ ਐਤਵਾਰ ਨੂੰ ਵੀ ਰੋਸ ਮੁਜ਼ਾਹਰੇ ਪਟੀਸ਼ਨਾਂ ਪਾਉਣੀਆਂ ਰੈਫਰੈਂਡਮ ਕਰਾਉਣੇ, ਮੂਰਖ ਬਣਾਉਣ ਵਾਲੇ ਜਿਹੜੇ ਸਿੱਖ ਕੌਮ ਨੂੰ ਕੰਮ ਨੇ ਨਾ ਸਿੱਖ ਫਾਰ ਜਸਟਿਸ ਇਸ ਵੇਲੇ ਕਰ ਰਹੀ ਆ। ਇਹਦੀ ਲੇਟੈਸਟ ਐਗਜ਼ਾਮਪਲ ਜਿਹੜੇ ਪੰਜਾਬ ਚ ਜੋ ਮੁੰਡੇ ਫੜੇ ਗਏ ਨੇ ਉਹਨਾਂ ਤੋਂ ਆਪਾਂ ਨੂੰ ਪਤਾ ਲੱਗਦਾ ਵੀ 18-19 ਸਾਲਾਂ ਦੇ ਮੁੰਡਿਆਂ ਨੂੰ ਇਹ ਕਿੱਦਾਂ ਉਹਨਾਂ ਦਾ ਬ੍ਰੇਨ ਵਾਸ਼ ਕਰਕੇ ਉਹਨਾਂ ਨੂੰ ਇਨਕਰੇਜ ਕਰਦੇ ਨੇ ਵੀ ਤੁਸੀਂ ਖਾਲਿਸਤਾਨ ਬਾਰੇ ਮੰਗ ਕਰੋ, ਮੰਗ ਕਰਨੀ ਜਾਇਜ਼ ਆ, ਪਰ ਉਹਨਾਂ ਨੂੰ ਹਥਿਆਰ ਦੇਣੇ, ਉਹਨਾਂ ਨੂੰ ਭੜਕਾਓ, ਮਟੀਰੀਅਲ ਵੰਡਣਾ, ਇਹ ਕਿੱਥੋਂ ਤੱਕ ਜਾਇਜ਼ ਆ? ਤੁਸੀਂ ਕਿਸੇ ਦੀ ਜ਼ਿੰਦਗੀ ਕਿਉਂ ਖਰਾਬ ਕਰ ਰਹੇ ਹੋ? ਇਹਦਾ ਕਿਸੇ ਕੋਈ ਜਵਾਬ ਨਹੀਂ ਹੈਗਾ। ਜੇ ਤੁਸੀਂ ਪੁੱਛਦੇ ਹੋ ਫਿਰ ਤੁਸੀਂ ਆਰ ਐਸ ਦੇ ਏਜੰਟ ਹੋ ਗਏ, ਮੈਨੂੰ ਬਹੁਤ ਵਾਰੀ ਇਹਨਾਂ ਨੇ ਕਿਹਾ ਇਹ ਆਰ ਐਸ ਐਸ ਦਾ ਏਜੰਟ ਆ, ਇਹ ਭਾਰਤੀ ਏਜੰਸੀ ਦਾ ਏਜੰਟ ਆ, ਸਾਨੂੰ ਤਾਂ ਕੁਸਚਨ ਪੁੱਛਦਾ। ਇਹ ਫਿਰ ਆਪਾਂ ਕਿੱਥੇ ਜਾ ਰਹੇ ਹਾਂ, ਕਿਹੜੀ ਸੋਸਾਇਟੀ ਹੈ? ਮੈਨੂੰ ਤਾਂ ਇਹ ਨਹੀਂ ਸਮਝ ਲੱਗਦਾ। ਜੇ ਤੁਸੀਂ ਕੋਈ ਦੱਸ ਸਕਦੇ ਹੋ ਦੱਸ ਦੋ ਜੀ ਸਰੋਤਿਆਂ ਨੂੰ ਵੀ ਸਿੱਖ ਫਾਰ ਜਸਟਿਸ ਵਾਲੇ ਕਿੱਥੇ ਸਹੀ ਨੇ ਤੇ ਕਿੱਥੇ ਗਲਤ ਨੇ।
ਦੇਖੋ ਗੁਰਪ੍ਰੀਤ, ਮੈਂ ਤਾਂ ਉਦਣ ਹੀ ਇਹ ਗੱਲ ਕਲੀਅਰ ਕਰ ਦਿੱਤੀ ਸੀ ਘੁੱਗੀ ਦੇ ਮਾਮਲੇ ਦੇ ਵਿੱਚ ਜਦੋਂ ਘੁੱਗੀ ਤੇ ਉਂਗਲ ਉਠਾਈ ਸੀ, ਤਾਂ ਕਿਉਂਕਿ ਮੈਂ ਘੁੱਗੀ ਨੂੰ ਪਰਸਨਲ ਤੌਰ ਤੇ ਜਾਣਦਾ ਤੇ ਉਹ ਬੜਾ ਸੁਲਝਿਆ ਹੋਇਆ ਇਨਸਾਨ ਆ, ਤੇ ਉਹ ਜਿਹੜੀਆਂ ਉਹਦੇ ਚ ਕਮੀਆਂ ਮੈਨੂੰ ਉਹ ਵੀ ਪਤਾ, ਪਰ ਉਹ ਕਮੀਆਂ ਆਮ ਲੋਕਾਂ ਲਈ ਕੋਈ ਮਾੜੀ ਨਹੀਂ ਹੈ, ਆਮ ਲੋਕਾਂ ਲਈ ਉਹਦੇ ਚ ਕੋਈ ਬੁਰਾਈ ਵਾਲੀ ਗੱਲ ਨਹੀਂ ਹੈ, ਉਹਦੀਆਂ ਪਰਸਨਲ ਕਮੀਆਂ ਉਹ ਮੈਂ ਉਹਨਾਂ ਨੂੰ ਵੀ ਨੇੜੇ ਤੋਂ ਜਾਣਦਾ, ਪਰ ਜਿਹੜੀਆਂ ਉਹਦੀਆਂ ਚੰਗਾਈਆਂ ਉਹ ਜਾਂ ਜਿਹੜੀਆਂ ਚੀਜ਼ ਦੀ ਸੋਚ ਆ ਉਹ ਐਡੀ ਛੋਟੀ ਜਾਂ ਐਡੀ ਛੋਟੀ ਨਹੀਂ ਹੈ ਵੀ ਉਹ ਸਿੱਖਿਜ਼ਮ ਦੇ ਮਾਮਲੇ ਚ ਉਹਨੂੰ ਇੰਨੇ ਨਹੀਂ ਪਤਾ ਵੀ ਉਹ ਕੀ ਸ਼ਬਦ ਵਰਤ ਸਕਦਾ ਕੀ ਨਹੀਂ ਵਰਤ ਸਕਦਾ। ਇਹ ਜਿਹੜੇ ਠੇਕੇਦਾਰ ਬਣੇ ਹੋਏ ਆ ਨਾ, ਇਹ ਠੇਕੇਦਾਰਾਂ ਨੇ ਅਸਲ ਚ ਸਾਡੇ ਲੋਕਾਂ ਨੇ ਨਾ ਠੇਕੇਦਾਰਾਂ ਨੂੰ ਪਛਾਣਿਆ ਨਹੀਂ। ਅਸੀਂ ਉਹਦੀ ਜਦੋਂ ਇਹ ਇੱਥੇ ਆਏ ਸੀ ਨਾ, ਆਸਟ੍ਰੇਲੀਆ ਚ ਆਏ ਸੀ, ਤੇ ਇਹਨਾਂ ਨੇ ਇੱਕ ਲਿਸਟ ਬਣਾਉਣੀ ਸ਼ੁਰੂ ਕੀਤੀ ਸੀ ਵੀ ਰੈਫਰੈਂਡਮ ਦੀ ਲਿਸਟ ਬਣਾਓ ਜੀ ਜੋ ਆਪਦਾ ਬਾਇਓਡਾਟਾ ਭਰੋ, ਤੇ ਅਸੀਂ ਉਦੋਂ ਹੀ ਦੱਸਦਾ ਸੀ ਵੀ ਇਹ ਤੁਹਾਡਾ ਬਾਇਓਡਾਟਾ ਲੈ ਕੇ ਤੇ ਇਹ ਪਰਖ ਰਹੇ ਆ ਵੀ ਕੌਣ ਕਿਹੜੇ ਬੰਦੇ ਆ ਗਰਮ ਖੈਲੀਏ ਆ ਤੇ ਇਹ ਕੰਮ ਕਰ ਰਹੇ ਆ ਸਰਕਾਰ ਲਈ। ਅਸੀਂ ਡਾਇਰੈਕਟ ਰੇਡੀਓ ਦੇ ਉੱਤੇ ਇਹ ਗੱਲ ਕਹੀ ਸੀਗੀ, ਤੇ ਪਰ ਲੋਕਾਂ ਨੇ ਉਦੋਂ ਸਾਨੂੰ ਫਿਟਲਾਂਤ ਪਾਈ ਵੀ ਜੇ ਸਿੱਖੀ ਦਾ ਕੋਈ ਚੰਗਾ ਕਰਨ ਆਉਂਦਾ ਤੇ ਇਹ ਲੋਕ ਉਹਨੂੰ ਫਟਕਾਰਦੇ ਆ, ਪਰ ਅਸੀਂ ਉਦੋਂ ਸੱਚਾਈ ਦੱਸੀ ਸੀ ਵੀ ਇਹ ਤੁਹਾਡਾ ਡਾਟਾਬੇਸ ਲੈ ਕੇ ਤੇ ਸਰਕਾਰਾਂ ਨੂੰ ਦੇਣਗੇ ਵੀ ਆਹ ਲੋਕ ਵਿਦੇਸ਼ਾਂ ਚ ਭੜਕਾਵਾ ਭੜਕਾਵੀ ਵਾਲੇ ਕੰਮ ਦੇ ਵਿੱਚ ਸ਼ਾਮਲ ਆ। ਤੇ ਦੂਜਾ ਸੀ ਜਿਹੜਾ ਉਸ ਟਾਈਮ ਉਂਗਲ ਉੱਠੀ ਸੀ ਵੀ ਮੇਰੇ ਵਰਗੇ ਨੂੰ ਤਾਂ ਕਿਹਾ ਜਾਂਦਾ ਸੀਗਾ ਵੀ ਇਹ ਪਤੇ ਤਾਂ ਘੋਣ ਮੋਣ ਫਲਾਣਾ ਧਿਮਕਾ, ਤੇ ਜਿਹੜੀ ਉਹਨਾਂ ਦੀ ਬੀਬੀ ਇਸ ਚੀਜ਼ ਦਾ ਪ੍ਰਚਾਰ ਕਰ ਰਹੀ ਸੀ ਉਹ ਖੁਦ ਆਪਦਾ ਜਿਹੜਾ ਉਹਦਾ ਪਹਿਰਾਵਾ ਵੀ ਸਭ ਨੇ ਦੇਖਿਆ ਸੀ ਤੇ ਉਹਦਾ ਰਹਿਣ ਸਾਹਿਬ ਵੀ ਸਭ ਨੇ ਦੇਖਿਆ ਸੀ। ਸੋ ਇਹ ਮੈਨੂੰ ਜ਼ਿਆਦਾ ਕਹਿਣ ਦੀ ਲੋੜ ਨਹੀਂ ਹੈ ਇਸ ਚੀਜ਼ ਦੇ ਉੱਤੇ।
ਜਿਹੜਾ ਇਹਨਾਂ ਦਾ ਲੀਡਰ ਹੈ ਗੁਰਪਤਵੰਤ ਪੰਨੂ, ਉਹਨੇ ਕਿਹੜਾ ਅੰਮ੍ਰਿਤ ਛਕਿਆ ਇੱਥੇ ਸਿੱਖੀ ਦੇ ਜਿਹੜੇ ਇਹ ਲੈਕਚਰ ਦਿੰਦੇ ਨੇ ਉਹਨੇ ਕਿਹੜਾ ਅੰਮ੍ਰਿਤ ਛਕਿਆ ਆ? ਉਹ ਮੋਨਾ ਘੋਣ ਮੋਣਿਆ ਪੂਰਾ ਉਹ, ਠੀਕ ਹੈ ਨਾ? ਉਹ ਜਿੱਥੇ ਵੀ ਉਹ ਲੈਕਚਰ ਦਿੰਦਾ ਸਿਰ ਤੇ ਪਟਕਾ ਬਣ ਕੇ ਲੈਕਚਰ ਦਿੰਦਾ ਵੀ ਤੈਨੂੰ ਕੀ ਲੋੜ ਪਈ। ਦੇਖੋ ਇਹ ਸਾਰੀ ਚੀਜ਼ ਦਾ ਜਿਹੜਾ ਸੋਲੂਸ਼ਨ ਹੈ ਨਾ, ਜਦੋਂ ਪਿੰਕੀ ਕੈਦ ਨੇ ਸਾਰੇ ਖੁਲਾਸੇ ਕੀਤੇ ਸੀ, ਕਿਸੇ ਵੀ ਸਿੱਖ ਜਿਹੜੀ ਜਥੇਬੰਦੀ ਆ ਜਿਹੜੀ ਇਹ ਵੋਟਾਂ ਦੇ ਕੰਮ ਕਰਦੀ ਕੈਸ਼ ਕਰਦੀ ਹੈ ਸਾਰੀਆਂ ਚੀਜ਼ਾਂ ਨੂੰ, ਕਿਸੇ ਵੀ ਬੰਦੇ ਨੇ ਬਿਆਨ ਨਹੀਂ ਸੀ ਦਿੱਤਾ ਵੀ ਅਸੀਂ ਇਸ ਚੀਜ਼ ਨੂੰ ਐਜ਼ ਅ ਐਵੀਡੈਂਸ ਚੱਕ ਕੇ ਕੋਰਟ ਦੇ ਵਿੱਚ ਕੋਈ ਇੱਕ PIL ਹੀ ਪਾ ਦਿਓ ਵੀ ਆਹ ਦੇਖੋ ਜੀ ਐਕਸ ਪੁਲਿਸਮੈਨ ਏਦਾਂ ਦੀਆਂ ਇੰਟਰਵਿਊਸ ਦੇ ਵਿੱਚ ਆਹ ਗੱਲਾਂ ਕਹਿ ਰਿਹਾ ਤੇ ਇਹ DGP ਦੇ ਉੱਤੇ ਇਹ ਦੋਸ਼ ਲੈ ਰਿਹਾ, ਇਹਦੇ ਵਾਸਤੇ ਕੋਈ ਜਾਂਚ ਕਮੇਟੀ ਬਣਾਈ ਜਾਵੇ, ਕੋਰਟ ਨੂੰ ਅਪੀਲ ਕੀਤੀ ਜਾ ਸਕਦੀ ਸੀ। ਕਿਸੇ ਸਿੱਖ ਜਥੇਬੰਦੀ ਨੇ ਜਿਹੜੇ ਸਿੱਖਾਂ ਦੀ ਵੋਟਾਂ ਭਾਲਦੇ ਨੇ ਇਹ ਇਨੀਸ਼ੀਏਟਿਵ ਨਹੀਂ ਲਿਆ। ਹੁਣ ਸਿੱਖ ਫਾਰ ਜਸਟਿਸ ਵਾਲੇ ਬਾਹਰ ਬੈਠੇ ਰੈਫਰੈਂਡਮ ਕਰਾਉਂਦੇ ਨੇ, ਬਾਹਰ ਬੈਠੇ ਪਟੀਸ਼ਨਾਂ ਪਾਉਂਦੇ ਨੇ ਆਪਣੇ ਵਾਈਟ ਹਾਊਸ ਦੇ ਕੋਲ ਆਪਣਾ ਮਜ਼ਾਕ ਬਣਾਉਣ ਲਈ ਵੀ ਸਿੱਖਾਂ ਦੀ ਕੋਈ ਗੱਲ ਨਹੀਂ ਸੁਣਦਾ, ਤੇ ਇਸ ਕਰਕੇ ਅਸੀਂ ਇੱਥੇ ਆ ਰਹੇ ਹਾਂ। ਮੈਂ ਕਹਿੰਦਾ ਵੀ ਹਾਈ ਕੋਰਟ ਦੇ ਵਿੱਚ ਸੈਸ਼ਨ ਕੋਰਟ ਦੇ ਵਿੱਚ ਆ ਕੇ ਇੱਕ ਪਟੀਸ਼ਨ ਤਾਂ ਪਾਓ ਵੀ ਇਸ ਬੰਦੇ ਦੇ ਉੱਤੇ ਜਾਂਚ ਹੋਵੇ ਪੰਜਾਬ ਦੇ ਵਿੱਚ, ਜਾਂ ਈਵਨ ਕਿ ਹਾਈ ਕੋਰਟ ਦੇ ਵਿੱਚ ਤੁਸੀਂ ਜਾਓ, ਉਹ ਵਾਲਾ ਕੰਮ ਤਾਂ ਕਰਨਾ ਨਹੀਂ ਹੈਗਾ। ਪਰ ਜਿਹੜੇ ਬਾਹਰ ਬਹਿ ਕੇ ਫੇਸਬੁੱਕ ਤੇ ਬਹਿ ਕੇ ਤੁਸੀਂ ਇੰਡੀਆ 'ਚ ਬੈਠੇ ਜਿਹੜੇ ਨੌਜਵਾਨ ਨੇ ਜਿਹਨਾਂ ਨੂੰ ਇਹ ਫਿਕਰ ਹੋਣਾ ਚਾਹੀਦਾ ਵੀ ਅਸੀਂ ਕੰਮ ਕੀ ਕਰਨਾ ਫਿਊਚਰ, ਸਾਡਾ ਕਰੀਅਰ ਕੀ ਹੈ, ਤੁਸੀਂ ਇਹਨਾਂ ਨੂੰ ਰੈਡੀਕਲਾਈਜ਼ ਕਰ ਰਹੇ ਹੋ 16-17 ਸਾਲ ਦੀ ਉਮਰ ਦੇ ਵਿੱਚ, ਤੇ ਉਹ ਉਸ ਤੋਂ ਬਾਅਦ ਜੇ ਉਹਨਾਂ ਦੇ ਕੋਈ ਕੇਸ ਪੈਂਦਾ ਫਿਰ ਉਹਨਾਂ ਦੀ ਬਾਂਹ ਫੜਨ ਵਾਲਾ ਹੈ ਨੀ ਗਾ ਕੋਈ। ਇਹ ਕਿਹੜੀ ਸਟ੍ਰੈਟਜੀ ਹੈ ਵੀ ਸਿੱਖ ਕੌਮ ਨੂੰ ਉੱਪਰ ਲੈ ਕੇ ਜਾਣ ਵਾਲੀ ਸਟ੍ਰੈਟਜੀ ਕਿ ਥੱਲੇ ਲੈ ਕੇ ਜਾਣ ਵਾਲੀ ਸਟ੍ਰੈਟਜੀ ਹੈ?
ਬਿਲਕੁਲ ਜੀ, ਇਹ ਚਿੰਤਾ ਦਾ ਵਿਸ਼ਾ ਤੇ ਇਸ ਚਿੰਤਾ ਦੇ ਵਿਸ਼ੇ ਦੇ ਉੱਤੇ ਅਸੀਂ ਪਹਿਲੇ ਦਿਨ ਤੋਂ ਇਸ ਚੀਜ਼ ਨੂੰ ਕਹਿ ਰਹੇ ਹਾਂ, ਅਵੇਅਰ ਕਰ ਰਹੇ ਹਾਂ। ਚਾਰ ਬੰਦੇ ਖੜੇ ਹੋ ਕੇ ਜਦੋਂ ਸਾਨੂੰ ਪਹਿਲੇ ਦਿਨ ਜਸਟਿਸ ਇਹਦੇ ਬਾਰੇ ਪਤਾ ਲੱਗਿਆ ਸੀ ਤਾਂ ਅਸੀਂ ਸਾਡਾ ਅਸੂਲ ਆ ਇੱਕ ਮੀਡੀਆ ਦੇ ਨਾਤੇ ਸਾਨੂੰ ਉਹਨੂੰ ਪੜਤਾਲਣਾ ਬਣਦਾ ਸੀ। ਜਦੋਂ ਅਸੀਂ ਪੜਤਾਲਿਆ ਤਾਂ ਅਸੀਂ ਦੇਖਿਆ ਵੀ ਉਹ ਇੱਕ ਘਰ ਦੇ ਵਿੱਚ ਉਹਦਾ ਦਫ਼ਤਰ ਰਜਿਸਟਰਡ ਕੀਤਾ ਹੋਇਆ, ਇੱਕ ਘਰ ਦੇ ਵਿੱਚ ਉਹ ਵੈਬਸਾਈਟ ਉਹਦੀ ਰਜਿਸਟਰਡ ਕੀਤੀ ਹੋਈ ਹੈ, ਕੋਈ ਵੀ ਉਹਦਾ ਦਫ਼ਤਰ ਨਹੀਂ, ਕੋਈ ਵੀ ਉਹਦੀ ਕੋਈ ਚੀਜ਼ ਨਹੀਂ ਹੈ, ਕੋਈ ਵੀ ਇੱਕ ਬੰਦੇ ਬੰਨੀਓ ਇੱਕ ਬੰਦੇ ਦੀ ਉਹ ਕੀਤੀ ਹੋਈ ਖੇਡ ਸੀ, ਤੇ ਕੋਈ ਉਹਦੇ ਮਤਲਬ ਵੱਡੀ ਸੰਸਥਾ ਨਹੀਂ। ਬੰਦੇ ਰਲਾ ਕੇ ਉਹਨਾਂ ਨੇ ਉਸ ਚੀਜ਼ ਨੂੰ ਡਾਟਾਬੇਸ ਇਕੱਠਾ ਕਰਨਾ ਸ਼ੁਰੂ ਕੀਤਾ ਵੀ ਕਿਹੜੇ ਲੋਕ ਆ ਜਿਹੜੇ ਸਾਨੂੰ ਡਾਟਾਬੇਸ ਚਾਹੁੰਦੇ ਆ, ਤੇ ਜਦੋਂ ਡਾਟਾਬੇਸ ਹੋ ਜਾਂਦਾ ਉਹ ਡਾਟਾਬੇਸ ਦੇ ਸਹਾਰੇ ਫਿਰ ਲੋਕਾਂ ਦੇ ਉੱਤੇ ਰੋਹ ਮਾਰਦਿਆਂ ਵੀ ਸਾਡੇ ਨਾਲ 1 ਲੱਖ ਬੰਦਾ ਜੁੜਿਆ, ਸਾਡੇ ਨਾਲ 2 ਲੱਖ ਬੰਦਾ ਜੁੜਿਆ, ਬਸ ਆਹ ਗੱਲਾਂ ਹੁੰਦੀਆਂ। ਤੇ ਅਸੀਂ ਭਾਵੁਕਤਾ ਬਸ ਸਾਡੇ ਨੌਜਵਾਨਾਂ ਨੇ ਫਾਰਮ ਭਰੇ ਉਦੋਂ।
ਮੈਂ ਤੁਹਾਨੂੰ ਦੱਸਦਾ ਮਿੰਟੂ ਜੀ, ਕਿਸੇ ਵੀ ਆਰਗੇਨਾਈਜੇਸ਼ਨ ਦਾ ਨਾ ਤੁਸੀਂ ਕਿੱਥੋਂ ਉਹਨੂੰ ਪਰਖ ਸਕਦੇ ਹੋ ਵੀ ਉਹ ਕੀ ਸਿੱਖ ਕੌਮ ਦੇ ਲਈ ਕੀ ਕਰ ਸਕਦੀ ਹੈ। ਜਿਹੜੀਆਂ ਇੱਥੇ ਤੁਰੀਆਂ ਫਿਰਦੀਆਂ ਨੇ ਆਰਗੇਨਾਈਜੇਸ਼ਨ, ਉਹ ਇੱਥੇ ਆਸਟ੍ਰੇਲੀਆ 'ਚ ਕੀ ਕਰ ਰਹੀਆਂ ਨੇ ਸਿੱਖ ਕੌਮ ਦੇ ਲਈ? ਡਜ਼ਨਟ ਮੈਟਰ ਪੰਜਾਬ 'ਚ ਕੀ ਹੋ ਰਿਹਾ ਵੀ ਵਰਲਡ ਵਾਈਡ ਕੀ ਹੋ ਰਿਹਾ, ਉੱਥੇ ਮੈਲਬਰਨ ਦੇ ਵਿੱਚ ਕੀ ਕਰ ਰਹੀਆਂ ਨੇ, ਸਿਡਨੀ ਦੇ ਵਿੱਚ ਕੀ ਕਰ ਰਹੇ ਨੇ, ਐਡਲੇਡ ਦੇ ਵਿੱਚ ਕੀ ਕਰ ਰਹੀਆਂ ਨੇ? ਜਦੋਂ ਕਿਸੇ ਨੂੰ ਟਾਰਗੇਟ ਕੀਤਾ ਜਾਂਦਾ, ਕਿਸੇ ਦੇ ਨਾਲ ਹਿਊਮਨ ਰਾਈਟ ਦੇ ਵਾਇਲੇਸ਼ਨ ਹੁੰਦੀ ਹੈ ਐਜ਼ ਅ ਸਿੱਖ ਪਰਸਨ ਦੀ, ਉਹਦੀ ਕੀ ਹੈਲਪ ਕਰ ਰਹੇ ਨੇ? ਅਮਰੀਕਾ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਹੈ SALDEF, ਠੀਕ ਹੈ ਨਾ, ਉਹਨਾਂ ਦੇ ਵਕੀਲ ਨੇ ਜਿਹੜੇ ਇਹ ਕੰਮ ਕਰਦੇ ਨੇ ਵੀ ਜੇ ਤੁਹਾਨੂੰ ਕੋਈ ਵਰਕ ਪਲੇਸ ਤੇ ਤੰਗ ਕਰਦਾ, ਤੁਹਾਨੂੰ ਰੇਸਿਸਟ ਰਿਮਾਰਕ ਕਰਦਾ, ਤੁਸੀਂ ਸਾਡੇ ਕੋਲ ਅਪਰੋਚ ਕਰੋ, ਅਸੀਂ ਤੁਹਾਡਾ ਕੇਸ ਲੜਾਂਗੇ ਤੇ ਤੁਹਾਨੂੰ ਜਸਟਿਸ ਦਵਾਵਾਂਗੇ। ਇਹ ਕੰਮ ਉੱਥੇ ਬੈਠੀਆਂ ਆਰਗੇਨਾਈਜੇਸ਼ਨ ਕਰ ਰਹੀਆਂ ਨੇ। ਸਿੱਖ ਫਾਰ ਜਸਟਿਸ ਕੀ ਕਰ ਰਹੀ ਹੈ? ਉਲਟਾ ਕਰ ਰਹੀ ਹੈ। ਤੁਸੀਂ ਐਜ਼ ਅ ਲੋਕਲ ਅਮੈਰੀਕਨ ਸਿੱਖ ਉਹਨਾਂ ਕੋਲ ਹੈਲਪ ਲੈਣ ਜਾਓਗੇ, ਤੁਹਾਡੀ ਹੈਲਪ ਨਹੀਂ ਕਰਨਗੇ। ਪਰ ਕੋਈ ਭੈੜੀ ਜੀ ਪਟੀਸ਼ਨ ਚੱਕ ਕੇ ਪਵਾਉਣੀ ਆ, ਉਹ ਬੜੀ ਛੇਤੀ ਇਹਨਾਂ ਨੇ ਸ਼ੁਰੂ ਕਰ ਦੇਣੀ, ਪਟੀਸ਼ਨਾਂ ਪਾਓ, ਪਟੀਸ਼ਨਾਂ ਪਾਓ, ਪਟੀਸ਼ਨਾਂ ਪਾਓ। ਇਹ ਵੀ ਕੀ ਬੈਨੀਫਿਟ ਕੀ ਹੋ ਰਿਹਾ? ਬੈਨੀਫਿਟ ਤਾਂ ਹੋਣਾ ਨੀ, ਨੁਕਸਾਨ ਇਹ ਹੋ ਰਿਹਾ ਵੀ ਜਿਹੜੇ ਨੌਜਵਾਨ ਨੇ 17-18 ਸਾਲ ਦੇ, ਉਹਨਾਂ ਦੇ ਦਿਮਾਗ ਇਹ ਖਰਾਬ ਕਰ ਰਹੇ ਨੇ, ਇਹ ਨੁਕਸਾਨ ਹੋ ਰਿਹਾ।
ਬਿਲਕੁਲ ਸਹੀ, ਬਿਲਕੁਲ ਸਹੀ ਹੈ ਗੁਰਪ੍ਰੀਤ, ਤੇ ਲੰਮੀ ਲਾਈਨ ਲੱਗ ਗਈ ਹੈ ਜੀ ਕਾਲਰਾਂ ਦੀ, ਮੈਂ ਮਾਫੀ ਚਾਹੂੰਗਾ ਤੇ, ਪਰ ਤੁਸੀਂ ਜਿਹੜਾ ਅਹਿਮ ਵਿਸ਼ਾ ਛੋਇਆ, ਬਹੁਤ ਧੰਨਵਾਦ, ਬਹੁਤ ਧੰਨਵਾਦ। ਸੋ ਗੁਰਪ੍ਰੀਤ ਗਿੱਲ ਕੈਨਬਰਾ ਤੋਂ ਜੁੜੇ ਹੋਏ ਸਨ ਤੇ ਉਹਨਾਂ ਨੇ ਬੜੇ ਅਹਿਮ ਵਿਸ਼ੇ ਨੂੰ ਤੇ ਗੱਲਬਾਤ ਕੀਤੀ ਆ, ਤੇ ਇਹ ਕਿਤੇ ਨਾ ਕਿਤੇ 100% ਸੱਚਾਈ ਹੈ ਇਹਦੇ ਪਿੱਛੇ। ਸੋ ਗਿਆਨ ਸਿੰਘ ਕੰਗ ਜੁੜ ਚੁੱਕੇ ਆ ਬ੍ਰਿਸਬਨ ਤੋਂ, ਸਤਿ ਸ੍ਰੀ ਅਕਾਲ ਕੰਗ ਸਾਹਿਬ।
ਸਤਿ ਸ੍ਰੀ ਅਕਾਲ ਜੀ, ਸਾਡੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੱਕ ਜ਼ਫਰਨਾਮੇ ਦੇ ਵਿੱਚ ਆਉਂਦਾ, ਕਿਉਂ ਕਾਰ ਅਜ਼ ਹਮਾ ਹੀਲ ਤੇ ਦਰ ਗੁਜ਼ਸ਼ਤ, ਹਲਾਲ ਅਸਤ ਬੁਰਦਨ ਵਸ਼ਮ ਸ਼ੀਰ ਦਸਤ। ਮੈਂ ਬਹੁਤਾ ਤਾਂ ਇਹਦਾ ਮਤਲਬ ਸਾਰੇ ਸਮਝਦੇ ਆ ਵੀ ਜਿਸ ਵੇਲੇ ਸਾਰੇ ਹੀਲੇ ਮੁੱਕ ਜਾਂਦੇ ਆ ਫਿਰ ਕਿਰਪਾਨ ਦੇ ਮੁੱਠੇ ਤੇ ਹੱਥ ਪਾਉਣਾ ਕੋਈ ਜਾਇਜ਼ ਆ, ਇਹ ਬਿਲਕੁਲ ਗੁਰੂ ਸਾਹਿਬ ਦਾ ਹੁਕਮ ਆ, ਇਹ ਔਰੰਗਜ਼ੇਬ ਨੂੰ ਇਹ ਲਿਖਿਆ ਸੀ ਮਹਾਰਾਜ ਦੇ। ਜਿਹੜਾ ਕੁਛ ਕਸ਼ਮੀਰ ਦੇ ਇਲਾਕੇ ਦੇ ਵਿੱਚ ਹੋਇਆ, ਇਹ ਜਿਹੜੇ ਪਾਕਿਸਤਾਨੀ ਨੇ ਇਹ ਹਟਦੇ ਨੀ। ਮੈਂ ਤਾਂ ਪਰਸਨਲੀ ਬਾਰਡਰ ਤੇ ਰਿਹਾ ਫਾਜ਼ਿਲਕੇ ਤੇ 1963 ਦੇ ਵਿੱਚ, ਇਹ ਨੀ ਆਵਾਜ਼ ਆਉਂਦੇ ਬਾਅਦ ਸਾਡੇ ਵੀ ਨੀ ਆਉਂਦੇ ਬਾਅਦ ਇਹ ਵੀ ਨੀ ਆਉਂਦੇ, ਕਿਉਂਕਿ ਇੱਕ ਦੂਜੇ ਦੇ ਮੁਲਕ ਦੇ ਵਿੱਚ ਬੰਦੇ ਭੇਜਦੇ ਰਹਿੰਦੇ, ਸਭ ਕੁਛ ਹੁੰਦਾ ਰਹਿੰਦਾ ਅੰਦਰ ਗਤੀ। 1965 ਦੀ ਲੜਾਈ ਦੇ ਵਿੱਚ ਜਿਸ ਵੇਲੇ ਹੋਈ ਆ, ਉਸ ਵੇਲੇ ਅਮਰੀਕਾ ਨੇ ਇੱਕ PL 480 ਐਗਰੀਮੈਂਟ ਕੀਤਾ ਸੀ ਇੰਡੀਆ ਦੇ ਨਾਲ, ਇੰਡੀਆ ਗਵਰਨਮੈਂਟ ਦੇ ਨਾਲ, ਤੁਹਾਨੂੰ ਕਣਕ ਦੇਵਾਂਗੇ। ਔਰ ਜਿਸ ਵੇਲੇ ਲੜਾਈ ਲੱਗ ਗਈ, ਅਮਰੀਕਾ ਨੇ ਜਵਾਬ ਦਿੱਤਾ ਵੀ ਤੁਹਾਨੂੰ ਕਣਕ ਨਹੀਂ ਦੇਣੀ। 700 ਪੈਟਰੋਲ ਟੈਂਕ ਭੇਜਿਆ, ਸਾਈਬਰ ਜੈਟ ਭੇਜੇ ਹਾਂਜੀ ਲੜਨ ਵਾਸਤੇ ਇੰਡੀਆ ਦੇ ਵਿਰੁੱਧ, ਔਰ ਉਹਨਾਂ 700 ਦੇ ਵਿੱਚੋਂ 400 ਅੰਮ੍ਰਿਤਸਰ ਦੇ ਕੋਲ ਭਿੱਖੀ ਪਿੰਡ ਸੀ, ਜਦ ਉੱਥੇ ਉਹਨਾਂ ਦਾ ਕਬਰਸਤਾਨ ਬਣਿਆ ਤਾਂ ਅਮਰੀਕਨ ਜਿਹੜੇ ਪ੍ਰੈਸ ਰਿਪੋਰਟਰ ਸੀ ਰੋਂਦੇ ਦੇਖੇ ਗਏ, ਕਿਉਂਕਿ ਦਾਸ ਉਸ ਵੇਲੇ ਆਰਮੀ ਸੀਗਾ ਔਰ ਫਰੰਟ ਤੇ ਸੀਗਾ। ਇਹ ਲੋਕ ਸਿਰਫ ਤੁਹਾਨੂੰ ਜਾਂ ਰਸ਼ੀਆ ਜਾਂ ਦੂਸਰੇ ਜਿਹੜੇ ਆ, ਇਹ ਸਿਰਫ ਤੁਹਾਨੂੰ ਹਥਿਆਰ ਵੇਚਣ ਲਈ ਨੇ, ਸਾਹਮਣੇ ਕਿਸੇ ਨੇ ਨੀ ਆਉਣਾ। ਉਹਨਾਂ ਨੇ ਐਗਰੀਮੈਂਟ ਜਿਹੜਾ ਸੀਗਾ ਕੈਂਸਲ ਕਰਤਾ। ਲਾਲ ਬਹਾਦਰ ਸ਼ਾਸਤਰੀ ਜੀ ਕਿਹਾ ਮੈਂ ਹਰੇਕ ਬੰਦੇ ਨੂੰ ਰਿਕੁਐਸਟ ਕਰਦਾ ਕਿ ਇੱਕ ਮੁੱਠ ਕਣਕ ਦੀ ਘੜੇ ਦੇ ਵਿੱਚ ਰੋਜ਼ ਪਾਓ ਔਰ ਅਨਾਜ ਬਚਾਓ। ਜਿਸ ਵੇਲੇ ਭੁੱਟੋ ਨੇ UN ਚ ਗਾਲਾਂ ਕੱਢੀਆਂ ਉਦੋਂ ਇਹ ਲੋੜ ਸੀ, ਜਿਸ ਵੇਲੇ ਭੁੱਟੋ ਨੇ ਗਾਲਾਂ ਚ ਕੱਢੀਆਂ ਸਰਦਾਰ ਉਹਨੇ ਤਾਂ ਨਿਵੀਂ ਪਾ ਕੇ ਮੁੜੇ ਆਏ। ਔਰ ਲਾਲ ਬਹਾਦਰ ਸ਼ਾਸਤਰੀ ਉਹ ਵਿਚਾਰੇ ਕਿੰਨੇ ਕੁ ਵੱਡੇ ਭਲਵਾਨ ਸੀਗੇ, ਕੱਦ ਦੇ ਮੁਤਾਬਕ ਉਹਨਾਂ ਨੇ ਕਿਹਾ ਵੀ ਹਮ ਗਾੜੀ ਕਾ ਜਵਾਬ ਗਾਲੀ ਸੇ ਨਹੀਂ ਗੋਲੀ ਸੇ ਦੇਂਗੇ। ਔਰ ਇਹ ਦਿੱਤਾ ਗਿਆ 65 ਦੇ ਵਿੱਚ। ਦੁੱਖ ਉਸ ਵੇਲੇ ਹੁੰਦਾ ਵੀ ਜਿਹੜਾ ਇਲਾਕਾ ਫਤਿਹ ਕੀਤਾ, ਚਵਿੰਡਾ ਤੱਕ ਜੂੰਟਾਂ ਗਈਆਂ ਸੀਗੀਆਂ, ਲਾਹੌਰ ਅੰਡਰ ਗਨ ਰੇਂਜ ਸੀਗਾ, ਜਦ ਮਰਜ਼ੀ ਲਾਹੌਰ ਨੂੰ ਤਬਾਹ ਕਰ ਸਕਦੇ ਸੀਗੇ। ਲੇਕਿਨ ਜਿਸ ਵੇਲੇ ਐਗਰੀਮੈਂਟ ਫਿਰ ਮੁੜ ਕੇ ਫੇਰ ਉੱਥੇ ਆਉਣਾ ਪੈਂਦਾ ਖੋਟੀ, ਫੇਰ ਬੋਰਡ ਥੱਲੇ ਆਉਂਦੀ, ਦੁੱਖ ਬੜਾ ਲੱਗਦਾ।
ਬਿਲਕੁਲ ਜੀ ਬਿਲਕੁਲ, ਦੁੱਖ ਵਾਲੀ ਗੱਲ ਆ। ਸੋ ਬਹੁਤ ਵਧੀਆ ਤੁਸੀਂ ਜਾਣਕਾਰੀ ਕੰਗ ਸਾਹਿਬ ਸਾਨੂੰ ਦਿੱਤੀ ਆ, ਤੇ ਆਪਦੇ ਨਿੱਜੀ ਤਜਰਬੇ ਆ। ਤੇ ਜੀ ਜੀ
ਥੋੜੀ ਹੋਰ ਦੇਵਾਂਗਾ ਜੀ। ਇੱਕ ਹੋਰ ਸਿੱਖ ਯੂਨਿਟ ਹੋਈ ਹੈ, ਉਹਨਾਂ ਨੇ ਆਪਣੇ ਗਵਰਨਰ ਹਾਊਸ ਤੋਂ ਪਾਰਲੀਮੈਂਟ ਹਾਊਸ ਤੋਂ ਵਲੰਟੀਅਰ ਕਰਕੇ ਬਰਕੀ ਦਾ ਮੋਰਚਾ ਤੋੜਿਆ 65 ਦੇ ਵਿੱਚ। ਬਰਕੀ ਦਾ ਮੋਰਚਾ ਤੋੜਿਆ ਇਹਨਾਂ ਨੇ, ਪਾਕਿਸਤਾਨੀਆਂ ਨੇ ਲੋਹੇ ਦੇ ਮੋਰਚੇ ਬਣਾਏ ਹੋਏ ਸੀਗੇ। ਉਹ ਜਵਾਨਾਂ ਨੇ ਬੰਬ ਸਿੱਟ ਸਿੱਟ ਕੇ, ਹੱਥਾਂ ਦੀ ਗ੍ਰਨੇਡ ਸਿੱਟ ਸਿੱਟ ਕੇ ਜਿੱਤਿਆ। ਔਰ ਉਸ ਯੂਨਿਟ ਨੂੰ ਉਹਦੇ ਬਾਅਦ ਦੇ ਵਿੱਚ ਉਹਨੂੰ ਖੇਮਕਰਨ ਲਾਇਆ ਗਿਆ। ਖੇਮਕਰਨ ਤੋਂ ਉਸ ਯੂਨਿਟ ਨੂੰ ਰਾਤ ਨੂੰ ਐਡਵਾਂਸ ਕਰਾਤਾ ਪਾਕਿਸਤਾਨ ਦੇ ਵਿੱਚ। ਕੋਈ ਜੇ ਕੋਈ ਪੁਰਾਣਾ ਫੌਜੀ ਭਰਾ ਹੋਊਗਾ ਸੁਣਦਾ ਹੋਊਗਾ, ਮੈਨੂੰ ਵੀ ਕੱਢ ਇੱਕ ਬੰਦਾ ਗੁਰਦੁਆਰਾ ਸਾਹਿਬ ਮਿਲਿਆ, 10 ਮੀਲ ਐਡਵਾਂਸ ਕਰਾਤਾ। ਲੇਕਿਨ ਉਹਨਾਂ ਨੂੰ ਜਿਸ ਵੇਲੇ ਦਿਨ ਦਾ ਕੀ ਆਪਾਂ ਕਹਿੰਦੇ ਸੂਰਜ ਚੰਦ ਦਾ ਟਾਈਮ ਹੋਇਆ, ਉਹਨਾਂ ਨੂੰ ਸਪੋਰਟ ਨਹੀਂ ਮਿਲੀ ਪਿੱਛੇ। 8 ਮਦਰਾਸ ਨੇ ਜਾਣਾ ਸੀਗਾ, ਮਦਰਾਸੀ ਗਏ ਨਹੀਂ। 4 ਯੂਨਿਟ ਜਿਹੜੀ ਸੀ ਉਹਦੇ ਕਰਨਲ ਸੀ ਕਰਨਲ ਅਨੰਤ ਸਿੰਘ।
ਅੱਛਾ ਜੀ,
ਲੈਫਟੀਨੈਂਟ ਕਰਨਲ ਅਨੰਤ ਸਿੰਘ ਉਹਨਾਂ ਦੇ ਕਮਾਂਡਰ ਸੀਗੇ। ਔਰ ਬੜੇ ਬਹਾਦਰ ਬੰਦੇ ਸੀਗੇ। ਜਿਸ ਵੇਲੇ ਉਹ ਉਹਨਾਂ ਨੂੰ ਕਵਰਿੰਗ ਨਹੀਂ ਗਈ, ਹੈਲੀਕਾਪਟਰ ਆ ਗਿਆ ਪਾਕਿਸਤਾਨ ਦੇ, ਉਸ ਤੋਂ ਬਾਅਦ ਟੈਂਕ ਆ ਗਏ। ਉਹਨਾਂ ਨੇ ਆਪਣੀ ਯੂਨਿਟ ਨੂੰ ਕਿਹਾ ਵੀ ਜੇ ਜਿੱਥੇ ਬਚ ਹੁੰਦਾ ਬਚ ਲਓ। ਕੁਛ ਮਰ ਗਏ, ਕੁਛ ਅਰੈਸਟ ਹੋ ਗਏ। ਕਰਨਲ ਅਨੰਤ ਸਿੰਘ ਜਿਹੜੇ ਸੀਗੇ ਉਹ ਅਰੈਸਟ ਹੋ ਗਏ। ਮੈਂ ਉਸ ਵੇਲੇ ਫਰੰਟ ਤੇ ਸੀਗਾ, ਖਬਰ ਸੁਣੀ ਪਾਕਿਸਤਾਨ ਦੇ ਰੇਡੀਓ ਦੇ ਵਿੱਚ ਕਿ 4 ਸਿੱਖ ਦਾ ਕਮਾਂਡਰ ਲੈਫਟੀਨੈਂਟ ਕਰਨਲ ਅਨੰਤ ਸਿੰਘ ਕੈਦ ਹੋ ਗਿਆ। ਕਾਰਨ ਕੀ ਕਿ ਉਹਨਾਂ ਨੂੰ ਮੌਕੇ ਸਿਰ ਸਪੋਰਟ ਨਹੀਂ ਪਿੱਛੇ ਮਿਲੀ। ਚਲੋ ਕੋਈ ਵੀ ਰੀਜ਼ਨ ਹੋ ਸਕਦਾ ਆਰਮੀ ਦਾ, ਆਪਾਂ ਉੱਥੇ ਡਿਸਕਸ ਨਹੀਂ ਕਰ ਸਕਦੇ। ਕਰਨਲ ਸਾਹਿਬ 153 ਨੰਬਰ ਉਹਨਾਂ ਦਾ ਬੰਗਲਾ ਹਲੇ ਵੀ ਹੈ ਨਿਊ ਜਵਾਹਰ ਨਗਰ ਜਲੰਧਰ ਦੇ ਵਿੱਚ। ਜਿਸ ਵੇਲੇ ਉਹ ਪ੍ਰਿਜ਼ਨ ਆਫ ਵਾਰ ਦੀ ਦੂਈ ਐਕਸਚੇਂਜ ਹੋਈ, ਉਹ ਮਥੁਰਾ ਆਏ, ਮੈਂ ਉਹਨਾਂ ਨੂੰ ਮਿਲਣ ਵਾਸਤੇ ਗਿਆ। ਮੈਂ ਭਰਤਪੁਰ ਸੀਗਾ ਉਸ ਵੇਲੇ। ਉਹਨਾਂ ਨੂੰ ਪੁੱਛਿਆ ਵੀ ਤੁਹਾਡੇ ਨਾਲ ਕੀ ਟ੍ਰੀਟਮੈਂਟ ਕੀਤਾ, ਕਹਿੰਦੇ ਤੁਸੀਂ ਕੀ ਕਰਦੇ ਆ। ਉਹਨਾਂ ਨੂੰ ਇੰਨਾ ਹਾਂਜੀ, ਉਹ ਜੋ ਕੁਛ ਅਸੀਂ ਕਰਦੇ ਉਹੀ ਉਹ ਕਰਦੇ ਆ। ਉਹਨਾਂ ਨੂੰ ਇੰਨਾ ਟੋਰਚਰ ਕੀਤਾ ਗਿਆ ਕਿ ਉਹ ਆਪਣੇ ਘਰ ਦੇ ਵਿੱਚ ਆ ਗਏ ਉੱਥੇ ਜਲੰਧਰ। ਬਹੁਤ ਦਫ਼ਾ ਅਸੀਂ ਮਿਲੇ ਉਹਨਾਂ ਨੂੰ, ਕਿਉਂਕਿ ਸਾਡੇ ਘਰਾਂ ਦੇ ਵਿੱਚ ਉਹ ਵਿਆਹੇ ਹੋਏ ਸੀ, ਸਾਡੇ ਢਾਹਾਂ ਪਿੰਡ ਦੇ ਵਿੱਚ ਉਹ ਵਿਆਹੇ ਹੋਏ ਸੀ। ਉਹਨਾਂ ਦਾ ਪਿੰਡ ਹਾਂਜੀ, ਉਹਨਾਂ ਦਾ ਪਿੰਡ ਸੀਗਾ ਆਪਣੇ ਜਲੰਧਰ ਦੇ ਕੋਲ ਹੈ, ਸਰਾਏ ਖਾਸ
ਜੀ ਜੀ ਜੀ।
ਔਰ ਉਹਨਾਂ ਦਾ ਇੱਕ
ਹਾਂਜੀ ਜੀ, ਮੈਂ ਮਾਫੀ ਚਾਹੂੰਗਾ, ਲਾਈਨ ਬਹੁਤ ਲੰਮੀ ਲੱਗੀ ਹੋਈ ਹੈ ਲਿਸਨਰਸ ਦੀ, ਤੇ ਆਪਾਂ ਗੱਲ ਨੂੰ ਥੋੜਾ ਸਮੇਟਾਂ ਤੇ ਇੱਕ ਬਿਲਕੁਲ ਤੁਸੀਂ ਬੜੀ ਵਧੀਆ ਜੀ ਜੀ।
ਉਹਨਾਂ ਦਾ ਇੱਕ ਲੜਕਾ ਡੈਥ ਹੋ ਗਈ, ਇੱਕ ਲੜਕਾ ਉਹਨਾਂ ਨੂੰ ਪਤਾ ਨਹੀਂ ਮੇਰਾ ਲੜਕਾ ਡੈਥ ਹੋ ਗਈ। ਅਖੀਰ ਦੇ ਵਿਚ ਉਹ ਬੜੇ ਕਦੇ ਉਹਨਾਂ ਨੇ ਡਿੱਗ ਪੈਣਾ, ਕਦੇ ਸੱਟ ਲੱਗ ਜਾਣੀ, ਕਦੇ ਬਾਂਹ ਟੁੱਟ ਗਈ, ਕਦੇ ਕੁਛ ਹੋ ਗਿਆ, ਕੁਛ ਹੋ ਗਿਆ। ਇੱਕ ਜਨਵਰੀ 1998 ਫਸਟ ਆਫ ਦਾ ਜਨਵਰੀ 1989 ਨੂੰ ਉਹ ਬਹਾਦਰ ਕਰਨਲ ਜਿਹੜੇ ਸੀਗੇ ਉਹ ਇਸ ਦੁਨੀਆਂ ਨੂੰ ਛੱਡ ਕੇ ਚਲੇ ਗਏ, ਔਰ ਸਿੱਖ ਰੈਜੀਮੈਂਟ ਸੈਂਟਰ ਨੇ ਉਹਨਾਂ ਦੇ ਨਾਂ ਤੇ ਰਾਮਗੜ੍ਹ ਸੈਂਟਰ ਦੇ ਵਿਚ ਆਪਣੇ ਸਟੇਡੀਅਮ ਦਾ ਨਾਂ ਉਹਨਾਂ ਨੇ ਅਨੰਤ ਸਿੰਘ ਸਟੇਡੀਅਮ ਰੱਖਿਆ ਹੋਇਆ। ਸੋ ਇਹ ਸਾਡੇ ਸਿੱਖ ਬਹਾਦਰ ਸੀਗੇ ਫੌਜ ਦੇ, ਜਿਸ ਤਰ੍ਹਾਂ ਸਾਰਾ ਗੜੀ ਦਾ ਵੀ ਤੁਸੀਂ ਸੁਣਿਆ ਹੋਵੇਗਾ। ਦਾਸ ਕਹਿਣਾ ਚਾਹੁੰਦਾ ਜੀ ਟਾਈਮ ਜ਼ਿਆਦਾ ਲੈ ਗਿਆ, ਇਸ ਕਰਕੇ ਮਾਫ਼ੀ ਚਾਹੁੰਦਾ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਕੰਗ ਸਰ। ਸੋ ਲਾਈਨ ਲੰਮੀ ਹੈ ਜੀ, ਮਾਫ਼ੀ ਅਸੀਂ ਚਾਹੁੰਦੇ, ਨਹੀਂ ਤਾਂ ਅਸੀਂ ਗੱਲਾਂ ਸੁਣਨੀਆਂ ਚਾਹੁੰਦੇ ਸੀ, ਕਾਫੀ ਵਧੀਆ ਜਾਣਕਾਰੀ ਸੀ, ਜ਼ਰੂਰੀ
ਫਿਰ ਕਿਤੇ ਦੇਵਾਂਗੇ।
ਜਰੂਰ ਜੀ ਜਰੂਰ। ਸੋ ਗਿਆਨ ਸਿੰਘ ਕੰਗ ਜੁੜੇ ਹੋਏ ਸਨ, ਜਿਹਨੇ ਕਾਫੀ ਤਜਰਬਾ ਤੇ ਉਹਨਾਂ ਨੇ ਆਪਣੇ ਤਜਰਬੇ ਦੀਆਂ ਕੁਝ ਗੱਲਾਂ ਸਾਂਝੀਆਂ ਕੀਤੀਆਂ। ਮਨਪ੍ਰੀਤ ਕਰੋੜ ਜੁੜ ਚੁੱਕਿਆ, ਲੰਮੀ ਇੰਤਜ਼ਾਰ ਤੋਂ ਬਾਅਦ ਕਤਾਰ ਅੱਗੇ ਚੱਲ ਰਹੀ ਆ। ਕਰੋੜ ਸਾਹਿਬ ਮਾਫ਼ੀ ਚਾਹੁੰਦੇ ਆ ਜੀ ਲੰਮੇ ਇੰਤਜ਼ਾਰ ਲਈ।
ਸਤਿ ਸ੍ਰੀ ਅਕਾਲ ਜੀ ਅੰਕਲ, ਗੱਲਾਂ ਤਾਂ ਬਹੁਤ ਦੱਸਦੇ ਸੀਗੇ ਪਰ ਟਾਈਮ ਘੱਟ ਆ ਨਾ, ਤੁਹਾਡੇ ਕੋਲ ਵੀ ਤੁਹਾਡੀ ਮਜਬੂਰੀ ਆ, ਸੋਰੀ ਆ। ਚਲੋ
ਜੀ ਜੀ,
ਪਰ ਬਾਈ ਚਲੋ ਆਪਾਂ ਤਾਂ ਗੱਲ ਸ਼ਾਰਟ ਤੇ ਨਵੇੜਦੇ ਆ, ਜਿਹੜੀ ਆ ਸਿੱਖ ਫਾਰ ਜਸਟਿਸ ਆ ਨਾ, ਮਤਲਬ ਮੈਂ ਨਾ ਜਿੱਦਣ ਬਜ਼ੁਰਗ ਹੁਣ ਇੱਥੇ ਵੀ ਆਏ ਸੀਗੇ, ਉਹ ਲਿਟਰਲੀ ਕਹਿੰਦੇ ਸੀਗੇ ਤੁਹਾਨੂੰ ਲੋਕ ਉੱਥੇ ਗਾਲਾਂ ਕੱਢਦੇ ਨੇ ਇੰਡੀਆ ਦੇ ਵਿੱਚ ਤੁਹਾਨੂੰ ਬਾਹਰ ਲਿਆ ਨੂੰ ਹੈ ਜੀ। ਮੈਂ ਕਿਹਾ ਜੀ ਤੁਸੀਂ ਕਿਵੇਂ, ਕਹਿੰਦੇ ਵੀ ਅਸੀਂ ਤਾਂ ਵਧੀਆ ਚਾਹੁੰਦੇ ਹਾਂ, ਭਲਾਈ ਚਾਹੁੰਦੇ ਹਾਂ ਵੀ ਇੰਡੀਆ ਦੀ, ਕਹਿੰਦੇ ਕੋਈ ਚੱਜਦਾ ਕੰਮ ਕਰਦੇ ਹੋ, ਕਹਿੰਦੇ ਜਿਹੜਾ ਵੀ ਪੁੱਛਾਂ ਚੱਕ ਕੇ ਆਉਂਦਾ ਗਾ ਤੁਸੀਂ ਉਹਦੀ ਹਲਾ ਲਾ ਕਰ ਦਿੰਦੇ ਹੋ। ਹੁਣ ਵੀ ਹੁਣ ਜਿਵੇਂ ਸਿੱਖ ਫਾਰ ਜਸਟਿਸ ਘੁੱਗੀ ਦੀ ਉੱਥੇ ਬੇਇੱਜ਼ਤੀ ਕਰੀ ਗਾ, ਘੁੱਗੀ ਦਾ ਬਜ਼ੁਰਗ ਆਰਮੀ ਦੇ ਵਿੱਚ ਰਿਹਾ, ਉਹਨਾਂ ਨੂੰ ਇਹ ਵੀ ਨੀ ਪਤਾ ਕਿ ਘੁੱਗੀ ਦਾ ਕਦੇ ਪੁਲਿਸ ਚ ਹੋਇਆ ਹੀ ਨੀ, ਉਹ ਦਿੱਲੀ ਦਾ ਨਿਵਾਸੀ ਆ, ਉਹਦਾ ਬਜ਼ੁਰਗ ਆਰਮੀ ਦੇ ਵਿੱਚ ਜ਼ਰੂਰ ਸੀਗਾ ਪਰ ਉਹਦੇ ਨਾਲ ਕੋਈ 84 ਦਾ ਕੋਈ ਲੈਣਾ ਦੇਣਾ ਹੀ ਨਹੀਂ।
ਬਿਲਕੁਲ ਜੀ ਬਿਲਕੁਲ,
ਮਤਲਬ ਹੁਣ ਉਹਦਾ ਬਜ਼ੁਰਗ ਰਿਹਾ, ਹੁਣ ਉਹ ਆਰਮੀ ਦੇ ਵਿੱਚ ਤਾਂ ਹੁਣ ਅੰਕਲ ਵੀ ਆਰਮੀ ਚ ਸਰਵ ਕਰਕੇ ਆਏ ਨੇ, ਉਹ ਸਾਡਾ ਦੇਸ਼ ਆ ਹਨਾ ਇੰਡੀਆ, ਹੁਣ ਸਾਡੇ ਹੁਣ ਸਾਡੇ ਬਜ਼ੁਰਗ ਵੀ ਇੰਡੀਆ ਗਵਰਨਮੈਂਟ ਨੇ ਸਰਵ ਕਰਦੇ ਰਹੇ ਨੇ ਹੁਣ ਤੱਕ, ਦੈਟ ਮੀਨਸ ਇਹ ਥੋੜਾ ਹੋਗਾ ਕਿ ਵੀ ਅਸੀਂ ਸਿੱਖ ਕੌਮ ਦੇ ਗੱਦਾਰ ਹੋ ਗਏ, ਤੇ ਨਾਲੇ ਉਹ ਘੋੜਾ ਮੋਣਾ ਕਹਿੰਦਾ ਮੈਂ ਖਾਲਿਸਤਾਨ ਲੈਣਾ ਗਾ, ਵੈਸੇ ਉਹਦਾ ਪੈਸੇ ਵਧੀਆ ਬਣ ਰਹੇ ਨੇ, ਨਜ਼ਾਰੇ ਲੈ ਰਿਹਾ, ਲੈਣ ਦਾ ਉਹਨੂੰ ਮਿਲਣਾ ਤਾਂ
ਸਾਡੇ ਲੋਕ ਭਾਵੁਕਤਾ ਬਸ ਮਨਪ੍ਰੀਤ ਪੈਸਾ ਚੜਾਉਣ ਲੱਗ ਜਾਂਦੇ ਆ ਵੀ ਪਤਾ ਨੀ ਇਹ ਤਾਂ ਕਿੱਡੀ ਕੁ ਮਾਹੌਲ ਤੇ ਕੁਰਬਾਨੀਆਂ ਕਰ ਰਿਹਾ। ਇੱਕ ਗੱਲ ਮੰਨ ਕੇ ਚੱਲਿਓ, ਜੇ ਕੋਈ ਬੰਦਾ ਵਿਦੇਸ਼ ਦੇ ਵਿੱਚ ਆ ਕੇ ਤੁਹਾਡੇ ਕੋਲੇ ਆਇਆ ਤੇ ਤੁਹਾਨੂੰ ਇਹ ਜਿਹੀਆਂ ਗੱਲਾਂ ਦੱਸਣ ਆਇਆ ਤਾਂ ਇਹ ਕਲੀਅਰ ਕੱਟ ਕੇ ਮੰਨ ਕੇ ਚੱਲੋ ਵੀ ਉਹਦਾ ਪਹਿਲਾ ਟੀਚਾ ਫੰਡ ਇਕੱਠੇ ਕਰਨਾ, ਉਦੋਂ ਬਾਅਦ ਉਹਦਾ ਦੂਜਾ ਟੀਚਾ ਕੋਈ, ਤਾਂ ਅਸੀਂ ਮੂਰਖ ਹੋਏ ਉਹਨਾਂ ਨੂੰ ਪੈਸੇ ਦੇਈ ਜਾਂਦੇ ਆ, ਹੋਰ ਕੁਛ ਨੀ ਇਸ ਤੋਂ ਬਾਅਦ।
ਹਾਂਜੀ ਹਾਂਜੀ, ਹੁਣ ਬਾਈ ਰਵੀ ਸਿੰਘ ਆ ਉਹਦਾ ਆਪਾਂ ਨੂੰ ਪਤਾ ਲੱਗਦਾ ਕਿ ਉਹ ਬੰਦਾ ਕੁਛ ਸਿੱਖ ਕੌਮ ਲਈ ਕਰ ਰਿਹਾ, ਠੀਕ ਹੈ ਨਾ, ਉਹ
ਜੀ 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 ਉਹਨਾਂ ਦੇ ਕਿਸੇ ਵੀ ਬਿਆਨ ਚ ਕਿਤੇ ਭੜਕਾਹਟ ਦੇਣ ਨੀ, ਉਹ ਬਿਆਨ ਚ ਆਏ ਉਹਨਾਂ ਨੇ ਜੋ ਮੈਸੇਜ ਦਿੱਤਾ ਸਭ ਨੂੰ ਇਹੀ ਪਾਸ ਕੀਤਾ ਵੀ ਸਿੱਖ ਕੌਮ ਦਾ ਪਹਿਲਾ ਅਸੂਲ ਆ ਜੀ ਲੋੜਵੰਦਾਂ ਦੀ ਮਦਦ ਕਰਨੀ, ਤੇ ਉਹ ਅਸੀਂ ਕਰ ਰਹੇ ਹਾਂ, ਇੱਥੇ ਇਹ ਹੋਣਾ ਚਾਹੀਦਾ। ਕੋਈ ਚੱਕਰ ਨੀ ਜੀ, ਬਹੁਤ ਮਿਹਰਬਾਨੀ ਮਨਪ੍ਰੀਤ ਤੁਸੀਂ ਜੁੜੇ ਤੇ ਆਪਣੇ ਵਿਚਾਰ ਰੱਖੇ। ਸੋ ਦੋਸਤੋ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਆ ਜੀ, ਤਰਸੇਮ ਸਿੰਘ। ਤਰਸੇਮ ਸਿੰਘ ਬਾਈ ਸਤਿ ਸ੍ਰੀ ਅਕਾਲ।
ਅਕਲ ਵੀਰ ਜੀ ਕੀ ਹਾਲ ਜੀ?
ਕੀ ਹਾਲ ਆ ਜੀ? ਬਹੁਤ ਵਧੀਆ ਬਹੁਤ ਵਧੀਆ।
ਵੀਰ ਜੀ ਬੜੀ ਉਹ ਮਾੜੀ ਖਬਰ ਸੁਣੀ ਮੈਂ ਟਰਾਂਸਪੋਰਟ ਮਿਨਿਸਟਰ ਦੀ ਇੰਗਲੈਂਡ ਤੋਂ, ਉਹਨਾਂ ਦਾ ਬਿਆਨ ਸੁਣਿਆ ਬੜਾ ਮਾੜਾ ਜੀ। ਬਾਕੀ ਗੁਰਪ੍ਰੀਤ ਗਿੱਲ ਵੀਰ ਜੀ ਗੱਲ ਕਰਨ ਡਿਆ ਸੀ ਉਹਨਾਂ ਦੀ ਆ ਖਾਲਿਸਤਾਨ ਦੀ, ਤੇ ਜਦੋਂ ਮੈਂ ਪਿਛਲੀ ਵਾਰ ਵੀ ਗੱਲ ਕੀਤੀ ਸੀ ਤਾਂ ਵੀਰ ਜੀ ਕਹਿੰਦੇ ਸੀ ਹਜੇ ਪੰਜਾਬ ਬਾਰੇ ਸੋਚੋ, ਇਹ ਮੁੱਦਾ ਰਹਿਣ ਦੋ, ਮੈਨੂੰ ਅਜੇ ਵੀ ਯਾਦ ਵੀ ਸੀ ਗੁਰਪ੍ਰੀਤ ਗੱਲ। ਮੈਂ ਵੈਸੇ ਉਹਨਾਂ ਦਾ ਫੈਨ ਆ, ਕਿਉਂਕਿ ਉਹਨਾਂ ਦੀ ਗੱਲਾਂ ਦੇ ਵਿੱਚ ਰਸ ਵੀ ਹੁੰਦਾ ਤੇ ਸਚਾਈ ਵੀ ਬਹੁਤ ਜ਼ਿਆਦਾ ਹੁੰਦੀ ਆ। ਤੇ ਦੇਖੋ ਜੀ, ਪਹਿਲਾਂ ਤਾਂ ਤੁਹਾਨੂੰ ਆਪਣੇ ਹੀ ਸਿੱਖ ਸ਼ਾਹ ਕਰਨ ਡਿਆ ਆ, ਮੈਂ ਕਰਦਾ ਰਹੀ ਇਹ ਦੱਸ ਦੋ, ਕੱਲ ਮੈਂ ਗੁਰਦੁਆਰੇ ਨਾ ਇੱਕ ਪੋਸਟਰ ਲੱਗਾ ਵੇਖਿਆ ਜਿਹਦੇ ਵਿੱਚ ਇੱਕ ਨੇ ਪੱਗ ਬੱਧੀ ਹੈ ਜਿੱਦਾਂ ਇੰਦਰਜੀਤ ਨਿੱਕੂ ਜਾਂ ਦਲਜੀਤ ਬੰਦਾ ਪੱਗ, ਉਸ ਤਰ੍ਹਾਂ ਦਾ ਇਨਸਾਨ ਲਿਖਿਆ ਆਈ ਐਮ ਸਿੱਖ। ਇੱਕ ਨੇ ਪੱਗ ਬੱਧੀ ਆ ਜੀ ਜਿਸ ਤਰ੍ਹਾਂ ਨਿਹੰਗ ਸਿੰਘ ਬਣਦੇ ਆ, ਥੱਲੇ ਲਿਖਿਆ ਆਈ ਐਮ ਸਿੱਖ। ਇੱਕ ਨੇ ਪੱਗ ਬੱਧੀ ਆ ਜਿੱਦਾਂ ਜੀ ਦਿੱਲੀ ਦੇ ਆਪਣੇ ਬਣਦੇ ਆ ਸਰਦਾਰ, ਉਹਦੇ ਥੱਲੇ ਲਿਖਿਆ ਆਈ ਐਮ ਸਿੱਖ। ਦੇਖੋ ਜੀ, ਪਹਿਲਾਂ ਤੁਹਾਨੂੰ ਆਪਣੀ ਕਮਿਊਨਿਟੀ ਪਛਾਣ ਕਰਨ ਲਈ ਆ ਕਿ ਇਹ ਸਿੱਖ ਆ ਤੇ ਆਪਣੇ ਵਰਗੇ ਸਿੱਖ ਨੀ ਹੈਗੇ
ਜੀ ਜੀ ਜੀ
ਹੈ।
ਜਵਾਬ ਦੋ ਸਾਨੂੰ ਚਾਹੀਦੇ ਨੀ ਜਿਹੜੇ ਕੇਵਲ ਦਾਰੀਆਂ ਹੀ ਹੋਣ ਤੇ ਬਾਣੀ ਪੜ੍ਹਦਾ ਹੀ ਨਾ ਹੋਣ ਜਿੱਦਾਂ ਵੀਰ ਜੀ ਕਹਿ ਰਹੇ ਹੋ ਮੋਨਾ ਬੰਦਾ ਉੱਥੇ ਪਤਾ ਨੀ ਕਿਹੜੀ ਉਹ ਜਿਹੜਾ ਵੈਬਸਾਈਟ ਚਲਾਉਂਦਾ ਨਾ ਉਹਨਾਂ ਮਰਚਾ ਗਿਆ ਨਾ ਕੀ ਕੀਤਾ ਉਹ ਆਪਾਂ ਨੂੰ ਕਾਸਤਾਂ ਨੂੰ ਚਾਹੀ ਜਾਂਦਾ
ਦੇਖੋ ਅਸੀਂ ਤਰਸੀਮ ਬਾਈ ਇੱਥੇ ਅਕਲ ਦਾ ਜਨਾਜ਼ਾ ਕੱਢਦੇ ਆ ਵੀ ਕੋਈ ਵੀ ਬੰਦਾ ਸਾਡੇ ਮੂਹਰੇ ਆ ਕੇ ਲੱਗ ਕੇ ਦੋ ਭਾਵਕ ਜੀਆਂ ਗੱਲਾਂ ਕਹਿ ਦਿੰਦਾ ਤੇ ਅਸੀਂ ਉਹਦੇ ਪਿੱਛੇ ਹੋ ਤੁਰਦੇ ਆ ਉਹਨੂੰ ਪੈਸੇ ਨਾਲ ਮਾਲੋ ਮਾਲ ਕਰ ਦਿੰਦੇ ਆ ਤੇ ਉਹਦੀ ਵਾਹ ਜੀ ਵਾਹ ਚਾਰ ਸਪਰੇ ਕਰਨ ਲੱਗ ਜਾਂਦੇ ਆ ਸਾਡੇ ਹੀ ਕਮਿਊਨਿਟੀ ਦੇ ਲੀਡਰ ਉਹਦੇ ਨਾਲ ਉੱਠ ਕੇ ਤੁਰ ਪੈਂਦੇ ਆ ਸ਼ਹਿਰ ਸ਼ਹਿਰ ਲੈਣ ਇਕੱਠਾ ਕਰਨ ਫੰਡ ਇਕੱਠਾ ਕਰਨ ਤੇ ਗੁਰਦੁਆਰਿਆਂ ਚ ਫਿਰ ਉਹਨਾਂ ਨੂੰ ਸਪੀਚਾਂ ਕਰਨ ਨੂੰ ਥਾਂ ਦਿੱਤਾ ਜਾਂਦਾ ਬੋਲਣ ਨੂੰ ਥਾਂ ਦਿੱਤਾ ਜਾਂਦਾ ਪਰ ਸੱਚਾਈ ਇਹਦੇ ਉਲਟ ਹੁੰਦੀ ਆ ਵੀ ਉਹਨਾਂ ਦੀਆਂ ਇੱਕ ਦੁਕਾਨਦਾਰੀਆਂ ਹੁੰਦੀਆਂ ਤੇ ਉਹ ਸ਼ਾਂਤ ਬਸਦੀ ਜ਼ਿੰਦਗੀ ਦੇ ਵਿੱਚ ਖਰਲ ਪਾਉਣ ਤੋਂ ਸਿਵਾਏ ਉਹਨਾਂ ਦਾ ਹੋਰ ਕੋਈ ਮਕਸਦ ਨਹੀਂ ਹੁੰਦਾ
ਪਰ ਹਾਂਜੀ ਕੱਲ ਦੀ ਗੁਰਕਾਲ ਐਤਵਾਰ ਸੀ ਤੇ ਮੈਂ ਗੁਰਦੁਆਰਾ ਸਾਹਿਬ ਬੈਠਾ ਨੇ ਮਹਾਰਾਜ ਦਾ ਹੁਕਮਨਾਮਾ ਹੁੰਦਾ ਪੰਚਾਲੀ ਕੋ ਰਾਜ ਸਭਾ ਮੇ ਰਾਮ ਨਾਮ ਸੁਤਿਆਈ ਜੇ ਸਿਮਰਤ ਗਨ ਕਾਸੀ ਉਤਰੀ ਅਜ਼ਾ ਮਲਹੂਗਤ ਪਾਈ ਤੇ ਲਾਗੇ ਮੇਰੇ ਪ੍ਰਧਾਨ ਸਾਹਿਬ ਬੈਠੇ ਮਹਾਰਾਜ ਜੀ ਦਾ ਹੁਕਮਨਾਮੇ ਦਾ ਆਂਦਾ ਯਾਰ ਪਤਾ ਨੀ ਉਹਨੂੰ ਇਹ ਵੀ ਨੀ ਪਤਾ ਲੱਗਿਆ ਸਾਰਾ ਸ੍ਰੀ ਕ੍ਰਿਸ਼ਨ ਮਹਾਰਾਜ ਦਾ ਜ਼ਿਕਰ ਹੋਣ ਡਿਆ ਉਹਦੇ ਵਿੱਚ ਜਦੋਂ ਦ੍ਰੋਪਦੀ ਜਿਹੜੀ ਵਸਤਰ ਉਤਾੜਨ ਗਏ ਅਰਥਾਂ ਦਾ ਤਾਂ ਇਹਨਾਂ ਨੂੰ ਪਤਾ ਨੀ ਮਹਾਰਾਜ ਜੀ ਪ੍ਰਧਾਨ ਹੀ ਗੁਰਦੁਆਰਾ ਸਾਹਿਬ ਮਹਾਰਾਜ ਬਣੇ ਅਰਥਾਂ ਤੈਨੂੰ ਪਤਾ ਲੱਗਦਾ ਸਾਰਿਆਂ ਨੂੰ ਪਾਣੀ ਦਾ ਇਹਨਾਂ ਨੂੰ ਜਾਣ ਮੈਨੂੰ ਇਹ ਸਮਝ ਆਉਂਦਾ ਉਹਨੂੰ ਇਹ ਵੀ ਨੀ ਪਤਾ ਲੱਗਣ ਡਿਆ ਪੰਚਾਲੀ ਕੌਣ ਸੀ ਹਾਂ ਮਹਾਰਾਜ ਜੀ ਤੁਸੀਂ ਪ੍ਰਧਾਨ ਜੀ ਉਹਨੂੰ ਇਹ ਵੀ ਨੀ ਪਤਾ ਲੱਗ ਗਿਆ ਪੰਚਾਲੀ ਉਹ ਦ੍ਰੋਪਦੀ ਦਾ ਨਾਂ ਲੈਣ ਡਿਆ ਵੇ ਮੈਂ
ਮਸਲਾ ਚੱਲਿਆ ਕਿਸੇ ਪਾਸੇ ਹੋਰ ਸੀ ਪਹੁੰਚ ਗਿਆ ਕਿਸੇ ਪਾਸੇ ਹੋਰ ਪਰ ਕੋਈ ਚੱਕਰ ਨੀ ਜੀ ਵਿਸ਼ਾ ਚਿੰਤਾ ਦਾ ਤੇ ਚਿੰਤਨ ਕਰਨਾ ਬਣਦਾ ਸੋ ਬਹੁਤ ਮਿਹਰਬਾਨੀ ਤਰਸੇਮ ਸਿੰਘ
ਚਿੰਤਨ ਵੀਰ ਜੀ ਇਸੇ ਗੱਲ ਦਾ ਵਾ ਪਹਿਲਾਂ ਬਾਣੀ ਪੜੋ ਖਾਲਸਾ ਬਾਅਦ ਚਾਹੂਗਾ ਪਹਿਲਾਂ ਬਾਣੀ ਤੇ ਪੜ੍ਹ ਲੋ
ਜੀ ਬਿਲਕੁਲ ਬਹੁਤ ਮਿਹਰਬਾਨੀ ਤਰਸੇਮ ਸਿੰਘ ਔਰ ਫਤਿਹ ਜੀ ਫਤਿਹ ਤਰਸੇਮ ਸਿੰਘ ਔਰ ਨੇ ਬੜਾ ਵਧੀਆ ਮੈਸੇਜ ਦਿੱਤਾ ਜੀ ਵੀ ਪਹਿਲਾਂ ਬਾਣੀ ਪੜੋ ਤੇ ਬਾਣੀ ਵਾਲੇ ਜੁੜੋਗੇ ਤਾਂ ਬਾਣੀ ਨਾਲ ਜੁੜਨ ਤੋਂ ਬਾਅਦ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਤਾਂ ਉਂਝ ਹੀ ਪਤਾ ਲੱਗ ਜਾਣਾ ਜਿਵੇਂ ਕਿ ਕੱਲ ਜਾਂ ਪਰਸੋਂ ਅਮਨਦੀਪ ਹੋਰਾਂ ਨੇ ਵੀ ਇੱਕ ਬੜੀ ਵਧੀਆ ਗੱਲ ਇਸ ਬਾਰੇ ਚ ਬੋਲੀ ਸੀ ਸੋ ਸਾਨੂੰ ਇਸੇ ਸੋਚ ਨਾਲ ਚੱਲਣਾ ਚਾਹੀਦਾ ਨਾ ਕਿ ਸਾਰੇ ਲੜੋ ਭੇੜੀ ਇੱਕ ਦੂਜੇ ਦੀਆਂ ਮੰਦਾ ਚੰਗਾ ਕਰਨਾ ਇਹ ਸਾਡੇ ਧਰਮ ਚ ਕਿਤੇ ਥਾਂ ਨਹੀਂ ਹੈ ਸੋ ਦੋਸਤੋ ਬਹੁਤ ਸਾਰੇ ਕਾਲਰ ਜੁੜੇ ਸਨ ਪਰ ਜ਼ਿਆਦਾ ਟਾਈਮ ਹੋਲਡ ਰੱਖਣ ਕਾਰਨ ਉਹਨਾਂ ਨੇ ਫੋਨ ਕੱਟਿਆ ਗਿਆ ਪਰ ਹੁਣ ਲਾਈਨ ਫ੍ਰੀ ਹੈ ਜੀ ਜੇ ਕਿਸੇ ਨੇ ਵੀ ਕਾਲ ਕਰਨੀ ਹੈ 02-85-99-28-11 ਤੇ ਸਾਨੂੰ ਕਾਲ ਕਰ ਸਕਦਾ ਜੀ ਤੇ ਇੱਧਰ ਸਾਡੇ ਨਾਲ ਵਟਸਐਪ ਦੇ ਉੱਤੇ ਟੈਲੀਗ੍ਰਾਮ ਦੇ ਉੱਤੇ ਬਹੁਤ ਸਾਰੇ ਮੈਸੇਜ ਆਏ ਆ ਮੱਖਣ ਸੋਹੀ ਜੁੜਿਆ ਸਾਡੇ ਨਾਲ ਤੇ ਉਹ ਕਹਿੰਦੇ ਜੀ ਬਾਈ ਜੀ ਇੱਕ ਗੱਲ ਕਰਨੀ ਧਿਆਨ ਦਵਾਉਣਾ ਸੀ ਤੁਹਾਡਾ ਉਹਨਾਂ ਨੇ ਇੱਕ ਗੱਲ ਸਾਂਝੀ ਕਰੀ ਹੈ ਵੀ ਕਹਿੰਦੇ ਜਿਵੇਂ ਰਿਲਾਇੰਸ ਜੀਓ ਦਾ ਹਾਲ ਹੋ ਰਿਹਾ ਵੀ ਹਰ ਬੰਦਾ ਰਿਲਾਇੰਸ ਜੀਓ ਲੈ ਰਿਹਾ ਫ੍ਰੀ ਦੇ ਚੱਕਰਾਂ ਜਾ ਕੇ ਕਹਿੰਦੇ ਤੁਹਾਨੂੰ ਨੀ ਲੱਗਦਾ ਵੀ ਇੱਕ ਬਹੁਤ ਵੱਡੀ ਚਾਲ ਦਾ ਹਿੱਸਾ ਤੇ ਉਹ ਤੁਹਾਨੂੰ ਇੱਕ ਵਾਰੀ ਜੋੜ ਲੈਣਗੇ ਸਾਰੇ ਜਾਣੇ ਤੇ ਉਦੋਂ ਬਾਅਦ ਕੱਲ ਨੂੰ ਜੇ ਲੋੜ ਪੈਂਦੀ ਹੈ ਕਿਤੇ ਵੀ ਨੈਟ ਦੀ ਤਾਂ ਨੈਟ ਨੂੰ ਇੱਕ ਸੈਕਿੰਡ ਦੇ ਵਿੱਚ ਬੰਦ ਕਰਕੇ ਤੇ ਫੇਰ ਤੁਹਾਨੂੰ ਇਸ ਇੱਕ ਅਪੰਗ ਦੇ ਤੌਰ ਤੇ ਅਪਾਹਜ ਦੇ ਤੌਰ ਦੇ ਉੱਤੇ ਕਰ ਦੇਣਗੇ ਸੋ ਕੋਸ਼ਿਸ਼ ਕਰੋ ਕਿ ਹਰ ਕਿਸਮ ਦਾ ਇੰਟਰਨੈਟ ਹੀ ਸਾਰਿਆਂ ਕੋਲ ਹੋਣਾ ਚਾਹੀਦਾ ਬਿਲਕੁਲ ਜੀ ਇਹ ਵੀ ਮਸਲਾ ਹੈ ਮੋਨੋਪਲੀ ਜਦੋਂ ਵੀ ਕਿਸੇ ਚੀਜ਼ ਦੀ ਹੁੰਦੀ ਹੈ ਉਹ ਮਾੜੀ ਹੁੰਦੀ ਆ ਹਰਵਿੰਦਰ ਸਿੰਘ ਸੈਨਲ ਵਾਲੇ ਜੁੜ ਚੁੱਕੇ ਆ ਹੋਰ ਵੀ ਲਾਈਨ ਆ ਗਈ ਹੈ ਜੀ ਹੁਣ ਪਹਿਲਾਂ ਹਰਵਿੰਦਰ ਜੀ ਸਤਿ ਸ੍ਰੀ ਅਕਾਲ
ਖਾਲਿਸਤਾਨ ਵਾਲੀ ਜਿਹੜੀ ਗੱਲ ਲੋਕ ਕਰਦੇ ਆ ਜੀ ਮੈਨੂੰ ਲੱਗਦਾ ਨਾ ਜੀ ਆਪਣੇ ਜਿਹੜੇ ਲੋਕ ਆ ਜੀ ਕੋਈ ਵੀ ਕੰਮ ਕਰਦੇ ਨਾ ਉਹਦਾ ਕਹਿੰਦੇ ਨਾ ਸੋਚਦੇ ਨੀ ਕਿ ਕਿਹੜੀ ਗੱਲ ਕਰਦੇ ਆ ਹੁਣ ਜਿਹੜੇ ਸਿੱਖ ਆ ਜੀ ਬਾਈ ਜੀ ਉਹ ਕੱਲੇ ਪੰਜਾਬ ਚ ਨਹੀਂ ਰਹਿੰਦੇ ਯੂਪੀ ਦੇ ਵਿੱਚ ਹਿਮਾਚਲ ਦੇ ਵਿੱਚ ਟੋਟਲ ਸਾਰੇ ਹਿੰਦੁਸਤਾਨ ਚ ਆਪਣੇ ਸਿੱਖ ਰਹਿੰਦੇ ਆ ਇਹ ਜਿਹੜੇ ਲੋਕ ਨਾ ਬਾਹਰ ਬੈਠੇ ਆਪਾਂ ਆ ਕੇ ਸੈਟਲ ਨੇ ਇਹ ਵਿਹਲੜ ਲੋਕ ਨੇ ਇਹਨਾਂ ਲੋਕਾਂ ਨੇ ਨਾ ਖਾਲੀ ਕੁਛ ਨੀ ਇਹਨਾਂ ਨੂੰ ਕੰਮ ਕਰਨ ਨੂੰ ਖਾਲੀ ਮਤਲਬ ਜੇ ਕੁਛ ਨੀ ਹੁੰਦਾ ਕਰਨ ਨੂੰ ਨਾ ਕਹਿੰਦੇ ਸਾਡੇ ਮਾਮਾ ਜੀ ਕਹਿੰਦੇ ਹੁੰਦੇ ਕਹਿੰਦੇ ਜੇ ਬੰਦੇ ਨੂੰ ਕੁੱਖ ਨਾ ਕਰਨ ਨੂੰ ਹੋਵੇ ਤੂੰ ਗੁਰਦੁਆਰੇ ਵਾਲੇ ਗਿਆਨੀ ਨੂੰ ਜਾ ਕੇ ਰੋਹ ਪਾ ਲੈਂਦਾ ਜੀ ਤੇ ਤੇਰੇ ਕੱਪੜੇ ਨੀ ਚੱਜਦੇ ਉਹ ਗੱਲ ਆ ਜੀ ਦੇਖੋ ਜੀ ਇਹਦੇ ਸੱਚੀ ਗੱਲ ਆ ਜੀ 100% ਜਿੱਥੇ ਮੈਂ ਕਹਿੰਦਾ ਜਿਹੜੇ ਲੋਕ ਬਾਹਰ ਬੈਠੇ ਆ ਜਿਹੜੇ ਬੰਦੇ ਕਰਦੇ ਰੈਫਰੈਂਡਮ ਇਹਨਾਂ ਨੂੰ ਇੰਡੀਆ ਜਾ ਕੇ ਕਹੋ ਕੁਛ ਕਰਨ ਕੌਮ ਵਾਸਤੇ ਕੁੱਖ ਨੀ ਕਰ ਸਕਦੇ ਇਹ ਗੱਲਾਂ ਜੋਗੇ ਲੋਕ ਨੇ ਇਹਨਾਂ ਦੇ ਛਿੱਤਰ ਮਾਰਨੇ ਚਾਹੀਦੇ ਛਿੱਤਰ ਬਿਠਾਲ ਕੇ ਮੈਂ ਆਪਣੀ ਪਰਸਨਲ ਸੋਚ ਦੱਸਦਾ ਗਲਤ ਵੀ ਹੋ ਸਕਦੀ ਆ ਦੇਖੋ ਜੀ ਸਾਡੇ ਆਪਣੇ ਯੂਪੀ ਚ ਫਾਰਮ ਨੇ ਉੱਥੇ ਸਾਡੇ ਆਪਣੇ
ਕਰੀਬ ਡਿਸਟ੍ਰਿਕਟ ਦੇ ਵਿੱਚ ਸਾਡੇ ਆਪਣੇ ਲਖੀਮਪੁਰ ਖੀਰੀ ਚ 1.5 ਲੱਖ ਸਿੱਖ ਨੇ। ਉਹ 1.5 ਲੱਖ ਸਿੱਖ ਚੋਂ ਜੀ ਉੱਥੇ ਆਪਣੇ ਪਿੰਡਾਂ ਦੇ ਵਿੱਚ ਸੱਤਾਂ ਪਿੰਡਾਂ ਦੇ ਆਪਣੇ ਸਰਦਾਰ ਸਰਪੰਚ ਨੇ, ਉਹਨਾਂ ਦੀ ਇੰਨੀ ਲੋਕ ਇੱਜ਼ਤ ਕਰਦੇ ਨੇ, ਲੋਕੀ ਸਰਦਾਰ ਜੀ ਕਹਿ ਕੇ ਸਲਾਮ ਮਾਰਦੇ ਆ। ਪਰ ਜਿੱਦਾਂ ਦੀਆਂ ਗੱਲਾਂ ਇਹ ਲੋਕ ਕਰਦੇ ਨੇ ਉੱਥੇ, ਮੈਨੂੰ ਨੀ, ਸਾਨੂੰ ਕਦੇ ਇਹ ਨੀ ਲੱਗਦਾ, ਯੂਪੀ ਦੇ ਅੰਦਰ ਮੈਂ ਯੂਪੀ ਤੋਂ ਬਿਲੋਂਗ ਕਰਦਾ, ਸਾਨੂੰ ਕਦੇ ਇਹ ਨੀ ਲੱਗਿਆ ਕਿ ਅਸੀਂ ਪੰਜਾਬ ਚ ਕਿ ਯੂਪੀ ਚ, ਸਾਨੂੰ ਸਾਰੇ ਰਾਈਟਸ ਨੇ, ਸਾਨੂੰ ਸਾਰਾ ਕੁਝ ਉੱਥੇ ਮਿਲਦਾ। ਇੱਥੇ ਹੁਣ ਆਪਾਂ ਪੰਜਾਬ ਮਤਲਬ ਇੱਥੇ ਆਸਟ੍ਰੇਲੀਆ ਚ ਆ ਗਏ ਆ, ਆਪਾਂ ਨੂੰ ਸਾਰਾ ਕੁਝ ਮਿਲਦਾ ਨਾ, ਕੁਛ ਕਹਿੰਦਾ ਨੀ ਸਿੱਖਾਂ ਨੂੰ ਕੋਈ, ਜੇ ਅਸੀਂ ਕਹੀਏ ਅਸੀਂ ਇੱਥੇ ਖਾਲਿਸਤਾਨ ਬਣਾਉਣਾ ਬੇਵਕੂਫੀ ਹੋਈ ਆ ਨਾ
ਜੀ। ਜੀ ਦੇਖੋ ਸਾਨੂੰ ਬਿਲਕੁਲ ਸਮਝਣਾ ਪੈਣਾ ਇਹਨਾਂ ਗੱਲਾਂ ਨੂੰ ਵੀ ਅਸੀਂ ਕੀ ਕਰਨਾ ਜਾ ਰਹੇ ਹਾਂ ਕੀ ਨਹੀਂ ਕਰਨ ਜਾ ਰਹੇ ਹਾਂ। ਅਸੀਂ ਕਿਸੇ ਕਿਸ ਚੀਜ਼ ਦੇ ਵਿਰੋਧੀ ਨਹੀਂ, ਜੇ ਸਾਡਾ ਕੋਈ ਆਪਣਾ ਮੁਲਕ ਹੋਊਗਾ, ਆਪਣਾ ਸੂਬਾ ਹੋਊ, ਆਪਣਾ ਦੇਸ਼ ਹੋਊਗਾ ਤਾਂ ਕੋਈ ਮਾੜੀ ਗੱਲ ਨਹੀਂ। ਪਰ ਉਹਦਾ ਸਾਨੂੰ ਪਹਿਲਾਂ, ਮੈਂ ਕਲੀਅਰ ਕੱਟ ਉਹਦੇ, ਮੈਨੂੰ ਕਿਸੇ ਨੇ ਪੁੱਛਿਆ ਸੀ, ਮੈਂ ਇਹੀ ਜਵਾਬ ਦਿੱਤਾ ਸੀ ਵੀ ਸਾਨੂੰ ਪਤਾ ਤਾਂ ਹੋਵੇ ਵੀ ਉਹਦਾ ਕੀ ਸੰਵਿਧਾਨ ਹੋਊ, ਅਸੀਂ ਉਹਦੇ ਚ ਕਿਹੜੇ ਢੰਗ ਨਾਲ ਉਹਦੇ ਚ ਖਾਲਸੇ ਦਾ ਰਾਜ, ਖਾਲਸਾ ਰਾਜ ਦੀ ਅਸੀਂ ਸਮਰਥਨਾ ਕਰਦੇ ਹਾਂ ਵੀ ਹੋਵੇ, ਪਰ ਉਹ ਹੋਵੇ ਕਿ ਢੰਗ ਦਾ ਉਹਦਾ ਕੋਈ ਸੰਵਿਧਾਨ ਦੱਸਿਓ, ਅਸੀਂ ਇਹ ਵਾਰ ਵਾਰ ਪੁੱਛਦੇ ਹਾਂ। ਸੋ ਲੰਮੀ ਲਾਈਨ ਫੇਰ ਕਾਲਰਾਂ ਦੀ ਜੁੜ ਗਈ ਹੈ ਜੀ, ਤੁਸੀਂ ਪਤਾ ਨੀ ਕਿਹੜਾ ਜਾਦੂ ਕਰਦੇ ਜਦੋਂ ਤੁਸੀਂ ਕਾਲ ਕਰ ਲੈਂਦੇ ਹੋ ਨਾਲ ਦੀ ਨਾਲ ਲਾਈਨ ਲੱਗ ਜਾਂਦੀ ਆ। ਬਹੁਤ ਮਿਹਰਬਾਨੀ ਜੀ। ਸੋ ਨੈਕਸਟ ਕਾਲਰ ਜੁੜ ਚੁੱਕਿਆ ਜੀ ਸਾਡੇ ਨਾਲ, 7974। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ ਆ ਜੀ?
ਬਹੁਤ ਵਧੀਆ ਜੀ। ਕੌਣ ਸਾਹਿਬ ਬੋਲ ਰਹੇ ਹੋ?
ਮੈਂ ਸੰਨੀ ਬੋਲ ਰਿਹਾ ਜੀ ਮਿੰਟੋ।
ਅੱਛਾ ਜੀ ਸੰਨੀ ਜੀ, ਕੀ ਹਾਲ ਆ ਜੀ?
ਬਹੁਤ ਵਧੀਆ ਜੀ, ਕਿਰਪਾ ਗੁਰੂ ਮਹਾਰਾਜ ਦੀ। ਹੋਰ ਤੁਸੀਂ ਸੁਣਾਓ, ਤੁਹਾਡਾ ਪ੍ਰੋਗਰਾਮ ਸੁਣ ਰਿਹਾ ਜੀ, ਬਹੁਤ ਵਧੀਆ ਚੱਲ ਰਿਹਾ, ਬੜੇ ਵਧੀਆ ਵਿਸ਼ਿਆਂ ਤੇ ਗੱਲ ਕਰ ਰਹੇ ਹੋ
ਜੀ। ਜੀ ਮਿਹਰਬਾਨੀ ਜੀ।
ਗੱਲ ਪੁੱਛਣੀ ਸੀ ਸਰ ਜੀ, ਅੱਜ ਕੱਲ ਸਾਡੇ ਮਿੰਟੋ ਦੇ ਵਿੱਚ ਥੋੜਾ ਜਿਹਾ ਸਟੈਪਿੰਗ ਬੜਾ ਵੱਧ ਗਿਆ ਸਰ। ਆਸਟ੍ਰੇਲੀਆ ਚ ਤੁਸੀਂ ਵੀ ਸ਼ਾਇਦ ਸੁਣਿਆ ਹੋਏਗਾ, ਪਿੱਛੇ ਜੇ ਉਹ ਕੋਈ ਟੈਰਰ ਅਟੈਕ ਵੀ ਆਇਆ ਸੀ ਮਿੰਟੋ ਦੇ ਵਿੱਚ, ਤੇ ਇਸ ਕਰਕੇ ਕਿਉਂਕਿ ਏਰੀਆ ਤੇ ਨਵਾਂ ਬਣਿਆ ਜੀ ਸਾਰਾ, ਤੇ ਆਪਣੀ ਪੰਜਾਬੀ ਕਮਿਊਨਿਟੀ ਵੀ ਬਹੁਤ ਜ਼ਿਆਦਾ ਇੱਥੇ। ਪਰ ਇਹ ਜਦੋਂ ਤੋਂ ਇਹ ਕੰਮ ਜਿਹਾ ਸ਼ੁਰੂ ਹੋਇਆ ਤੇ ਉਹ ਲੋਕੀ ਕੁਝ ਇੱਥੋਂ ਫੇਰ ਵਾਈਂਡ ਅਪ ਕਰਕੇ ਤੁਰੇ ਜਾਂਦੇ ਨੇ ਹੋਰ ਸ਼ਹਿਰਾਂ ਨੂੰ, ਕੋਈ ਮੈਲਬੋਰਨ ਜਾ ਰਿਹਾ, ਕੋਈ ਹੋਰ ਕਿਤੇ ਜਾ ਰਿਹਾ।
ਇਹ ਇਹ ਪਹਿਲਾਂ ਤਾਂ ਥੋੜਾ ਜਿਹਾ ਕਲੀਅਰ ਕਰੋਗੇ ਬਾਈ ਜੀ, ਮਿੰਟੋ ਹੈ ਕਿੱਥੇ ਜੇ?
ਇਹ ਨਿਊ ਸਾਊਥ ਵੇਲਸ ਹੈ ਜੀ, ਸਿਡਨੀ ਤੋਂ ਕੈਂਬਰਟਨ ਵਾਲੇ ਪਾਸੇ ਜੀ।
ਅੱਛਾ, ਸਿਡਨੀ ਤੋਂ ਕਿੰਨੀ ਦੂਰ ਪੈਂਦਾ?
ਇਹ ਸਿਡਨੀ ਤੋਂ ਹੋਣੀ ਜੀ 40 ਮਿੰਟ ਦੀ ਡਰਾਈਵ ਹੈ ਜੀ।
ਅੱਛਾ ਅੱਛਾ, ਤੇ ਕੀ ਹੁਣ ਦਿੱਕਤ ਕੀ ਆ ਰਹੀ ਹੈ ਉੱਥੇ, ਕੀ ਅਟੈਕ, ਕਿਸ ਕਿਸਮ ਦੇ ਅਟੈਕ ਹੋਏ ਆ ਉੱਥੇ?
ਪਿੱਛੇ ਜੇ ਤੁਸੀਂ ਖਬਰਾਂ ਚ ਸੁਣਿਆ ਹੋਣਾ ਜੀ, ਇੱਕ ਆਪਣਾ ਬਜ਼ੁਰਗ ਜਿਹਾ ਸੀ ਕੋਈ, ਉਹਨੂੰ ਕੋਈ ਚਾਕੂ ਲੈ ਕੇ ਪੈ ਗਿਆ ਸੀ ਕੋਈ ਸੈਲੂਨ ਦੇ ਵਿੱਚ, ਖਬਰਾਂ ਫੇਸਬੁੱਕ ਤੇ ਸੁਣਿਆ ਹੈਗਾ। ਬਸ ਕੁਝ ਹੋਰ ਹੋਇਆ, ਫਿਰ 2-4 ਦਿਨ ਹੋਏ ਨੇ ਕਿਸੇ ਟਾਊਨ ਹਾਊਸ ਦੇ ਵਿੱਚ ਸਟੈਬਿੰਗ ਕੀਤੀ ਇਹਨਾਂ ਨੇ, ਆਪਣਾ ਕਿਸੇ ਬਜ਼ੁਰਗ ਔਰਤ ਸੀ ਉੱਥੇ। ਫਿਰ ਇੱਕ ਨੇ ਇੱਥੇ ਸਾਡੇ ਵੁੱਡਵਾਈਨ ਦੇ ਵਿੱਚ ਕਿਸੇ ਲੜਕੀ ਕੋਲੋਂ ਪਰਸ ਪੁਰਸ ਖੋਇਆ, ਉੱਥੇ ਵੀ ਸਟੈਬਿੰਗ ਕੀਤੀ। ਇਹ ਕੰਮ ਪਹਿਲਾਂ ਨਹੀਂ ਸੀ ਜੀ, ਹੁਣ ਕਾਫੀ ਵੱਧ ਗਿਆ ਇੱਥੇ।
ਦੇਖੋ ਇਹ ਇੱਕ ਜਦੋਂ ਕੋਈ ਵੀ ਕਮਿਊਨਿਟੀ ਵੱਧਦੀ ਆ ਜਾਂ ਕੋਈ ਵੀ ਨਵਾਂ ਦਰਖਤ ਲੱਗਦਾ ਉਦੋਂ ਨਾ ਥੋੜੀ ਬਹੁਤ ਚੇਂਜਸ ਆਉਂਦੀ ਆ, ਤੇ ਪਰ ਮੈਂ ਤਾਂ ਇੱਥੇ ਇਹੀ ਰਾਏ ਦੇਊਂਗਾ ਵੀ ਤੁਹਾਨੂੰ ਉਹ ਥਾਂ ਛੱਡਣਾ ਨਹੀਂ ਚਾਹੀਦਾ, ਤੁਹਾਨੂੰ ਐਡੀ ਛੇਤੀ ਪਲਾਨ ਕਰਕੇ ਐਡੀ ਛੇਤੀ ਡਿਸੀਜਨ ਨਹੀਂ ਬਦਲਣੇ ਚਾਹੀਦੇ। ਇਹ ਥੋੜਾ ਬਹੁਤ ਟਾਈਮ ਹੁੰਦਾ, ਛੇਤੀ ਬੰਦਾ ਇੱਕ ਦੂਜੇ ਨਾਲ ਮਿਕਸ ਅਪ ਹੋ ਜਾਂਦੇ, ਤੇ ਇਹੋ ਜਿਹੀਆਂ ਵਾਰਦਾਤਾਂ ਨੂੰ ਤੁਹਾਡੇ ਕੋਲ ਕਾਨੂੰਨ ਆ ਇਸ ਮੁਲਕ ਦੇ ਵਿੱਚ, ਪੁਲਿਸ ਆ, ਤੁਸੀਂ ਉਹਦੀ ਹੈਲਪ ਲੈ ਸਕਦੇ ਹੋ, ਤੇ ਘਬਰਾਉਣ ਦੀ ਮੈਨੂੰ ਨੀ ਲੱਗਦਾ ਵੀ ਜ਼ਿਆਦਾ ਲੋੜ ਆ ਵੀ ਇੱਥੋਂ ਛੱਡ ਕੇ ਭੱਜਣ ਦੀ ਲੋੜ ਆ। ਇਹੋ ਜਿਹੀਆਂ ਵਾਰਦਾਤਾਂ ਦੇਖੋ ਪਿਛਲੇ ਦਿਨਾਂ ਚ ਮੈਲਬਨ ਚ ਵੀ ਬਹੁਤ ਵਾਪਰੀਆਂ, ਤੇ ਪਰ ਇਹ ਥੋੜਾ ਵੀ ਅਸੀਂ ਫਿਰ ਉੱਥੋਂ ਇੰਨੀ ਮਿਹਨਤ ਕਰਕੇ ਬਸੇ ਆ ਤੇ ਉੱਥੋਂ ਛੱਡ ਕੇ ਭੱਜ ਗਏ। ਸੋ ਕੋਸ਼ਿਸ਼ ਕਰੋ, ਡਟ ਕੇ ਰਹੋ, ਤੇ ਜਿਹੜਾ ਕਾਨੂੰਨ ਦਾ ਸਹਾਰਾ ਲੈ ਕੇ ਉਹਦੀ ਉਹਨੂੰ ਰੋਕਣ ਦੀ ਕੋਸ਼ਿਸ਼ ਕਰੋ।
ਨਹੀਂ ਨਹੀਂ, ਅਸੀਂ ਤੇ ਡਟ ਕੇ ਬੈਠੇ ਆ ਜੀ, ਜਿਹੜੇ ਹੋਰ ਨਵੇਂ ਆਉਂਦੇ ਨੇ ਪੰਜਾਬੀ, ਅਸੀਂ ਤੇ ਉਹਨਾਂ ਨੂੰ ਵੀ ਕਹਿੰਦੇ ਆ ਤੁਸੀਂ ਬੈਠੋ, ਕੋਈ ਗੱਲ ਨੀ, ਕੋਈ ਨੀ ਹੁੰਦਾ ਉਹ, ਪਰ ਲੇਕਿਨ ਕਈ ਸੁਣਦੇ ਨੇ ਕਈ ਨਹੀਂ ਸੁਣਦੇ
ਜੀ। ਜੀ ਜੀ ਬਿਲਕੁਲ ਜੀ ਬਿਲਕੁਲ, ਬਹੁਤ ਮਿਹਰਬਾਨੀ, ਤੁਸੀਂ ਆਪਣੇ ਵਿਚਾਰ ਰੱਖੇ ਆ। ਸੋ ਕਾਲ ਕੱਟ ਗਈ ਹੈ ਜੀ ਸਾਡੀ ਮੰਟੋ ਵਾਲੇ ਮਜੀ ਨਾਲ, ਤੇ ਪਰ ਇੱਧਰ ਗੁਰਜੀਤ ਸਿੰਘ ਚਹਿਲ ਜੁੜ ਚੁੱਕੇ ਆ। ਚਹਿਲ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਮੁੰਡੀ ਵੀਰ ਜੀ।
ਹੈਲੋ, ਸਤਿ ਸ੍ਰੀ ਅਕਾਲ, ਕੀ ਹਾਲ ਆ ਜੀ?
ਬਹੁਤ ਬਹੁਤ ਵਧੀਆ ਜੀ, ਅਮਰ ਰੇਡੀ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ ਚਹਿਲ ਸਾਹਿਬ, ਕੀ ਕਹਿਣਾ ਚਾਹੋਗੇ ਅੱਜ?
ਹਾਂਜੀ, ਮੇਰਾ ਥੋੜਾ ਜਿਹਾ ਵੱਖਰਾ ਹੈ ਜੀ, ਖਾਲਿਸਤਾਨ ਦੇ ਵਿਸ਼ੇ ਨਾਲੋਂ ਜੀ। ਹਾਂਜੀ
ਜੀ ਜੀ,
ਤੇ ਮੈਂ ਏਦਾਂ ਗੱਲ ਕਰਨਾ ਚਾਹੁੰਦਾ ਸੀ ਕਿ ਆਮ ਆਦਮੀ ਪਾਰਟੀ ਨੇ ਜੋ ਮੈਨੀਫੈਸਟੋ ਲਾਗੂ ਕੀਤਾ ਪੰਜਾਬ ਦੇ ਵਿੱਚ, ਉਹ ਬਹੁਤ ਵਧੀਆ ਹੈ, ਤੇ ਪਰ ਇੱਕ ਚੀਜ਼ ਮੈਂ ਥੋੜੀ ਜਿਹੀ ਹੋਰ ਜੋੜਨਾ ਚਾਹੁੰਦਾ ਉਸ ਚੀਜ਼ ਦੇ ਨਾਲ, ਕਿ ਜਿਹੜਾ ਆਪਣੇ ਇੰਡੀਆ ਦੇ ਵਿੱਚ ਰੀਅਲ ਸਟੇਟ ਦਾ ਮਸਲਾ ਹੈ ਉਹ ਬਹੁਤ ਜ਼ਿਆਦਾ ਗੰਭੀਰ ਆ, ਉਹਦੇ ਵਿੱਚ ਬਹੁਤ ਜ਼ਿਆਦਾ ਭ੍ਰਿਸ਼ਟਾਚਾਰ ਆ, ਤੇ ਉਸ ਨੂੰ ਨੱਥ ਪਾਉਣ ਦੇ ਲਈ ਵੀ ਆਮ ਆਦਮੀ ਪਾਰਟੀ ਕੁਛ ਇੱਦਾਂ ਕਰ ਰਹੀ ਆ, ਜਿੱਦਾਂ ਕਿ ਉਰੇ ਸਾਰਾ ਕੁਛ ਲੀਗਲੀ ਆ ਰਹੀ ਆ ਸਟੇਟ ਵਗੈਰਾ, ਕਿਉਂਕਿ ਉੱਥੇ ਬਹੁਤ ਜ਼ਿਆਦਾ ਇੱਦਾਂ ਦੇ ਲੋਕ ਆ ਜਿਹੜੇ ਪ੍ਰੋਪਰਟੀ ਦਾ ਕੰਮ ਕਰਦੇ ਤੇ ਦੋ ਨੰਬਰ ਦਾ ਕੰਮ ਕਰਦੇ ਆ, ਜਿੱਦਾਂ ਕਿਸੇ ਹੋਰ ਦੇ ਨੰਬਰ ਤੇ ਕਿਸੇ ਨੂੰ ਲੋਨ ਦਵਾਤਾ, ਕਿਸੇ ਨੂੰ ਕੁਛ ਕਰਵਾਤਾ, ਤੇ ਇਸ ਚੀਜ਼ ਨੂੰ ਮੈਂ ਕਹਿਣਾ ਚਾਹੁੰਦਾ ਸੀ ਕਿ ਤੁਸੀਂ ਇਹਦੇ ਬਾਰੇ ਕੁਛ ਬੋਲੋ।
ਜੀ ਜੀ
ਵਿਚਾਰ ਦੋ ਆਪਣੇ।
ਜੀ ਬਿਲਕੁਲ ਚੱਲ ਸਾਹਿਬ, ਆਪਾਂ ਜ਼ਰੂਰ ਇਹ ਤੁਹਾਡਾ ਜਿਹੜਾ ਪੁਆਇੰਟ ਆ ਉਹ ਪੁਆਇੰਟ ਆਊਟ ਸੰਬੰਧਿਤ ਲੋਕਾਂ ਤੱਕ ਕਰਾਂਗੇ। ਦੀਦੀ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਵੀ ਪ੍ਰੋਪਰਟੀ ਦਾ ਜਿਹੜਾ ਸਿਸਟਮ ਆ ਇੱਕ ਵਾਰ ਨਾ ਇੰਡੀਆ ਦੇ ਸਾਰੇ ਸਿਸਟਮ ਦੇ ਵਿੱਚ ਗੰਧਲਿਆ ਹੋਇਆ ਬਹੁਤ ਜ਼ਿਆਦਾ ਆ, ਉਲਝਿਆ ਹੋਇਆ ਤਾਣਾ, ਤੇ ਉਹਨੂੰ ਸੁਲਝਾਉਣ ਤੇ ਇੱਕ ਵਾਰ ਟਾਈਮ ਲੱਗਣਾ ਗਾ। ਹਾਂ ਜੇ ਆਮ ਆਦਮੀ ਪਾਰਟੀ ਜਾਂ ਕਿਸੇ ਵੀ ਪਾਰਟੀ ਨੂੰ ਅਸੀਂ ਇਹ ਗੱਲ ਕਹਾਂਗੇ ਉਹ ਕਦੇ ਵੀ ਨੀ ਕਹੂਗੀ ਵੀ ਹਾਂ ਨਹੀਂ ਕਰਾਂਗੇ, ਉਹਨਾਂ ਦਾ ਤਾਂ ਜਵਾਬ ਹਾਂ ਚ ਹੋਊਗਾ, ਚੋਣ ਮੈਨੀਫੈਸਟੋ ਚ ਵੀ ਦੋ ਲਾਈਨਾਂ ਲਿਖ ਦੇਣਗੇ ਵੀ ਹਾਂਜੀ ਅਸੀਂ ਇਹ ਕਰਾਂਗੇ, ਪਰ ਇਹ ਕਰਿਆ ਕਿਸ ਪੱਧਰ ਤੇ ਜਾਊਗਾ ਇਹ ਚੀਜ਼ ਸੋਚਣ ਵਾਲੀ ਗਾ। ਕਿਉਂਕਿ ਮੈਂ ਪਹਿਲਾਂ ਵੀ ਜਿਵੇਂ ਹੁਣ ਜੇ ਉਹਨਾਂ ਨੇ ਚਾਹੇ ਕਿਸਾਨ ਮੈਨੀਫੈਸਟੋ ਜਾਰੀ ਕੀਤਾ ਤਾਂ ਮੈਂ ਉਹਨਾਂ ਨੂੰ ਇਹੀ ਸਵਾਲ ਕੀਤਾ ਸੀ ਵੀ ਇਹ ਜਿਹੜੀਆਂ ਹਜ਼ਾਰਾਂ ਕਰੋੜ ਦੀਆਂ ਤੁਸੀਂ ਗੱਲਾਂ ਕਰ ਰਹੇ ਕਰੋਗੇ ਕਿਵੇਂ, ਅਮਲੀ ਜਾਮਾ ਕਿਵੇਂ ਬਣਾਓਗੇ, ਇਹ ਚੀਜ਼ ਅਸਲ ਵਰਥ ਕਰਦੀ ਆ ਗੱਲ ਸੋਚਣ ਦੀ।
ਮੇਰੇ ਨਾ ਦੋ ਤਿੰਨ ਫਰੈਂਡਾਂ ਦੇ ਨਾਲ ਏਦਾਂ ਹੋਇਆ, ਜਿੱਦਾਂ ਕਿ ਇੱਥੋਂ ਪਾਵਰ ਆਫ ਅਟਾਰਨੀ ਆਪਾਂ ਸਪੈਂਡ ਕਰ ਦਿੰਦੇ ਹਾਂ ਕਿਸੇ ਦੇ ਨਾਂ ਤੇ, ਉਹਨਾਂ ਨੇ ਪ੍ਰੋਪਰਟੀ ਸੇਲ ਕਰਤੀ ਅੱਗੇ, ਤੇ ਪਰ ਉਹ ਚਾਹੁੰਦੇ ਨੀ ਸੇਲ ਕਰਨੇ ਮੇਰੇ ਫਰੈਂਡ ਆ, ਪਰ ਉਹਦੇ ਅੱਗੇ ਜਿਹਨੂੰ ਦਿੱਤੀ ਪਾਵਰ ਆਫ ਅਟਾਰਨੀ ਉਹਨਾਂ ਨੇ ਸੇਲ ਕਰਤੀ ਅੱਗੇ, ਉਹ ਕੁਛ ਨੀ ਕਰ ਸਕੇ ਉਹਨਾਂ ਦਾ। ਤੇ ਏਦਾਂ ਹੀ ਜਿੱਦਾਂ ਸਾਡੀ ਜ਼ਮੀਨ ਆ, ਸਾਡੇ ਚਾਚੇ ਤਾਇਆਂ ਦੀ ਜ਼ਮੀਨ ਉਹ ਮਿਸਤਰਕਾ ਸਮਝਾ ਸੀ, ਤੇ ਉਹਦੇ ਵਿੱਚ ਉਹਨਾਂ ਨੇ ਨੰਬਰ ਸਾਡੇ ਪਵਾ ਕੇ ਲੋਨ ਕਢਵਾ ਲਿਆ ਆਪਣੇ, ਤੇ ਹੁਣ ਅਸੀਂ ਉਸ ਚੀਜ਼ ਦਾ ਰੌਲਾ ਪਾ ਸਕਦੇ ਹਾਂ, ਪਰ ਅਸੀਂ ਕੁਛ ਕਰ ਨੀ ਸਕਦੇ ਉਸ ਚੀਜ਼ ਬਾਰੇ। ਜਦੋਂ ਤੁਸੀਂ ਬਾਹਰ ਬੈਠੇ ਪਤਾ ਲੱਗ ਰਿਹਾ ਉੱਥੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਉੱਥੇ।
ਬਿਲਕੁਲ ਜੀ, ਮੈਂ ਕੱਲ ਪਰਸੋਂ ਇਸ ਚ ਬਚਰ ਕੇ ਹਟਿਆ, ਸਾਡਾ ਵੀ ਇੱਕ ਮੋਗੇ ਚ ਘਰ ਸੀ ਤੇ ਇੱਕ ਨਿੱਕੀ ਜੀ ਜਿੰਦੀ ਲਾ ਕੇ ਇੱਕ ਹਾਲ ਤੁਰ ਗਿਆ ਤੇ ਕਹਿੰਦਾ ਛੱਡਦਾ ਲੈ ਦੱਸੋ ਕੀ ਕਰੋਗੇ ਤੁਸੀਂ, ਤੇ ਹੁਣ ਜੇ ਵਕੀਲਾਂ ਕੋਲ ਜਾਂਦੇ ਆ ਤੇ ਉਹ ਐਡਾ ਕੁ ਪ੍ਰੋਸੈਸ ਦੱਸ ਦਿੰਦੇ ਆ ਵੀ ਪੰਜ ਸੱਤ ਸਾਲ ਵਿਦੇਸ਼ੀਆਂ ਤੋਂ ਬੈਠ ਕੇ ਖਾਵਾਂਗੇ। ਸੋ ਇਹ ਹੈਗਾ ਇਹ ਕਮੀ, ਚਾਹੇ ਐਨ ਆਰ ਆਈ ਥਾਣੇ ਵੀ ਬਣੇ ਆ, ਐਨ ਆਰ ਆਈ ਐਸ ਡੀ ਆਈ ਜੀ ਵੀ ਤੋਂ ਲੈ ਕੇ ਸਾਰੇ ਐਸ ਪੀ ਤੱਕ ਤੈਨਾਤ ਹੁੰਦੇ ਆ, ਪਰ ਇਹ ਵੱਖਰੀ ਗੱਲ ਆ ਵੀ ਉਹਨਾਂ ਨੂੰ ਵੀ ਇੱਕ ਕਮਾਈ ਦੇ ਸਾਧਨ ਬਣੇ ਹੋਏ ਆ। ਸੋ ਬਿਲਕੁਲ ਇਹ ਤੁਹਾਡਾ ਪੁਆਇੰਟ ਵੈਲਿਡ ਆ, ਤੇ ਆਪਾਂ ਕੋਸ਼ਿਸ਼ ਕਰਾਂਗੇ ਟਿਕਾਣੇ ਤੇ ਗੱਲ ਪਹੁੰਚਾਉਣਗੇ। ਸੋ ਬਹੁਤ
ਮਿਹਰਬਾਨੀ।
ਸੋ ਗੁਰਜੀਤ ਸਿੰਘ ਚਹਿਲ ਜੁੜੇ ਹੋਏ ਸਨ ਜੀ ਸਾਡੇ ਨਾਲ ਮਿਲਬਨ ਤੋਂ, ਤੇ ਉਹਨਾਂ ਨੇ ਵੀ ਇੱਕ ਆਪਣਾ ਪੱਖ ਰੱਖਿਆ, ਤੇ ਇੱਧਰ ਬਹੁਤ ਸਾਰੇ ਸੱਜਣਾ ਮਿੱਤਰਾਂ ਦੇ ਸੁਨੇਹੇ ਆ ਰਹੇ ਆ। ਜਸ ਕੁਮਾਰ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਜੀ ਮੈਂ ਕਿਤੇ ਨਾ ਕਿਤੇ ਸਹਿਮਤ ਆ ਇਸ ਗੱਲ ਤੇ ਵੀ ਸਾਡੇ ਮੁੰਡੇ ਨਾ ਜਿਹੜੇ ਸਿਕਿਉਰਿਟੀ ਕਰਦੇ ਆ ਖਾਸ ਕਰਕੇ ਇੰਡੀਅਨ ਪਾਕਿਸਤਾਨੀ ਜਾਂ ਬੰਗਲਾਦੇਸ਼, ਉਹ ਥੋੜੀ ਜਿਹੀ ਕਲੀਨਿੰਗ ਦੀ ਕੇਅਰ ਨਹੀਂ ਕਰਦੇ, ਤੇ ਕਿਤੇ ਨਾ ਕਿਤੇ ਜ਼ਰੂਰ ਸਾਨੂੰ ਕੇਅਰ ਕਰਨੀ ਚਾਹੀਦੀ ਆ। ਇਹਨਾਂ ਨੇ ਉਹ ਰਿਲੇਟਡ ਗੱਲ ਟਰੱਕ ਵਾਲੀ ਗੱਲ ਦੇ ਨਾਲ ਕੀਤੀ ਆ, ਮੈਂ ਵੀ ਇਸ ਨਾਲ ਸਹਿਮਤ ਹਾਂ ਜੀ। ਅਸੀਂ ਪਿੱਛੇ ਜੇ ਪ੍ਰੋਗਰਾਮ 'ਚ ਵੀ ਇਹ ਗੱਲ ਕੀਤੀ ਸੀ, ਖਾਸ ਕਰ ਟੈਕਸੀ ਮੁੰਡਿਆਂ ਨੂੰ ਕਿਹਾ ਸੀ ਵੀ ਉਹ ਭਾਈ ਜਦੋਂ ਵੀ ਜਾਣ ਉਦੋਂ ਉਹ ਚੰਗੀ ਤਰ੍ਹਾਂ ਨਾਲ ਆਪਦੀ ਦਸਤਾਰ ਸਜਾ ਕੇ ਤੇ ਉਹ ਦਸਤਾਰ ਬੰਨਦੇ ਆ, ਤੇ ਨਹੀਂ ਤਾਂ ਸਾਫ਼ ਸੁਥਰੀ ਡਰੈਸ ਪਾ ਕੇ ਜਾਣ, ਕਿਉਂਕਿ ਇਹ ਪਿੱਛੇ ਜੇ ਟੈਕਸੀ 'ਚ ਵੀ ਮਸਲਾ ਉੱਠਿਆ ਸੀ ਵੀ ਮਸਾਲਿਆਂ ਦੀ ਖੁਸ਼ਬੂ ਆਉਂਦੀ ਰਹਿੰਦੀ ਆ, ਉਹਨਾਂ ਦੇ ਹਿਸਾਬ ਨਾਲ ਆਪਣੇ ਹਿਸਾਬ ਨਾਲ ਖੁਸ਼ਬੂ ਹੋ ਸਕਦੀ ਆ, ਉਹ ਉਹਨੂੰ ਸਮੈਲ ਹੀ ਕਹਿੰਦੇ ਆ ਆਉਂਦੀ ਆ, ਜਾਂ ਉਹ ਕਹਿੰਦੇ ਆ ਵੀ ਉਹ ਕੱਪੜੇ ਇੱਕ ਦੂਜੇ ਤੋਂ ਤਵਾ ਦਾ ਜਦੋਂ ਸ਼ਿਫਟ ਚੇਂਜ ਕਰਦੇ ਉਹੀ ਪਾ ਕੇ ਤੇ ਉਹ ਚਲੇ ਜਾਂਦੇ ਆ। ਇਹ ਜੀਆਂ ਗੱਲਾਂ ਪਹਿਲਾਂ ਵੀ ਆਈਆਂ ਸਨ, ਪਰ ਪਹਿਲਾਂ ਸਾਨੂੰ ਆਪਣੀ ਬੀੜੀ ਹੇਠ ਸੋਟਾ ਮਾਰਨਾ ਚਾਹੀਦਾ। ਦੂਜਾ ਉਹਨਾਂ ਕਿਹਾ ਜੀ, ਕਹਿੰਦੇ ਅਸੀਂ ਖਾਲਸਾ ਰਾਜ ਨੂੰ ਸਪੋਰਟ ਨਹੀਂ ਕਰਦੇ ਜੀ, ਅਸੀਂ ਹਿੰਦੂ ਰਾਜ, ਮੁਸਲਿਮ ਰਾਜ, ਰਾਮ ਰਾਜ, ਸਾਰਾ ਸੈਕੂਲਰ ਰਾਜ ਚਾਹੁੰਦੇ ਆ। ਬਿਲਕੁਲ ਜੀ, ਰਾਜ ਸੈਕੂਲਰ ਹੀ ਹੋਣਾ ਚਾਹੀਦਾ, ਪਰ ਖਾਲਸੇ ਦਾ ਮੀਨਿੰਗ ਜਿਹੜਾ ਅਸਲੀ ਮੀਨਿੰਗ ਆ ਨਾ ਜੀ ਖਾਲਸੇ ਦਾ ਮੀਨਿੰਗ ਸ਼ੁੱਧ ਰਾਜ, ਪਰ ਸਾਡੀ ਜਿਹੜੀ ਮੈਂਟੈਲਿਟੀ ਆ ਨਾ ਉਹ ਸੈੱਟ ਹੋ ਚੁੱਕੀ ਆ, ਖਾਲਸੇ ਮੀਨ ਬਸ ਇੱਕ ਪੂਰੇ ਸਰੂਪ ਵਾਲਾ ਬੰਦਾ ਜਿਹੜਾ ਸਰੂਪ ਦੇ ਵਿੱਚ ਦਾੜੀ ਮੁੱਛਾਂ ਦੇ ਰਿਹਾ, ਪਰ ਖਾਲਸੇ ਮੀਨ ਤਾਂ ਨਾਲ ਇੱਕ ਸ਼ੁੱਧਤਾ ਵੀ ਆ। ਖਾਲਸਾ ਬੰਦਾ ਉਦੋਂ ਬਣਦਾ ਇਕੱਲੇ ਬਾਣੇ ਨਾਲ ਨਹੀਂ ਬਣ ਸਕਦਾ, ਜਦੋਂ ਬਾਣੀ ਨਾ ਕੇ ਅੰਦਰ ਵਾ ਕੇ ਅੰਦਰੋਂ ਸ਼ੁੱਧ ਹੋ ਜੇ, ਉਹ ਖਾਲਸਾ ਰਾਜ ਦੀ ਅਸੀਂ ਗੱਲ ਕਰਦੇ ਹਾਂ। ਮਨਜਿੰਦਰ ਸਿੰਘ ਪਰਥ ਤੋਂ ਜੁੜ ਚੁੱਕਿਆ, ਸਤਿ ਸ੍ਰੀ ਅਕਾਲ ਮਨਜਿੰਦਰ ਭਾਈ।
ਸਤਿ ਸ੍ਰੀ ਅਕਾਲ ਮਿੰਟੂ ਜੀ, ਕੀ ਹਾਲ ਹੈ ਜੀ?
ਹਾਲ ਵਧੀਆ, ਤੁਸੀਂ ਸੁਣਾਓ?
ਹਾਂ ਵਧੀਆ ਜੀ, ਮੀਂਹ ਪੈ ਕੇ ਹਟਿਆ, ਸਾਡੇ ਚੰਗੀ ਧੁੱਪ ਨਿਕਲ ਗਿਆ ਹੁਣ, ਤੇ ਕੱਲ ਚਹਿਲ ਸਾਹਿਬ ਨਾਲ ਮੈਂ ਗੱਲ ਕੀਤੀ ਤੇ ਮੈਂ ਵੀ ਚਹਿ ਰਹੀ ਹਾਂ ਵੈਰੇ ਖੈਰ ਇਹਨਾਂ ਦੇ ਮੁੱਦੇ ਦੇ। ਇੱਕ ਮੇਰਾ ਕਈ ਵਾਰ ਵਿਚਾਰ ਆਉਂਦਾ ਹੁੰਦਾ ਮਨ ਦੇ ਵਿੱਚ, ਜਿੱਦਾਂ ਇਸ ਟਾਈਮ ਹਾਲਾਤ ਨੇ ਆਪਣੇ ਪੰਜਾਬ ਦੇ ਵਿੱਚ, ਵੋਟਾਂ ਦੇ ਸਰਕਾਰੀ ਅਕਾਲੀ ਬੀਜੇਪੀ ਨੇ ਜਿੱਦਾਂ ਕਬਜ਼ਾ ਕੀਤਾ ਹੋਇਆ ਮਾਫੀਆ ਤੇ, ਸਾਰਿਆਂ ਨੂੰ ਪਤਾ ਹੀ ਹੈ।
ਹਾਂਜੀ ਹਾਂਜੀ,
ਤੇ ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਜੇ ਨੈਕਸਟ ਵੋਟਾਂ ਦੇ ਵਿੱਚ ਇਹ ਸਰਕਾਰ ਆ ਜਾਂਦੀ ਹੈ, ਠੀਕ ਹੈ ਜੀ, ਰੱਬ ਨਾ ਕਰੇ ਨਾ ਆਵੇ, ਆਪਣੀ ਤਾਂ ਇਹੀ ਅਰਦਾਸ ਹੈ, ਤੇ ਜਿਹੜੇ ਸਾਡੇ ਵਰਗੇ ਐਨ ਆਰ ਆਈ ਵੀਰ ਬਾਹਰ ਬੈਠੇ ਨੇ, ਮੈਨੂੰ ਇਹ ਲੱਗਦਾ ਵੀ ਸਾਡਾ ਪੰਜਾਬ ਦੇ ਵਿੱਚ ਜਾਣਾ ਇਹਨਾਂ ਨੇ ਦੁੱਬਰ ਕਰ ਦੇਣਾ। ਇਸ ਵਿਚਾਰੇ ਤੁਹਾਡੇ ਕੀ ਵਿਚਾਰ ਨੇ?
ਇਸ ਟਾਈਮ ਬਹੁਤ ਏਦਾਂ ਨੀ ਗੱਲ
NRI ਜੋ ਵੀ ਬਣਾਏ ਹੋਣ ਉਹਨਾਂ ਨੇ ਆਪਦਾ ਸਿਸਟਮ ਕਿਉਂਕਿ ਮੈਂ ਦੇਖਿਆ ਇੱਕ ਦੋ ਬੰਦੇ ਮੇਰੇ ਨਾਲ ਦੇ ਉਹ ਸਾਰਾ ਮੈਂ ਵੀ ਇਹਨਾਂ ਦੇ ਵਿੱਚ ਇੱਕ ਥੋੜਾ ਬਹੁਤ ਕਿਸੇ ਦੋਸ਼ੀ ਸੀਗਾ ਕਿਸੇ ਗੱਲ ਦੇ ਵਿੱਚ ਚਲੋ ਲੈਟ ਇਟ ਗੋ ਪਰ ਗੱਲ ਮੈਂ ਇਹ ਵਾਰ ਸੋਚਦਾ ਹੁੰਦਾ ਵੀ ਇਸ ਮਸਲੇ ਦੇ ਵਿੱਚ ਕੀ ਹੱਲ ਹੋਊਗਾ ਸਪੋਰਟ ਜਿੱਦਾਂ ਹੁਣ ਬੰਦੇ ਜਾਂਦੇ ਨੇ ਬਾਅਦ ਦੇ ਵਿੱਚ ਜਿਵੇਂ ਹੁਣ ਕਈਆਂ ਦੀ ਕੋਈ ਜ਼ਮੀਨ ਜਾਇਦਾਦ ਉੱਥੇ ਹੈ ਠੀਕ ਹੈ ਜੀ
ਜੀ
ਕੱਲਾ ਕੱਲਾ ਮੁੰਡਾ ਹੈ ਬੰਦਾ ਇੱਥੇ ਆ ਗਿਆ ਆ ਗਿਆ ਕੈਨੇਡਾ ਆ ਗਿਆ ਠੀਕ ਹੈ ਜੀ ਤੇ ਉਹਨਾਂ ਨੇ ਇੱਥੋਂ ਤੱਕ ਕਿ ਤੁਹਾਡੇ ਮਹੱਲੇ ਤੱਕ ਤੁਹਾਡੇ ਘਰ ਤੱਕ ਉਹਨਾਂ ਦੇ ਬੰਦੇ ਦੀ ਅਪਰੋਚ ਹੈਗੀ ਹੈ ਸਰਕਾਰ ਦੀ ਜਿਹੜੀ ਮੌਜੂਦਾ ਸਰਕਾਰ ਹੈ
ਜੀ ਜੀ
ਤੇ ਇਸ ਮਸਲੇ ਦੇ ਉੱਤੇ ਮੈਂ ਸੋਚਦਾ ਹੁੰਦਾ ਵੀ ਕੀ ਹੱਲ ਹੋ ਸਕਦਾ ਹੈ ਅੱਗੇ ਫਿਊਚਰ ਦੇ ਵਿੱਚ ਜੇ ਇਹ ਸਰਕਾਰ ਆ ਗਈ ਇਹ ਬੜਾ ਵੱਡਾ ਇੱਕ ਮੈਨੂੰ ਲੱਗਦਾ ਜਿਹੜੀ ਪਹਿਲਾਂ ਚਾਹ ਸਾਹਿਬ ਨੇ ਗੱਲ ਕੀਤੀ ਹੈ ਇੱਕ ਆਪਣੀ ਪ੍ਰੋਪਰਟੀ ਦੇ ਰਿਲੇਟਡ ਇਹ ਬੜੀ ਵਰੀਡ ਵਾਲੀ ਗੱਲ ਹੈ ਜੀ
ਦੇਖੋ ਦੇਖੋ ਮਨਜਿੰਦਰ
ਚਲੋ ਦੱਸੋ ਕੀ ਵਿਚਾਰ ਹੈ ਇਹਦੇ ਬਾਰੇ ਤੁਸੀਂ ਹਾਂਜੀ ਹਾਂਜੀ
ਬਿਲਕੁਲ ਜੀ ਬਿਲਕੁਲ ਮੈਂ ਇਹੀ ਕਹਿਣਾ ਚਾਹੂੰਗਾ ਵੀ ਦੇਖੋ ਸਰਕਾਰ ਤਾਂ ਹੁਣ ਜੇ ਅਸੀਂ ਬਦਲਣ ਦੇ ਉੱਤੇ ਜ਼ੋਰ ਪਾ ਰਹੇ ਹਾਂ ਤਾਂ ਕਿਉਂ ਪਾ ਰਹੇ ਹਾਂ ਸਿਰਫ ਇਸ ਲਈ ਵੀ ਅਸੀਂ ਇਹਨਾਂ ਤੋਂ ਦੁਖੀ ਹਾਂ ਜਿਹੜੇ ਕਾਰਜਾਂ ਤੋਂ ਆਪਾਂ ਡਰਦੇ ਹਾਂ ਉਹ ਆਲਰੇਡੀ ਕਰੀ ਜਾਂਦੇ ਆ ਮੇਰੇ ਯਾਦ ਆ ਜਦੋਂ ਪਹਿਲਾਂ NRI ਸੰਮੇਲਨ ਹੋਇਆ ਸੀ ਨਾ 2000 ਸ਼ਾਇਦ 10 ਦੀ ਗੱਲ ਆ 9-10 ਦੀ ਮੈਂ ਅਟੈਂਡ ਕੀਤਾ ਸੀ ਮੈਂ ਉਸ ਟਾਈਮ ਦੇ ਉੱਤੇ ਜਦੋਂ ਸਾਰੀ ਗੱਲਬਾਤ ਚੱਲ ਰਹੀ ਸੀ ਤਾਂ ਉੱਥੇ ਮੈਂ ਬੋਲਿਆ ਵੀ ਸੀ ਉੱਥੇ ਇਹ ਗੱਲ ਕਹੀ ਵੀ ਸੀ ਸਾਡੇ ਮੀਡੀਆ ਇਕੱਠੇ ਸੀ ਸਾਰੇ ਹੋਏ ਸੀ ਤੇ ਉਹਨਾਂ ਨਾਲ ਮੈਂ ਗੱਲ ਚਰਚਾ ਕੀਤੀ ਸੀ ਵੀ ਭਾਈ ਇਹ ਲੋਕ ਕੀ ਕਰ ਰਹੇ ਨਾ ਆਈਡੈਂਟੀ ਕਰ ਰਹੇ ਹੁਣ ਸਾਡੀ ਉਹ ਉੱਥੇ ਬੋਲ ਰਹੇ ਸੀ ਵੀ ਜਿਹਦੀ ਵੀ ਕੋਈ ਪ੍ਰੋਪਰਟੀ ਦਾ ਰੌਲਾ ਉਹ ਇੱਥੇ ਲਿਖਾ ਦਿਓ ਸਾਡੇ ਹੁਣ NRI SSP ਨੂੰ
ਜਵਾਬ ਦਿੱਤਾ ਸੀ ਮੈਂ ਤੁਹਾਨੂੰ ਦੱਸਦਾ ਤੁਸੀਂ ਵੀ ਤੁਸੀਂ ਸਿੱਧੇ ਤਰੀਕੇ ਨਾਲ ਉਹਨੂੰ ਦੱਸ ਰਹੇ ਹੋ ਵੀ ਸਾਡਾ ਇਸ ਮਸਲੇ ਦੇ ਵਿੱਚ ਰੌਲਾ ਤੇ ਤੁਸੀਂ ਆ ਕੇ ਵਿੱਚ ਪਾਓ ਹੱਥ ਤੇ ਤੁਸੀਂ ਲੈ ਜਾਓ ਏਦਾਂ ਹੀ ਜਵਾਬ ਦਿੱਤਾ ਸੀ ਤੁਸੀਂ ਮੇਰੇ ਯਾਦ ਹੈ
ਬਿਲਕੁਲ 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 ਮੈਂ ਉਦੋਂ ਇਹ ਗੱਲ ਮਸਲਾ ਚੱਕਿਆ ਸੀ ਤੇ ਉਦੋਂ ਬਾਅਦ ਇਹ ਜਿਹੀਆਂ ਗੱਲਾਂ ਵੀ ਸਾਹਮਣੇ ਆਈਆਂ ਤੇ ਹੁਣ ਤੱਕ ਅਸੀਂ ਉਹ ਭੋਗੀ ਵੀ ਜਾਂਦੇ ਹਾਂ ਪਰ ਮੇਰਾ ਇਹ ਮੰਨਣਾ ਵੀ ਪਹਿਲੀ ਗੱਲ ਤਾਂ ਦੇਖੋ ਤਬਦੀਲੀ ਆਊਗੀ ਅਸੀਂ ਇਹਨਾਂ ਚੀਜ਼ਾਂ ਤੋਂ ਦੁਖੀ ਹੋਏ ਹਾਂ ਤਾਂ ਅਸੀਂ ਤਬਦੀਲੀ ਲਈ ਭੱਜ ਰਹੇ ਹਾਂ ਹੁਣ ਤੇ ਤਬਦੀਲੀ ਆਊਗੀ ਵੇਲੇ ਨਾਲ ਦੂਜੀ ਗੱਲ ਜਿਹੜੀ ਮੈਂ ਇਸ ਗੱਲ ਦੇ ਉੱਤੇ ਸਹਿਮਤ ਨਹੀਂ ਹਾਂ ਵੀ ਜੇ ਇਹ ਵੀ ਆ ਗਏ ਤੇ ਆ ਕੇ ਨਹੀਂ ਵੀ ਆਪਣਾ ਗੱਲ ਘੋੜ ਦੇਣਗੇ ਇਹ ਇੰਨਾ ਇੰਨੀ ਕੁ ਇਹਨਾਂ ਨੂੰ ਅਕਲ ਆਜੂਗੀ ਜੇ ਇੱਥੇ ਆਉਣਗੇ ਨਾ ਵੀ ਉਹ ਕਿਹੜੇ ਰਾਹ ਚੋਂ ਲੰਘ ਕੇ ਆਏ ਆ ਤੇ ਜੇ ਫੇਰ ਉਹ ਜਿਹਾ ਵਰਤਾਰਾ ਕਰਨਗੇ ਨਾ ਤਾਂ ਫੇਰ ਉਹਨਾਂ ਨੂੰ ਵੀ ਪਤਾ ਵੀ ਉਹਨਾਂ ਦਾ ਜੇ ਹੁਣ ਜਦੋਂ ਮੈਂ ਪਹਿਲਾਂ ਅਫਰੀਕਾ ਦੀ ਗੱਲ ਕਰ ਰਿਹਾ ਸੀ ਨੈਲਸਨ ਮੰਡੇਲਾ 31 ਸਾਲ
ਜੀਤਿਆ
ਤੇ 300 ਸਾਲ ਗੁਲਾਮੀ ਗੁਲਾਮੀ ਭੋਗੀ ਪਰ ਤੇ ਉਹ ਡਰਦੇ ਸੀ ਵੀ ਸਾਡਾ ਘੱਟ ਗਿਣਤੀਆਂ ਦਾ ਕੀ ਬਣੂਗਾ ਪਰ ਨੈਲਸਨ ਮੰਡੇਲੇ ਨੇ ਆਉਣ ਸਮੇਂ ਬਿਆਨ ਦਿੱਤਾ ਵੀ ਅਸੀਂ ਗੋਰਿਆਂ ਨੂੰ ਬਰਾਬਰ ਦਾ ਦਰਜਾ ਦੇਵਾਂਗੇ ਜੇ ਅਸੀਂ ਵੀ ਉਹਨਾਂ ਦੀ ਗੱਲ ਕੀਤੀ ਤਾਂ ਇਹ ਨਹੀਂ ਹੋ ਸਕਦਾ ਸੋ ਇਹ ਜ਼ਰੂਰੀ ਨਹੀਂ ਹੁੰਦਾ ਵੀ ਉਹ ਰਾਜਕਾਜ ਕਰਕੇ ਸਾਨੂੰ ਏਦਾਂ ਹੀ ਢਾ ਲੈਣ ਸੋ ਬਹੁਤ ਮਿਹਰਬਾਨੀ ਮਨਜਿੰਦਰ ਭਾਈ ਤੁਸੀਂ
ਅਫਰੀਕਾ ਦੇ ਵਿੱਚ ਇਸ ਤਰ੍ਹਾਂ ਜ਼ਮੀਨੀ ਹਾਲਾਤ ਦੇ ਵਿੱਚ ਜਿਹੜੇ ਉੱਥੋਂ ਦੇ ਗੋਰੇ ਨੇ ਉਹਨਾਂ ਦਾ ਬੜਾ ਮੁਸ਼ਕਲ ਇੱਥੇ
ਨਹੀਂ ਓਨਾ ਮੁਸ਼ਕਲ ਉਹ ਨਹੀਂ ਮੈਨੂੰ ਲੱਗਦਾ ਜੇ ਹੁੰਦਾ ਨਾ ਨਹੀਂ ਨਹੀਂ ਜੇ ਹੁੰਦਾ ਨਾ ਜਿਹੜੇ
ਇੱਕ ਮਿੱਤਰ ਉਹ ਮੇਰਾ ਹਾਂਜੀ ਹਾਂਜੀ
ਜਿਹੜੀ ਹਾਲਾਤ ਉਹਨਾਂ ਨੇ
ਉਹਨਾਂ ਦੇ ਛੱਡੋ ਆਪਾਂ ਆਪਣੇ ਪੰਜਾਬ ਤੱਕ ਆਉਣੇ ਆ ਹਾਂਜੀ ਹਾਂਜੀ
ਤਬਦੀਲੀ ਲਿਆਉਣ ਦੀ ਕੋਸ਼ਿਸ਼ ਕਰਦੇ ਆਪਾਂ ਪੰਜਾਬ
ਬਿਲਕੁਲ ਜੀ ਬਿਲਕੁਲ
ਤੱਕ ਨੌਬਤੀ ਨਾ ਆਵੇ
ਹਾਂਜੀ ਹਾਂਜੀ ਠੀਕ ਹੈ ਜੀ
ਜੀ
ਧੰਨਵਾਦ
ਮਿਹਰਬਾਨੀ ਜੀ ਸੋ ਦੋਸਤੋ ਮਨਜਿੰਦਰ ਸਿੰਘ ਭਾਰਤ ਤੋਂ ਜੁੜੇ ਹੋਏ ਸਨ ਉਹਨਾਂ ਨੇ ਵੀ ਆਪਣੇ ਵਿਚਾਰ ਰੱਖੇ ਤੇ ਬਹੁਤ ਸਾਰੇ ਮੈਸੇਜ ਆ ਰਹੇ ਆ ਪਰ ਇੱਕ ਕਾਲਰ ਹੋਰ ਜੁੜ ਚੁੱਕੇ ਆ 2231 ਤੋਂ ਸਤਿ ਸ੍ਰੀ ਅਕਾਲ ਬਾਈ ਜੀ
ਸਤਿ ਸ੍ਰੀ ਅਕਾਲ ਮਿੰਟੂ ਭਾਜੀ
ਸਤਿ ਸ੍ਰੀ ਅਕਾਲ ਸਾਹਿਬ ਜੀ ਕੌਣ ਬੋਲ ਰਹੇ ਹੋ
ਹਾਂਜੀ ਮੈਂ ਲਾਡੀ ਮੈਥੋਂ ਬੋਲ ਰਿਹਾ ਭਾਜੀ ਤੇ
ਤੁਹਾਡਾ ਪ੍ਰੋਗਰਾਮ
ਗੱਲਾਂ ਹੋ ਰਹੀਆਂ ਹਾਂਜੀ ਬਹੁਤ ਵਧੀਆ ਭਾਜੀ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਬਹੁਤ ਵਧੀਆ ਗੱਲਾਂ ਹਾਂਜੀ ਬਹੁਤ ਵਧੀਆ ਗੱਲਾਂ ਚੱਲ ਰਹੀਆਂ ਤੇ ਮੈਂ ਤੁਹਾਡੇ ਦੱਸਾਂ ਜਿਹੜਾ ਜਿਹੜਾ ਆਸਟ੍ਰੇਲੀਆ ਲਾਇਸੈਂਸ ਹੈ ਇੰਡੀਆ ਵਿੱਚ 6 ਮਹੀਨੇ ਤੱਕ ਤੁਸੀਂ ਡਰਾਈਵਿੰਗ ਕਰ ਸਕਦੇ ਹੋ
ਜੀ ਜੀ ਸੋ ਅਸਲੀ ਮੁੱਦਾ ਤਾਂ ਇਹ ਸੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਦੇਖੋ ਕਿੱਧਰ ਜਾ ਵੜਿਆ ਸੀ ਗੱਲ ਕਿੱਥੇ ਜਾ ਕੇ ਮੁੜ ਕੇ ਆਈ ਆ
ਹਾਂਜੀ ਹਾਂਜੀ ਉਹ ਫੇ ਆਪਣੇ ਫੇ ਜੰਗ ਮੁੰਡੇ ਫੇ ਖਾਲਸਾ ਵਾਲੇ ਪਾਸੇ ਦੂਜੇ ਪਾਸੇ ਚਲ ਜਾਂਦੇ ਫਿਰ ਹੁਣ
ਵਾਸ ਪੁੱਛੋ ਨਾ ਕਿਤੇ ਅਫਰੀਕਾ ਤੇ ਇੰਗਲੈਂਡ ਕਿਤੇ ਕੈਨੇਡਾ ਪਤਾ ਨਹੀਂ ਕਿੱਥੋਂ ਦੀ ਘੁੰਮਦੀ ਫੇਰ ਆ ਕੇ ਅਸਲੀ ਮੁੱਦੇ ਤੇ ਆ ਗਈ
ਅਸੀਂ ਪਤਾ ਨੀ ਕਿੱਥੋਂ ਖੱਜਲ ਹੋ ਕੇ ਫੇਰ ਇੱਥੇ ਆਸਟ੍ਰੇਲੀਆ ਆਏ ਆ ਮਹਾਂ ਰੋਟੀ ਵਾਸਤੇ ਤੇ ਆਪਣੇ ਲੋਕ ਫੇਰ ਵੀ ਉਲਟੇ ਪਾਸੇ ਜਾਣ ਨੂੰ ਤਿਆਰ ਚਲੋ ਸਾਰਿਆਂ ਦੇ ਵਿਚਾਰ ਆਪਣੇ ਤੇ ਆਪਾਂ ਭਾਜੀ ਜਿਹੜਾ ਆਸਟ੍ਰੇਲੀਆ ਲਾਇਸੈਂਸ ਹੈ ਇਹਨੂੰ 6 ਮਹੀਨੇ ਤੱਕ ਵੈਲਿਡ ਆਪਣੇ ਇੰਡੀਆ ਵਿੱਚ
ਜੀ ਜੀ ਸੋ ਇਹੀ ਲਾਇਸੈਂਸ 6 ਮਹੀਨੇ ਤੱਕ ਚਲਾ ਸਕਦੇ ਆ
ਹਾਂਜੀ ਹਾਂਜੀ ਇਸੇ ਲਾਇਸੈਂਸ ਤੇ, ਪਰ ਉਹ ਫਿਰ ਕਈ ਵਾਰੀ ਪੁਲਿਸ ਵਾਲੇ ਮੰਗਣ ਆਪਾਂ ਨੇ 100-50 ਮੰਗਣ ਦੇ ਮਾਰੇ ਵੀ ਤੁਸੀਂ ਦੱਸੋ ਸਾਨੂੰ ਆਏ ਕਿ ਤੁਹਾਨੂੰ ਕੀ ਪਤਾ, ਤੇ ਉਹ ਫਿਰ ਕਈ ਵਾਰੀ ਮੇਰੇ ਕੋਲ ਤੇ ਅਚਾਨਕ ਪਾਸਪੋਰਟ ਹੈਗਾ ਸੀ ਕੋਲ, ਉਹ ਤੇ ਪਤਾ ਸੀ ਜਦੋਂ ਮੈਂ ਪਹੁੰਚਿਆ ਉੱਥੇ ਤੇ 2 ਦਿਨ ਪਹਿਲਾਂ ਪਹੁੰਚਿਆ ਸੀ ਮੈਂ, ਤੇ ਉਹ ਫਿਰ ਮੈਂ ਹੱਸਣ ਲੱਗ ਪਿਆ, ਮੈਂ ਕਿਹਾ ਯਾਰ ਮੈਂ 6 ਮਹੀਨੇ ਪਹਿਲਾਂ 6 ਮਹੀਨੇ ਮੈਨੂੰ ਹੋਏ ਨੀ ਆਏ ਨੂੰ, ਤੇ ਮੈਂ ਅਜੇ ਤੱਕ 2-4 ਦਿਨ ਹੋ ਗਏ, ਤੇ ਉਹ ਹੱਸਣ ਲੱਗ ਪਿਆ, ਤੇ ਮੈਂ ਵੀ ਹੱਸਣ ਲੱਗ ਪਿਆ, ਤੇ ਮੈਨੂੰ ਕਹਿੰਦੇ ਬੰਦਾ ਕਿਦਾਂ ਨੱਸੀ ਜਾਂਦਾ, ਫਿਰ ਮੈਂ ਜਾ ਕੇ ਪਾਸਪੋਰਟ ਕੱਢਿਆ ਆਪਣੀ ਗੱਡੀ ਚੋਂ, ਤੇ ਮੈਂ ਦਿਖਾਇਆ, ਤੇ ਕਹਿੰਦੇ ਹਾਂਜੀ ਹਾਂਜੀ ਠੀਕ ਹੈ ਜਾਓ, ਫਿਰ ਵੀ ਕਹਿੰਦਾ ਚਾਹ ਪਾਣੀ ਦੇ ਜਾਓ, ਫਿਰ ਵੀ 100 ਰੁਪਿਆ ਲਿਆ ਮੇਰੇ ਕੋਲ ਉਹਨਾਂ ਨੇ ਫਿਰ ਵੀ,
ਚਲੋ 100 ਚ ਹੀ ਸਰ ਗਿਆ ਜੀ,
ਹਾਂਜੀ ਹਾਂਜੀ,
ਕਿੱਡੀ ਕਿੱਡੀ ਸਸਤੀ ਆ ਸਾਡੀ, ਦੇਖੋ ਪੁਲਿਸ ਐਵੇਂ ਕਹਿ ਦਿੰਦੇ ਪੰਜਾਬ ਚ ਮਹਿੰਗਾਈ ਹੋ ਗਈ, ਮਹਿੰਗਾਈ $2 ਵਿਚਾਰੇ ਚੁੱਪ ਕਰਕੇ, ਇਦੋਂ ਸਸਤਾ ਦੁਨੀਆਂ ਦੇ ਵਿੱਚ ਕੋਈ ਨੀ ਕੁਛ ਹੋ ਸਕਦਾ,
ਤੇ ਅਸੀਂ ਦਿੱਤੀ ਚਲੋ ਰਿਸ਼ਵਤ ਹੈ, ਪਰ ਚਲੋ ਮੈਂ ਫਿਰ ਵੀ ਇੰਜੋਏ ਕੀਤਾ, 100 ਰੁਪਿਆ ਦੇ ਕੇ ਮੈਨੂੰ ਹਾਸਾ, ਮੈਂ ਚਲੋ ਯਾਰ 100 ਰੁਪਿਆ ਲੈ ਲੂ ਜਾਓ ਤੁਸੀਂ,
ਐਵੇਂ ਨਾ ਸਾਡੇ ਪੰਜਾਬ ਨੂੰ ਬਦਨਾਮ ਕਰੋ ਵੀ ਉੱਥੇ ਬਹੁਤ ਮਹਿੰਗਾਈ ਆ, ਮਹਿੰਗਾਈ ਮਹਿੰਗੂਈ ਕੁਛ ਨੀ ਹੈ। ਸੋ ਇੱਕ ਨਾ ਸਾਡੇ ਮਿੱਤਰ ਹਰਦੀਪ ਸਿੰਘ ਇਸ ਤੇ ਕੰਮ ਕਰ ਰਹੇ ਸਨ, ਤੇ ਉਹਨਾਂ ਨੇ ਪਤਾ ਕਰਿਆ ਸੀ, ਤਾਂ ਉਹ ਕਹਿੰਦੇ ਵੀ ਇੰਟਰਨੈਸ਼ਨਲ ਲਾਇਸੈਂਸ ਵੀ ਬਣਾਇਆ ਜਾ ਸਕਦਾ, ਜਿਵੇਂ ਕਿ ਭਾਰਤ ਚੋਂ ਵੀ ਅਸੀਂ ਲੈ ਕੇ ਆਉਣੇ ਆ, ਉਹ ਵੀ ਇੱਕ ਹੈਗਾ ਤਰੀਕਾ, ਤੇ ਪਰ ਬੈਟਰ ਆਈਡੀਆ ਜਿਵੇਂ ਤੁਸੀਂ ਦੱਸਿਆ ਵੀ ਜਿਹੜਾ ਤੁਸੀਂ 6 ਮਹੀਨੇ ਤੱਕ ਇੱਕ ਇਹਨਾਂ ਦੇ ਆਪਸ ਵੀ ਸਮਝੌਤੇ ਹੁੰਦੇ ਮੁਲਕਾਂ ਦੇ, ਜਿਵੇਂ ਇੰਡੀਆ ਦਾ ਲਾਇਸੈਂਸ 6 ਮਹੀਨੇ ਚਲਾਇਆ ਜਾ ਸਕਦਾ, ਤਾਂ ਉਹ ਉੱਥੇ ਵੀ ਚਲਾਇਆ ਜਾ ਸਕਦਾ, ਪਰ ਤੁਹਾਡੇ ਕੋਲ ਪ੍ਰੂਫ ਹੋਣਾ ਚਾਹੀਦਾ ਵੀ ਤੁਸੀਂ 6 ਮਹੀਨਿਆਂ ਤੋਂ ਘੱਟ ਹੋਏ।
ਹਾਂਜੀ ਹਾਂਜੀ, ਪਰ ਉੱਥੇ ਕੋਈ ਸਾਰੇ ਪੁਲਿਸ ਵਾਲਿਆਂ ਨੂੰ ਪਤਾ ਹੀ ਨਹੀਂ, ਇਹ ਨਹੀਂ ਪਤਾ ਕਿਸੇ ਪੁਲਿਸ ਵਾਲੇ ਨੂੰ, ਸਾਰੇ ਪੁਲਿਸ ਵਾਲਿਆਂ ਨੂੰ ਪਤਾ ਟ੍ਰੈਫਿਕ ਵਾਲਿਆਂ ਨੂੰ ਵੀ ਜਿਹੜਾ ਆਸਟ੍ਰੇਲੀਆ ਲਾਇਸੈਂਸ, ਕਿਉਂਕਿ ਆਪਣੀ ਕਮਿਊਨਿਟੀ ਬਹੁਤ ਕਾਫੀ ਇੱਥੇ ਆ ਗਈ, ਤੇ ਉੱਥੇ ਸਾਰਿਆਂ ਨੂੰ ਪਤਾ ਵੀ 6 ਮਹੀਨੇ ਤੱਕ ਵੈਲਿਡ ਹੈ, ਤੇ ਕੋਈ ਚੱਕਰ ਨਹੀਂ, ਉੱਥੇ ਸਾਰਾ ਕੁਛ ਸਹੀ, ਆਪਾਂ ਨੂੰ ਇੰਟਰਨੈਸ਼ਨਲ ਲਾਇਸੈਂਸ ਬਣਾਉਣ ਦੀ ਲੋੜ ਨਹੀਂ, ਕਿਉਂ ਖੱਜਲ ਹੋਵਾਂਗੇ ਆਪਾਂ ਫਿਰ ਬਣਾਉਂਦੇ ਫਿਰਾਂਗੇ, ਤੇ ਉਹਨਾਂ ਵਧੀਆ ਆਪਾਂ ਇਹੋ ਲਾਇਸੈਂਸ ਜਾ ਕੇ ਗੱਡੀ ਚਲਾ ਸਕਦੇ ਉੱਥੇ।
ਮਿਹਰਬਾਨੀ, ਬ੍ਰੇਕ ਦਾ ਵੀ ਟਾਈਮ ਹੋ ਰਿਹਾ ਤੇ ਇਧਰੋਂ ਕਾਲ ਵੀ ਹੋਰ ਆ ਰਹੀਆਂ ਬਹੁਤ ਸਾਰੀਆਂ, ਪਰ ਮੈਨੂੰ ਲੱਗਦਾ ਇੱਕ ਕਾਲ ਲੈ ਕੇ ਨਾ ਛੋਟਾ ਜਿਹਾ ਬ੍ਰੇਕ ਲੈਣਾ ਸੀ, ਬ੍ਰੇਕ ਲਿਆ ਹੀ ਨਹੀਂ ਗਿਆ ਅੱਜ, ਤੇ ਸਾਡੇ ਨਾਲ ਇੱਧਰ ਮਾਨ ਸਾਹਿਬ ਜੁੜ ਚੁੱਕਿਆ ਜੀ ਇਸ ਮਾਨ। ਸਤਿ ਸ੍ਰੀ ਅਕਾਲ ਮਾਨ ਸਾਹਿਬ। ਹੈਲੋ, ਸਤਿ ਸ੍ਰੀ ਅਕਾਲ ਮਾਨ ਸਾਹਿਬ।
ਹੈਲੋ ਹੈਲੋ, ਸਤਿ ਸ੍ਰੀ ਅਕਾਲ ਜੀ।
ਹਾਂਜੀ ਹਾਂਜੀ, ਕੀ ਹਾਲ ਜੀ?
ਆਵਾਜ਼ ਆ ਰਹੀ ਹੈ?
ਹਾਂਜੀ ਆ ਰਹੀ ਹੈ ਜੀ, ਟਣਾ ਟਣ।
ਹੈਲੋ, ਹਾਂਜੀ ਹਾਂਜੀ,
ਟਣਾ ਟਣ ਆਵਾਜ਼ ਆ ਰਹੀ ਹੈ ਜੀ ਤੁਹਾਡੀ,
ਬੜਾ ਵਧੀਆ। ਹਾਂਜੀ ਹਾਂਜੀ ਬਾਈ ਜੀ, ਬਾਈ ਜੀ ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ, ਸਤਿ ਸ੍ਰੀ ਅਕਾਲ ਸਾਰਿਆਂ ਨੂੰ
ਜੀ, ਸਤਿ ਸ੍ਰੀ ਅਕਾਲ ਜੀ।
ਮੈਂ ਉਹ ਬਾਈ ਨੇ ਗੱਲ ਕਿਵੇਂ ਕੀਤੀ ਜਿਹੜੀ ਖਾਲਿਸਤਾਨ ਦੀ ਗੱਲ ਤੇ ਘੁੱਗੀ ਦੀ ਗੱਲ ਕੀਤੀ ਨਾ, ਆਮ ਆਦਮੀ ਪਾਰਟੀ ਦੀ, ਉਹਦੇ ਬਾਰੇ ਵੀ ਕੁਛ ਕਹਿਣਾ ਚਾਹੁੰਦਾ। ਬਰਾਬ ਸਾਹਿਬ, ਗੱਲ ਏਦਾਂ ਕਿ ਹੁਣ ਹੁਣ ਮੌਕਾ ਹੈ ਪੰਜਾਬ ਦੇ ਕੋਲੇ ਕਿ ਇੱਕ ਤਬਦੀਲੀ ਲਿਆਉਣ ਦਾ, ਜੇ ਅੱਜ ਉੱਥੇ ਤਬਦੀਲੀ ਆਉਂਦੀ ਹੈ ਤਾਂ ਉਹਦਾ ਫਾਇਦਾ ਪੰਜਾਬ ਨੂੰ ਹੀ ਜਾਣਾ ਹੈ, ਹੋਰ ਕਿਸੇ ਨੂੰ ਨੀ ਜਾਣਾ ਹੈਗਾ। ਬਾਅਦ ਬਾਕੀ ਜਿਹੜੀਆਂ ਗੱਲਾਂ ਇਹ ਕਰਦੇ ਨੇ ਜੀ, ਇੱਕ ਸੋਸ਼ਲ ਛੱਡ ਦਿੰਦੇ ਆ ਜੀ, ਇਹ ਬਾਹਰੋਂ ਆ ਗਿਆ, ਇਹ ਫਾਨਾ ਆ ਗਿਆ, ਤਿਗੜਾ ਆ ਗਿਆ, ਪੰਜਾਬੀ ਚਿਹਰਾ ਜੋ ਵੀ ਗੱਲਾਂ ਕਰਦੇ ਆ, ਤਾਂ ਸਾਰੇ ਲੋਕ ਜਿੰਨੇ ਵੀ ਪੰਜਾਬ ਦੇ ਉਹੀ ਇਲੈਕਟ ਲੜਨਗੇ, ਤੇ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਸੀਐਮ ਬਣਦਾ ਜਾਂ ਕੋਈ ਮੰਤਰੀ ਬਣੂਗਾ, ਸਭ ਕੁਛ ਸਾਰਿਆਂ ਨੂੰ ਇਹ ਪਤਾ ਹੈ ਗੱਲ ਦਾ। ਤੇ ਮੈਂ ਇਹੀ ਗੱਲ ਕਹਿਣਾ ਚਾਹੂੰਗਾ ਪੰਜਾਬ ਵਾਲੇ ਸਾਰਿਆਂ ਨੂੰ ਕਿ ਪਹਿਲਾਂ ਪੰਜਾਬ ਦੇ 3 ਟੋਟੇ ਕਰਤੇ ਸਿਰਫ ਇਸ ਕਰਕੇ ਕਿ ਸੀਐਮ ਪੰਜਾਬੀ ਬਣੇ, ਇੱਕ ਸਰਦਾਰ ਸੀਐਮ ਬਣੇ ਆਪ ਲਾਲਚ ਨੂੰ, ਉਹਦੇ ਕਈ ਕਈ ਕਾਰਨ ਸੀਗੇ, ਪਰ ਸਭ ਤੋਂ ਵੱਡਾ ਅੰਦਰਲਾ ਜਿਹੜਾ ਕਾਰਨ ਸੀਗਾ ਉਹ ਇਹ ਸੀਗਾ ਕਿ ਜਿਹੜੇ ਇਹ ਨੇਤੇ ਨੇ ਜਿਹੜੇ ਜਿੰਨੇ ਵੀ ਪੰਜਾਬ ਦੇ ਜਿਹੜੇ ਆਪਣੇ ਆਪ ਨੂੰ ਸਿੱਖਾਂ ਦੇ ਮੋਢੀ ਘੁਆਉਂਦੇ ਆ, ਉਹਨਾਂ ਦੇ ਦਿਲ ਚ ਇਹੀ ਗੱਲ ਸੀਗੀ ਕਿ ਜੇ ਪੰਜਾਬ ਇਕੱਠਾ ਰਹਿ ਗਿਆ, ਮਹਾਂ ਪੰਜਾਬ ਰਹਿ ਗਿਆ, ਸਾਡੇ ਹੱਥ ਸੱਤਾ ਨਹੀਂ ਆਉਣੀ। ਤੇ ਅੱਜ ਇਹਨਾਂ ਨੇ ਇਹ ਗੱਲ ਉਡਾ ਕੇ, ਹਾਂਜੀ ਹਾਂਜੀ, ਹੁਣ ਜਦੋਂ ਮਾਨ ਗੁੱਟ ਨੂੰ ਸੀਟਾਂ ਇੰਨੀਆਂ ਜਿਤਾ ਕੇ ਭੇਜਿਆ ਪਾਰਲੀਮੈਂਟ ਦੇ ਵਿੱਚ, ਉਦੋਂ ਇਹਨਾਂ ਦੀ ਕਿਹਨੇ ਬਾਂਹ ਫੜੀ ਸੀਗੀ ਕਿ ਤੁਸੀਂ ਉੱਥੇ ਜਾ ਕੇ ਗੱਲ ਨਾ ਕਰੋ? ਇੰਨੀਆਂ ਸੀਟਾਂ ਦੇ ਕੇ ਜਨਤਾ ਨੇ ਭੇਜਿਆ, ਉਹਨੂੰ ਜਨਾ ਦੇ ਦਿੱਤਾ, ਉਦੋਂ ਤਾਂ ਜੀ ਕਹਿੰਦਾ ਜੀ ਇੱਕ ਗੱਲ ਨੂੰ ਲੈ ਕੇ ਬਹਿ ਗਏ ਜੀ, ਅਸੀਂ 3 ਫੁੱਟੀ ਨਾਲ ਲੈ ਕੇ ਜਾਵਾਂਗੇ, ਠੀਕ ਹੈ? ਉਹਨਾਂ ਨੇ ਕਿੱਥੋਂ ਗੱਲ ਆਈ, ਕਿੱਥੋਂ ਦਾ ਸਿਧਾਂਤ ਹੈ? ਤੁਸੀਂ ਜਦੋਂ ਕਿਸੇ ਪਲੇਨ ਦੇ ਵਿੱਚ ਸਫ਼ਰ ਕਰਦੇ ਹੋ, ਫੋਰਨ ਕੰਟਰੀ ਦੇ ਜਾਂਦੇ, ਤੁਸੀਂ 3 ਫੁੱਟੀ ਨਾਲ ਰੱਖਦੇ ਹੋ, ਜ਼ਿਆਦਾ ਤੁਸੀਂ ਉਦੋਂ ਵੀ ਰੱਖਦੇ ਹੋ ਨਾ, ਤੁਸੀਂ ਇਸ ਗੱਲ ਨੂੰ ਮੰਨਣਾ ਚਾਹੀਦਾ। ਤਾਂ ਇੱਕ ਜਦੋਂ ਤੁਸੀਂ ਆਪਦੇ ਖਾਲਿਸਤਾਨ ਦੀ ਗੱਲ ਕਰਨੀ ਹੈ ਜਾਂ ਆਪਦੇ ਪੱਖ ਆਪਦੇ ਹੱਕਾਂ ਦੀ ਗੱਲ ਕਰਨੀ ਹੈ, ਤਾਂ ਤੁਸੀਂ ਸੰਵਿਧਾਨ ਦੇ ਵਿੱਚ ਰਹਿ ਕੇ ਹੀ ਕਰਨੀ ਪਊਗੀ, ਸੰਵਿਧਾਨ ਤੋਂ ਬਾਹਰ ਰਹਿ ਕੇ ਤੁਸੀਂ ਨਹੀਂ ਕਰ ਸਕਦੇ।
ਨਹੀਂ, ਜੇ ਮੰਨ ਲੈਂਦੇ ਆ ਵੀ ਸੰਵਿਧਾਨ ਦੇ ਵਿੱਚ ਵੀ ਕੋਈ ਤਬਦੀਲੀ ਆ ਕਰਨੀ ਆ, ਤਾਂ ਜੇ ਜਿੱਥੇ ਤਬਦੀਲੀ ਹੋ ਸਕਦੀ ਹੈ ਉੱਥੇ ਅੰਦਰ ਜਾ ਕੇ ਬੈਠ ਕੇ ਆਪਦਾ ਗਿਆਨੀ ਦਿੱਤ ਸਿੰਘ ਉੱਥੇ ਜਾ ਕੇ ਆਪਣੀਆਂ ਲੌਜਿਕ ਤੇ ਉਦਾਹਰਣਾਂ ਦਿੱਤੀਆਂ ਜਾਣ, ਤਾਂ ਜਾ ਕੇ ਫੇਰ ਹੀ ਉਹ ਜਿੱਤਿਆ ਜਾ ਸਕਦਾ ਨਾ। ਇਹ ਥੋੜਾ ਹੁੰਦਾ ਵੀ ਬਾਹਰ ਬੈਠ ਕੇ ਨਾਰੇ ਲਾ ਕੇ ਉਹ ਚੇਂਜ ਕਰ ਦਿਆਂਗੇ ਅਸੀਂ ਕੋਈ ਚੀਜ਼।
ਇਹਨਾਂ ਨੂੰ ਇਸ ਗੱਲ ਦਾ ਸਾਰਾ ਪਤਾ, ਇਹਨਾਂ ਨੇ ਕੁਛ ਨੀ ਕਰਨਾ ਗਾ, ਇਹਨਾਂ ਨੇ ਸਿਰਫ ਪੈਸਾ ਖਾਣਾ ਤੇ ਇੰਜੋਏ ਕਰਨਾ, ਇਹਦੇ ਉੱਤੇ ਕੁਛ ਵੀ ਨੀ ਗਾ।
ਬਸ
ਹੋਰ ਇਹਨਾਂ ਦਾ ਕੋਈ ਮਕਸਦ ਨੀ ਗਾ ਕਿ ਅਸੀਂ 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 ਕੀ ਕਰੀਏ। ਹੁਣ ਮੰਨ ਲਓ ਕੋਈ ਪਾਣੀ ਦਾ ਮੁੱਦਾ ਚੱਕਦੇ ਆ ਜਾਂ ਕੁਛ ਕਰਦੇ ਆ, ਉਸ ਨੂੰ ਵਧਾਉਣ ਦੀ ਗੱਲ ਨੀ ਕਰਦੇ, ਉਹ ਬਣੀ ਬਣਾਈ ਚੀਜ਼ ਨੂੰ ਢਾਉਣ ਦੀ ਗੱਲ ਕਰਦੇ। ਉਹਨਾਂ ਨੂੰ ਪਤਾ ਇਸ ਚੀਜ਼ ਦਾ ਕਿ ਜੇ ਅਸੀਂ ਪਰਿਵਰਤਨ ਦੀ ਗੱਲ ਕਰਾਂਗੇ ਤਾਂ ਅਸੀਂ ਸੱਤਾ ਦੇ ਵਿੱਚ ਹੋ ਸਕਦਾ ਨਾ ਆਈਏ ਪਰ ਆਏ ਆ ਜਾਵਾਂਗੇ। ਡਾਕਟਰ ਸਾਹਿਬ, ਜਿੰਨਾ ਟਾਈਮ ਸੰਪਰਦਾਇਕ ਤਾਕਤਾਂ ਦਾ ਸਾਡੇ ਸਮਾਜ ਦੇ ਉੱਤੇ ਜ਼ੋਰ ਹੈ, ਸਾਡੇ ਪੋਲੀਟੀਕਲ ਸਿਸਟਮ ਦੇ ਜ਼ੋਰ ਹੈ, ਉਹਨਾਂ ਟਾਈਮ ਕੁਛ ਨੀ ਹੋ ਸਕਦਾ। ਅਮੂਲ ਚੂਲ ਪਰਿਵਰਤਨ ਹੀ ਸਾਡੇ ਸਮਾਜ ਦੀ ਸਿਰਜਣਾ ਨਵੀਂ ਕਰ ਸਕਦਾ, ਅਮੂਲ ਚੂਲ ਪਰਿਵਰਤਨ ਤੋਂ ਬਿਨਾਂ ਕੁਛ ਵੀ ਨੀ ਹੋ ਸਕਦਾ।
ਬਿਲਕੁਲ ਬਿਲਕੁਲ, ਤੁਸੀਂ ਬਹੁਤ ਦਰੁਸਤ ਫਰਮਾਇਆ ਜੀ। ਸੋ ਬਹੁਤ ਮਿਹਰਬਾਨੀ ਮਾਨ ਸਾਹਿਬ,
ਥੈਂਕ ਯੂ ਜੀ, ਓਕੇ।
ਸੋ ਦੋਸਤੋ, ਜਿਹੜੇ ਸਮਾਨ ਜੁੜੇ ਹੋਏ ਸਨ ਸਾਡੇ ਨਾਲ ਤੇ ਉਹਨਾਂ ਨੇ ਵੀ ਆਪਣੇ ਜਿਹੜੇ ਵਿਚਾਰ ਸਾਂਝੇ ਕੀਤੇ ਆ, ਤੇ ਵੱਖੋ ਵੱਖਰੇ ਵਿਚਾਰ ਸਾਡੇ ਸੱਜਣ ਮਿੱਤਰ ਦੇ ਰਹੇ ਆ, ਪਰ ਇੱਕ ਗੱਲ ਕਾਮਨ ਨਿਕਲ ਕੇ ਆ ਰਹੀ ਆ, ਉਹ ਇਹ ਆ ਜੀ ਵੀ ਰਜਾਈਆਂ 'ਚ ਬਹਿ ਕੇ ਜਿਹੜੇ ਕੁਰਬਾਨੀਆਂ ਜਾਂ ਰਜਾਈਆਂ 'ਚ ਬਹਿ ਕੇ ਬਿਨਾਂ ਕੁਰਬਾਨੀਆਂ ਦਿੱਤੇ ਕੋਈ ਹੱਲ ਨਹੀਂ ਹੁੰਦੇ। ਸਾਨੂੰ ਕੋਸ਼ਿਸ਼ ਆ, ਜੇ ਤੁਸੀਂ ਕੋਈ ਚੀਜ਼ ਕਰਨੀ ਚਾਹੁੰਦੇ ਹੋ ਤਾਂ ਉਹਨੂੰ ਅਮਲੀ ਰੂਪ ਕਰਕੇ ਦੇਖੋ, ਮੂਲ ਰੂਪ 'ਚ ਆ ਕੇ ਉਹਦੇ ਤੇ ਕਰਕੇ ਦੇਖੋ। ਪਰ ਜਿਹੜੀ ਅੱਜ ਦੀ ਘੜੀ ਆ, ਜਿਹੜੀ ਚੀਜ਼ ਇੱਕ ਤਾਂ ਹੁੰਦੀ ਆ ਵੀ ਉਹ ਤਾਂ ਬੰਦਾ ਪਹੁੰਚ ਹੀ ਨਹੀਂ ਸਕਦਾ, ਜਿਹਦੇ ਤੱਕ ਪਹੁੰਚਣਾ ਮੁਸ਼ਕਿਲ ਆ। ਅੱਜ ਦੀ ਘੜੀ ਇੱਕ ਚੀਜ਼ ਸਾਡੀ ਪਹੁੰਚ ਜਾ, ਉਹ ਆ ਜੀ ਤਬਦੀਲੀ, ਤੇ ਅਸੀਂ ਆਪਦੀ ਵੋਟ ਜ਼ਰੀਏ ਤਬਦੀਲੀ ਲਿਆ ਸਕਦੇ ਹਾਂ, ਅਸੀਂ ਆਪਦੇ ਚੰਗੇ ਲੀਡਰ ਚੁਣ ਸਕਦੇ ਹਾਂ। ਤੁਸੀਂ ਛੱਡੋ ਕਿਹੜੀ ਪਾਰਟੀ ਆਉਂਦੀ ਹੈ, ਪਰ ਤੁਸੀਂ ਲੋਕਲ ਆਪਦੇ ਪੱਧਰ ਦੇ ਉੱਤੇ ਜਿਹੜਾ ਵੀ ਤੁਹਾਡੇ ਲੋਕਲ ਲੀਡਰ ਹੈ ਜਿਹਨੂੰ ਤੁਸੀਂ ਲੱਗੇ ਵੀ ਇਹਦੇ ਤੇ ਵਿਸ਼ਵਾਸ ਕੀਤਾ ਜਾ ਸਕਦਾ, ਉਹ ਤਾਂ ਚੁਣਿਆ ਜਾ ਸਕਦਾ ਨਾ। ਸੋ ਛੋਟਾ ਜਿਹਾ ਇੱਕ ਬ੍ਰੇਕ ਲੈਣਾ ਜੀ ਮੈਂ, ਬ੍ਰੇਕ ਤੋਂ ਬਾਅਦ 10 ਮਿੰਟ ਦਾ ਜਿਹੜਾ ਪ੍ਰੋਗਰਾਮ ਰਹਿਣਾ, ਛੇਤੀ ਵਾਪਸ ਆਉਣਾ।
ਖੂਬਸੂਰਤ ਆਵਾਜ਼ ਦਾ ਸਫ਼ਰ, ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼, ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
ਆਸਟ੍ਰੇਲੀਆ ਪਰ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸੰਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲਸ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ ਪਾਰਟਨਰਸ਼ਿਪ, ਟਰੱਸਟ ਤੇ ਸੁਪਰ ਫੰਡ ਦੇ ਸੈਟਅਪ, ਬਿਜ਼ਨਸ ਪਲਾਨਸ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ ਤਾਂ ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ, ਮੋਬਾਈਲ ਨੰਬਰ 0470430650, ਆਫਿਸ ਨੰਬਰ 1300-886-518, ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au।
ਜਲੰਧਪੀਲੀ ਵਾਲੇ AMW ਆਟੋ ਐਕਸਪਰਟ, ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ, ਤੁਸੀਂ ਸੁਣ ਰਹੇ ਹੋ ਆਵਾਜ਼ ਦੀ ਦੁਨੀਆ, ਅਤੇ ਇਸ ਪ੍ਰੋਗਰਾਮ ਦੇ ਪ੍ਰਾਯੋਜਕ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ECT ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ, ਮੈਲਬਰਨ। ਯੂਐਸਏ ਤੋਂ ਪ੍ਰਦੀਪ ਤੂਰ।
ਜੀ ਦੋਸਤੋ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਮੈਂ ਤੁਹਾਡਾ ਦੋਸਤ ਮਿੰਟੂ ਬਰਾੜ ਜੁੜਿਆ ਹੋਇਆ ਜੀ ਐਡਲੇਡ ਦੇ ਸਟੂਡੀਓ ਤੋਂ ਤੇ ਸਰਬਜੀਤ ਸਿੰਘ ਪਟਿਆਲੇ ਦੇ ਸਟੂਡੀਓ ਤੋਂ ਮੇਰਾ ਸਾਥ ਦੇ ਰਿਹਾ ਤੇ ਸਾਡੇ ਨਾਲ ਜੁੜ ਚੁੱਕਿਆ ਜੀ ਵਿਜੇ ਸਿੰਘ ਤੇ ਅਸੀਂ ਉਹਨਾਂ ਤੋਂ ਵੀ ਜਾਣਨਾ ਚਾਹੁੰਦੇ ਉਹਨਾਂ ਦੇ ਵਿਚਾਰ ਬਹੁਤ ਸਾਰੇ ਮੈਸੇਜ ਆਏ ਆ ਜੀ ਜਗਤਾਰ ਸਿੰਘ ਗਿੱਲ ਢੁੱਡੀਕਿਆਂ ਵਾਲੇ ਗੁਰਜੀਤ ਸਿੰਘ ਚਹਿਲ ਮੈਲਬਨ ਤੋਂ ਸਤਿੰਦਰਪਾਲ ਸਿੰਘ ਸਿਡਨੀ ਤੋਂ ਇਹਨਾਂ ਦੇ ਮੈਸੇਜ ਵੀ ਮੈਂ ਛੇਤੀ ਪੜ੍ਹਦਾ ਪਰ ਵਿਜੇ ਸਿੰਘ ਹੋਰਾਂ ਨੂੰ ਪਹਿਲਾਂ ਜੀ ਐਂ ਕਹਿਣੇ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਸਰ ਜੀ ਤੇ ਸਤਿ ਸ਼੍ਰੀ ਅਕਾਲ ਸਾਰੇ ਹਰਮਨ ਰੋਡ ਦੇ ਰੇਡੀਓ ਦੇ ਸਰੋਤਿਆਂ ਨੂੰ ਜੀ ਤੇ ਮੇਰਾ ਇੱਕ ਸਵਾਲ ਸੀ ਜੀ ਜਿਹੜਾ ਆਪਾਂ ਇੰਟਰਨੈਸ਼ਨਲ ਲਾਇਸੈਂਸ ਇੰਡੀਆ ਤੋਂ ਲੈ ਕੇ ਆਉਂਦੇ ਹਾਂ ਤੇ ਉਹ ਆਪਾਂ ਆਸਟ੍ਰੇਲੀਆ ਕਦੋਂ ਤੱਕ ਯੂਜ਼ ਕਰ ਸਕਦੇ ਉਹਦੀ ਵੀ ਕੋਈ ਲਿਮਿਟ ਹੈ ਜਾਂ ਜਦੋਂ ਤੱਕ ਮਰਜ਼ੀ ਕਰ ਸਕਦੇ
ਜੀ ਬਿਲਕੁਲ ਇੰਟਰਨੈਸ਼ਨਲ ਲਾਇਸੈਂਸ 6 ਮਹੀਨਿਆਂ ਲਈ ਬਣਦਾ 6 ਮਹੀਨਿਆਂ ਤੋਂ ਵੱਧ ਨਹੀਂ ਬਣਦਾ ਹੁੰਦਾ ਤੇ ਮੈਂ ਹੁਣ ਦਾ ਤਾਜ਼ਾ ਤਜਰਬਾ ਤਾਂ ਆਪਾਂ ਪਤਾ ਕਰ ਲਾਂਗੇ ਪਰ ਮੈਂ 10-12 ਸਾਲ ਪਹਿਲਾਂ ਇੰਟਰਨੈਸ਼ਨਲ ਲਾਇਸੈਂਸ ਇੰਡੀਆ ਤੋਂ ਇਸ਼ੂ ਕਰਾਇਆ ਸੀ ਤੇ ਉਹਦੀ ਵੈਲਿਡਿਟੀ 6 ਮਹੀਨੇ ਸੀ ਤੇ ਇਹਨਾਂ ਦੇ ਆਪਸੀ ਸਮਝੌਤੇ ਹੁੰਦੇ ਆ ਦੁਵੱਲੇ ਸਮਝੌਤੇ ਮੁਲਕਾਂ ਦੇ ਹੋ ਸਕਦਾ ਵੀ ਇਹਦੇ ਚ ਚੇਂਜ ਆਈ ਹੋਵੇ ਤੇ ਆਪਾਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਜਾਂ ਕਾਲ ਕਰਕੇ ਹੋਰ ਤਾਜ਼ਾ ਜਾਣਕਾਰੀ ਵੀ ਲੈ ਲਵਾਂਗੇ
ਠੀਕ ਹੈ ਜੀ ਤੇ ਬਾਕੀ ਜਿਹੜੇ ਮੁੱਦੇ ਚੱਲਦੇ ਜੀ ਸਿੱਖ ਫਾਰ ਜਸਟਿਸ ਦੇ ਸਾਰੇ ਭਰਾ ਬੋਲ ਹੀ ਚੁੱਕੇ ਨੇ ਤੇ ਫਾਇਦਾ ਨੀ ਕੋਈ ਗੱਲ ਕਰਨ ਦਾ ਉਹ ਤਾਂ ਅਕਲ ਦਾ ਜਨਾਜ਼ਾ ਹੀ ਕੱਢ ਰਹੇ ਜੀ ਆਪਣੀ ਤੇ ਜੀ ਇੱਕ ਜਿਹੜਾ ਉਹ ਕਹਿ ਰਹੇ ਨਾ ਕਿ ਤੁਸੀਂ ਵੀ ਕਿਹਾ ਜੀ ਪ੍ਰੋਗਰਾਮ ਵਿੱਚ ਕਿ ਜਿਹੜਾ ਕਿਸਾਨਾਂ ਦਾ ਮੈਨੀਫੈਸਟੋ ਕੀਤਾ ਹੈ ਤੇ ਉਹਦੇ ਵਿੱਚ ਵੱਡੇ ਵੱਡੇ ਵਾਅਦੇ ਤਾਂ ਕਰ ਦਿੱਤੇ ਨੇ ਪਰ ਉਹ ਪੂਰੇ ਕਿਸ ਤਰ੍ਹਾਂ ਹੋਣਗੇ ਤਾਂ ਉਹ ਮੇਰੇ ਖਿਆਲ ਵਿੱਚ ਸਾਨੂੰ ਸਾਰਿਆਂ ਨੂੰ ਜਿਹੜਾ ਉਹਨਾਂ ਦਾ ਕਵਰ ਸਮਝੋ ਨੇ ਛੋਟੇ ਛੋਟੀਆਂ ਜਿਹੜੀਆਂ ਉਹ ਵੀਡੀਓ ਪਾ ਰਹੇ ਨੇ ਜਾਂ ਉਹਨਾਂ ਦਾ ਜਿਹੜਾ ਪ੍ਰੋਗਰਾਮ ਆਉਂਦਾ ਹੈ ਉਹਦਾ ਉਹਨਾਂ ਦੇ ਚੈਨਲ ਦੇ ਉੱਤੇ ਕੋਈ 1 ਘੰਟੇ ਦਾ ਪ੍ਰੋਗਰਾਮ ਆਉਂਦਾ ਉਹਦੇ ਵਿੱਚ ਉਹ ਕਾਫੀ ਥੋੜਾ ਜਿਹਾ ਕਲੀਅਰ ਤਾਂ ਕਰਦੇ ਨੇ ਹਾਲਾਂਕਿ ਪੂਰੀ ਤਰ੍ਹਾਂ ਕਲੀਅਰ ਨਹੀਂ ਜਿਸ ਤਰ੍ਹਾਂ ਕਿ ਹੁਣ ਮੈਂ ਚੈੱਕ ਕਰ ਰਿਹਾ ਸੀ ਨੈੱਟ ਤੇ ਕਿ 86,000 ਕਰੋੜ ਦਾ ਬਜਟ ਹੈ ਪੰਜਾਬ ਦਾ
ਜੀ
ਤੇ ਜੇ ਉਹਨੂੰ ਹੀ ਮੇਰੇ ਹਿਸਾਬ ਨਾਲ ਸਹੀ ਤਰੀਕੇ ਨਾਲ ਲਾਇਆ ਜਾਵੇ ਤਾਂ ਉਹ ਕਾਫੀ ਚੀਜ਼ਾਂ ਚੇਂਜ ਹੋ ਸਕਦੀਆਂ ਨੇ ਜਿਵੇਂ ਇੱਕ ਐਗਜ਼ਾਮਪਲ ਇਹਦੀ ਜਿਵੇਂ 20 ਲੱਖ ਰੁਪਇਆ ਕੱਲ ਮੰਨ ਲਓ ਇੱਕ ਪਿੰਡ ਦੀ ਲਿੰਕ ਰੋਡ ਲਈ ਮਨਜ਼ੂਰ ਹੋਇਆ ਜੋ 20 ਲੱਖ ਦਾ 20 ਲੱਖ ਜਾਂ 19 ਲੱਖ ਹੀ ਉਹਦੇ ਤੇ ਲੱਗ ਜਾਵੇ ਤਾਂ ਉਹ ਰੋਡ ਚੰਗੀ ਬਣ ਜਾਏਗੀ ਉਹ ਜਲਦੀ ਟੁੱਟੇਗੀ ਨੀ ਦੁਬਾਰਾ ਹਰ ਸਾਲ ਉਹਨੂੰ ਰਿਪੇਅਰ ਦੀ ਨੀ ਲੋੜ ਪਏਗੀ ਦੁਬਾਰਾ ਹਰ ਸਾਲ ਉਹਨੂੰ ਬਣਾਉਣ ਦੀ ਨੀ ਲੋੜ ਪਏਗੀ ਤਾਂ ਜਿਸ ਤਰ੍ਹਾਂ ਕਿ ਆਮਦਨ ਹੈ 86,000 ਕਰੋੜ ਆਲਰੇਡੀ ਹੈਗੀ ਹੈ ਚਲੋ ਮੰਨ ਲਓ ਤੇ ਉਸ ਨੂੰ ਵੀ ਵਧਾਇਆ ਜਾ ਸਕਦਾ ਕਿਉਂਕਿ ਜੇ ਰਿਸ਼ਵਤਖੋਰੀ ਬੰਦ ਹੋ ਜੇ ਇੰਸਪੈਕਟਰ ਜਿਹੜੇ ਵਿੱਚ ਪੈਸੇ ਖਾ ਜਾਂਦੇ ਨੇ ਟੈਕਸ ਨੀ ਪੂਰਾ ਜਾਂਦਾ ਅੱਗੇ ਜੇ ਉਹ ਬੰਦ ਹੋ ਜੇ ਤਾਂ ਉਹ ਆਮਦਨ ਹੋਰ ਵੱਧ ਸਕਦੀ ਤੇ ਨਾਲੇ ਸਰਕਾਰ ਦੇ ਹਿਸਾਬ ਨਾਲ 5 ਸਾਲਾਂ ਲਈ ਆਪਾਂ ਹਾਂਜੀ ਹਾਂਜੀ ਉਹ ਡਬਲ ਹੋ ਸਕਦੀ ਤੇ ਇਸੇ ਤਰ੍ਹਾਂ ਹੀ ਜੇ ਪੈਸਾ ਇਕੱਠਾ ਹੋ ਜਾਵੇ ਇਹਦੀ ਐਗਜ਼ਾਮਪਲ ਜੀ ਉਹ ਆਲਰੇਡੀ ਦਿੱਲੀ ਵਿੱਚ ਕਰ ਚੁੱਕੇ ਨੇ ਫ੍ਰੀ ਪਾਣੀ ਦੇ ਕੇ ਫਿਰ ਵੀ ਜਲ ਬੋਰਡ ਨੂੰ ਪਿਛਲੇ ਸਾਲ ਨਾਲੋਂ ਜ਼ਿਆਦਾ ਕਮਾਈ ਹੋਈ ਕਿਉਂਕਿ ਫ੍ਰੀ ਪਾਣੀ ਦੇ ਚੱਕਰ ਵਿੱਚ ਲੋਕਾਂ ਨੇ ਪਾਣੀ ਘੱਟ ਯੂਜ਼ ਕੀਤਾ ਨਵੇਂ ਕਨੈਕਸ਼ਨ ਲਏ ਕਿ ਬਈ ਪਾਣੀ ਤਾਂ ਫ੍ਰੀ ਮਿਲਦਾ ਪਿਆ ਤੇ ਉਹਦੇ ਵਿੱਚ ਕੀ ਕਮਾਈ ਫਿਰ ਵੱਧਦੀ ਹੈ ਮਤਲਬ ਇਸ ਤਰ੍ਹਾਂ ਥੋੜੀ ਜਿਹੀ ਉਹੀ ਹੈ ਕਿ ਇਮਾਨਦਾਰੀ ਨਾਲ ਚੱਲੋਗੇ ਤਾਂ ਜੀ ਸਭ ਕੁਛ ਹੋ ਸਕਦਾ ਜੇ 17-67 ਸੀਟਾਂ ਆ ਸਕਦੀਆਂ 59 ਦਿਨ ਦੀ ਸਰਕਾਰ ਕਰਕੇ ਸਿਰਫ ਉਸ ਤੋਂ ਬਾਅਦ 1 ਸਾਲ ਦੇ ਲੋਅਰ ਲੈਵਲ ਤੱਕ ਜਾ ਕੇ ਫਿਰ ਦੁਬਾਰਾ 67 ਸੀਟਾਂ ਜਿੱਤੀਆਂ ਜਾ ਸਕਦੀਆਂ ਤਾਂ ਮੈਨੂੰ ਲੱਗਦਾ ਹੈ ਕਿ ਇਮਾਨਦਾਰੀ ਨਾਲ ਜੇ ਸਰਕਾਰ ਚਲਾਈ ਜਾਵੇ ਤਾਂ ਕੰਮ ਕੀਤੇ ਜਾ ਸਕਦੇ ਨੇ ਜੀ ਬਸ ਇਹੀ ਕਹਿਣਾ ਜੀ
ਪਰ ਚੱਲਣ ਕੌਣ ਦਿੰਦਾ ਜੀ ਰੌਲਾ ਤਾਂ ਵਿਜੇ ਜੀ ਇਹ ਹੈ ਵੀ ਚੱਲਣ ਨੀ ਨਾ ਦਿੰਦੇ ਇਮਾਨਦਾਰ ਬੰਦੇ ਨੂੰ ਜਿਹੜੇ ਦੂਜਿਆਂ ਦੀ ਗਿਣਤੀ ਇੰਨੀ ਕੁ ਵੱਧ ਗਈ ਬੰਦੇ ਦੇ ਪੈਰ ਨੀ ਲੱਗਣ ਦਿੰਦੇ
ਹਾਂਜੀ ਇਹ ਤਾਂ ਦੇਖੋ ਜੀ ਹੁਣ ਦੁਨੀਆਂ ਦੇ ਸਭ ਤੋਂ ਵੱਡੇ ਬੰਦੇ ਜਿਹੜੇ ਨੇ ਜਿਹਨਾਂ ਨਾਲ ਟੱਕਰ ਲੈ ਰਹੇ ਨੇ ਆਮ ਬੰਦੇ ਲੈ ਰਹੇ ਨੇ ਤੇ ਜੇ ਉਹ ਇੱਡੀ ਛੇਤੀ ਥੱਲੇ ਆ ਜਾਣ ਫਿਰ ਤਾਂ ਦੇਖੋ ਜੀ ਇਹ ਤਾਂ ਹਰ ਰੋਜ਼ ਹੀ ਸੰਘਰਸ਼ ਨਾ ਕੋਈ ਕਾਮਯਾਬ ਹੋ ਜਾਵੇ ਏਦਾਂ ਸਾਲਾਂ ਚ ਸਦੀਆਂ ਵਿੱਚ ਕੋਈ 1-2 ਸੰਘਰਸ਼ ਹੀ ਏਡੇ ਏਡੇ ਜਿਹੜੇ ਹੁੰਦੇ ਨੇ ਜਿਹੜੇ ਕਾਮਯਾਬ ਹੁੰਦੇ ਨੇ ਤੇ ਉਹਨਾਂ ਨੂੰ ਵੀ ਟਾਈਮ ਲੱਗਦਾ ਜੀ ਰਾਤੋ ਰਾਤ ਤਾਂ ਕੁਛ ਹੋਣ ਨੀ ਜਾਣਾ ਉਹ ਤਾਂ ਮੰਨਦੇ ਹੀ ਆ ਜਿਵੇਂ ਉਹਨਾਂ ਦੀ ਹੁਣ ਉੱਥੇ ਜਿੰਨਾ ਥੱਲੇ ਲਾਏ ਗਿਆ ਆਪਣੇ ਸੱਤਾਂ ਨੀ ਚੱਲਣ ਦਿੰਦੇ ਪਹਿਲਾਂ ਜੋ ਵੀ ਹੈ ਪਰ ਇਹ ਤਾਂ ਸਾਰਾ ਕੁਛ ਹੋਣਾ ਹੀ ਹੈ ਜੀ ਅਜੇ ਤਾਂ ਬਹੁਤ ਕੁਛ ਹੋਣਾ
ਜੀ 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 ਤਬਦੀਲੀ ਬਹੁਤ ਆਰਟੀਕਲ ਪਾਇਆ ਸੀ ਉਹਦੇ ਮਾਮਲੇ ਚ ਮੈਨੂੰ ਬਹੁਤ ਸਾਰੀ ਫੀਡਬੈਕ ਆ ਰਹੀ ਆ ਪਰ ਜੇ ਕਿਸੇ ਨੇ ਨਹੀਂ ਪੜਿਆ ਤਾਂ ਬੇਨਤੀ ਹੈ ਜੀ ਜ਼ਰੂਰ ਆਰਟੀਕਲ ਪੜਿਓ ਕੱਲ ਮੇਰਾ ਔਕਾਤ ਤੋਂ ਬਾਹਰ ਦੇ ਸੁਪਨੇ ਆਰਟੀਕਲ ਦਾ ਨਾਂ ਰੇਡੀਓ ਦੇ ਪੇਜ ਤੇ ਫੇਸ ਅਖਬਾਰ ਦੇ ਪੇਜ ਤੇ ਫੇਸਬੁੱਕ ਤੇ ਜਾ ਕੇ ਜਿੱਥੇ ਵੀ ਲੱਭਿਆ ਜਾ ਸਕਦਾ ਹੋਰ ਵੀ ਦੁਨੀਆਂ ਭਰ ਚ ਬਹੁਤ ਤੇ ਛਾਪ ਰਿਹਾ ਅੱਜ ਵੀ ਮੈਨੂੰ ਬਹੁਤ ਸਾਰੇ ਤਾਂ ਲਿੰਕ ਆਏ ਆ ਜਿੱਥੋਂ ਛਾਪਿਆ ਉਹ ਤੇ ਤੁਸੀਂ ਜ਼ਰੂਰ ਪੜਿਓ ਤੇ ਆਪਣੇ ਵਿਚਾਰ ਜ਼ਰੂਰ ਮੈਨੂੰ ਫੀਡਬੈਕ ਜ਼ਰੂਰ ਦਿਓ ਉਸ ਆਰਟੀਕਲ ਬਾਰੇ ਸੋ ਗਿਆਨ ਸਿੰਘ ਕੰਗ ਫੇਰ ਜੁੜ ਚੁੱਕਿਆ ਸਤਿ ਸ਼੍ਰੀ ਅਕਾਲ ਕੰਗ ਸਾਹਿਬ
ਸਤਿ ਸ਼੍ਰੀ ਅਕਾਲ ਜੀ ਉਹ ਕਹਿੰਦੇ ਨੇ ਜੀ ਵੀ ਵਾਅਦਾ ਹੀ ਕਿਹਾ ਜੋ ਵਫਾ ਹੋ ਗਿਆ ਕਾਂਗਰਸ ਦੇ ਵਾਅਦੇ ਸੁਣੇ ਅਕਾਲੀਆਂ ਦੇ ਸੁਣੇ ਹੁਣ ਆਮ ਪਾਰਟੀ ਕਹਿੰਦੇ ਆ ਜਾਣੀ ਆ, ਪਰ ਮੈਂ ਇੱਕ ਗੱਲ ਪੁੱਛਦਾ, ਜਿਹੜਾ ਹਿੰਦੁਸਤਾਨ ਦੇ ਵਿੱਚ, ਪੰਜਾਬ ਚ ਨੀ ਹਿੰਦੁਸਤਾਨ, ਜਿਹੜਾ ਰਿਸ਼ਵਤ ਦਾ ਭੂਤ ਬੜਿਆ ਉਹਨੂੰ ਕੌਣ ਕੱਢੂ? ਪੁਲਿਸ ਨੂੰ ਕੌਣ ਇਮਾਨਦਾਰ ਬਣਾਊ? ਬਿਜਲੀ ਮਹਿਕਮੇ ਨੂੰ ਕੌਣ ਇਮਾਨਦਾਰ ਬਣਾਊ? ਇਹ ਗੱਲਾਂ ਤਾਂ ਲੀਡਰ ਸਾਹਿਬ ਮਾਰੀ ਜਾਂਦੇ ਆ। ਐਡਮਿਨਿਸਟ੍ਰੇਸ਼ਨ ਤਾਂ ਲੋਕਾਂ ਨੇ ਚਲਾਉਣੀ ਆ, ਆ ਕੇ ਕਿਸੇ ਮਿਨਿਸਟਰ ਨੇ ਤਾਂ ਨੀ ਚਲਾਉਣੀ। ਇਹ ਭੂਤ ਕੌਣ ਕੱਢੂਗਾ?
ਕੋਈ ਡਾਂਗ ਵਾਲਾ ਬਣਾਊਗਾ ਜੀ, ਇਹ ਡਾਂਗ ਵਾਲਾ ਕੱਢੂਗਾ।
ਫਿਰ ਮਿਲਟਰੀ ਰਾਜ ਕਰਦੇ ਹੋ, ਮਿਲਟਰੀ ਕਰ। ਚਲੋ ਜੀ, ਮਿਹਰਬਾਨੀ, ਬਹੁਤ ਮਿਹਰਬਾਨੀ ਜੀ ਤੁਹਾਡੀ,
ਮਿਹਰਬਾਨੀ। ਇਧਰ ਕਾਂਗਰਸ ਸਾਹਿਬ ਤੋਂ ਬਾਅਦ ਸਾਡੇ ਨਾਲ ਜੁੜ ਚੁੱਕਿਆ ਜੀ ਜਸਪਾਲ ਸਿੰਘ। ਹੈਲੋ, ਸਤਿ ਸ੍ਰੀ ਅਕਾਲ ਜਸਪਾਲ ਸਿੰਘ ਜੀ।
ਹਾਂਜੀ, ਸਤਿ ਸ੍ਰੀ ਅਕਾਲ ਬਾਰ ਸਾਹਿਬ, ਕੀ ਹਾਲ ਹੈ ਜੀ?
ਵਧੀਆ ਜੀ, ਵਧੀਆ। ਕੀ ਸੁਣਾਉਣਾ ਚਾਹੋਗੇ ਅੱਜ ਤੁਸੀਂ? ਬਹੁਤ ਵਧੀਆ ਜੀ।
ਮੈਂ ਉਹ ਕੋਈ ਦੇਖਦਾ ਹੁੰਦਾ ਜੀ, ਕੇਜਰੀਵਾਲ ਸਾਹਿਬ ਨੂੰ ਕਹਿੰਦੇ ਨੇ ਵੀ ਇਹ ਦਿੱਲੀ ਤੋਂ ਆਇਆ ਪੰਜਾਬ ਦਾ ਲੀਡਰ ਨੀ, ਕਿਉਂਕਿ ਪੰਜਾਬ ਕੋਲ ਇਹੋ ਜਿਹਾ ਕੋਈ ਕੈਪੇਬਲ ਲੀਡਰ ਨਹੀਂ ਹੈਗਾ। ਉਹ ਨੈਸ਼ਨਲ ਲੀਡਰ ਹੈ, ਜਿੱਦਾਂ ਇੰਦਰਾ ਗਾਂਧੀ ਕਮਾਂਡ ਕਰਦੀ ਹੈ, ਸੋਨੀਆ ਗਾਂਧੀ ਕਰਦੀ ਹੈ, ਕੇਜਰੀਵਾਲ ਵੀ ਕਰ ਸਕਦਾ। ਨੰਬਰ ਦੋ, ਕਈ ਲੋਕ ਕਹਿੰਦੇ ਨੇ ਉਹ ਪੰਜਾਬੀ ਨੀ। ਸਾਡੇ ਜਿਹੜੇ ਪੰਜ ਪਿਆਰੇ ਸੀ, ਉਹਨਾਂ ਚ ਇੱਕ ਪੰਜਾਬੀ ਸੀ, ਬਾਕੀ ਤਾਂ ਬਾਹਰ ਦੇ ਸੀ।
ਸਾਨੂੰ
ਪਤਾ ਵੀ ਪੰਜ ਪਿਆਰੇ ਜਿਹੜੇ ਇੱਕ ਪੰਜਾਬੀ ਦੀ, ਬਾਕੀ ਦਾ ਹੋਰ ਸਿੱਖਾਂ ਦੇ। ਜਿਹੜਾ ਸਿੱਖ ਆ ਉਹਦਾ ਸਾਰੇ ਦੇਸ਼ ਚ ਹੈ, ਨਾ ਕਿ ਪੰਜਾਬ ਚ। ਉਹ ਤਾਂ ਇੰਟਰਨੈਸ਼ਨਲ ਵੀ ਹੈ, ਇੰਡੀਆ ਚ ਵੀ ਹੈ, ਸਾਰੇ ਆ ਸਿੱਖ। ਸਿੱਖ ਦੀ ਜਿਹੜੀ ਡੈਫੀਨੇਸ਼ਨ ਹੈ ਉਹ ਇੰਟਰਨੈਸ਼ਨਲ ਵੀ ਹੈ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਸਾਰੇ ਹੈ।
ਅਸੀਂ, ਸਾਡਾ ਤਾਂ ਗੁਰੂ ਦਾ ਨਾਮ ਵੀ ਜਗਤ ਗੁਰੂ ਆ ਜੀ, ਸਾਡੇ ਗੁਰੂ ਦਾ ਨਾਮ ਵੀ ਜਗਤ ਗੁਰੂ ਆ।
ਹਾਂਜੀ, ਕੋਈ ਬੰਦਾ ਅਸਲੀ ਕੋਈ ਪੰਜਾਬ ਨੂੰ ਸੁਧਾਰਨਾ ਚਾਹੁੰਦਾ ਹੈ, ਤੇ ਹੁਣ ਪ੍ਰੋਬਲਮ ਇਹ ਕਿ ਚੇਂਜ ਆਜੂਗੀ, ਪਰ ਉਹਨਾਂ ਨੂੰ ਇਮਾਨਦਾਰ ਬੰਦੇ ਨੀ ਲੱਭ ਰਹੇ ਹੈਗੇ ਕੈਂਡੀਡੇਟ ਬਣਾਉਣ ਵਾਸਤੇ।
ਬਿਲਕੁਲ ਬਿਲਕੁਲ,
ਮੇਰਾ ਕਲਾਸ ਵੱਲੋਂ ਵੀ ਉਹ, ਮੇਰਾ ਵੀ ਕਲਾਸ ਵੱਲੋਂ ਸੀ ਉਹ ਵੀ ਰਿਟਾਇਰ, ਚੰਗਾ ਚੰਗੀ ਪੋਸਟ ਹੋਇਆ ਡਾਇਰੈਕਟਰ ਡਾਕਟਰ, ਪਰ ਉਹਦੀ ਜਦੋਂ ਇਨਕੁਆਇਰੀ ਕਰੀ, ਉਹਦਾ ਜਿਹੜਾ ਰਿਕਾਰਡ ਸੀ, ਟਿਕਟ ਦਿੱਤੀ ਨੂੰ। ਉਹਨਾਂ ਨੂੰ ਇਮਾਨਦਾਰ ਬੰਦਿਆਂ ਦੀ ਬਹੁਤ ਲੋੜ ਹੈ, ਕਿਉਂਕਿ ਇਮਾਨਦਾਰੀ ਨੀ ਲੱਭ ਰਹੇ।
ਅੱਛਾ ਅੱਛਾ ਜੀ ਜੀ, ਬਿਲਕੁਲ,
ਉਹ ਵੀ ਲਿਆਉਣੇ ਨੇ, ਫਿਰ ਤਾਂ ਅਕਾਲੀ ਕਾਂਗਰਸ ਬਹੁਤ ਰਹੇ
ਜੀ। ਬਿਲਕੁਲ ਬਿਲਕੁਲ, ਬਹੁਤ ਮਿਹਰਬਾਨੀ ਜਸਪਾਲ ਸਿੰਘ ਜੀ। ਥੋੜੇ ਜੇ ਕਾਲਰ ਹੋਰ ਜੁੜੇ ਆ ਤੇ ਟਾਈਮ 4 ਮਿੰਟ ਰਹਿ ਗਏ ਆ, ਤੇ ਕੋਸ਼ਿਸ਼ ਕਰਦੇ ਨੇ ਛੇਤੀ ਛੇਤੀ ਲੈਣ ਦੀ। ਤੁਹਾਡਾ ਬਹੁਤ ਧੰਨਵਾਦ, ਤੁਸੀਂ ਜੁੜੇ ਸਾਡੇ ਨਾਲ। ਤੇ ਇਧਰੋਂ ਸਾਡੇ ਨਾਲ ਅਗਲਾ ਕਾਲਰ ਜੁੜ ਚੁੱਕਿਆ ਜੀ, 0054। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਵੀਰ ਜੀ, ਮੈਂ ਕਮਲ ਸਿੰਘ ਮੈਲਬਨ ਤੋਂ ਬੋਲਦਾ।
ਹਾਂਜੀ ਕਮਲਜੀਤ ਭਾਜੀ, ਕੀ ਹਾਲ ਆ?
ਬਸ ਠੀਕ ਹੈ ਵੀਰ ਜੀ। ਮੈਂ ਗੱਲ ਕਰਨੀ ਸੀ, ਮੈਂ ਕਾਫੀ ਦੇਰ ਤੋਂ ਸੋਚ ਰਿਹਾ ਖਾਲਿਸਤਾਨ ਬਾਰੇ ਜਿਹੜੀ ਗੱਲ ਆਪਾਂ ਕਰਦੇ ਹਾਂ।
ਜੀ ਜੀ
ਜੀ, ਜਦੋਂ ਜਿਹੜੀ ਭਗਤ ਸਿੰਘ ਵਗੈਰਾ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਸੀ, ਉਹਨਾਂ ਖਾਲੀ ਪੰਜਾਬ ਲਈ ਨਹੀਂ ਸੀਗੀਆਂ ਦਿੱਤੀਆਂ
ਜੀ, ਉਹਨਾਂ
ਪੂਰੇ ਹਿੰਦੁਸਤਾਨ ਲਈ ਆਪਣੀ ਕੁਰਬਾਨੀ ਦਿੱਤੀਆਂ ਸੀਗੇ
ਜੀ।
ਤੇ ਹੁਣ ਅਸੀਂ ਲੋਕ ਕਿਉਂ ਇੱਕ ਛੋਟੇ ਜਿਹੇ ਲਈ ਆਪਾਂ ਫਿਰ ਆਪਾਂ ਲੜਦੇ ਫਿਰਦੇ? ਨਹੀਂ ਜੀ, ਆਪਾਂ ਨੂੰ ਖਾਲੀ ਪੰਜਾਬ ਚਾਹੀਦਾ, ਆਪਾਂ ਨੂੰ ਪੂਰਾ ਹਿੰਦੁਸਤਾਨ ਕਿਉਂ ਨੀ ਚਾਹੀਦਾ?
ਬਿਲਕੁਲ ਜੀ ਬਿਲਕੁਲ, ਦੇਖੋ ਅਸੀਂ ਕੁਰਬਾਨੀਆਂ 90% ਕਹਿਣੇ ਆ, ਕੋਈ 80% ਕਹਿੰਦਾ ਅਸੀਂ ਕੁਰਬਾਨੀਆਂ ਦਿੱਤੀਆਂ ਆਜ਼ਾਦੀ ਲਈ, ਤੇ ਅੱਜ ਅਸੀਂ ਉਹਨਾਂ ਨੂੰ ਥਾਲੀ ਚ ਪਾ ਕੇ ਦੇ ਰਹੇ ਹਾਂ, ਨਹੀਂ ਸਾਨੂੰ ਗਿੱਠ ਕਿਥਾਂ ਦੇ ਦਿਓ ਜੀ, ਅਸੀਂ ਤਾਂ ਇੰਨੇ ਤੇ ਖੁਸ਼ ਹਾਂ। ਸੋ ਇਹ ਮੁੱਦੇ ਤੇ ਅਸੀਂ ਬਹੁਤ, ਇਸ ਵਿਸ਼ੇ ਤੇ ਬਹੁਤ ਸਾਰਾ ਲਿਖ ਵੀ ਚੁੱਕੇ ਹਾਂ, ਬੋਲ ਵੀ ਚੁੱਕੇ ਹਾਂ। ਤੁਹਾਡੀ ਗੱਲ ਜਾਇਜ਼ ਆ ਜੀ, ਇਹ
ਮੇਰੇ ਮਨ ਚ ਕਾਫੀ ਦੇਰ ਤੋਂ ਵਿਚਾਰ ਸੀਗਾ, ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਸੀਗਾ ਵਿਚਾਰ ਦੇ, ਥੋੜਾ ਟਾਈਮ ਦਾ ਜਾਂ ਜਦੋਂ ਕਾਲਰ ਬਿਜੀ ਹੈ ਗੱਲਾਂ ਸੁਣ ਚ ਜ਼ਿਆਦਾ ਮਜ਼ਾ ਆਉਂਦਾ ਜੀ।
ਜੀ ਜੀ ਬਿਲਕੁਲ,
ਨਹੀਂ
ਬਹੁਤ ਵਧੀਆ ਤੁਸੀਂ ਪੱਖ ਰੱਖਿਆ, ਤੇ ਇਹੀ ਇੱਕ ਸੱਚਾਈ ਆ ਵੀ ਸਾਡੀ ਸੋਚ ਆ ਜਿਹੜੀ ਉਹ ਕਿਤੇ ਨਾ ਕਿਤੇ ਸੁੰਗੜਦੀ ਜਾ ਰਹੀ ਆ, ਸਾਨੂੰ ਉਹ ਸੋਚ ਦਾ ਦਾਇਰਾ, ਸਾਡਾ ਗੁਰੂ ਜਗਤ ਗੁਰੂ ਆ ਗਿਆ, ਤੇ ਪਰ ਅਸੀਂ ਜਗਤ ਤੋਂ ਨਿਕਲ ਕੇ ਇੱਕ ਮੁੱਠੀ ਦੇ ਵਿੱਚ ਬੰਦ ਹੋਣਾ ਚਾਹੁੰਦੇ ਆ। ਸੋ ਬਹੁਤ ਮਿਹਰਬਾਨੀ ਬਾਈ ਜੀ,
ਥੈਂਕ ਯੂ ਵੀਰ ਜੀ,
ਸਤਿ ਸ੍ਰੀ ਅਕਾਲ ਜੀ। ਸੋ ਨੈਕਸਟ ਕਾਲਰ ਜਿਵੇਂ ਜਿਵੇਂ ਟਾਈਮ ਘਟਦਾ ਜਾ ਰਿਹਾ ਜੀ, ਕਾਲਰ ਜੁੜਦੇ ਜਾ ਰਹੇ ਆ। ਨੈਕਸਟ ਕਾਲਰ ਹੈਗੇ ਜੀ 9426। ਹੈਲੋ,
ਸਤਿ ਸ੍ਰੀ ਅਕਾਲ ਮਨਤੋ ਬਾਈ ਜੀ। ਸਸਿਕਾ ਮਿੰਟੂ ਬਾਈ ਜੀ।
ਸਸਿਕਾ ਜੀ, ਕੌਣ ਸਾਹਿਬ ਬੋਲ ਰਹੇ ਹੋ?
ਹਰਮਨ ਦੇ ਬੋਲ ਰਹੇ ਮੈਲਬਨ ਤੋਂ
ਜੀ। ਹਰਮਨ ਕੀ ਹਾਲ ਆ?
ਠੀਕ ਹੈ ਜੀ, ਵਧੀਆ ਜੀ। ਉਹ ਇੱਕ ਤਾਂ ਲਾਇਸੈਂਸ ਬਾਰੇ ਸੀਗਾ, ਮੈਂ ਥੋੜੀ ਜੀ ਆਪਣੀ ਜਿੰਨੀ ਮੇਰੀ ਜਾਣਕਾਰੀ ਸੀ ਉਹ ਸਾਂਝੀ ਕਰਨਾ ਚਾਹੁੰਦਾ ਸੀਗਾ
ਜੀ। ਜੀ,
ਲਾਇਸੈਂਸ ਦਾ ਵਿਕਟੋਰੀਅਨ, ਕਿਉਂਕਿ ਇਹਨਾਂ ਦੇ ਸਟੇਟ ਵਾਈਸ ਵੇਰੀ ਕਰਦੇ ਆ, ਇਹਨਾਂ ਦੇ ਥੋੜੇ ਥੋੜੇ ਰੂਲ ਹੁੰਦੇ ਜਿਹੜੇ ਵਿਕਟੋਰੀਆ ਦੇ ਵਿੱਚ, ਅਗਰ ਤੁਸੀਂ ਤੁਹਾਨੂੰ ਇੰਟਰਨੈਸ਼ਨਲ ਲਾਇਸੈਂਸ ਦੀ ਵੈਸੇ ਲੋੜ ਨਹੀਂ, ਤੁਹਾਡੇ ਕੋਲ ਆਪਣੇ ਮੁਲਕ ਦਾ ਕੋਈ ਵੀ ਲਾਇਸੈਂਸ ਆ, ਤੁਸੀਂ ਉਹ 'ਤੇ ਚਲਾ ਸਕਦੇ ਹੋ। ਉਹਦੇ ਵਿੱਚ ਦੋ ਕੰਡੀਸ਼ਨਾਂ ਇਹਨਾਂ ਦੀਆਂ, ਇੱਕ ਤਾਂ ਤੁਸੀਂ ਪਰਮਾਨੈਂਟ, ਅਗਰ ਤੁਹਾਡੇ ਕੋਲ ਪਰਮਾਨੈਂਟ ਰੈਜੀਡੈਂਸੀ ਹੈ ਤਾਂ ਤੁਹਾਨੂੰ ਵਿਦ ਇਨ 6 ਮੰਥ ਲਾਇਸੈਂਸ ਵਿਕਟੋਰੀਅਨ ਲੈਣਾ ਪੈਣਾ। ਅਗਰ ਤੁਸੀਂ ਨੋਨ ਪਰਮਾਨੈਂਟ ਆ, ਦੂਸਰੇ ਵੀਜ਼ੇ 'ਤੇ ਆ, ਤਾਂ ਤੁਸੀਂ ਥਰੂ ਆਊਟ ਤੁਹਾਡਾ ਵੀਜ਼ਾ ਜਿੰਨਾ ਚਿਰ ਸਟੇਅ ਕਰਦਾ ਤੁਸੀਂ ਉਨਾ ਚਿਰ ਚਲਾ ਸਕਦੇ ਆ। ਪਰ ਇਹਨਾਂ ਨੇ ਲਾਸਟ ਈਅਰ ਇੱਕ ਚੇਂਜ ਕੀਤਾ ਸੀ, ਉਹਦੇ ਵਿੱਚ ਇਹਨਾਂ ਨੇ ਕਿਹਾ ਸੀ ਅਗਰ ਤੁਸੀਂ ਵਿਕਟੋਰੀਅਨ ਲਾਇਸੈਂਸ ਵਾਸਤੇ ਟੈਸਟ ਲੈਂਦੇ ਆ, ਜੇ ਤੁਸੀਂ ਪ੍ਰੈਕਟੀਕਲ ਟੈਸਟ ਦੇ ਵਿੱਚ ਫੇਲ ਹੋ ਜਾਂਦੇ ਆ ਤਾਂ ਤੁਸੀਂ ਦੁਬਾਰਾ ਤੋਂ ਆਪਣੇ ਜਿਹੜਾ ਤੁਹਾਡੇ ਕੋਲ ਆਪਣੇ ਹੋਮ ਕੰਟਰੀ ਦਾ ਲਾਇਸੈਂਸ ਆ ਉਹ 'ਤੇ ਦੁਬਾਰਾ ਨਹੀਂ ਡਰਾਈਵ ਕਰ ਸਕਦੇ, ਉਹ ਨਲ ਐਂਡ ਵੋਇਡ ਹੋ ਜਾਂਦਾ। ਉਹਦਾ ਕਾਰਨ ਇਹ ਸੀ ਕਿ ਸਾਡੇ ਲੋਕਾਂ ਕੋਲ ਹੁਣ ਆਪਣਾ ਇੰਡੀਅਨ ਲਾਇਸੈਂਸ ਆ ਜਿੱਦਾਂ, ਤੇ ਵਿਕਟੋਰੀਅਨ ਲਾਇਸੈਂਸ ਲੈ ਲੈਂਦੇ ਆ, ਤਾਂ ਉਹ ਕੀ ਕਰਦੇ ਸੀ ਅਗਰ ਕੋਈ ਪੁਆਇੰਟਸ ਆਉਂਦਾ ਸੀਗਾ ਤਾਂ ਉਹ ਕਹਿੰਦੇ ਸਾਡੇ ਕੋਲ ਇੰਡੀਅਨ ਲਾਇਸੈਂਸ ਹੈ, ਜਾਂ ਤੁਸੀਂ ਟੈਸਟ ਨਹੀਂ ਪਾਸ ਕੀਤਾ ਤਾਂ ਤੁਸੀਂ ਇੰਡੀਅਨ ਲਾਇਸੈਂਸ ਤੇ ਕਰੀ ਜਾਂਦੇ ਸੀ ਡਰਾਈਵ, ਤਾਂ ਬੇਸਿਕਲੀ ਤੁਸੀਂ ਫੇਲ ਹੋ ਜਾਂਦੇ ਆ ਵਿਕਟੋਰੀਅਨ ਸੂਬੇ ਦੇ ਰੂਲਸ ਐਂਡ ਰੈਗੂਲੇਸ਼ਨ ਨੂੰ ਪਾਸ ਕਰਨ ਦੇ ਵਿੱਚ, ਤਾਂ ਉਹ ਕਹਿੰਦੇ ਆ ਵੀ ਤੁਸੀਂ ਹੁਣ ਫਰਦਰ ਡਰਾਈਵ ਨਹੀਂ ਕਰ ਸਕਦੇ, ਪ੍ਰੈਕਟੀਕਲ ਫੇਲ ਹੁੰਦੇ ਆ। ਹਾਂ, ਫੇਰ ਅਗਰ ਤੁਸੀਂ ਪ੍ਰੈਕਟੀਕਲ ਲਾਇਸੈਂਸ ਤੇ ਫੇਲ ਹੁੰਦੇ ਆ। ਬਾਕੀ
ਜੀ ਜੀ ਜੀ,
ਇੱਕ ਖਾਲਸੇ ਜਿਹੜੀ ਚੱਲ ਰਹੀ ਸੀ ਆਪਣੇ ਖਾਲਿਸਤਾਨ ਦੇ ਮੁੱਦੇ ਤੇ, ਮੈਂ ਇਹਦੇ ਵਿੱਚ ਇੱਕ ਕਿਤਾਬ ਰੈਕਮੈਂਡ ਕਰਨੀ ਚਾਹੁੰਦਾ, ਮੱਖਣ ਸਿੰਘ ਜੌਹਲ ਦੀ ਕਿਤਾਬ ਆ ਸਿੱਖ ਵੀਰਾਂ ਨਾਲ ਕੁਝ ਗੱਲਾਂ। ਉਹ ਹਰ ਇਨਸਾਨ ਨੂੰ ਜੋ ਜੋ ਭਾਵਨਾਵਾਂ ਦੇ ਵਹਿਣ ਚ ਫਸਿਆ ਵਾ, ਕਿਸੇ ਤਰ੍ਹਾਂ ਦੀਆਂ ਵੀ, ਉਹ ਉਲਟ ਵੀ ਹੋ ਸਕਦੀਆਂ ਖਾਲਿਸਤਾਨ ਦੇ ਵੱਲ ਪੱਖੀ ਵੀ ਹੋ ਸਕਦੀਆਂ, ਉਹਨਾਂ ਨੂੰ ਉਹ ਕਿਤਾਬ ਲਾਜ਼ਮੀ ਪੜ੍ਹਨੀ ਚਾਹੀਦੀ ਆ। ਉਹ ਕਿਤਾਬ ਉਹਨਾਂ ਦੇ 1985 ਜਾਂ ਉਸ ਦੌਰ ਦੇ ਛਪੇ ਹੋਏ ਲੇਖਾਂ ਦੀ ਇੱਕ ਉਹਨਾਂ ਨੂੰ ਇਕੱਠਿਆ ਕੀਤਾ ਗਿਆ, ਤੇ ਉਹ ਕਿਤਾਬ ਦੇ ਵਿੱਚ ਤੁਹਾਨੂੰ ਵਾਕਈ ਇੱਕ ਸਮਝ ਬਣਦੀ ਹੈ ਕਿ ਅਸਲ ਦੇ ਵਿੱਚ ਮੁੱਦਾ ਕੀ ਸੀ ਤੇ ਮੁੱਦੇ ਦਾ ਰੂਪ ਕੀ ਦਿੱਤਾ ਗਿਆ, ਤੇ ਹੁਣ ਤਾਂ ਆਪਾਂ ਨੂੰ ਪਤਾ ਹੀ
ਹੈ। ਪਲੀਜ਼ ਇਸ ਕਿਤਾਬ ਦਾ ਨਾਂ ਦੁਬਾਰੇ ਬੋਲਿਓ ਤੇ ਕੀ ਇਹ ਆਨਲਾਈਨ ਹੈਗੀ ਕਿਤਾਬ?
ਇਹ ਜੀ ਮੈਂ ਤੁਹਾਨੂੰ ਇੱਕ ਨੰਬਰ ਦੇ ਦਿੰਦਾ, ਇੰਡੀਆ ਦੇ ਵਿੱਚ ਤੁਸੀਂ ਮੰਗਵਾ ਸਕਦੇ ਆ। ਆਨਲਾਈਨ ਤਾਂ ਮੈਨੂੰ ਪਤਾ ਨਹੀਂ, ਮੈਂ ਪਤਾ ਕਰਕੇ ਦੁਬਾਰਾ ਦੱਸ ਸਕਦਾ, ਤੁਹਾਡੀ ਈਮੇਲ ਆਈਡੀ ਤੇ ਦੁਬਾਰੇ ਈਮੇਲ ਕਰ ਸਕਦਾ ਗਾ
ਜ਼ਰੂਰ।
ਉਹ ਕਿਤਾਬ
ਜ਼ਰੂਰ ਤੁਸੀਂ ਸਾਨੂੰ ਈਮੇਲ ਕਰਿਓ।
ਹਾਂਜੀ ਹਾਂਜੀ, ਕਿਤਾਬ ਦਾ ਨਾਂ ਹੈ ਸਿੱਖ ਵੀਰਾਂ ਨਾਲ ਕੁਝ ਗੱਲਾਂ, ਮੱਖਣ ਸਿੰਘ ਜੌਹਲ ਦੀ ਕਿਤਾਬ ਆ। ਉਹ 1985 ਦੇ ਕਰੀਬ ਇੰਡੀਅਨ ਵਰਕਰਸ ਐਸੋਸੀਏਸ਼ਨ ਆਫ ਗ੍ਰੇਟ ਬ੍ਰਿਟੇਨ ਦੇ ਉਹ ਪ੍ਰਧਾਨ ਸੀ ਉਸ ਟਾਈਮ।
ਅੱਛਾ ਜੀ, ਸੋ ਜ਼ਰੂਰ ਜੀ ਜ਼ਰੂਰ ਪੜਾਂਗੇ, ਕਿਉਂਕਿ ਸਾਨੂੰ ਹਰ ਪਹਿਲੂ ਤੇ ਹਰ ਪੱਖ ਪੜ੍ਹਨਾ ਚਾਹੀਦਾ ਤੇ ਉਸੇ ਤੋਂ ਫਿਰ ਜਾਣਕਾਰੀ ਮਿਲਦੀ ਆ। ਸੋ ਬਹੁਤ ਮਿਹਰਬਾਨੀ, ਤੁਸੀਂ ਇੱਕ ਬੜੀ ਵਧੀਆ ਕਿਤਾਬ ਰਿਕਮੈਂਡ ਕੀਤੀ ਆ ਤੇ ਸਾਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੋਈ ਆ ਹਰਮਨ, ਤੇ ਬਹੁਤ ਮਿਹਰਬਾਨੀ ਤੁਸੀਂ ਜੁੜੇ ਸਾਡੇ ਨਾਲ।
ਠੀਕ ਹੈ, ਥੈਂਕ ਯੂ ਵੀਰ ਜੀ,
ਸਤਿ ਸ਼੍ਰੀ ਅਕਾਲ। ਸੋ ਦੋਸਤੋ, ਟਾਈਮ ਹੱਥੋਂ ਨਿਕਲ ਚੁੱਕਿਆ ਪਰ ਲਾਸਟ ਕਾਲਰ ਜੁੜ ਚੁੱਕਿਆ 9054। ਅਸੀਂ ਇਹਨਾਂ ਨੂੰ ਬੇਨਤੀ ਕਰਾਂਗੇ ਲਾਸਟ ਕਾਲਰ ਨੂੰ ਵੀ ਇੱਕ ਮਿੰਟ ਦੇ ਵਿੱਚ ਗੱਲ ਨਿਬੇੜੋ ਜੀ, ਕਿਉਂਕਿ ਇੱਕੋ ਹੀ ਮਿੰਟ ਸਾਡੇ ਕੋਲ ਬਾਕੀ। ਹੈਲੋ, ਹਾਂਜੀ ਸੋਹੀ ਸਾਹਿਬ, ਕੀ ਜੀ?
ਬਸ ਵਧੀਆ, ਤੁਸੀਂ ਦੱਸੋ ਬਾਈ ਜੀ।
ਲਓ ਜੀ, ਸਮੇਟ ਦਿਓ ਤੁਸੀਂ ਪ੍ਰੋਗਰਾਮ, ਫਿਰ ਕੀ ਕਹਿ ਕੇ ਸਮੇਟਣਾ ਅੱਜ?
ਮੈਂ ਤਾਂ ਬਾਈ ਜੀ ਉਹ ਗੈਰੀ ਸੰਧੂ ਦਾ ਨਹੀਂ ਹਜੇ ਤੱਕ ਪਤਾ ਲੱਗਿਆ ਸੀਗਾ, ਉਹ ਦੱਸਣਾ ਸੀਗਾ ਤੁਹਾਨੂੰ ਵੀ ਉਹ ਆਨਲਾਈਨ ਹੋਇਆ ਸੀਗਾ, ਜਿੱਦਾਂ ਆਪਾਂ ਬੁੱਕ ਤੇ ਆਨਲਾਈਨ ਨਹੀਂ ਹੋ ਜਾਂਦੇ, ਆਪਦੇ ਫਰੈਂਡ ਨਾਲ, ਉਹਦਾ ਫਰੈਂਡ ਆ ਕੈਨੇਡਾ, ਉਹਦੇ ਨਾਲ ਆਨਲਾਈਨ ਹੋਇਆ ਸੀਗਾ, ਉਹਦੇ ਘਰੇ ਹੀ ਸੀਗਾ, ਮੀਂਹ ਪੈਂਦਾ ਸੀਗਾ, ਕਹਿੰਦਾ ਕੋਠੇ ਦਾ ਅਸੀਂ ਫੰਡ ਕਰਦੇ, ਉਹਨੇ ਆਪਦਾ ਜਾਣੀ ਕਿ ਬਾਅਦ ਚ ਦਿੱਤਾ ਗਾ ਪਾਈ ਦਿੱਤੀ ਆ, ਕਹਿੰਦਾ ਉਹ ਮੁੰਡੇ ਦਾ ਨਾਂ ਜਦੋਂ ਆਪਾਂ ਪਿੰਡਾਂ 'ਚ ਨੀ ਰੱਖ ਲੈਂਦੇ ਵੀ ਹਾਂ ਕੋਈ ਵੀ ਜਿਹਦੇ ਨਾਲ ਘੋਦਾ ਰੱਖ ਲਿਆ ਨਾ, ਕਹਿੰਦਾ ਉਹਦਾ ਨਾਲ ਚੂੜਾ ਰੱਖਿਆ ਹੋਇਆ ਸਾਡਾ, ਤੇ ਕਹਿੰਦਾ ਪਿੰਡ ਦੀਆਂ ਗਲੀਆਂ ਪੱਕੀਆਂ ਹੋ ਰਹੀਆਂ ਸੀਗੀਆਂ, ਮੈਂ ਕਿਹਾ ਵੀ ਮੈਂ 1,00,000 ਰੁਪਇਆ ਦੇਤਾ ਪਿੰਡ ਨੂੰ, ਚੂੜਿਆ ਤੂੰ ਵੀ ਭੇਜ ਕੋ ਉਸੇ ਦਰੋਂ ਬਾਹਰੋਂ ਵੀ ਆਪਾਂ ਸਾਰੀ ਜਿਹੜੀ ਦੂਜੀਆਂ ਗਲੀਆਂ ਰਹਿੰਦੀਆਂ ਪੱਕੀਆਂ ਉਹ ਵੀ ਪਿੰਡ ਦੀਆਂ ਕਰਾ ਦਈਏ, ਵੀ ਮੈਂ ਕਿਸੇ ਦੇ ਭਾਵਨਾ ਨੂੰ ਠੇਸ ਨੀ ਪਹੁੰਚਾਈ ਜਾਂ ਕਿਸੇ ਦੇ ਵੀ ਕੋਈ ਜਾਤ ਪ੍ਰਤੀ ਨੀ ਮੈਂ ਇਹ ਕੀਤਾ, ਵੀ ਤੁਸੀਂ ਪੁੱਛ ਸਕਦੇ ਹੋ ਮੁੰਡੇ ਦਾ ਨਾਂ ਅਸੀਂ ਪਿੰਡ ਚ ਜਦੋਂ ਆਪਾਂ ਰੱਖ
ਉਹਦਾ ਨਾਮ ਓਦਾਂ ਕਰਕੇ ਉਹਦਾ ਨਾਂ ਚੂੜਾ ਰੱਖਿਆ ਹੋਇਆ ਸੀਗਾ ਵੀ ਇਹ ਕਰਕੇ ਸੀਗਾ ਵੀ ਹਾਂ ਜੇ ਕਿਸੇ ਨੂੰ ਲੱਗਿਆ ਤਾਂ ਮੈਂ ਸੋਰੀ ਫੇਰ ਵੀ ਸੋਰੀ ਮੰਗ ਦਾਂਗਾ ਬਸ ਇੰਨਾ ਹੀ ਕਹਿਣਾ ਜੀ ਬਾਈ
ਜੀ ਜੀ
ਥੈਂਕ ਯੂ
ਓਕੇ ਸੋਈ ਸਾਹਿਬ ਬਹੁਤ ਮਿਹਰਬਾਨੀ ਤੁਸੀਂ ਬੜੀ ਵਧੀਆ ਜਾਣਕਾਰੀ ਦਿੱਤੀ ਸੋ ਦੋਸਤੋ ਜਾਣਕਾਰੀਆਂ ਲਈ ਇਹ ਪਲੇਟਫਾਰਮ ਬਣਾਇਆ ਗਿਆ ਤੇ ਕੋਸ਼ਿਸ਼ ਕਰਿਆ ਕਰੀਏ ਵੀ ਆਪਾਂ ਰੋਜ਼ ਜਿਹੜੇ ਮਸਲੇ ਆਪਾਂ ਬਹੁਤ ਸਾਰੇ ਦੇ ਉੱਤੇ ਪਾਣੀ ਚ ਮਧਾਣੀ ਪਾ ਲੈਂਦੇ ਹਾਂ ਉਹਦਾ ਕੋਈ ਬੈਨੀਫਿਟ ਨਹੀਂ ਹੈ ਪਰ ਅਸੀਂ ਇਹੋ ਜਿਹੀਆਂ ਜਾਣਕਾਰੀਆਂ ਜਿਹੜੀਆਂ ਵਧੀਆ ਵਧੀਆ ਜਿਵੇਂ ਸੈਂਸ ਦੇ ਮਾਮਲੇ ਚ ਜਾਣਕਾਰੀ ਸੀ ਹੋਰ ਜਿਹੜੀਆਂ ਰੋਜ਼ਮਰਾ ਦੀ ਜ਼ਿੰਦਗੀ ਚ ਸਾਨੂੰ ਪ੍ਰਭਾਵਿਤ ਕਰਦੀਆਂ ਜਾਂ ਇੱਥੇ ਆਉਣ ਵਾਲੇ ਕੰਮ ਚ ਪ੍ਰਭਾਵਿਤ ਕਰਦੀਆਂ ਉਹਨਾਂ ਦੇ ਕਰਿਆ ਕਰੀਏ ਗੱਲਬਾਤ ਮੈਂ ਕਾਲ ਦੇ ਵਿੱਚ ਮੈਸੇਜ ਪੜੂੰਗਾ ਮਾਫੀ ਚਾਹੂੰਗਾ ਸਤਿੰਦਰਪਾਲ ਸਿੰਘ ਹੋਰਾਂ ਨੇ ਕਿਹਾ ਜੀ ਪ੍ਰੋਗਰਾਮ ਬਹੁਤ ਵਧੀਆ ਚੱਲੇ ਆ ਗੁਰਪ੍ਰੀਤ ਭਾਜੀ ਦੀਆਂ ਗੱਲਾਂ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਜੀ ਧਰਮ ਯੁੱਧ ਮੋਰਚਾ ਮੂਵੀ ਦੇਖੀ ਬਹੁਤ ਸੋਹਣੀ ਆ ਫਿਲਮ ਯੂਥ ਨੂੰ ਦੇਖਣੀ ਬਣਦੀ ਆ ਇਤਿਹਾਸ ਦਾ ਪਤਾ ਚੱਲਦਾ ਸੋ ਬਹੁਤ ਮਿਹਰਬਾਨੀ ਸਤਿੰਦਰ ਜੀ ਤੁਸੀਂ ਜਾਣਕਾਰੀ ਦਿੱਤੀ ਜਤਿੰਦਰ ਸਿੰਘ ਜਗਤਾਰ ਸਿੰਘ ਗਿੱਲ ਟੁੱਡੀ ਗੜੇ ਜੁੜਿਆ ਜੀ ਵੋਇਸ ਮੈਸੇਜ ਅਸੀਂ ਚਲਾ ਨਹੀਂ ਸਕਦੇ ਪਰ ਮੋਹਾਲੀ ਹਵਾਈ ਅੱਡਾ ਸ਼ੁਰੂ ਹੋਇਆ ਪੰਜਾਬ ਚ ਹਵਾਈ ਅੱਡਿਆਂ ਦਾ ਰੌਲਾ ਸਰਕਾਰੀ ਤੌਰ ਤੇ ਪਾਇਆ ਜਾ ਰਿਹਾ ਪੰਜਾਬ ਦੀ ਜਨਤਾ ਲਈ ਕਿੰਨੇ ਕੁ ਫਾਇਦੇ ਦਾ ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਆਪਸੀ ਵਿਵਾਦ ਸ਼ੁਰੂ ਹੋ ਗਿਆ ਸੱਚਾਈ ਹੈ ਬਾਹਰਲੇ ਖਾਲਿਸਤਾਨੀਆਂ ਰੋਟੀਆਂ ਸੇਕਣ ਲਈ ਬੈਠੇ ਆ ਅਸੀਂ ਲੋਕ ਦਿਲ ਨਾਲ ਜ਼ਿਆਦਾ ਤੇ ਦਿਮਾਗ ਨਾਲ ਘੱਟ ਸੋਚਦੇ ਆ ਧੰਨਵਾਦ ਸੋ ਬਿਲਕੁਲ ਜੀ ਟੁੱਡੀ ਕੇ ਸਾਹਿਬ ਇਹ ਤੁਹਾਡੀ ਗੱਲ ਜਾਇਜ ਆ ਤੇ ਏਅਰਪੋਰਟ ਮਾਮਲੇ ਚ ਅਸੀਂ ਕਈ ਵਾਰ ਗੱਲ ਕਰ ਚੁੱਕੇ ਹਾਂ ਗੁਰਜੀਤ ਚਹਿਲ ਹੋਰਾਂ ਨੇ ਵੀ ਕਿਹਾ ਜੀ ਕਹਿੰਦੇ ਸਾਡੇ ਉਹਨਾਂ ਨੇ ਇੱਕ ਸਟੋਰੀ ਭੇਜੀ ਆ ਪਿੰਡ ਵਿੱਚ ਕਿਸੇ ਦੀ ਮੱਝ ਬਿਮਾਰ ਹੋ ਗਈ ਉਹਨਾਂ ਨੇ ਗੁਆਂਢ ਵਿੱਚ ਰਹਿੰਦੀ ਇੱਕ ਬੀਬੀ ਜਿਹੜੀ ਕਿ ਪੂਰੇ ਪਿੰਡ ਚ ਅੱਗ ਲਾਉਣ ਲਈ ਮਸ਼ਹੂਰ ਸੀ ਕੁਝ ਜ਼ਿਆਦਾ ਹੀ ਫਿਕਰਮੰਦ ਹੋ ਗਈ ਬਿੰਦੇ ਚਿੱਟੇ ਕੰਧ ਉੱਤੋਂ ਦੀ ਮੂੰਹ ਕੱਢ ਕੇ ਬਿਮਾਰ ਮੱਝ ਵਾਲਿਆਂ ਦੀ ਬੇਬੇ ਨੂੰ ਪੁੱਛ ਲਿਆ ਕਰੇ ਕੁੜੇ ਹੁਣ ਮੱਝ ਦਾ ਕੀ ਹਾਲ ਆ ਬੇਬੇ ਕੁਝ ਘੰਟਿਆਂ ਵਿੱਚ ਖਿੱਚ ਗਈ ਤੇ ਬੋਲੀ ਮਹਿੰਦਰ ਕੁਰੇ ਸੌਂਜਾ ਰਾਤ ਬਹੁਤ ਹੋ ਗਈ ਜੇ ਮੱਝ ਮਰ ਗਈ ਤਾਂ ਮੈਂ ਆਪ ਹੀ ਭੇਜ ਦੂ ਤੇਰੇ ਘਰੇ ਸੁਨੇਹਾ ਵਿਸ਼ੇਸ਼ ਨੋਟ ਪੰਜਾਬ ਦੇ ਟੀਵੀ ਚੈਨਲਾਂ ਵੱਲੋਂ ਪਿਛਲੇ ਦਿਨਾਂ ਚ ਭਗਵੰਤ ਮਾਨ ਹੋਰਾਂ ਦੀ ਗੁੰਮਸ਼ੁਦਗੀ ਲਈ ਇਸ ਗੱਲ ਦਾ ਕੋਈ ਸੰਬੰਧ ਨਹੀਂ ਹੈ ਇੱਕ ਪੰਨੂ ਸਾਹਿਬ ਇਹਨਾਂ ਨੇ ਇੱਕ ਮੈਸੇਜ ਸਾਡੇ ਨਾਲ ਸਾਂਝਾ ਕੀਤਾ ਜੀ ਤੇ ਇੱਧਰ ਈਮੇਲ ਦੇ ਜ਼ਰੀਏ ਸਾਡੇ ਨਾਲ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਤਰਸੇਮ ਸਿੰਘ ਰਟੌਂਡ ਹੋਰਾਂ ਨੇ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ ਤੇ ਕਹਿੰਦੇ ਗੁਰਪ੍ਰੀਤ ਗਿੱਲ ਦਾ ਨੰਬਰ ਭੇਜ ਦਿਓ ਜਾਂ ਫਿਰ ਮੇਰਾ ਨੰਬਰ ਉਹਨਾਂ ਨੂੰ ਦੇ ਦਿਓ ਬਿਲਕੁਲ ਜੀ ਤੁਹਾਡਾ ਨੰਬਰ ਅਸੀਂ ਉਹਨਾਂ ਦਾ ਨੰਬਰ ਤੁਹਾਨੂੰ ਭੇਜ ਦਿੰਦੇ ਹਾਂ ਮੈਨੀ ਸਿੰਘ ਜੁੜੇ ਆ ਜੀ ਤੇ ਉਹਨਾਂ ਯੂ ਕੈਨ ਬਾਏ ਦਾ ਬੁੱਕ ਆਨਲਾਈਨ ਸਿੱਖ ਅਣਖ ਨਾਲ ਗੱਲਾਂ ਗੁੱਡ ਮਾਰਨਿੰਗ ਜੀ ਉਹਨਾਂ ਨੇ ਅੱਛਾ ਜਿਹੜਾ ਮਨਜਿੰਦਰ ਸਿੰਘ ਹੋਰਾਂ ਨੇ ਭੇਜਿਆ ਲਿੰਕ ਤਾਂ ਉਹਨਾਂ ਨੇ ਕਿਹਾ ਵੀ $5-6 ਦੀ ਤੁਸੀਂ ਬੁੱਕ ਖਰੀਦ ਸਕਦੇ ਹੋ ਜ਼ਰੂਰ ਤੁਸੀਂ ਉਹ ਲਿੰਕ ਵੀ ਜ਼ਰੂਰ ਭੇਜੋ ਕਿਹੜੀ ਵੈਬਸਾਈਟ ਤੋਂ ਖਰੀਦ ਸਕਦੇ ਹੋ ਸੋ ਅੱਜ ਦੋਸਤੋ ਬਹੁਤ ਸਾਰੇ ਸੁਨੇਹੇ ਅਜੇ ਬਾਕੀ ਰਹਿ ਗਏ ਆ ਤੇ ਮੈਂ ਅੱਗੇ ਸਰਬਜੀਤ ਮੈਨੂੰ ਬੈਲ ਵਜਾ ਰਿਹਾ ਵੀ ਪ੍ਰੋਗਰਾਮ ਦਾ ਵੇਲਾ ਉੱਤੋਂ ਦੀ ਟੱਪ ਗਿਆ ਤੇ ਤੁਸੀਂ ਕਰਕੇ ਰਹੇ ਹੋ ਸੋ ਮੈਂ ਮਾਫੀ ਚਾਹੁੰਦਾ ਜੀ ਇਸ ਲਈ ਤੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਵੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਵਿਚਾਰਾਂ ਚਰਚਾ ਹੋਈਆਂ ਜ਼ਰੂਰੀ ਨਹੀਂ ਹੈ ਹਰ ਵਿਚਾਰ ਚਰਚਾ ਦੇ ਉੱਤੇ ਹਰ ਇੱਕ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ ਅਦਾਰਾ ਵੀ ਇਹਨਾਂ ਗੱਲਾਂ ਦੇ ਉੱਤੇ ਸਹਿਮਤ ਹੋਵੇ ਸੋ ਆਜ਼ਾਦੀ ਹੈ ਇਸ ਮੁਲਕ ਦੇ ਵਿੱਚ ਹਰ ਬੰਦਾ ਬੋਲ ਸਕਦਾ ਹਰ ਬੰਦੇ ਨੂੰ ਆਪਦੀ ਗੱਲ ਰੱਖਣ ਦੀ ਆਜ਼ਾਦੀ ਆ ਇਸ ਦੌਰਾਨ ਜੇ ਸਾਡੇ ਤੋਂ ਕੋਈ ਵੱਧ ਘੱਟ ਗੱਲ ਹੋ ਗਈ ਤਾਂ ਉਸ ਲਈ ਅਸੀਂ ਮਾਫੀ ਦੇ ਜਾਚਕਾਂ ਜੀ ਮਾਫੀ ਖਿਮਾ ਮੰਗਦੇ ਹਾਂ ਤੇ ਪਰ ਸਾਡੀ ਮਨਸ਼ਾ ਨਾ ਕਿਸੇ ਦਾ ਕਿਸੇ ਦੀਆਂ ਧਾਰਮਿਕ ਭਾਵਨਾ ਜਾਂ ਨਾ ਕਿਸੇ ਦੀਆਂ ਪਰਸਨਲ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਹੈ ਸਾਡਾ ਮਕਸਦ ਤਾਂ ਇੱਕ ਚੰਗਾ ਸਮਾਜ ਸਿਰਜਣ ਦੀ ਆ ਸੋ ਉਹਦੇ ਚ ਰਲ ਮਿਲ ਕੇ ਅਸੀਂ ਸਹਿਯੋਗ ਪਾਈਏ ਇੰਨੇ ਸ਼ਬਦਾਂ ਨਾਲ ਮੈਨੂੰ ਮਿੰਟੂ ਬਰਾੜ ਨੂੰ ਐਟ ਦੇ ਸਟੂਡੀਓ ਤੋਂ ਦਿਓ ਇਜਾਜ਼ਤ ਤੇ ਸਰਬਜੀਤ ਸਿੰਘ ਨੂੰ ਪਟਿਆਲੇ ਦੇ ਸਟੂਡੀਓ ਤੋਂ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ ਹਰਮਨ ਰੇਡੀਓ
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਹਰੀਸ਼ ਗੁਲਾਟੀ ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਮੈਂ ਕੇਵਲ 45 ਦਿਨਾਂ 'ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ 1 ਸਿਗਰਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ ਜੀ ਹਾਂ ਮੇਰੇ ਸੀਕ੍ਰੇਟ ਡ੍ਰੌਪਸ ਹਨ 1-2-3 ਡਾਇਟ ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫਤ ਪ੍ਰਾਪਤ ਕਰੋ ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au ਯਾਦ ਰੱਖੋ ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕ੍ਰੇਟ ਡ੍ਰੌਪਸ ਦਾ ਨਾਮ 1-2-3-diet
Accounting smart, accounting smart. Glen Hartley, Melbourne, Melbourne, Melbourne.
ਸਾਰੀਆਂ ਪਰਸਨਲ ਤੇ ਬਿਜ਼ਨਸ ਟੈਕਸ ਰਿਟਰਨ ਤੇ ਹਰ ਤਰ੍ਹਾਂ ਦਾ ਬਿਜ਼ਨਸ ਸੈਟਅਪ ਤੇ ਬਿਜ਼ਨਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਹੋਵੇ ਸਲਾਹ ਭਰੋਸੇਯੋਗ ਕੰਮ ਅਤੇ ਆਪਣਾ ਦਾ ਅਹਿਸਾਸ ਹੋਵੇ ਤਾਂ ਬੜਾ ਸਕੂਨ ਮਿਲਦਾ ਜੇ ਗੱਲ ਸਾਡੇ ਪੈਸੇ ਅਤੇ ਹਿਸਾਬ ਕਿਤਾਬ ਦੀ ਹੋਵੇ ਤਾਂ ਪਹੁੰਚ ਜਾਵੋ ਗਲੈਨ ਹੰਟਲੀ ਮੈਲਬਰਨ ਚ ਅਕਾਊਂਟੈਂਟ ਸਮਾਰਟ ਅਕਾਊਂਟੈਂਟ ਰਜਿਸਟਰਡ ਟੈਕਸ ਏਜੰਟ ਬਿਜ਼ਨਸ ਸਲਾਹਕਾਰ संपर्क करो गुरसन सिंह कंदोला डायरेक्टर अकाउंटेंट स्मार्ट जां जसबीर कौर अते अकाउंटेंट स्मार्ट दी प्रोफेशनल टीम नो 03-9-95-94-36। वधेरे जानकारी लई तुसी मेल भी कर सकते हो admin@accountantsmart.com.au जां विजिट करो साडी वेबसाइट accountantsmart.com.au। अकाउंटेंट स्मार्ट, जी हां, चंगी सलाह होवे चंगे सलाहकार।
ਕਿਉਰਾ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਅੱਜ ਦਿਨ ਸੋਮਵਾਰ, ਅੱਸੂ ਦੀ 5 ਤਰੀਕ, ਜਦੋਂ ਕਿ 19 ਸਤੰਬਰ 2016 ਹੋ ਗਈ ਹੈ। ਪਰਮਿੰਦਰ ਸਿੰਘ ਪਾਪਾ ਟੋਇਟੋਏ ਤੁਹਾਡੇ ਤੱਕ ਨਿਊਜ਼ੀਲੈਂਡ ਦੀਆਂ ਸਥਾਨਕ ਖਬਰਾਂ ਲੈ ਕੇ ਹਾਜ਼ਰ ਹੈ। ਇਨ੍ਹਾਂ ਖਬਰਾਂ ਨੂੰ ਤੁਸੀਂ ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਵਿਚ ਹਰਮਨ ਰੇਡੀਓ ਤੋਂ ਸੁਣ ਜਾ ਰਹੇ ਹੋ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਨਿਊਜ਼ੀਲੈਂਡ ਦੇ ਇਕ ਜੱਜ ਨੇ ਆਪਣੇ ਫੈਸਲੇ ਦੇ ਦੌਰਾਨ ਰੰਗ ਨਸਲ ਦੀ ਨੀਤੀ ਨੂੰ ਨਾ ਅਪਣਾਉਣ ਦੀ ਗੱਲ ਆਖੀ ਹੈ, ਜਦੋਂ ਕਿ ਉਧਰ OCR ਦੇ ਵਿਚ ਕੋਈ ਵੀ ਤਬਦੀਲੀ ਨਾ ਹੋਣ ਦੇ ਸੰਕੇਤ ਮਿਲ ਰਹੇ ਨੇ। ਤੇ ਇਧਰ ਆਕਲੈਂਡ ਦੇ ਵਿਚ 4,000 ਘਰਾਂ ਦੇ ਵਿਚ ਬੀਤੀ ਪਰਸੋਂ ਰਹੀ ਬਿਜਲੀ ਗੁੱਲ, ਜਦੋਂ ਕਿ ਸੁਮਿਤਰਾ ਮਹਾਜਨ ਹੋਰਾਂ ਦੀ ਅਗਵਾਈ ਵਿਚ ਭਾਰਤ ਤੋਂ ਸੰਸਦ ਮੈਂਬਰਾਂ ਦਾ ਨਿਊਜ਼ੀਲੈਂਡ ਦੇ ਵਿਚ ਭਾਰਤੀ ਭਾਈਚਾਰੇ ਦੇ ਨਾਲ ਵੱਖ ਵੱਖ ਮੁਲਾਕਾਤਾਂ ਦੇ ਦੌਰਾਨ ਨਿੱਘਾ ਸਵਾਗਤ ਕੀਤਾ ਗਿਆ। ਬੈਲਟ ਪੇਪਰਸ ਲੋਕਲ ਬੋਰਡ ਇਲੈਕਸ਼ਨ ਦੇ ਮੱਦੇਨਜ਼ਰ ਤੁਹਾਡੇ ਘਰਾਂ ਦੇ ਵਿਚ ਬੀਤੇ ਹਫ਼ਤੇ ਅੰਤ ਦੇ ਦੌਰਾਨ ਪਹੁੰਚੇ ਤੇ ਕੁਝ ਖ਼ਬਰਾਂ ਖੇਡ ਮੈਦਾਨ ਤੋਂ ਵੀ। ਹੁਣ ਖ਼ਬਰਾਂ ਤਫਸੀਲ ਦੇ ਨਾਲ। ਨਿਊਜ਼ੀਲੈਂਡ ਦੇ ਵਿਚ ਬੀਤੇ ਹਫ਼ਤੇ ਅਸੀਂ ਤੁਹਾਡੇ ਨਾਲ ਇਕ ਅਜਿਹੇ ਸਰਵੇਖਣ ਬਾਰੇ ਗੱਲ ਕੀਤੀ ਸੀ, ਜਿਹਦੇ ਵਿਚ ਇਹ ਗੱਲ ਸਾਹਮਣੇ ਆਈ ਕਿ ਜੇਕਰ ਤੁਹਾਡੀ ਰੰਗ ਨਸਲ ਜਾਤ ਦੇ ਆਧਾਰ ਦੇ ਉਤੇ ਕਿਤੇ ਨਾ ਕਿਤੇ ਕੋਈ ਵਿਤਕਰਾ ਹੁੰਦਾ ਹੈ ਤੇ ਉਸ ਦੇ ਵਿਚ ਕਾਨੂੰਨਦਾਨ ਵੀ ਸ਼ਾਮਲ ਹੋ ਗਏ ਨੇ। ਲੇਕਿਨ ਇਸ ਹਫ਼ਤੇ ਅੰਤ ਦੌਰਾਨ ਇਹ ਖ਼ਬਰ ਚਰਚਾ ਦੇ ਵਿਚ ਆਈ ਜਿੱਥੇ ਕ੍ਰਾਈਸਟਚਰਚ ਦੇ ਇਕ ਮਾਣਯੋਗ ਜੱਜ ਨੇ ਮੁਲਜ਼ਮ ਨੂੰ ਸਜ਼ਾ ਸੁਣਾਉਂਦਿਆਂ ਫੈਸਲੇ ਦੇ ਵਿਚ ਇਹ ਗੱਲ ਵੀ ਆਖੀ ਕਿ ਮੈਨੂੰ ਇਸ ਗੱਲ ਦੇ ਨਾਲ ਜਾਂ ਨਿਊਜ਼ੀਲੈਂਡ ਦੇ ਕਾਨੂੰਨ ਨੂੰ ਇਸ ਗੱਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕਿਹੜੇ ਨਸਲ ਦੇ ਵਿਚ ਪੈਦਾ ਹੋਏ ਹੋ। ਹੋਇਆ ਇੰਜ ਕਿ ਸਰਵੇਖਣ ਦੇ ਵਿਚ ਜੱਜ ਦੇ ਜ਼ਿਹਨ ਵਿਚ ਇਹ ਗੱਲ ਜ਼ਰੂਰ ਆਈ ਕਿ ਮੌਰੀ ਜਾਂ ਯੂਰਪੀਅਨ ਭਾਈਚਾਰੇ ਦਾ ਮੁਲਜ਼ਮ ਹੋਣ ਦੇ ਨਾਲ ਉਸ ਨੂੰ ਕੋਈ ਖਾਸ ਰਿਆਇਤ ਨਹੀਂ ਦਿੱਤੀ ਜਾ ਸਕਦੀ। ਇਕ 25 ਸਾਲਾ ਮੁਲਜ਼ਮ ਨੂੰ 2013 ਵਿਚ ਹੋਏ ਐਕਸੀਡੈਂਟ ਦੇ ਮਾਮਲੇ ਵਿਚ ਸਜ਼ਾ ਸੁਣਾਉਂਦਿਆਂ ਜੱਜ ਨੇ ਇਸ ਗੱਲ ਨੂੰ ਮੀਡੀਆ ਦੇ ਸਾਹਮਣੇ ਖੁੱਲ੍ਹਮ ਖੁੱਲ੍ਹਾ ਬਿਆਨ ਕੀਤਾ। ਤੇ ਉਧਰ OCR ਯਾਨੀ ਅਫੀਸ਼ੀਅਲ ਕੈਸ਼ ਰੇਟ ਦੇ ਮਾਮਲੇ ਵਿਚ 22 ਸਤੰਬਰ ਨੂੰ ਇਕ ਖਾਸ ਐਲਾਨ ਹੋਣ ਵਾਲਾ, ਜਿਹਦੇ ਵਿਚ ਪਤਾ ਲੱਗਿਆ ਕਿ ਰਿਜ਼ਰਵ ਬੈਂਕ ਦੇ ਗਵਰਨਰ ਜਨਾਬ ਗ੍ਰੈਮ ਵੀਲਰਸ ਇਸ ਨੂੰ 2% ਉਤੇ ਹੀ ਹੋਲਡ ਕਰਨਾ ਬਿਹਤਰ ਸਮਝਣਗੇ। ਤੇ ਖ਼ਬਰ ਇਹ ਵੀ ਮਿਲੀ ਹੈ ਕਿ ਸ਼ੁੱਕਰਵਾਰ ਦੀ ਸ਼ਾਮ 4,000 ਘਰਾਂ ਦੇ ਵਿਚ ਆਕਲੈਂਡ ਇਲਾਕੇ ਦੇ ਵੱਖ ਵੱਖ ਸਬਰਬਸ ਦੇ ਵਿਚ ਬਿਜਲੀ ਗੁੱਲ ਹੋ ਗਈ। ਨੇਵੀਆਂ ਲਮਕਦੀਆਂ ਬਿਜਲੀ ਦੀਆਂ ਤਾਰਾਂ ਦੇ ਮੱਦੇਨਜ਼ਰ ਇਹ ਪ੍ਰੋਬਲਮ ਆਈ ਸਮਝੀ ਜਾਂਦੀ ਹੈ। ਹਾਲਾਂਕਿ ਐਵਨਡੇਲ, ਟਿਟੀਰਾਂਗੀ ਤੋਂ ਇਲਾਵਾ ਮਾਊਂਟ ਵਲਿੰਗਟਨ ਦੇ ਵਿਚ ਵੀ ਇਹ ਸਮੱਸਿਆ ਸਾਹਮਣੇ ਆਈ। ਵੈਕਟਰ ਕੰਪਨੀ ਨੇ ਇਸ ਬਾਰੇ ਖੁੱਲ੍ਹ ਕੇ ਚਰਚਾ ਭਾਵੇਂ ਨਹੀਂ ਕੀਤੀ, ਲੇਕਿਨ ਕੁਝ ਲੋਕਾਂ ਦਾ ਮੰਨਣਾ ਹੈ ਕਿ ਮੌਸਮ ਦੀ ਖਰਾਬੀ ਵੀ ਇਹਦੇ ਲਈ ਜ਼ਿੰਮੇਵਾਰ ਹੋ ਸਕਦੀ ਹੈ। ਤੇ ਉਧਰ ਭਾਰਤ ਤੋਂ ਵੱਖ ਵੱਖ ਪਾਰਟੀਆਂ ਦੇ ਨਾਲ ਸਬੰਧਤ ਸੰਸਦ ਮੈਂਬਰ ਬੀਬਾ ਸੁਮਿਤਰਾ ਮਹਾਜਨ ਦੀ ਅਗਵਾਈ ਦੇ ਵਿਚ ਇੱਥੇ ਪਹੁੰਚੇ ਹੋਏ ਨੇ, ਜਿਨ੍ਹਾਂ ਦੇ ਵਿਚ ਦੀਪਿੰਦਰ ਸਿੰਘ ਹੁੱਡਾ ਅਤੇ ਸਰਦਾਰ ਪ੍ਰੇਮ ਸਿੰਘ ਚੰਦੂਮਾਜਰਾ ਵੀ ਸ਼ਾਮਲ ਨੇ। ਉਨ੍ਹਾਂ ਨੇ ਬੀਤੇ ਹਫ਼ਤੇ ਅੰਤ ਦੌਰਾਨ ਵੱਖ ਵੱਖ ਸਰਗਰਮੀਆਂ ਦੇ ਵਿਚ ਹਿੱਸਾ ਲਿਆ ਅਤੇ ਭਾਰਤੀ ਭਾਈਚਾਰੇ ਦੇ ਨਾਲ ਨਿੱਘੀਆਂ ਮਿਲਣੀਆਂ ਵੀ ਕੀਤੀਆਂ। ਯਾਦ ਕਰਾਉਂਦੇ ਜਾਈਏ ਕਿ 20 ਤਰੀਕ ਨੂੰ ਨਿਊਜ਼ੀਲੈਂਡ ਦੀ ਸਰਕਾਰ ਦੇ ਨਾਲ ਇਨ੍ਹਾਂ ਵਫ਼ਦ ਦੇ ਵਿਚ ਆਏ ਡੈਲੀਗੇਸ਼ਨਸ ਦੀ ਹਾਈ ਪ੍ਰੋਫਾਈਲ ਮੀਟਿੰਗ ਵੀ ਹੋਣ ਜਾ ਰਹੀ ਹੈ। ਇਸ ਹਫ਼ਤੇ ਅੰਤ ਦੇ ਦੌਰਾਨ ਤੁਹਾਡੇ ਘਰਾਂ ਦੇ ਵਿਚ ਲੋਕਲ ਬੋਰਡ ਇਲੈਕਸ਼ਨ ਦੇ ਮੱਦੇਨਜ਼ਰ ਬੈਲਟ ਪੇਪਰ ਵੀ ਪਹੁੰਚਣੇ ਸ਼ੁਰੂ ਹੋ ਗਏ ਹੋਣਗੇ। ਯਾਦ ਕਰਾਉਣਾ ਚਾਹਾਂਗੇ ਕਿ 16 ਸਤੰਬਰ ਤੋਂ ਲੈ ਕੇ 9 ਅਕਤੂਬਰ ਤੱਕ ਤੁਸੀਂ ਆਪਣੇ ਵੋਟ ਦੀ ਹੱਕ ਦੀ ਵਰਤੋਂ ਕਰ ਸਕਦੇ ਹੋ। ਬਿਲਕੁਲ ਫ੍ਰੀ ਦੇ ਵਿਚ ਇਹ ਵੋਟਾਂ ਤੁਸੀਂ ਆਪਣੇ ਮਨਪਸੰਦ ਦੇ ਉਮੀਦਵਾਰ ਦੇ ਪ੍ਰੈਫਰਡ ਨੰਬਰ ਜਾਂ ਫਿਰ ਟਿਕ ਕਰਨ ਤੋਂ ਬਾਅਦ ਪੋਸਟ ਕਰ ਸਕਦੇ ਹੋ। ਬਿਜ਼ਨਸ ਦੇ ਖੇਤਰ ਵਿਚ ਵੀ ਕੁਝ ਨਵੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਨੇ। JB Hi-Fi ਦਾ ਵੀ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਕਿ ਸ਼ਾਇਦ ਉਨ੍ਹਾਂ ਦੇ ਵੀ ਹਾਲਾਤ ਬੀਤੇ ਦਿਨਾਂ ਦੇ ਵਿਚ ਬੈਂਕਰਪਟ ਜਾਂ ਦਿਵਾਲੀਆ ਹੋ ਗਈ ਕੰਪਨੀ ਡਿਕ ਸਮਿਥ ਵਰਗੇ ਹੀ ਹੋ ਜਾਣਗੇ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਖ਼ਬਰਾਂ ਦੀ ਪੁਸ਼ਟੀ ਸਾਡੇ ਤੱਕ ਨਹੀਂ ਪਹੁੰਚ ਸਕੀ। ਤੇ ਜੇਕਰ ਗੱਲ ਕਰੀਏ ਖੇਡਾਂ ਦੇ ਮੈਦਾਨ ਤੋਂ, ਉਸ ਤੋਂ ਪਹਿਲਾਂ ਸਭਿਆਚਾਰ ਖੇਤਰ ਦੇ ਵਿਚ ਮਿਸ ਇੰਡੀਆ NZ ਮੁਕਾਬਲਿਆਂ ਦੇ ਵਿਚ ਪੰਜਾਬਣ ਅਤੇ ਕਸ਼ਮੀਰੀ ਪਿੱਠਭੂਮੀ ਦੀ ਮੁਟਿਆਰ ਸੁਨੈਨਾ ਚੰਦ ਨੇ ਇਹ ਮੁਕਾਬਲਾ ਜਿੱਤਿਆ, ਜਦੋਂ ਕਿ ਪੰਜਾਬਣ ਮੂਲ ਦੀ ਕੀਵੀ ਕੁੜੀ ਜਸਦੀਪ ਕੌਰ ਬਸਰਾ ਨੇ ਇਸ ਮੁਕਾਬਲੇ ਦੇ ਵਿਚ ਦੂਸਰਾ ਸਥਾਨ ਹਾਸਲ ਕੀਤਾ। ਯਾਦ ਕਰਾਉਂਦੇ ਜਾਈਏ ਕਿ ਵਿਰਸਾ ਅਕੈਡਮੀ ਦੇ ਵਿਚ ਜਸਦੀਪ ਕੌਰ ਬਸਰਾ ਲੜਕੀਆਂ ਨੂੰ ਗਿੱਧਾ ਵੀ ਸਿਖਾਉਂਦੇ ਨੇ। ਖੇਡ ਦੇ ਮੈਦਾਨ ਚ ਨਜ਼ਰ ਮਾਰਦੇ ਹਾਂ ਤੇ AMI ਸਟੇਡੀਅਮ ਕ੍ਰਾਈਸਟਚਰਚ ਦੇ ਵਿਚ ਹੋਏ ਸ਼ਨੀਵਾਰ ਰਾਤ ਦੇ ਮੁਕਾਬਲੇ ਵਿਚ
ਨਿਊਜ਼ੀਲੈਂਡ ਨੇ ਸਾਊਥ ਅਫਰੀਕਾ ਦੀ ਟੀਮ ਨੂੰ ਰਗਬੀ ਦੇ ਖੇਡ ਮੈਦਾਨ ਚ 41 ਦੇ ਮੁਕਾਬਲੇ 13 ਦੇ ਸਕੋਰ ਦੇ ਨਾਲ ਮਾਤ ਦੇ ਦਿੱਤੀ ਤੇ ਪੈਰਾਲੰਪਿਕਸ ਦੇ ਵਿਚ ਜੇਕਰ ਮੈਡਲ ਸੂਚੀ ਵੱਲ ਨਜ਼ਰ ਮਾਰਦੇ ਹਾਂ ਤੇ ਚਾਈਨਾ 237 ਮੈਡਲ ਜਿੱਤ ਕੇ ਹੁਣ ਤੱਕ ਪਹਿਲੇ ਨੰਬਰ ਤੇ ਬਣਿਆ ਹੋਇਆ, ਗ੍ਰੇਟ ਬ੍ਰਿਟੇਨ 147 ਮੈਡਲ ਜਿੱਤ ਕੇ ਦੂਸਰੇ ਨੰਬਰ ਤੇ ਹੈ। ਨਿਊਜ਼ੀਲੈਂਡ ਦੀ ਗੱਲ ਕਰੀਏ ਤੇ ਆਪਣੇ ਮਿੱਥੇ ਨਿਸ਼ਾਨੇ ਮੁਤਾਬਕ 18 ਮੈਡਲ ਨਿਊਜ਼ੀਲੈਂਡ ਨੇ ਜਿੱਤ ਲਏ ਨੇ, ਜਿਸ ਦੇ ਵਿਚ 5 ਗੋਲਡ ਮੈਡਲ, 6 ਸਿਲਵਰ ਮੈਡਲ ਅਤੇ 7 ਬ੍ਰੋਂਜ਼ ਮੈਡਲ ਵੀ ਸ਼ਾਮਲ ਨੇ। ਤੇ ਜੇਕਰ ਸ਼ਾਇਰੀ ਦੀ ਗੱਲ ਕਰੀਏ, ਰਜਿੰਦਰਜੀਤ ਹੋਣਾ ਦੇ ਇਸ ਸ਼ੇਅਰ ਦੇ ਨਾਲ ਆਇਆ ਚਾਹਾਂਗੇ, ਬਗਾਨੇ ਰਸਤਿਆਂ ਦੇ ਨਾਮ ਦੀ ਅਰਦਾਸ ਹੋ ਕੇ ਘਰੋਂ ਤੁਰੀਆਂ ਨੇ ਪੈੜਾਂ ਆਪਣਾ ਚਿਹਰਾ ਲੁਕੋ ਕੇ। ਪਰਮਿੰਦਰ ਦਿਓ ਇਜਾਜ਼ਤ, ਮਿਹਰਬਾਨੀ।
ਜਾਗੇ ਨਾ ਰਹਿਣ ਨਾ ਜਾਗੇ, ਜਾਗੇ ਨਾ ਰਹਿਣ।